ਦਿਲ ਵਾਲੀ ਗੱਲ ਦਿਲ ਵਾਲੀ ਗੱਲ ਮੈਂ ਤੁਹਾਡਾ ਹੋਸਟ ਕੌਫ ਸਾਰਬਰ ਤੋਂ ਅਮਨਦੀਪ ਸਿਡਨੀ ਤੋਂ ਅਮਰੀਕ ਫਲੋਰਾ
ਮੈਂ ਅਮਰੀਕ ਫਲੋਰਾ ਸਿਡਨੀ ਤੋਂ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ
ਐਡਲੇਟ ਤੋਂ ਮਿੰਟੂ ਬਰਾ
ਪ੍ਰੋਗਰਾਮ ਦਿਲ ਵਾਲੀ ਗੱਲ ਸੁਣਨ ਵਾਲੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ
ਅਤੇ ਤੁਸੀਂ ਦੁਨੀਆਂ ਦੇ ਕਿਸੇ ਵੀ ਸ਼ਹਿਰ ਜਾਂ ਪਿੰਡ ਕਰਦੇ ਹਾਂ ਰਲ ਕੇ ਦਿਲ ਵਾਲੀ ਗੱਲ ਹਰ ਸ਼ਨਿਚਰਵਾਰ ਅਤੇ ਐਤਵਾਰ ਦਿੱਲੀ ਸਮੇਂ ਸਵੇਰੇ 9 ਵਜੇ
ਦਿਲ ਨਾਲ ਦਿਲ ਮਿਲੇ ਤਾਹੀਓ ਗੱਲ ਬਣਦੀ ਆ ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ ਮੈਂ ਹਾਂ ਦੋਸਤੋ ਅਮਨਦੀਪ ਸਿੱਧੂ ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ ਦਿਲ ਵਾਲੀ ਗੱਲ ਕੀ ਨੇ ਦੁਨੀਆਂ ਭਰ ਦੀਆਂ ਖਬਰਾਂ ਕੀ ਹੈ ਮੌਸਮ ਦਾ ਹਾਲ ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ ਕਿਸ ਹੀਰੋ ਨੂੰ ਹੋ ਗਿਆ ਪਿਆਰ ਕਿਸ ਨੇ ਮਾਰਿਆ ਕਿਤੇ ਧਰਨਾ ਕੀਦੀ ਬਣ ਗਈ ਸਰਕਾਰ ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ ਫੇਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ
ਜੀ ਪ੍ਰੋਗਰਾਮ ਦਿਲ ਵਾਲੀ ਗੱਲ ਲੈ ਕੇ ਹਾਜ਼ਰ ਹਾਂ ਮੈਂ ਤੁਹਾਡਾ ਹੋਸਟ ਅਮਨਦੀਪ ਸਿੱਧੂ ਅੱਜ ਦਿਨ ਸ਼ਨਿਚਰਵਾਰ 7 ਅਪ੍ਰੈਲ 2018 ਦੀ ਸਵੇਰ ਨੂੰ ਵੈਰੀ ਗੁੱਡ ਮਾਰਨਿੰਗ ਆਪ ਸਭ ਨੂੰ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਸਲਾਮ ਨਮਸਤੇ ਅਦਾਬ ਗੁੱਡ ਮਾਰਨਿੰਗ ਹੈਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਆਪ ਸਭ ਨੂੰ ਇਹ ਬੇਨਤੀ ਹੈ ਕਿ ਆਓ ਪਹਿਲਾਂ ਆਪਾਂ ਇਕੱਠੇ ਹੋਈਏ ਸਾਰੇ ਰਲੀਏ ਜਿੱਥੋਂ ਵੀ ਦੇਸ਼ ਵਿਦੇਸ਼ ਤੋਂ ਤੁਸੀਂ ਸੁਣਦੇ ਹੋ ਔਰ ਆਪਣੇ ਹਿਰਦਿਆਂ ਦੇ ਉੱਤੇ ਹੱਥ ਰੱਖੀਏ ਧਿਆਨ ਧਰੀਏ ਤੇ ਸਰਬੱਤ ਦਾ ਭਲਾ ਮੰਗੀਏ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਅੱਜ ਦਾ ਪ੍ਰੋਗਰਾਮ ਦਿਲ ਵਾਲੀ ਗੱਲ ਲੈ ਕੇ ਹਾਜ਼ਰ ਅੱਜ ਦੇ ਪ੍ਰੋਗਰਾਮ ਚ ਮਿੰਟੂ ਬਰਾੜ ਜੀ ਆਣਗੇ ਥੋੜੇ ਸਮੇਂ ਲਈ ਹਰਮੰਦਰ ਕੰਗ ਮੈਲਬਨ ਤੋਂ ਸ਼ਾਮਲ ਹੋਣਗੇ ਤੁਸੀਂ ਸ਼ਾਮਲ ਹੋ ਚੁੱਕੇ ਹੋ ਮੈਂ ਆ ਚੁੱਕਾ ਅਸੀਂ ਰਲ ਮਿਲ ਕੇ ਪ੍ਰੋਗਰਾਮ ਦਿਲ ਵਾਲੀ ਗੱਲ ਅੱਗੇ ਤੋਰਨਾ ਸੋ ਕੀ ਹਾਲ ਚਾਲ ਆ ਜੀ ਬਹੁਤ ਸਮੇਂ ਬਾਅਦ ਮੈਨੂੰ ਲੱਗਦਾ ਕਿ ਸਦੀਆਂ ਬਾਅਦ ਗੱਲਬਾਤ ਹੋ ਰਹੀ ਹੈ ਦਿਲ ਵਾਲੀ ਗੱਲ ਦਿਲ ਭਰਿਆ ਪਿਆ ਗੱਲਾਂ ਦੇ ਨਾਲ ਤੁਹਾਡਾ ਵੀ ਭਰਿਆ ਹੋਣਾ ਸੋ ਸਾਰਾ ਰਲ ਮਿਲ ਕੇ ਆਪਾਂ ਦਿਲ ਹੌਲਾ ਕਰਾਂਗੇ ਆਉਣ ਵਾਲੇ ਕੁਝ ਹਫ਼ਤਿਆਂ ਦੇ ਵਿਚ ਤੇ ਕੱਲ ਨੂੰ ਗਿਆਨੀ ਸੰਤੋਖ ਸਿੰਘ ਹੋਣਾ ਦੇ ਵੀ ਪੱਥਰੀ ਹੋਈ ਪਈ ਆ ਗੱਲਾਂ ਦੀ ਉਹ ਵੀ ਆਪਾਂ ਉਨ੍ਹਾਂ ਨਾਲ ਵੀ ਗੱਲ ਕਰਨੀ ਆ ਸੋ ਬੜਾ ਅਹਿਮ ਵੀਕਐਂਡ ਦਿਲ ਵਾਲੀ ਗੱਲ ਪ੍ਰੋਗਰਾਮ ਦਾ ਹੈ ਹਰਮਨ ਰੇਡੀਓ ਦੇ ਉੱਤੇ ਤੇ ਅੱਜ ਤਰੀਕ 7 ਅਪ੍ਰੈਲ ਜੀ ਤੇ ਇਸ ਵੇਲੇ 9:03 ਸਿਡਨੀ ਬ੍ਰਿਸਬੇਨ ਈਸਟ ਕੋਸਟ ਤੇ ਹੋਏ ਨੇ ਸਾਰੇ ਆਸਟ੍ਰੇਲੀਆ ਦੇ ਔਰ ਐਡਲੇਟ ਦੇ ਵਿਚ ਅੱਧਾ ਘੰਟਾ ਪਿੱਛੇ 8:33 ਤੇ ਪਰਥ ਦੇ ਵਿਚ ਇਸ ਵੇਲੇ 7:03 ਹੋਏ ਨੇ ਚਲੀਏ ਭਾਰਤ ਤੇ ਸਵੇਰ ਦੇ 4:33 ਤੜਕਾ ਹੋ ਗਿਆ ਤੇ ਲੰਡਨ ਦੇ ਵਿਚ ਅੱਧੀ ਰਾਤ ਤੋਂ ਉੱਤੇ 3 ਮਿੰਟ ਟੱਪ ਗਏ ਨੇ ਅੱਜ ਦੀ ਹੀ ਤਰੀਕ ਦੇ ਪਰ ਹਜੇ ਸ਼ੁੱਕਰਵਾਰ ਦੀਆਂ ਸ਼ਾਮਾਂ ਢਲ ਰਹੀਆਂ ਨੇ ਲਾਸ ਏਂਜਲਿਸ ਤੇ ਟੋਰਾਂਟੋ ਦੇ ਵਿਚ ਤੇ ਬ੍ਰਿਸਬੇਨ ਦੇ ਵਿਚ ਨਾਟ ਬ੍ਰਿਸਬੇਨ ਵੈਸਟ ਕੋਸਟ ਦੇ ਉੱਤੇ ਐਲ ਏ ਦੇ ਸਮੇਂ ਅਨੁਸਾਰ ਉੱਥੇ ਦੁਪਹਿਰਾਂ ਨੇ 4:03 ਹੋਏ ਨੇ ਸੋ ਦੋਸਤੋ ਜਿੱਥੋਂ ਵੀ ਤੁਸੀਂ ਸੁਣਦੇ ਹੋ ਅਸੀਂ ਇਹੀ ਅਰਦਾਸ ਹੈ ਸਾਡੀ ਸਾਰਿਆਂ ਦੀ ਕਿ ਸਾਰੇ ਚੜ੍ਹਦੀ ਕਲਾ ਦੇ ਵਿਚ ਹੋਵੋ ਖੁਸ਼ੀਆਂ ਖਿੜੇ ਮਾਣ ਰਹੇ ਹੋਵੋਗੇ ਅਗਰ ਕੋਈ ਔੜੀ ਸੌੜੀ ਆਈ ਵੀ ਹੋਵੇ ਤਾਂ ਪਰਮਾਤਮਾ ਦਾ ਖਿਆਲ ਜ਼ਰੂਰ ਰੱਖਣਾ ਧਿਆਨ ਧਰਨਾ ਇਹ ਟੱਪ ਜੰਨੀਆਂ ਉਨੀਆਂ ਮਾੜੀਆਂ ਮੋਟੀਆਂ ਗੱਲਾਂ ਆਪਣੇ ਆਪ ਨੂੰ ਸਟਰੋਂਗ ਰੱਖਣਾ ਵਿਸ਼ਵਾਸ ਰੱਖਣਾ ਜੀ ਸੋ ਬਹੁਤ ਸਾਰੇ ਸੱਜਣ ਗੱਲਬਾਤ ਕਰਨਾ ਚਾਹੁੰਦੇ ਹੁੰਦੇ ਆ ਆਲਵੇਜ਼ ਤੇ ਉਹ ਸਾਡੇ ਨਾਲ ਸੰਪਰਕ ਕਰ ਸਕਦੇ ਆ ਸੰਪਰਕ ਕਰਨ ਦਾ ਪਤਾ ਬਹੁਤ ਸੌਖਾ ਹੈ ਈਮੇਲ ਰਾਹੀਂ request@harmanradio.com ਜਾਂ ਟੈਲੀਗ੍ਰਾਮ ਸਾਡੀ ਡਾਇਰੈਕਟ ਆਉਂਦੀ ਹੈ ਟੈਲੀਗ੍ਰਾਮ ਰਾਹੀਂ ਐਪ ਰਾਹੀਂ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਫੋਟੋ ਭੇਜ ਸਕਦੇ ਹੋ ਰਾਜ ਮਹਿੰਦਰ ਜੀ ਰਾਜਵੰਸ਼ ਸੇਖੋ ਜੀ ਸੰਦੀਪ ਰਾਏ ਜੀ ਹਰਦੀਪ ਸਿੰਘ ਸਿੱਧੂ ਆਲਰੇਡੀ ਪ੍ਰੋਗਰਾਮ ਦੇ ਵਿਚ ਸ਼ਾਮਲ ਹੋ ਚੁੱਕੇ ਨੇ ਤੇ ਅਸੀਂ ਸਾਰਿਆਂ ਨੂੰ ਨਾਲ ਲੈਣਾ ਥੋੜੇ ਬਾਅਦ ਸੁਨੇਹੇ ਦੇਵਾਂਗੇ ਤੇ ਅੱਜ ਦੇ ਪ੍ਰੋਗਰਾਮ ਚ ਗੀਤ ਸੰਗੀਤ ਵੀ ਬੜਾ ਜ਼ਬਰਦਸਤ ਤੁਹਾਨੂੰ ਸੁਣਾਵਾਂਗੇ ਪਰ ਪਹਿਲਾਂ ਇਕ ਵਿਚਾਰ ਮੇਰੇ ਸਾਹਮਣੇ ਪਿਆ ਜੀ ਗੁਰਮਤ ਮਨੋਵਿਗਿਆਨ ਦਾ ਜਸਵੰਤ ਸਿੰਘ ਨੇ ਕੀ ਤੇ ਵਿਚਾਰਾਂ ਦੀ ਜਦੋਂ ਕਹਿੰਦੇ ਸਾਂਝ ਬਣਦੀ ਹੈ ਤਾਂ ਬੜੇ ਵੱਡੇ ਵੱਡੇ ਫੈਸਲੇ ਬੜੇ ਵੱਡੇ ਵੱਡੇ ਹੱਲ ਨਿਕਲਦੇ ਨੇ ਤੇ ਮੈਂ ਦੱਸਦਾ ਕਿ ਹੁਣੇ ਹੁਣੇ ਸਾਡੇ ਦੋਸਤ ਬੜੇ ਅਜੀਜ਼ ਦੋਸਤ ਅਮਨ ਖਟਕੜ ਤੇ ਸਾਡੇ ਭਾਜੀ ਜਸਵਿੰਦਰ ਬਿੱਟਾ ਮੁਕਤਸਰ ਵਾਲੇ ਗਏ ਨੇ, ਡਰਾਈਵ ਕਰ ਰਹੇ ਨੇ, ਤੇ ਮੈਂ ਉਨ੍ਹਾਂ ਦਾ ਸਵਾਗਤ ਕਰਦਾ ਆਫੀਸ਼ਲੀ ਆਸਟ੍ਰੇਲੀਆ ਦੇ ਵਿਚ ਹਰਮਨ ਰੇਡੀਓ ਵੱਲੋਂ। ਪਰ ਕੱਲ ਦੁਪਹਿਰ ਦੇ ਅਸੀਂ ਇਕੱਠੇ ਹੀ ਆ ਜੀ, ਇਸ ਏਰੀਏ ਦੇ ਵਿਚ ਘੁੰਮ ਰਹੇ ਆ, ਰਾਤੀ ਵਿਚਾਰਾਂ ਹੋਈਆਂ ਤੇ ਬੜਾ ਕੁਝ ਸਾਰਥਕ ਅਸੀਂ ਵੀ ਸਿੱਖਿਆ, ਉਨ੍ਹਾਂ ਨੂੰ ਵੀ ਆਸਟ੍ਰੇਲੀਆ ਦੇ ਬਾਰੇ ਅਸੀਂ ਸਾਂਝਾਂ ਪਾਈਆਂ। ਸੋ ਵਿਚਾਰਾਂ ਦਾ ਆਦਾਨ ਪ੍ਰਦਾਨ ਚੱਲਦਾ ਰਿਹਾ। ਪ੍ਰਾਈਮ ਏਸ਼ੀਆ ਚਲਾਉਂਦੇ ਨੇ, ਤੁਸੀਂ ਚੈਨਲ ਦੇਖ ਰਹੇ ਹੋਵੋਗੇ, ਸਾਰੇ ਬਾਕਸਿਸ ਦੇ ਉੱਤੇ ਨੇ, ਕੈਨੇਡਾ ਦਾ ਵੱਡਾ ਚੈਨਲ ਹੈ ਤੇ ਉਹ ਸਾਡੇ ਕੋਲ ਇੱਥੇ ਹੁਣੇ ਗਏ ਨੇ ਤੇ ਉਹ ਆਸਟ੍ਰੇਲੀਆ ਦੇ ਵਿਚ ਨੇ। ਥੋੜੀ ਦੇਰ ਬਾਅਦ ਉਹ ਲਾਈਵ ਵੀ ਹੋਣਗੇ ਗੁਰਦੁਆਰਾ ਸਾਹਿਬ ਤੋਂ, ਉਹ ਵੀ ਦੇਖਣਾ, ਪਹਿਲਾਂ ਫਾਰਮ ਤੋਂ ਹੋਏ ਸੀ। ਤੋ ਜਦੋਂ ਕਹਿੰਦੇ ਵਿਚਾਰਾਂ ਸ਼ੇਅਰ ਹੁੰਦੀ ਆ, ਗੋਸ਼ਟ ਹੁੰਦੀ ਆ, ਗੁਰੂ ਨਾਨਕ ਪਾਤਸ਼ਾਹ ਨੇ ਸਾਨੂੰ ਵਿਧੀ ਦਿੱਤੀ ਆ ਕਿ ਵਿਚਾਰ ਕਰੋ, ਡਿਸਕਸ਼ਨਸ ਕਰੋ, ਉਹਦੇ ਵਿਚੋਂ ਬੜੀ ਸਾਰਥਕ ਗੱਲਾਂ ਬਾਹਰ ਨਿਕਲ ਕੇ ਆਉਂਦੀਆਂ, ਗਿਆਨ ਮਿਲਦਾ ਆ। ਪਰ ਕਈ ਵਾਰੀ ਕੀ ਕਰਦੇ ਆ, ਅਸੀਂ ਬੰਧਨਾਂ ਦੇ ਵਿਚ ਬੰਨ ਹੋ ਜਾਈਦਾ, ਵਿਚਾਰ ਹੀ ਕਰੀ ਜਾਈਦਾ, ਤੱਤ ਅਸੀਂ ਉਹਦੇ ਚੋਂ ਕੱਢੀਦਾ ਨਹੀਂ। ਸੋ ਜਸਵੰਤ ਸਿੰਘ ਨੇਕੀ ਹੁਣਾਂ ਨੇ ਨਾ ਬਹੁਤ ਸੋਹਣਾ ਖਿਆਲ ਲਿਖਿਆ, ਮੈਂ ਤੁਹਾਡੇ ਨਾਲ ਸਾਂਝਾ ਕਰਨਾ ਚਾਹਾਂਗਾ। ਵਿਚਾਰਾਂ ਦਾ ਬੰਧਨ, ਬੜੀ ਵਾਰ ਅਸੀਂ ਪਰਛਾਵਿਆਂ ਬਾਰੇ ਵਾਦ ਵਿਵਾਦ ਕਰਦੇ ਹਾਂ ਤੇ ਅਸਲ ਵਸਤ ਨੂੰ ਨਜ਼ਰ ਅੰਦਾਜ਼ ਕਰੀ ਰੱਖਦੇ ਹਾਂ। ਇਹ ਮੁੱਖ ਇਹਦਾ ਮਤਲਬ ਹੈ, ਇਸ ਜਿਹੜਾ ਵਿਚਾਰ ਤੁਹਾਡੇ ਨਾਲ ਸਾਂਝਾ ਕਰਨਾ। ਮਨੁੱਖ ਦੀ ਹਾਲਤ ਕੀ ਹੈ, ਉਸ ਦੇ ਨੈਣ ਪਰਾਈ ਸੁੰਦਰ ਦਾ ਪਿੱਛੇ ਵਿਕਾਰੀ ਹੋਏ ਸੁੰਘਦੇ ਫਿਰਦੇ ਹਨ, ਉਸ ਦੇ ਕੰਨ ਨਿੰਦਿਆ ਭਰੇ ਵਿਚਾਰ ਸੁਣ ਸੁਣ ਗਾਫਲ ਹੋਏ ਰਹਿੰਦੇ ਹਨ, ਉਸ ਦੀ ਰਸਨਾ ਰਸਾਂ ਵਿਚ ਗਲਤਾਨ ਹੋਈ ਸੁੱਤੀ ਪਈ ਰਹਿੰਦੀ ਹੈ, ਉਸ ਦਾ ਮਨ ਮਾਇਆ ਦੇ ਜ਼ਹਿਰੀਲੇ ਨਸ਼ੇ ਵਿਚ ਮਸਤ ਬੇਹੋਸ਼ ਹੋਇਆ ਰਹਿੰਦਾ ਹੈ। ਇੱਥੇ ਕੋਈ ਜਾਗਦਾ ਵੀ ਹੈ, ਇੱਥੇ ਕੋਈ ਵਿਰਲਾ ਵਿਚਾਰਵਾਨ ਹੀ ਜਾਗਦਾ ਹੈ, ਬਾਕੀ ਤਾਂ ਸਭ ਸੁਣੀਆਂ ਸੁਣਾਈਆਂ ਗੱਲਾਂ ਕਰਦੇ ਹਨ, ਆਪਣੇ ਖੱਪਰ ਵਿਚ ਪਰਾਏ ਵਿਚਾਰ ਪੁਆਈ ਫਿਰਦੇ ਹਨ। ਪਰ ਕਈਆਂ ਦੇ ਤਾਂ ਖੱਪਰ ਵੀ ਟੁੱਟੇ ਭੱਜੇ ਹਨ, ਉਨ੍ਹਾਂ ਤਾਂ ਵਿਚਾਰਾਂ ਦੀ ਭਿੱਖਿਆ ਵੀ ਠੀਕ ਤਰ੍ਹਾਂ ਨਹੀਂ ਪੁਆ ਸਕਦੇ, ਪਰਾਏ ਵਿਚਾਰਾਂ ਦੇ ਬੰਧਨਾਂ ਵਿਚ ਹੀ ਬੱਝੇ ਫਿਰਦੇ ਹਨ। ਇੱਥੇ ਤਾਂ ਜੋ ਵਿਦਵਾਨ ਵੀ ਹਨ, ਪੰਡਿਤ ਵੀ ਹਨ, ਉਹ ਵੀ ਪੁਸਤਕਾਂ ਤਾਂ ਪੜ੍ਹੇ ਹੋਏ ਹਨ ਪਰ ਵਿਚਾਰਵਾਨ ਨਹੀਂ ਹੋਏ। ਜਿਸ ਕਿਸੇ ਪਾਸ ਵਿਚਾਰਾਂ ਦਾ ਅਸਲ ਚੱਜ ਹੈ, ਉਹ ਤਾਂ ਸਾਰੇ ਵਿਸ਼ਵ ਵਿਚ ਜਾਣਿਆ ਜਾਂਦਾ ਹੈ, ਉਹ ਵੀ ਵਕਤ ਵਿਚਾਰਦਾ ਹੈ, ਉਹ ਵੀ ਵਿਰਲਾ ਹੀ ਅਸਲ ਵਿਚਾਰਵਾਨ ਪੰਡਿਤ ਹੈ, ਉਹ ਵਿਰਲਾ ਹੀ ਅਸਲ ਵਿਚਾਰਵਾਨ ਪੰਡਿਤ ਹੈ, ਉਹੀ ਵਿਚਾਰ ਵਿਚਾਰ ਕੇ ਕਦਮ ਪੁੱਟਦਾ ਹੈ, ਬਾਕੀ ਦੀ ਪੰਡਤਾਈ ਤਾਂ ਨਿਰਾ ਬੰਧਨ ਹੈ। ਫਿਰ ਤਾਂ ਵੇਦ ਪਾਠ ਵੀ ਸਾਰੇ ਸੰਸਾਰ ਦੀ ਕਾਰ ਹੀ ਹੈ ਜੋ ਬੰਦੀ ਹੈ, ਪੜ੍ਹ ਪੜ੍ਹ ਕੇ ਵੀ ਨਿਰੀ ਖੁਆਰੀ ਹੀ ਪ੍ਰਾਪਤ ਹੋਈ ਹੈ। ਤੱਤ ਵਿਚਾਰ ਦਾ ਰਤਨ ਤਾਂ ਕੋਈ ਪਾਰਖੂ ਹੀ ਪਛਾਣਦਾ ਹੈ, ਬਾਕੀ ਤਾਂ ਵਾਦ ਵਿਵਾਦ ਦੇ ਝਗੜੇ ਵਿਚ ਹੀ ਬੱਧੇ ਫਿਰਦੇ ਹਨ। ਸੋ ਚੌਥੇ ਪਾਤਸ਼ਾਹ ਨੇ ਗੁਰੂ ਗ੍ਰੰਥ ਸਾਹਿਬ ਦੇ 316 ਪੰਨੇ ਦੇ ਉੱਤੇ ਬਹੁਤ ਸੋਹਣਾ ਇਸ ਨੂੰ ਸਾਰ ਕੱਢਿਆ, ਇਸਦਾ ਸਮਰਾਈਜ਼ ਕੀਤਾ ਕਿ ਮਨਮੁੱਖ ਮੂਲੋ ਭੁੱਲਿਆ ਵਿਚ ਲੱਭ ਲੋਭ ਅਹੰਕਾਰ, ਝਗੜਾ ਕਰਦਿਆਂ ਅੰਨ ਦਿਨ ਗੁਜ਼ਰੇ ਸ਼ਬਦ ਨਾ ਕਰੇ ਵਿਚਾਰ, ਸੁੱਧ ਮਤ ਕਰਤੇ ਸਭ ਹਿਰ ਲਈ ਬੋਲਣ ਸਭ ਬੇਕਾਰ। ਸਭ ਬੇਕਾਰ ਬੋਲ ਰਿਹਾ ਕਿਉਂਕਿ ਉਹਦੀ ਸੁੱਧ ਮਤ ਜਿਹੜੀ ਹੈ, ਮਤ ਹੈ ਜਿਹੜੀ, ਉਹ ਕਰਤੇ ਨੇ ਖਿੱਚ ਲਈ ਹੈ, ਖਤਮ ਕਰਤੀ ਹੈ, ਕਿਉਂਕਿ ਉਹ ਝਗੜਾ ਕਰਦਾ ਰਹਿੰਦਾ ਸਾਰਾ ਦਿਨ, ਬੇਕਾਰ ਦੀਆਂ ਗੱਲਾਂ ਕਰਦਾ ਰਹਿੰਦਾ ਹੈ ਤੇ ਮੂਲ ਜਿਹੜਾ ਉਹ ਲੱਭਦਾ ਨਹੀਂ। ਸੋ ਬਹੁਤ ਸੁੰਦਰ ਵਿਚਾਰ ਮੈਨੂੰ ਲੱਗਿਆ ਗੁਰਮਤਿ ਮਨੋਵਿਗਿਆਨ ਦੇ ਵਿਚੋਂ ਜਸਵੰਤ ਸਿੰਘ ਨੇਕੀ ਹੋਣਾ ਦਾ, ਜਿਹੜਾ ਮੈਂ ਸੋਚਿਆ ਕਿ ਤੁਹਾਡੇ ਨਾਲ ਸਾਂਝਾ ਕਰ ਲਵਾਂ। ਸੋ ਦੋਸਤੋ ਆਓ ਸਾਂਝਾ ਪਾਓ, ਆਪਣੇ ਵਿਚਾਰਾਂ ਦੀਆਂ ਗੱਲਾਂ ਬਾਤਾਂ ਕਰੋ, ਵਿਚਾਰਾਂ ਤੁਸੀਂ ਵੀ ਵਿਚਾਰ ਸਾਂਝੇ ਕਰੋ ਤੇ ਲਓ ਫਿਰ ਤੁਹਾਨੂੰ ਇੱਕ ਚੱਕਵਾਂ ਜਿਹਾ ਗੀਤ ਲੋਕ ਤੱਤ ਸੁਣਾਉਂਦੇ ਆ, ਐਮੀ ਵਿਰਕ ਦਾ ਜੀ, ਬਹੁਤ ਸੁੰਦਰ ਗੀਤ ਹੈ, ਸੋਹਣਾ ਗੀਤ ਹੈ, ਗਿੱਲ ਰੌਂਤੇ ਵਾਲੇ ਨੇ ਲਿਖਿਆ।
ਓ ਪਹਿਲੀਆਂ ਦੀ ਧੀ ਨਾ ਨਿਆਰੀ ਲਈਦੀ, ਸੱਤ ਵਿੱਚ ਖਰਚੇ ਨਹੀਂ ਪਗਾਈਦੀ, ਤਗੜੇ ਦੇ ਜੋਜਾ ਦੀ ਨਾਰੀਸ ਕਰੀਏ, ਪੁਰਿਆਂ ਦੀ ਕਦੇ ਰੰਗ ਵਾਹੀ ਭਰੀਏ, ਸਕਿਆ ਗੁਲਾਬ ਨੀ ਵਿਆਹ ਬੁਣੀ ਦੀ ਕਰੀ ਦੀ ਚੱਪ ਕੇ
ਕਾਵਾਂ ਵਾਲੀ ਕਦੇ ਨੀ ਪੰਚਾਇਤ ਚੁਣੀ ਦੀ। ਬਹੁਤ ਸੋਹਣਾ ਗੀਤ ਲੱਗਿਆ ਜੀ, ਮੈਨੂੰ ਲੱਗਦਾ ਵੀ ਆ ਗਿੱਲ ਰੌਂਤੇ ਵਾਲੇ ਨੇ ਬਹੁਤ ਖੂਬਸੂਰਤ ਗੀਤ ਲਿਖਿਆ। ਤੇ ਲਓ ਜੀ ਹੁਣ ਸੁਨੇਹੇ ਪਹਿਲਾਂ ਲੈ ਲਈਏ, ਆਪਣੇ ਸਰੋਤਿਆਂ ਨੂੰ ਵੀ ਨਾਲ ਲੈਣਾ ਕਿਉਂਕਿ ਪ੍ਰੋਗਰਾਮ ਦਿਲ ਵਾਲੀ ਗੱਲ ਹੈ। ਅਮਨ ਜੀ ਕਿੱਦਾਂ, ਠੀਕ ਠਾਕ ਹੋ? ਅਮਨ ਖਟਕੜ ਭਾਜੀ ਤੇ ਬਿੱਟਾ ਭਾਜੀ ਡਰਾਈਵਿੰਗ ਕਰ ਰਹੇ ਨੇ, ਰੇਡੀਓ ਵੀ ਸੁਣ ਰਹੇ ਨੇ ਤੇ ਮੈਨੂੰ ਲੱਗਦਾ ਆਨੰਦ ਮਾਣ ਰਹੇ ਹੋਣੇ ਆਸਟ੍ਰੇਲੀਆ ਦੇ ਰੇਡੀਓ ਦਾ ਔਰ ਆਸਟ੍ਰੇਲੀਆ ਦੀ ਸੜਕਾਂ ਦਾ, ਆਸਟ੍ਰੇਲੀਆ ਦੇ ਮੌਸਮ ਦਾ। ਸੋ ਧੰਨਵਾਦ ਤੁਹਾਡਾ ਦਰਸ਼ਨ ਦੇਣ ਲਈ, ਆਉਣ ਦੇ ਲਈ, ਸਮਾਂ ਗੁਜ਼ਾਰਨ ਦੇ ਲਈ। ਤੇ ਇਧਰ ਹਰਪ੍ਰੀਤ ਸਿੰਘ, ਕਿਆ ਬਾਤ ਹੈ, ਡਾਰਵਿਨ ਵਾਲੇ ਆ ਗਏ ਨੇ ਸਾਡੇ ਨਾਲ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਡਾਰਵਿਨ ਵਾਲੇ, ਕੀ ਹਾਲ ਚਾਲ ਹੈ ਤੁਹਾਡਾ? ਤੁਹਾਡੇ ਦਾ ਅਜੇ ਵੱਡਾ ਤੜਕਾ ਹੈ ਤੇ ਕਿਵੇਂ ਮੌਸਮ ਵਗੈਰਾ ਵੀ ਤੁਹਾਡਾ ਦੱਸਦੇ ਹਾਂ ਅਸੀਂ, ਜੋ ਠੰਡੂ ਰਾਮ ਦੱਸੂਗਾ। ਪਰ ਬਹੁਤ ਚੰਗਾ ਲੱਗਿਆ ਤੁਹਾਡੀ ਸਾਰੀ ਟੀਮ ਨੂੰ ਮਿਲ ਕੇ। ਤੇ ਤੇਜਿੰਦਰ ਸਿੰਘ ਜਿਹੜੇ ਆਪਣੇ ਬੜੇ ਸੇਵਾਦਾਰ ਨੇ ਕੌਮ ਦੇ ਡਾਰਵਿਨ ਵਾਲੇ, ਉਹ ਵੀ ਆ ਰਹੇ ਨੇ ਕੱਲ ਨੂੰ ਆਪਣੇ ਕੋਲ ਬਿਲਕੁਲ ਗੇ, ਤੇ ਉਨ੍ਹਾਂ ਨਾਲ ਵੀ ਮਿਲਾਂਗੇ। ਪਰ ਤੁਹਾਨੂੰ ਸਾਰਿਆਂ ਨੂੰ ਦੇਖ ਕੇ ਬੜਾ ਚੰਗਾ ਲੱਗਾ, ਮਿਲ ਕੇ ਬੜਾ ਚੰਗਾ ਲੱਗਾ। ਸੋ ਧੰਨਵਾਦ ਤੁਹਾਡਾ। ਤੇ ਸਾਡੇ ਨਾਲ ਅਮਨ ਗਿੱਲ ਮੈਲਬਨ ਤੋਂ ਆ ਗਏ ਨੇ ਤੇ ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਤੇ ਅਮਨ ਗਿੱਲ ਜੀ ਕੀ ਹਾਲ ਚਾਲ ਹੈ? ਰਾਜਵੰਸ਼ ਸੇਖੋਂ ਜੀ ਵੀ ਸਤਿ ਸ੍ਰੀ ਅਕਾਲ ਆ ਰਹੇ ਨੇ, ਕਹਿੰਦੇ ਸ਼ੁਕਰ ਹੈ ਤੁਸੀਂ ਵਾਪਸ ਆ ਗਏ ਪ੍ਰੋਗਰਾਮ ਚ। ਭਾਜੀ ਸੇਖ ਇਹਨਾਂ ਦੀ ਕਾਮਯਾਬੀ ਲਈ ਬਹੁਤ ਬਹੁਤ ਵਧਾਈਆਂ, ਤੁਹਾਡੇ ਲਈ ਹਰ ਡਿਸੀਜਨ ਦੇ ਨਾਲ। ਹਾਂਜੀ ਬਹੁਤ ਬਹੁਤ ਧੰਨਵਾਦ। ਤੇ ਨਾਲੇ ਕਹਿੰਦੇ ਵਾਹ ਮਿੰਟੂ ਭਾਜੀ ਵੀ ਆ ਰਹੇ ਨੇ, ਅੱਜ ਤਾਂ ਚੰਗਾ ਖਲਾਰਾ ਪੂ ਲੱਗਦਾ। ਠੀਕ ਹੈ, ਖਲਾਰਾ ਅੱਗੇ ਨੀ ਜੀ ਸਾਹਮ ਹੁੰਦਾ ਜਿਹੜਾ ਪਿਆ ਆ, ਪਰ ਕੋਈ ਨੀ। ਮਿੰਟੂ ਬਰਾੜ ਵੀ ਆ ਰਹੇ ਨੇ ਤੇ ਹਰਮਿੰਦਰ ਕੰਗ ਵੀ ਆ ਰਹੇ ਨੇ। ਸੰਦੀਪ ਰਾਜ ਜੀ ਕੀ ਹਾਲ ਚਾਲ ਹੈ? ਵਾਹਿਗੁਰੂ ਜੀ, ਉਹ ਕਹਿੰਦੇ ਵੈਲਕਮ ਜੀ, ਨਾਈਸ ਟੂ ਸੀ ਯੂ ਪਰਸਨਲੀ, ਈਵਨ ਸ਼ੋਰਟ ਐਪਰੀਸ਼ੀਏਟ ਡਿਸੀਜਨ। ਹਾਂਜੀ ਬਹੁਤ ਬਹੁਤ ਧੰਨਵਾਦ ਸੰਦੀਪ ਜੀ। ਹਰਦੀਪ ਸੰਧੂ ਜੀ ਸਤਿ ਸ੍ਰੀ ਅਕਾਲ, ਕਹਿੰਦੇ ਸ਼ੁਕਰ ਹੈ ਤੁਸੀਂ ਆ ਗਏ, ਆਲ ਦਾ ਬੈਸਟ, ਧੰਨਵਾਦ। ਰਾਜ ਮਹਿੰਦਰ ਜੀ ਆਓ ਜੀ, ਕੀ ਹਾਲ ਚਾਲ ਰਾਜ ਮਹਿੰਦਰ ਜੀ? ਬਹੁਤ ਸੋਹਣਾ ਇਨ੍ਹਾਂ ਨੇ ਮੈਸੇਜ ਭੇਜਿਆ, ਗੰਨਿਆਂ ਦੀ ਫੋਟੋ ਹੈ, ਕਹਿੰਦੇ ਰਿਲੇਸ਼ਨਸ਼ਿਪ ਵਿਦ ਗੁੱਡ ਪਰਸਨ ਇਜ਼ ਲਾਈਕ ਏ ਸ਼ੂਗਰ ਕੇਨ, ਬ੍ਰੇਕ ਇਟ, ਕਰਸ਼ ਇਟ, ਸਕੁਈਜ਼ ਇਟ, ਔਰ ਈਵਨ ਬੀਟ ਇਟ ਔਰ ਗ੍ਰਾਇੰਡ ਇਟ, ਸਟਿਲ ਯੂ ਵਿਲ ਗੈਟ ਓਨਲੀ ਸਵੀਟਨੈਸ। ਕਿਆ ਬਾਤ ਹੈ, ਬਹੁਤ ਸੋਹਣਾ ਜੀ, ਮਿੱਠਾ ਮਿੱਠਾ ਮੈਸੇਜ ਭੇਜਿਆ ਤੁਸੀਂ। ਯੋਗੇਸ਼ ਠਾਕਰ ਜੀ ਬਹੁਤ ਬਹੁਤ ਵਧਾਈਆਂ ਤੁਹਾਨੂੰ, ਤੁਹਾਡੇ ਘਰੇ ਬੇਟੀ ਨੇ ਜਨਮ ਲਿਆ, ਨਾਮ ਰੱਖਿਆ ਜੀਆ। ਕਿਆ ਬਾਤ ਹੈ, ਇਹ ਜੀ ਜਿਹੜਾ ਆ ਇਹ ਧਰਤੀ ਤੇ ਆਇਆ, ਸਵਾਗਤ ਹੈ। ਔਰ ਜਪਾਨ ਤੋਂ ਸਾਡੇ ਨਾਲ ਜੁੜਦੇ ਨੇ ਯੋਗੇਸ਼ ਠਾਕੁਰ ਜੀ ਪਰਿਵਾਰ, ਸਾਰੀ ਫੋਟੋਆਂ ਵੀ ਭੇਜੀਆਂ, ਮੈਂ ਸ਼ੇਅਰ ਕਰ ਰਿਹਾ ਲਾਈਵ ਬਲੌਗ ਤੇ। ਥੋੜੀ ਦੇਰ ਬਾਅਦ ਆਪਣੇ ਸਾਰੇ ਸੱਜਣੋ ਮਿੱਤਰੋ ਦਿਓ ਵਧਾਈਆਂ ਫੇ ਯੋਗੇਸ਼ ਠਾਕੁਰ ਨੂੰ, ਬਹੁਤ ਪੁਰਾਣੇ ਸਾਡੇ ਲਿਸਨਰ ਨੇ, ਜਪਾਨ ਦੀ ਕਮਿਊਨਿਟੀ ਵੀ ਆਪਣੇ ਨਾਲ ਹੈ। ਧੰਨਵਾਦ ਜੀ, ਬਹੁਤ ਬਹੁਤ ਮੁਬਾਰਕਾਂ ਇੱਕ ਵਾਰੀ ਫੇਰ। ਪਰਮਾਤਮਾ ਬੇਟੀ ਨੂੰ ਚੜ੍ਹਦੀ ਕਲਾ ਦੇ ਵਿਚ ਰੱਖੇ, ਲੰਬੀ ਉਮਰ ਬਖਸ਼ੇ, ਤੰਦਰੁਸਤੀ ਬਖਸ਼ੇ ਜੀ। ਤੇ ਲੱਕੀ ਖੱਟੜਾ ਜੀ ਸਾਡੇ ਨਾਲ ਜੁੜੇ ਨੇ ਤੇ ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਠੀਕ ਹੈ ਜੀ, ਸਤਿ ਸ੍ਰੀ ਅਕਾਲ, ਚੁਟਕਲੇ ਭੇਜਣੇ ਸ਼ੁਰੂ ਕਰਤੇ ਤੁਸੀਂ ਤਾਂ, ਕਿਆ ਬਾਤ ਹੈ, ਨਾਈਸ। ਤੇ ਕੁਲਵੀਰ ਸਿੰਘ ਧੰਜੂ ਸਾਡੇ ਨਾਲ ਜੁੜੇ ਨੇ, ਉਨ੍ਹਾਂ ਨੇ ਵੀ ਸਤਿ ਸ੍ਰੀ ਅਕਾਲ ਬੁਲਾਈ ਆ ਤੇ ਵਧਾਈਆਂ ਦਿੱਤੀਆਂ ਨੇ। ਹਰਜੀਤ ਜੋਸਨ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਬੜਾ ਵੇਟ ਕਰਾਇਆ ਤੁਸੀਂ ਦਿਲ ਵਾਲੀ ਗੱਲ ਸੁਣਾਉਣ ਦੇ ਲਈ। ਦੇਖੋ ਜੀ ਸਮਾਂ ਹੀ ਕੁਛ ਇਹੋ ਜਿਹਾ ਸੀ ਤੇ ਬੜੇ ਦਿਲ ਵਾਲੀਆਂ ਗੱਲਾਂ ਇਕੱਠੀਆਂ ਬਹੁਤ ਕੀਤੀਆਂ ਸੀ, ਮਤਲਬ ਬੜਾ ਦਿਲ ਭਰਿਆ ਪਿਆ ਸਾਡਾ ਗੱਲਾਂ ਕਰਨ ਨੂੰ, ਕਰਾਂਗੇ ਅਸੀਂ। ਨਿਸ਼ਾਨ ਅਮਰਕੋਟ ਜੀ ਵੈਲਕਮ, ਕਹਿੰਦੇ ਵੈਲਕਮ ਬੈਕ। ਵਿਕਰਮ ਪੰਧੇਰ ਜੀ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਸੋ ਸਾਰੇ ਸੱਜਣਾ ਮਿੱਤਰਾਂ ਦਾ ਧੰਨਵਾਦ ਹੈ, ਮੈਸੇਜ ਸਾਨੂੰ ਪਾਓ ਤੁਸੀਂ, ਜੀ ਛੱਦ ਕੇ ਪਾਓ। ਪਰ ਇੱਕ ਬੇਨਤੀ ਹੈ ਹੱਥ ਬੰਨ ਕੇ ਕਿ ਮੈਸੇਜ ਤੁਸੀਂ ਕਰਨਾ, ਜੇ ਤੁਸੀਂ ਕੰਮ ਕਰ ਰਹੇ ਹੋ, ਡਰਾਈਵ ਕਰਦੇ ਹੋ ਤਾਂ ਪਲੀਜ਼ ਸਾਨੂੰ ਮੈਸੇਜ ਨਾ ਪਾਓ, ਸੇਫਟੀ ਫਸਟ। ਸੋ ਇਸ ਕਰਕੇ ਬੜਾ ਧਿਆਨ ਰੱਖਣਾ ਸੀ ਆਪਣਾ ਵੀ ਹੋਰਨਾਂ ਦਾ ਵੀ, ਹੈ ਨਾ। ਲਓ ਜੀ ਹੁਣ ਮੌਸਮ ਦੀ ਜਾਣਕਾਰੀ ਹੋਰ ਸਾਂਝ ਪੁਆਈਏ। ਆਸਟ੍ਰੇਲੀਆ ਦੇ ਵੱਖ ਵੱਖ ਇਲਾਕਿਆਂ ਚ 31 ਡਿਗਰੀ ਕੇਨਜ਼ ਦੇ ਵਿਚ ਰਹੇਗਾ ਅੱਜ, ਮੀਂਹ ਪੈਣ ਦੇ ਆਸਾਰ ਨੇ। ਪਿਛਲੇ ਕਾਫੀ ਦਿਨਾਂ ਤੋਂ ਉਥੇ ਮੀਂਹ ਪੈ ਰਹੇ ਨੇ ਤੇ ਰੱਬ ਭਲੀ ਕਰੇ। ਬ੍ਰਿਸਬਨ ਦੇ ਵਿਚ ਸ਼ਾਵਰ ਜ਼ਿਆਦਾ ਨੇ, 28 ਡਿਗਰੀ। ਕੌਫਸਾਰਵਰ ਦੇ ਵਿਚ ਵੀ ਸ਼ਾਵਰ ਦੱਸੇ ਗਏ ਨੇ, ਫਿਲਹਾਲ ਮੌਸਮ ਬੜਾ ਵਧੀਆ, 27 ਡਿਗਰੀ। ਸਿਡਨੀ ਦੇ ਵਿਚ 28 ਡਿਗਰੀ, ਦਿਨ ਸਾਫ਼ ਰਹੇਗਾ। ਕੈਨਬਰਾ ਚ ਬੱਦਲਵਾਹੀ, 29 ਡਿਗਰੀ। ਮੈਲਬਨ ਦੇ ਵਿਚ ਠੰਡਾ, 22 ਡਿਗਰੀ, ਧੁੱਪ ਖਿੜੀ ਰਹੇਗੀ। ਐਡਲੇਡ ਦੇ ਵਿਚ ਧੁੱਪ ਖਿੜੀ ਰਹੇਗੀ, 29 ਡਿਗਰੀ ਗਰਮ ਤੇ 24 ਡਿਗਰੀ ਸੋਹਣਾ ਮੌਸਮ। ਪਰਥ ਦੇ ਵਿਚ ਰਹੇਗਾ ਹਲਕੀ ਬੱਦਲਵਾਈ ਤੇ ਗਰਜ ਨਾਲ ਚਿੱਟਾਂ ਪੈਣਗੀਆਂ। ਡਾਰਵਿਨ ਦੇ ਵਿਚ ਬਹੁਤ ਸੋਹਣਾ ਮੌਸਮ ਉਥੇ ਵੀ ਰਹੇਗਾ, ਡਾਰਵਿਨ ਵਾਲੇ ਤੁਹਾਡੇ ਲਈ ਤਾਂ ਨਾਰਮਲ ਹੀ ਹੈ ਇਹ। ਤੇ ਚਲਦੇ ਆ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ, ਜਿੱਥੇ ਇਸ ਵੇਲੇ 19 ਡਿਗਰੀ ਹੈ, ਮੌਸਮ ਸਾਫ਼ ਹੈ। ਦਿਨਾਂ ਨੂੰ 36 ਡਿਗਰੀ ਤੱਕ ਪਹੁੰਚਣ ਦੀ ਸੰਭਾਵਨਾ ਹੈ ਤੇ ਉਥੇ ਗਰਜ ਨਾਲ ਚਿੱਟਾ ਪੈਣ ਦੀ ਵੀ ਅੱਜ ਵਾਰਨਿੰਗ ਹੈ। ਤੇ ਦੱਸ ਦਵਾਂ ਕਿ ਕੱਲ ਜਾਂ ਪਰਸੋਂ ਪੰਜਾਬ ਦੇ ਵਿਚ ਕਈ ਥਾਂ ਤੇ ਗੜੇ ਵੀ ਪਏ ਨੇ, ਜਿਸ ਨਾਲ ਕੁਝ ਫਸਲਾਂ ਤੇ ਅਸਰ ਵੀ ਹੋਇਆ ਹੈ। ਇਸ ਦੀ ਜਾਣਕਾਰੀ ਥੋੜੀ ਦੇਰ ਬਾਅਦ ਹੋਰ ਵੀ ਆਪਾਂ ਸਾਂਝੀ ਕਰਾਂਗੇ। ਮਿੰਟੂ ਬਰਾੜ ਜੀ ਬੜੀ ਛੇਤੀ ਸਾਡੇ ਨਾਲ ਜੁੜ ਰਹੇ ਨੇ ਤੇ ਤਬਸਰੇ ਕਰਾਂਗੇ, ਕਈ ਖ਼ਬਰਾਂ ਆ ਰਹੀਆਂ ਨੇ। ਤੇ ਸੋਨੀ ਢਿੱਲੋਂ ਮੈਲਬਨ ਤੋਂ ਵੀ ਪ੍ਰੋਗਰਾਮ ਦੇ ਵਿਚ ਆ ਗਏ ਨੇ, ਕਹਿੰਦੇ ਸਤਿ ਸ੍ਰੀ ਅਕਾਲ, ਵੈਲਕਮ ਬੈਕ ਟੂ ਜੀ ਪ੍ਰੋਗਰਾਮ, ਸੁਣ ਰਹੇ ਹਾਂ ਜੀ। ਹਾਂਜੀ ਬਹੁਤ ਬਹੁਤ ਧੰਨਵਾਦ ਤੁਹਾਡਾ। ਤੇ ਦੋਸਤੋ ਤੁਸੀਂ ਸਾਡੇ ਨਾਲ ਕਿਸੇ ਵੀ ਸਮੇਂ ਜੁੜ ਸਕਦੇ ਹੋ ਤੇ ਯੂਐਸਏ ਤੋਂ ਹਰਪ੍ਰੀਤ ਸਿੰਘ ਵੀ ਸਾਡੇ ਨਾਲ ਜੁੜ ਗਏ ਨੇ ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਉਹ ਯੂਐਸਏ ਵਾਲਿਓ ਲਓ ਜੀ ਫਿਰ ਹੁਣ ਤੁਹਾਨੂੰ ਇੱਕ ਗੀਤ ਸੁਣਾਉਣਾ ਤੇ ਕੱਲ ਨਾ ਅਸੀਂ ਜਦੋਂ ਅਮਨ ਖਟਕੜ ਹੋਣੀ ਆਏ ਤਾਂ ਬਿੱਟਾ ਭਾਜੀ ਤੇ ਮੈਂ ਉਹਨਾਂ ਨੂੰ ਸਿੱਧਾ ਹੀ ਬੁਲਗੁਲਗਾ ਹੈਡਲੈਂਡ ਦੇ ਵਿੱਚ ਸੱਦਿਆ ਮੈਂ ਕਿਹਾ ਤੁਸੀਂ ਉੱਥੇ ਆਓ ਸਮੁੰਦਰ ਦੇ ਕਿਨਾਰੇ ਤੇ ਤੁਹਾਨੂੰ ਪਹਿਲਾਂ ਸਮੁੰਦਰ ਦੇ ਦਰਸ਼ਨ ਪੈਸਿਫਿਕ ਓਸ਼ੀਅਨ ਦੇ ਦਰਸ਼ਨ ਕਰਾਈਏ ਤੇ ਉਹਨਾਂ ਨੇ ਉੱਥੋਂ ਲਾਈਵ ਵੀ ਕੀਤਾ ਅੱਧਾ ਪੌਣਾ ਘੰਟਾ ਤੇ ਬੜਾ ਆਨੰਦ ਭਾਈ ਮੌਸਮ ਸਾਰਾ ਕੁਛ ਬਹੁਤ ਬਿਊਟੀਫੁਲ ਸੀਗਾ ਮੈਨੂੰ ਆਪ ਬੜਾ ਪਸੰਦ ਹੈ ਜੀ ਕੁਦਰਤ ਦੇ ਨਜ਼ਾਰੇ ਤੇ ਸਾਗਰ ਦੇ ਕੰਢੇ ਪੈਸਿਫਿਕ ਓਸ਼ੀਅਨ ਦੇ ਕੰਢੇ ਜਿਹੜੇ ਨਜ਼ਾਰੇ ਆ ਕਈ ਵਾਰੀ ਅਸੀਂ ਫਿਲਮਾਂ ਚ ਦੇਖਦੇ ਹੁੰਦੇ ਸੀ ਸਮੁੰਦਰ ਤਾਂ ਪੰਜਾਬ ਦੇ ਲਾਗੇ ਹੈ ਨੀ ਫਿਲਮਾਂ ਚ ਦੇਖ ਕੇ ਬੜੀ ਆਨੰਦ ਲੈ ਲੈਣਾ ਪਰ ਕੁਦਰਤ ਨੇ ਪਰਮਾਤਮਾ ਨੇ ਹੁਣ ਸਾਨੂੰ ਇੰਨੀ ਸੋਹਣੀ ਜਗ੍ਹਾ ਰੱਖਿਆ ਸਾਰਿਆਂ ਨੂੰ ਸਮੁੰਦਰ ਦੇ ਲਾਗੇ ਰਹਿੰਦੇ ਆ ਵਸਦੇ ਆ ਚੰਗਾ ਲੱਗਦਾ ਲਓ ਫਿਰ ਅੱਜ ਤੁਹਾਨੂੰ ਉਹੀ ਯਾਦ ਫਿਰ ਦਵਾਉਣੇ ਆ ਸਾਗਰ ਫਿਲਮ ਦੇ ਵਿੱਚ ਕਿਸ਼ੋਰ ਕੁਮਾਰ ਲਤਾ ਜੀ ਦੀ ਖੂਬਸੂਰਤ ਆਵਾਜ਼ ਦੇ ਵਿੱਚ ਇਹ ਗੀਤ
ਸਾਗਰ ਕਿਨਾਰੇ ਦਿਲੀਏ ਪੁਕਾਰੇ ਤੂੰ ਜੋ ਨਹੀਂ ਤੋ ਮੇਰਾ ਕੋਈ ਨਹੀਂ ਹੈ ਹੋ ਸਾਗਰ
ਮਿੰਟੂ ਬਰਾੜ ਜੀ ਸ਼ਾਮਲ ਹੋ ਚੁੱਕੇ ਨੇ ਤੇ ਆਪਾਂ ਸਟ੍ਰੇਟ ਵੇ ਉਹਨਾਂ ਨੂੰ ਲੈ ਲੈਣਾ ਕੋਈ ਕਿੰਤੂ ਨੋ ਇਫ ਨੋ ਬਟ ਮਿੰਟੂ ਜੀ ਸਤਿ ਸ੍ਰੀ ਅਕਾਲ
ਸਤਿ ਸ੍ਰੀ ਅਕਾਲ ਸਿੱਧੂ ਸਾਹਿਬ ਤੇ ਉਹਦੇ ਅੱਖ ਨੂੰ ਨੋ ਇਫ ਨੋ ਵਟ ਸਿਰਫ ਜੱਟ ਤੇ ਬਿਲਕੁਲ ਜੱਟ ਵਾਲੀ ਫੀਲਿੰਗ ਆ ਰਹੀ ਹੈ ਜੀ ਦੋ ਚਾਰ ਦਿਨ ਜਿਹੜੀ ਕੀ ਹੁੰਦੇ ਆ ਮੇਲੇ ਮੇਲੀਆਂ ਵਾਲੀ ਫੀਲਿੰਗ ਸੀ ਮੇਲੇ ਦੇ ਵਿਚ ਸੀ ਨਾਲ ਨਾਲ ਟਿੱਡੇ ਵਾਲੀ ਵੀ ਫੀਲਿੰਗ ਸੀ ਜਿੰਮੇਵਾਰੀਆਂ ਵਾਲੀ ਤੇ ਜਿਹੜੀਆਂ ਜਿੰਮੇਵਾਰੀਆਂ ਸੀ ਉਹ ਵੀ ਸੀ ਪਰ ਹੁਣ ਸਾਰਾ ਕੁਛ ਮੁਕਾ ਕੇ ਤੇ ਹੁਣ ਜੱਟ ਵਾਲੀ ਫੀਲਿੰਗ ਆ
ਬਿਲਕੁਲ ਅੱਜ ਮਤਲਬ ਤੁਸੀਂ ਦੇਖਿਆ ਹੋਣਾ ਲਾਈਵ ਆਪਾਂ ਫੇਸਬੁੱਕ ਤੇ ਸੀ ਅਮਨ ਖਟਕੜ ਹੋਣੀ ਜਸਵਿੰਦਰ ਬਿੱਟਾ ਹੋਣੀ ਨਾਲ ਸੀ ਤੇ ਫੀਲਿੰਗ ਆ ਰਹੀ ਸੀ ਤੇ ਹੁਣ ਅਸਲ ਦੇ ਵਿਚ ਜਿੰਨਾ ਸਕੂਨ ਹੁਣ ਮਿਲ ਰਿਹਾ ਨਾ ਗੱਲਾਂ ਕਰਕੇ ਦਿਲ ਵਾਲੀ ਗੱਲ ਪ੍ਰੋਗਰਾਮ ਚ ਮਤਲਬ ਮੈਨੂੰ ਬਹੁਤ ਗੁੱਡ ਫੀਲ ਹੋ ਰਿਹਾ ਕਿਉਂਕਿ ਮੈਨੂੰ ਏਦਾਂ ਲੱਗ ਰਿਹਾ ਕਿ ਮੇਰੇ ਦਿਲ ਵਾਲੀ ਗੱਲ ਵਾਕਈ ਮੈਂ ਸੱਚੀ ਦਿਲ ਵਾਲੀਆਂ ਗੱਲਾਂ ਕਰ ਰਿਹਾ ਤੇ ਇਕ ਮਾਹੌਲ ਦੇ ਵਿਚ ਪਰ ਉਹ ਜਿਹੜਾ ਆਪਾਂ ਗਏ ਆ ਸਾਰਾ ਘੁੰਮਿਆ ਆਸਟ੍ਰੇਲੀਆ ਬਹੁਤ ਸਾਰੇ ਸਰੋਤਿਆਂ ਨੂੰ ਮਿਲੇ ਵੀ ਆ ਹਨਾ ਪਬਲਿਕ ਨੂੰ ਮਿਲੇ ਆ ਫਿਰ ਗੇਮਾਂ ਚ ਵੀ ਹਨਾ ਚੰਗਾ ਲੱਗ ਰਿਹਾ ਸੀ ਹਨਾ ਬਹੁਤ ਚੰਗਾ ਲੱਗਿਆ ਸਾਨੂੰ
ਦੇਖੋ ਜੀ ਮੈਂ ਤਾਂ ਇਹੀ ਕਹਿਣਾ ਹੁੰਦਾ ਵੀ ਜਦੋਂ ਇਹੋ ਜਿਹੇ ਮੇਲਿਆਂ ਚ ਜਾਈਦਾ ਜਾਂ ਕਿਤੇ ਵੀ ਟੂਰ ਦੇ ਉੱਤੇ ਸਿੱਧੀ ਇੰਟਰੈਕਸ਼ਨ ਹੁੰਦੀ ਹੈ ਜਦੋਂ ਸਾਡੇ ਸਰੋਤਿਆਂ ਨਾਲ ਤਾਂ ਉਹ ਅਸਲ ਦੇ ਵਿਚ ਆਪਣੀ ਕਮਾਈ ਲੈਣ ਦਾ ਵੇਲਾ ਹੁੰਦਾ ਤੇ ਅਸੀਂ ਆਪਣੀ ਕਮਾਈ ਇਕੱਠੀ ਕਰ ਰਹੇ ਹੁੰਦੇ ਹਾਂ ਤੇ ਕਿਉਂਕਿ ਅਸੀਂ ਅਕਸਰ ਰੋਜ਼ ਕਹਿੰਦੇ ਆ ਵੀ ਜਿਹੜੇ ਪਲੇਟਫਾਰਮ ਬਣੇ ਹੋਏ ਆ ਜੋ ਅਸੀਂ ਚਲਾ ਰਹੇ ਆ ਕਰੀ ਜਾਂਦੇ ਆ ਉਹਦੇ ਵਿਚ ਇਹੀ ਇਕ ਕਮਾਈ ਦਾ ਸਾਧਨ ਆ ਤੁਹਾਡੇ ਦੋ ਬੋਲ ਜਾਂ ਤੁਹਾਡਾ ਮਿਲਣਾ ਤੇ ਤੁਹਾਡੀ ਡਾਇਰੈਕਟ ਫੀਡਬੈਕ ਦੇਣਾ ਤੇ ਉਹ ਕਮਾਈ ਜਦੋਂ ਮਿਲਦੀ ਹੈ ਤੇ ਕਿਹਨੂੰ ਨੀ ਚੰਗੀ ਲੱਗਦੀ ਕਿਸੇ ਪਾਸੇ ਵੀ ਜਦੋਂ ਕੁਛ ਆਉਂਦਾ ਉਹਨੂੰ ਚੰਗਾ ਲੱਗਦਾ ਹੀ ਆ ਫਿਰ ਆਪਾਂ ਨੂੰ ਵੀ ਚੰਗਾ ਲੱਗਿਆ ਤੇ ਪਰ ਸਰੋਤਿਆਂ ਨੂੰ ਵੀ ਮੈਨੂੰ ਫੀਡਬੈਕ ਇੰਨੀ ਕੁ ਆ ਰਹੀ ਹੈ ਸਾਰੇ ਸੱਜਣ ਮਿੱਤਰ ਜੋ ਵੀ ਜਿੱਥੇ ਵੀ ਸਾਨੂੰ ਮਿਲੇ ਉਹਨਾਂ ਸਾਰਿਆਂ ਨੇ ਵੀ ਬਹੁਤ ਵਧੀਆ ਜਿਹੜੀਆਂ ਜਿਹੜਾ ਟਾਈਮ ਨੂੰ ਮੰਨਿਆ ਵੀ ਸਾਨੂੰ ਚਾਹੇ ਸ਼ਾਰਟ ਟਾਈਮ ਮਿਲਿਆ ਪਰ ਵਧੀਆ ਟਾਈਮ ਸੀ ਪਰ ਜਿਹੜੀ ਤੁਹਾਡੀ ਜਿਹੜਾ ਐਤਕੀ ਦਾ ਮਹੀਨੇ ਦਾ ਟੂਰ ਸੀ ਨਾ ਜਿਹੜਾ ਤੁਸੀਂ 9200 ਕਿਲੋਮੀਟਰ ਕੀਤਾ ਉਹ ਵਾਕਈ ਇਕ ਬਾਕਮਾਲ ਹੋ ਨਿਬੜਿਆ ਤੇ ਉਹਦੇ ਨਾਲ ਕੀ ਹੋਇਆ ਵੀ ਜਿੱਥੇ ਇਕ ਤਾਂ ਇੰਨੇ ਚਿਰ ਤੁਸੀਂ ਬੜੀ ਵਧੀਆ ਸੰਗਤ ਕਰ ਲਈ ਤੇ ਨਾਲ ਨਾਲ ਆਪਣੀ ਕਮਾਈ ਵੀ ਚੁੱਕਦੇ ਰਹੇ
ਦੇਖੋ ਉਹ ਤਾਂ ਨਾਲੇ ਪੁੰਨ ਨਾਲੇ ਫਲੀਆਂ ਵਾਲੇ ਕੰਮ ਹੋਇਆ ਕਿ ਇਕ ਤਾਂ ਗੁਰਬਾਣੀ ਦਾ ਇੰਨਾ ਪ੍ਰਵਾਹ ਚੱਲਿਆ ਕਹਿ ਲਓ 31 ਦਿਨ ਗੁਰਬਾਣੀ ਚੱਲਦੀ ਰਹੀ ਇਕੱਲਾ ਗੁਰੂ ਘਰਾਂ ਚ ਨੀ ਤੇ ਨਾਲ ਵੀ ਅਸੀਂ ਰਿਆਜ਼ ਵੀ ਕਰਦੇ ਰਹੇ ਮੈਂ ਉਹਨਾਂ ਦੀ ਸੰਗਤ ਕਰਦਾ ਰਿਹਾ ਹਨਾ ਤੇ ਫਿਰ ਆਪਣੇ ਸਰੋਤਿਆਂ ਨੂੰ ਆਪਣੇ ਦੋਸਤਾਂ ਮਿੱਤਰਾਂ ਨੂੰ ਸਾਰਿਆਂ ਨੂੰ ਬਹੁਤ ਮਿਲੇ ਤੇ ਬੜਾ ਵਧੀਆ ਮਤਲਬ ਮਹਿਸੂਸ ਹੋਇਆ ਤੇ ਨਾਲ ਉਸ ਤੋਂ ਬਾਅਦ ਮਤਲਬ ਇਕ ਚੰਗਿਆਈਆਂ ਦੀ ਗੱਲ ਕਹਿ ਲਓ ਪੰਡ ਵੀ ਅਸੀਂ ਨਾਲ ਦੀ ਨਾਲ ਮਤਲਬ ਬੰਨਦੇ ਰਹੇ ਚੰਗੇ ਵਿਚਾਰ ਵੀ ਲੋਕਾਂ ਤੋਂ ਲੈਂਦੇ ਰਹੇ ਸੁਣਦੇ ਰਹੇ ਹਨਾ ਤੇ ਵਧੀਆ ਆਪਣੀ ਰੂਹ ਨੂੰ ਵੀ ਖੁਰਾਕ ਮਿਲੀ ਸੋ ਮਿੰਟੂ ਭਾਜੀ ਅੱਜ ਆਪਾਂ ਥੋੜੀਆਂ ਗੱਲਾਂ ਕਰ ਰਹੇ ਹਾਂ ਸਰੋਤਿਆਂ ਦੀਆਂ ਵੀ ਗੱਲਾਂ ਸੁਣਨੀਆਂ ਨੇ ਕਿਉਂਕਿ ਸਾਰੇ ਭਰੇ ਪਏ ਹਾਂ ਅਸੀਂ ਇਨਕਲੂਡਿੰਗ ਸਰੋਤੇ ਵੀ ਤੇ ਚਲੋ ਪਹਿਲਾਂ ਆਪਾਂ ਸੁਨੇਹੇ ਲੈ ਲੈਂਦੇ ਹਾਂ ਉਸ ਤੋਂ ਬਾਅਦ ਫਿਰ ਆਪਾਂ ਕੁਛ ਅਹਿਮ ਗੱਲਾਂ ਕਰਨੀਆਂ ਖ਼ਬਰਾਂ ਵੀ ਨੇ ਸੋਨੀ ਢਿੱਲੋਂ ਮੈਲਬਨ ਵਾਲੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਸਤਿ ਸ੍ਰੀ ਅਕਾਲ ਸੋਨੀ ਜੀ ਰਵਿੰਦਰ ਸਿੰਘ ਸਿਰਨੀ ਤੋਂ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਤੇ ਕਹਿੰਦੇ ਕਾਫੀ ਦਿਨਾਂ ਬਾਅਦ ਆਵਾਜ਼ ਸੁਣਨੀ ਹੈ ਚੰਗਾ ਲੱਗ ਰਿਹਾ ਬਿਲਕੁਲ ਰਵਿੰਦਰ ਜੀ ਕੀ ਹਾਲ ਚਾਲ ਹੈ ਤੇ ਵੈਸੇ ਮੈਨੂੰ ਲੱਗਦਾ ਮੈਲਬਨ ਚਲੇ ਗਏ ਅੱਜ ਕੱਲ ਦੀਪ ਸਿੰਘ ਸਿਰਨੀ ਵਾਲੇ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਤੇ ਕਹਿੰਦੇ ਅਸੀਂ ਨਾਲ ਖੜੇ ਹਾਂ ਜੀ ਬਿਲਕੁਲ ਤੁਸੀਂ ਨਾਲ ਹੋ ਸਾਡੇ ਸਾਨੂੰ ਬੜਾ ਮਾਣ ਹੈ ਤੁਹਾਡੇ ਤੇ ਵੀ ਗੁਰਨੇਕ ਸਿੰਘ ਕੇਸ਼ੀਆ ਗਾਰਡ ਨਾਲ ਬੜੀ ਬਰੀਫ ਮੀਟਿੰਗ ਹੋਈ ਇਹਨਾਂ ਨਾਲ ਨੱਠਦੇ ਕਿਉਂਕਿ ਇਕ ਬੜਾ ਅਹਿਮ ਫੈਸਲਾ ਲੈਣਾ ਸੀ ਤੇ ਕਹਿੰਦੇ ਕਿ ਨਾਈਸ ਟੂ ਤੁਹਾਨੂੰ ਵੀ ਐਡਵਾਂਸ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਤੇ ਸੰਦੀਪ ਰਾਏ ਜੀ ਵੀ ਕਹਿੰਦੇ ਆ ਜਿਹੜਾ ਸਾਗਰ ਸੌਂਗ ਤੋਂ ਕਹਿੰਦਾ ਰੰਗੋਲੀ ਯਾਦ ਆ ਗਈ ਜੀ ਤੇ ਠਾਕੁਰ ਜੀ ਨੂੰ ਮੁਬਾਰਕਾਂ ਦੇ ਦਿਓ ਬਿਲਕੁਲ ਜੀ ਮੁਬਾਰਕਾਂ ਉਹਨਾਂ ਦੀ ਬੇਟੀ ਹੋਈ ਆ ਮਿੰਟੂ ਜੀ ਜੁਗੇਸ਼ ਠਾਕੁਰ ਉਹਨਾਂ ਦੇ ਬੇਟੀ ਨੇ ਜਨਮ ਲਿਆ ਤੇ ਨਾਮ ਰੱਖਿਆ
ਬਿਲਕੁਲ ਜੀ ਬਿਲਕੁਲ ਬਹੁਤ ਬਹੁਤ ਮੁਬਾਰਕਾਂ
ਜੀ
ਜੀ ਜੀ ਕੀ ਬਾਤ ਹੈ ਜੀ ਆ
ਜੀ ਜੀ ਆ ਹਾਂਜੀ
ਕੀ ਬਾਤ ਹੈ
ਤੇ ਸਾਡੇ ਨਾਲ ਈਮੇਲ ਦੇ ਜ਼ਰੀਏ ਵਰਿੰਦਰ ਸੁੰਗਲਾ ਵਾਲੇ ਆ ਗਏ ਨੇ ਤੇ ਕਹਿੰਦੇ ਨੇ ਕਿ ਅੱਛਾ ਬਲਗੁਲਗੇ ਤੋਂ ਆਪਣੇ ਠੀਕ ਹੈ ਸਤਿ ਸ੍ਰੀ ਅਕਾਲ ਕਹਿੰਦੇ ਕਿ ਸੁਣ ਰਹੇ ਹਾਂ ਜੀ ਪ੍ਰੋਗਰਾਮ ਨਾਲ ਕੰਮ ਕਰਦੇ ਕਿਆ ਬਾਤ ਹੈ ਆਹ ਤਾਂ ਫਿਰ ਸੋਨੇ ਤੇ ਸੁਹਾਗਾ ਹੋ ਗਿਆ ਨਾ ਨਾਲੇ ਪੁੰਨ ਨਾਲੇ ਫਲੀਆਂ ਤੇ ਸਾਡੇ ਨਾਲ ਰਣਜੀਤ ਸੇਖੋਂ ਮੁਦਕੀ ਵਾਲੇ ਵੀ ਜੁੜੇ ਨੇ ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਪ੍ਰਾਊਡ ਆਫ ਯੂ ਵੀ ਟੁੱਕ ਬਰੇਵੈਸਟ ਡਿਸੀਜਨ ਚਲੋ ਜੋ ਪਰਮਾਤਮਾ ਨੇ ਉਦੋਂ ਸਾਤੋਂ ਕਰਵਾਇਆ ਉਹ ਅਸੀਂ ਕਰਤਾ ਜੀ ਅਮਰੀਕ ਸਿੰਘ ਫਲੋਰਾ ਭਾਜੀ ਕੀ ਹਾਲ ਚਾਲ ਹੈ ਤੇ ਅੱਜ ਉਹ ਦੱਸ ਰਹੇ ਨੇ ਕਿ ਅੱਜ ਇੰਡੀਆ ਤੇ ਪਾਕਿਸਤਾਨ ਦਾ ਮੈਚ ਹੈ ਜੀ ਕਾਮਨਵੈਲਥ ਗੇਮਸ ਦੇ ਵਿਚ 2:30 PM ਦੁਪਹਿਰ ਨੂੰ ਤੇ ਸੋਨੀ 1 ਟੀਵੀ ਤੇ ਲਾਈਵ ਹੋਣਾ ਅੱਜ ਬਣ ਗਈ ਗੱਲ ਜੀ ਇੰਡੀਆ ਤੇ ਪਾਕਿਸਤਾਨ ਦਾ ਮੈਚ ਹੈ 2:30 PM ਗੋਲਡ ਕੋਸਟ ਚ ਹੋਣਾ ਸੋ ਤੁਸੀਂ ਜ਼ਰੂਰ ਦੇਖਿਓ ਸੋਨੀ ਟੀਵੀ ਤੇ ਆ ਰਿਹਾ ਜੀ ਤੇ ਜਗਿੰਦਰ ਸੋਹੀ ਜੀ ਸਤਿ ਸ੍ਰੀ ਅਕਾਲ ਭਾਜੀ ਕੀ ਹਾਲ ਚਾਲ ਹੈ ਅੱਛਾ ਠੀਕ ਹੈ ਫੋਟੋਆਂ ਭੇਜ ਰਹੇ ਨੇ ਜੀ ਉਹ ਤੇ ਤੁਹਾਡੇ ਨਾਲ ਹੈ ਪ੍ਰਿੰਸੀਪਲ ਸੁਖਵੰਤ ਸਿੰਘ ਹੋਣਾ ਦੇ ਨਾਲ ਤੇ ਕਹਿੰਦੇ ਨੇ ਕਿ ਇੰਜੋਏ ਕੀਤਾ ਜੀ ਕੀਰਤਨ ਵੀ ਅਸੀਂ ਬਹੁਤ ਪਸੰਦ ਕੀਤਾ ਗੇਮਾਂ ਵੀ ਇੰਜੋਏ ਕੀਤੀਆਂ ਗੁੱਡ ਟੂ ਸੀ ਯੂ ਆਲ ਚਲੋ ਬਹੁਤ ਬਹੁਤ ਧੰਨਵਾਦ ਤੁਹਾਡਾ। ਸੋ ਮਿੰਟੂ ਜੀ, ਇਸ ਤੋਂ ਪਹਿਲਾਂ ਕਿ ਅਸੀਂ ਕੁਛ ਦਿਲ ਵਾਲੀਆਂ ਗੱਲਾਂ ਸਾਂਝੀਆਂ ਕਰੀਏ, ਪਹਿਲਾਂ ਅਸੀਂ ਅਖਬਾਰਾਂ ਦੀਆਂ ਥੋੜੀਆਂ ਸੁਰਖੀਆਂ ਫਰੋਲ ਲਈਏ ਕਿ ਕੀ ਕੀ ਕੁਛ ਵਾਪਰਿਆ। ਇੱਕ ਤਾਂ ਗੋਲਡ ਮੈਡਲਾਂ ਦੀ ਸੂਚੀ ਵਿਚ ਸ਼ਾਇਦ 2 ਗੋਲਡ ਮੈਡਲ ਇੰਡੀਆ ਨੇ ਜਿੱਤੇ ਨੇ ਸੋ ਫਾਰ।
ਜੀ 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 ਜੀ, ਜਿਹੜੀ ਅਪਰੋਚ ਆ ਹੁਣ ਤੱਕ ਦੀ ਇੰਡੀਆ ਦੀ ਉਹ ਤਕਰੀਬਨ ਪੋਜੀਟਿਵ ਜਾ ਰਹੀ ਆ, ਤੇ ਪਹਿਲਾਂ ਚਾਨੂ ਨੇ ਜਿਹੜੀ ਮੈਡਲ ਜਿੱਤਿਆ, ਤੇ ਹੁਣ ਮੈਨੂੰ ਲੱਗਦਾ ਅਗਲੇ ਮੈਡਲ ਦੀ ਮੈਂ ਜ਼ਰੂਰ ਇਨ੍ਹਾਂ ਦੀ ਭਾਰਤ ਤੁਲਕਾਂ ਦੇ ਜਿਹੜੇ ਮੁਕਾਬਲੇ ਹੋ ਰਹੇ ਸੀ ਜ਼ਿਆਦਾ, ਤੇ ਇਸ ਦੇ ਵਿਚ ਮੀਰਾ ਬਾਈ ਚਾਨੂ ਨੇ ਜਿਹੜਾ ਅਸਲੀ ਤਾਂ ਗੋਲਡ ਮੈਡਲ ਹਜੇ ਜਿੱਤਿਆ, ਦੂਜਾ ਇੱਕ ਸਿਲਵਰ ਮੈਡਲ ਆਇਆ ਹਾਲੇ ਤੱਕ।
ਓਕੇ ਓਕੇ, ਚਲੋ ਵੈਸੇ ਗੋਲਡ ਇੰਡੀਆ ਨੂੰ ਬਹੁਤੀ ਲੋੜ ਵੀ ਨਹੀਂ, ਇੰਡੀਆ ਚ ਪਹਿਲਾਂ ਹੀ ਬਹੁਤ ਗੋਲਡ ਆ, ਤੇ ਸਿਲਵਰ ਥੋੜਾ ਘਟਦਾ ਜਾ ਰਿਹਾ, ਕੋਈ ਗੱਲ ਨੀ। ਤੇ ਇੱਕ ਨਾ ਨਵੀਂ ਖਬਰ ਜਿਹੜੀ ਜਿਹੜੀ ਅਹਿਮ ਖਬਰ ਹੈ ਜਿੱਥੇ ਚੱਲ ਧਿਆਨ ਦੇਣਾ ਚਾਹੁੰਦਾ ਮੈਂ, ਉਹ ਪਿੱਛੇ ਜੇ ਖੁਦਕੁਸ਼ੀ ਦਾ ਮਾਮਲਾ ਹੋਇਆ ਸੀਗਾ ਚੱਡਾ ਉਹਨਾਂ ਦਾ, ਤੇ ਉਹਦੇ ਵਿਚ ਜਾਂਚ ਤੇ ਹਾਈਕੋਰਟ ਨੇ ਰੋਕ ਲਾ ਦਿੱਤੀ ਹੈ, ਤੇ 3 DGP ਜਿਹੜੇ ਨੇ ਉਹ ਕਹਿੰਦੇ ਵੀ ਉਹਨਾਂ ਦੇ ਸਿੰਘ ਫਸੇ ਨੇ, ਇਹ ਸੁਰਖੀ ਬਣੀ ਆ ਅਖਬਾਰ ਦੀ, ਤੇ ਕੀ ਮਾਮਲਾ ਹੈ?
ਦੇਖੋ ਸਿੱਧੂ ਸਾਹਿਬ, ਇਹ ਹਾਈ ਪ੍ਰੋਫਾਈਲ ਮਾਮਲਾ ਸੀ, ਤੇ ਜਦੋਂ ਅੱਜ ਕੱਲ ਨਾ ਇੱਕ ਪਿਛਲੇ 3-4 ਸਾਲਾਂ ਤੋਂ ਇੱਕ ਬੜੀ ਵੱਡੀ ਇੱਕ ਗੱਲ ਇਹ ਚੱਲ ਰਹੀ ਸੀ ਵੀ ਜੋ ਬੰਦਾ ਮੁਨਕਰ ਹੁੰਦਾ ਸੀ ਅਕਾਲੀ ਦਲ ਤੋਂ ਜਾਂ ਪਾਰਟੀ ਤੋਂ ਮੁਨਕਰ ਹੋਣ ਦੀ ਕੋਸ਼ਿਸ਼ ਕਰਦਾ ਸੀ ਤਾਂ ਉਹਦੀ CD ਰਿਲੀਜ਼ ਕਰ ਦਿੱਤੀ ਜਾਂਦੀ ਸੀ। ਇੱਕ ਦੋਸ਼ ਵੀ ਲੱਗਦਾ ਸੀ ਵੀ ਸੁਖਬੀਰ ਕੋਲੇ ਪਤਾ ਨੀ ਕਿੰਨੀਆਂ ਕੁ CD ਪਈਆਂ ਤੇ ਉਹ ਵਾਰੀ ਵਾਰੀ ਰਿਲੀਜ਼ ਕਰਦੇ ਆ ਜੇ ਕੁਛ ਸਿਰ ਚੱਕਦਾ ਗਾ। ਇਹ ਜਾਂ ਕੁਛ ਪਹਿਲਾਂ 2-4 ਹੋਏ ਵੀ ਹਾਦਸੇ, ਤੇ ਉਨ੍ਹਾਂ ਚ ਪਹਿਲਾਂ ਵੀ ਕਿਆਸਾਰੀਆਂ ਲਾਉਣ ਲੱਗ ਗਏ ਸੀ ਜੇ ਕੋਈ ਬੋਲਿਆ ਮੂਹਰੋਂ ਵੀ ਲਓ ਜੀ ਹੁਣ ਇਹਦੀ CD ਆਊਗੀ। ਪਰ ਇਹ CD ਦੇ ਕਾਂਡ ਵਿਚ ਜਿਹੜਾ ਚੱਡਾ ਪਰਿਵਾਰ ਨਾਲ ਹੋਇਆ ਤੇ ਇੱਕ CD ਆਈ, ਭਾਵੇਂ ਉਹ CD ਜਿਹੜੀ ਕਹਿ ਨਹੀਂ ਸਕਦੇ ਵੀ ਉਹਦੇ ਵਿਚ ਸੁਖਬੀਰ ਹੋਰਾਂ ਦੀ ਜਾਂ ਅਕਾਲੀ ਦਲ ਦਾ ਕੋਈ ਇੰਟਰਸਟ ਸੀ, ਕਿਉਂਕਿ ਉਦੋਂ ਤੱਕ ਤਾਂ ਅਕਾਲੀ ਦਲ ਸਰਕਾਰ ਚਲੀ ਗਈ ਸੀ। ਪਰ ਦੂਜੇ ਪਾਸੇ ਇੰਟਰਸਟ ਹੋਰ ਵੱਡੇ ਬਹੁਤ ਸੀ, ਕਿਉਂਕਿ ਬਹੁਤ ਵੱਡੇ ਅਦਾਰੇ ਦੇ ਉੱਤੇ ਕਾਬਜ਼ ਸਨ ਇਹ, ਤੇ ਬਾਕੀ ਜਿਹੜਾ ਬਾਹਰ ਦਾ ਜਿਹੜਾ ਇੱਕ ਲੋਕਾਂ ਚ ਨਾਂ ਜਾਂਦਾ ਸੀ ਉਹ ਹੈਗਾ ਸੀ ਇੱਕ ਧਾਰਮਿਕ ਫੈਮਿਲੀ ਦੇ ਤੌਰ ਦੇ ਉੱਤੇ, ਧਰਮ ਨਾਲ ਰਿਲੇਟਡ ਗੱਲਾਂ ਦੇ ਤੌਰ ਦੇ ਉੱਤੇ ਵੀ ਇੱਕ ਚੀਫ ਖਾਲਸਾ ਦੀਵਾਨ ਵਰਗੇ ਅਦਾਰੇ ਨਾਲ ਜੁੜਿਆ ਦੇ ਤੌਰ ਤੇ। ਪਰ ਦੂਜੇ ਪਾਸੇ ਬਾਅਦ ਚ ਜਦੋਂ ਗੱਲਾਂ ਦਾ ਪਤਾ ਲੱਗਿਆ ਵੀ ਇਹ ਇੰਦਰਜੀਤ ਸਿੰਘ ਚੱਡਾ ਜਿਨ੍ਹਾਂ ਨੇ ਖੁਦਕੁਸ਼ੀ ਕੀਤੀ ਸੀ ਇਹ ਬਹੁਤ ਵੱਡੇ ਸ਼ਰਾਬ ਦੇ ਕਾਰੋਬਾਰੀ ਵੀ ਸੀ, ਬਹੁਤ ਚਿਰ ਸ਼ਰਾਬ ਦੇ ਕਾਰੋਬਾਰ ਦੇ ਵਿਚ ਵੀ ਉਨ੍ਹਾਂ ਦਾ ਬਹੁਤ ਵੱਡਾ ਨਾਂ ਰਿਹਾ, ਤੇ ਹੋਰ ਵੀ ਕਈ ਥਾਵਾਂ ਦੇ ਉੱਤੇ ਉਨ੍ਹਾਂ ਦੇ ਨਾਂ ਆਏ। ਪਰ ਜਿਹੜੀ ਇਹ ਖੁਦਕੁਸ਼ੀ ਹੈ, ਖੁਦਕੁਸ਼ੀ ਇੱਕ ਸਵਾਲੀਆ ਨਿਸ਼ਾਨ ਛੱਡ ਗਈ ਸੀ, ਕਿਉਂਕਿ ਕੋਈ ਕਹਿ ਰਿਹਾ ਸੀ ਪਿਸਤੌਲ ਉਵੇਂ ਭਰਿਆ ਹੋਇਆ ਮਿਲਿਆ, ਕੋਈ ਕਹਿ ਰਿਹਾ ਸੀ ਪਿਸਤੌਲ ਡੱਬੇ ਚ ਬੰਦ ਮਿਲਿਆ, ਤੇ ਇਹ ਸਾਰੀਆਂ ਚੀਜ਼ਾਂ ਨੂੰ ਮਲਾ ਮਲੂ ਕੇ ਜਦੋਂ ਦੇਖਿਆ ਜਾਂਦਾ ਤਾਂ ਪੁਲਿਸ ਦੀ FIR ਕੰਮ ਕਰਦੀ ਆ, ਫਸਟ ਰਿਪੋਰਟ ਜਿਹੜੀ ਪੁਲਿਸ ਨੇ ਦਿੱਤੀ ਹੁੰਦੀ ਆ, ਤੇ ਫਸਟ ਰਿਪੋਰਟ ਦੇ ਮਾਮਲੇ ਚ ਜਿਹੜਾ ਮੌਕੇ ਦੇ DGP ਜਾਂ ਮੌਕੇ ਦੇ ਜਿਹੜੇ ਅਧਿਕਾਰੀ ਸੀ ਉਹ ਹੋਰ ਭਾਸ਼ਾ ਬੋਲ ਰਹੇ ਆ, ਦੂਜੇ ਭਾਸ਼ਾ ਹੋਰ ਬੋਲ ਰਹੇ ਆ, ਤੇ ਉਹਦਾ ਕਾਰਨ ਇਹੀ ਆਉਂਦਾ ਜੀ ਵੀ ਅੱਗੇ ਜਿਹੜੇ ਹੁੰਦੇ ਸੀ ਨਾ IPS ਅਧਿਕਾਰੀ ਉਹ ਬੈਚ ਮੁਤਾਬਕ ਇੱਕ IPS ਅਧਿਕਾਰੀ ਹੁੰਦਾ ਸੀ ਜਿਹੜਾ ਦਾਅਵੇਦਾਰ ਹੁੰਦਾ ਸੀ ਟੌਪ ਚੇਅਰ ਤੇ ਜਾਣ ਦਾ, ਕਿਉਂਕਿ ਉਹਦੀ ਸੀਨੀਓਰਿਟੀ ਦੇ ਆਧਾਰ ਤੇ ਉਹਨੂੰ ਟੌਪ ਚੇਅਰ DGP ਦੀ ਦਿੱਤੀ ਜਾਂਦੀ ਸੀ। ਪਰ ਜਦੋਂ ਹੁਣ ਪੋਜੀਸ਼ਨ ਇਹ ਆ ਗਈ ਵੀ ਸੀਨੀਓਰਿਟੀ ਦੇ ਆਧਾਰ ਦੇ ਉੱਤੇ ਇਗਨੋਰ ਕਰਕੇ ਚਹੇਤਿਆਂ ਦੇ ਆਧਾਰ ਦੇ ਉੱਤੇ ਮੂਹਰੇ ਲਿਆਂਦੇ ਜਾਂਦੇ ਆ, ਤਾਂ ਇਹ ਸਾਰਾ ਮਸਲਾ ਖੁਦਕੁਸ਼ੀ ਨੂੰ ਵੀ ਛੱਡੋ ਤੁਸੀਂ, ਹੋਰ ਮਸਲਿਆਂ ਵੀ ਛੱਡੋ, ਬਸ ਸਿਰਫ ਟੌਪ ਚੇਅਰ ਦਾ ਮਸਲਾ ਜੀ। ਇਸ ਟਾਈਮ ਜਿਹੜੇ 3 DGP ਆ ਜਿਹੜੇ ਆਪਣੇ ਆਪ ਨੂੰ ਦਾਅਵੇਦਾਰ ਮੰਨਦੇ ਆ ਤੇ ਉਹ ਫਿਰ ਇੱਕ ਦੂਜੇ ਨਾਲ ਸਿੰਘ ਫਸਾਏ ਹੋਏ ਆ ਜੀ ਉਨ੍ਹਾਂ ਨੇ, ਤੇ ਉਹ ਸਿੰਘਾਂ ਦੇ ਫਸਣ ਦੇ ਵਿਚੋਂ ਜਿਹੜੀ ਪੰਜਾਬ ਸਰਕਾਰ ਦੇ ਉੱਤੇ ਇਹਦਾ ਪ੍ਰੈਸ਼ਰ ਜ਼ਰੂਰ ਆਊਗਾ, ਕੈਪਟਨ ਅਮਰਿੰਦਰ ਸਿੰਘ ਦੇ ਉੱਤੇ ਜ਼ਰੂਰ ਪ੍ਰੈਸ਼ਰ ਆਊਗਾ, ਫਿਰ ਤਾਂ ਹੀ ਅਸੀਂ ਅਕਸਰ ਇਹ ਗੱਲਾਂ ਦੇਖਦੇ ਹੁੰਦੇ ਆ ਵੀ ਫਲਾਨਾ ਬੰਦੇ ਨੂੰ ਉਨ੍ਹਾਂ ਨੇ ਕਿਵੇਂ ਨਾਰਮਲੀ ਜੇ ਕਹੀਏ ਦੇਸੀ ਭਾਸ਼ਾ ਥੁੱਕ ਕੇ ਕਿਵੇਂ ਚੱਟ ਲਿਆ, ਕਈ ਵਾਰੀ ਕਿਸੇ ਅਫਸਰ ਨੂੰ ਖੁੱਡੇ ਲੈਣ ਲਾਇਆ ਜਾਂਦਾ ਫਿਰ ਉਸੇ ਨੂੰ ਸਟਾਰ ਬਣਾਇਆ ਜਾਂਦਾ, ਪਰ ਇਹ ਮੈਨੂੰ ਲੱਗਦਾ ਸ਼ਤਰੰਜ ਦੀ ਸ਼ਹਿ ਤੇ ਮਾਤ ਦੀ ਗੇਮ ਹੁੰਦੀ ਆ, ਉਹਦੇ ਤਹਿਤ ਇਹ ਚੀਜ਼ਾਂ ਕੀਤੀਆਂ ਜਾਂਦੀਆਂ, ਕਈ ਵਾਰੀ ਹੈਰਾਨੀਜਨਕ ਚੀਜ਼ਾਂ ਸਾਹਮਣੇ ਆਉਂਦੀਆਂ। ਜੇ ਹੁਣ ਸਿੰਪਲ ਜੀ ਭਾਸ਼ਾ ਜਦ ਦੇਖੀਏ ਵੀ ਜੇ ਜਸਵਿੰਦਰ ਭੱਲੇ ਦਾ ਜੇ ਨਾਂ ਆਉਂਦਾ ਕਿਤੇ ਤਾਂ ਕੈਪਟਨ ਅਮਰਿੰਦਰ ਸਿੰਘ ਨਾਲ ਜੋੜ ਕੇ ਜੇ ਨਾਂ ਆਉਂਦਾ ਤਾਂ ਇੱਕੋ ਗੱਲ ਸਾਡੇ ਦਿਮਾਗ ਚ ਆਉਂਦੀ ਹੈ ਵੀ ਜਸਵਿੰਦਰ ਭੱਲੇ ਨੂੰ ਚੱਲਦੇ ਸਟੇਜ ਤੋਂ ਲਾ ਕੇ ਤੇ ਕੁੱਟਿਆ ਮਾਰਿਆ ਗਿਆ ਸੀ ਕੈਪਟਨ ਦੇ ਖਿਲਾਫ 2 ਸ਼ਬਦ ਬੋਲਣ ਤੇ, ਸਿਰਫ ਉਨ੍ਹਾਂ ਨੇ ਇਹ ਕਿਹਾ ਸੀ ਵੀ ਉਹ ਪਹਾੜੀਆਂ ਚ ਜਾ ਕੇ ਬੈਠਾ ਰਾਜਾ, ਬਸ ਇੰਨੀ ਗੱਲ ਹੀ ਗਈ ਸੀ ਨਾ। ਤੇ ਹੁਣ ਅੱਜ ਦੇ ਅਖਬਾਰ ਹੀ ਚੱਕੋ ਤੁਸੀਂ, ਅੱਜ ਦੇ ਅਖਬਾਰ ਚ ਦੇਖੋ ਤਾਂ ਜਸਵਿੰਦਰ ਭੱਲੇ ਨੂੰ ਬ੍ਰੈਂਡ ਅੰਬੈਸਡਰ ਲਾਇਆ ਜੀ ਸਵੱਛ ਭਾਰਤ ਦਾ ਕੈਪਟਨ ਨੇ।
ਅੱਛਾ ਜੀ,
ਹੁਣ ਇਹਨੂੰ ਦੱਸੋ ਵੀ ਤੁਸੀਂ ਥੁੱਕ ਕੇ ਚੱਟੋ ਕਹੋਗੇ ਜਾਂ ਸਿਆਸੀ ਸਮੀਕਰਨ ਬਦਲ ਕੇ ਕਹੋਗੇ ਜਾਂ ਸ਼ਹਿ ਮਾਤ ਦੀ ਗੱਲ ਆ, ਕਿਤੇ ਨਾ ਕਿਤੇ ਕੋਈ ਨਾ ਕੋਈ ਸ਼ਹਿ ਮਾਤ ਇਹ ਜੀ ਹੋ ਜਾਂਦੀ ਆ। ਵੀ ਉਹ ਬੰਦਾ ਉਹੀ ਬੰਦੇ ਉਹੀ ਗੁਣਗਾਣ ਗਾਉਣ ਦਿੰਦੇ ਆ ਜਿਹੜੇ ਤੇ ਉਹੀ ਵਿਰੁੱਧ ਹੋਣ ਲੱਗ ਜਾਂਦੇ ਆ ਤੇ ਉਹੀ ਵਿਰੁੱਧ ਵਾਲੇ ਗੁਣਗਾਣ ਗਾਉਣ ਲੱਗ ਜਾਂਦੇ ਆ। ਸਿਆਸਤ ਦੇ ਵਿਚ ਮੈਨੂੰ ਇਹ ਲੱਗਿਆ ਵੀ ਸਿਆਸਤ ਦਾ ਮਿਆਰ ਆ ਨਾ ਹੁਣ ਉਹ ਇੰਨਾ ਕੁ ਗਿਰ ਚੁੱਕਿਆ ਵੀ ਬਾਏ ਹੁੱਕ ਐਂਡ ਕਰੁੱਕ ਤਾਂ ਹੁਣ ਬਹੁਤ ਛੋਟਾ ਸ਼ਬਦ ਰਹਿ ਗਿਆ ਵੀ ਕੁਝ ਵੀ ਖਾਣਾ ਪੈ ਜੇ ਕੁਝ ਵੀ ਪੀਣਾ ਪੈ ਜੇ ਕੁਝ ਵੀ ਝੱਲਣਾ ਪੈ ਜੇ ਉਹ ਹੁਣ ਕੋਈ ਮਾਇਨੇ ਨਹੀਂ ਰੱਖਦਾ। ਸੋ ਹੁਣ ਸਿਆਸਤ ਦੇ ਸਮੀਕਰਨ ਦੇ ਉੱਤੇ ਤੁਸੀਂ ਇਹ ਨਹੀਂ ਅੰਦਾਜ਼ਾ ਲਾ ਸਕਦੇ ਵੀ ਕੱਲ ਕੀ ਹੋਊਗਾ, ਕੱਲ ਨੂੰ ਕੁਝ ਵੀ ਹੋ ਸਕਦਾ।
ਜਿਹੜੇ ਅੱਜ ਸਿੰਘ ਫਸਾਈ ਫਿਰਦੇ ਨੇ ਹੋ ਸਕਦਾ ਉਨ੍ਹਾਂ ਨੇ ਕੱਲ ਸਿੰਘਾਂ ਤੇ ਚੱਕਿਆ ਸਾਰਾ ਕੁਝ।
ਜੀ ਜੀ ਜੀ।
ਸੋ ਕੋਈ ਗੱਲ ਨੀ ਜੀ, ਆਉਣ ਵਾਲੇ ਸਮੇਂ ਦੇ ਵਿਚ ਇਥੇ ਨਿਗਾਹ ਰੱਖਿਓ ਤੁਸੀਂ ਤੇ ਨਾਲ ਦੀ ਨਾਲ ਆਪਾਂ ਖੁਲਾਸੇ ਕਰਦੇ ਰਹਾਂਗੇ। ਤੇ ਇਕ ਹੋਰ ਬਹੁਤ ਵੱਡੀ ਖ਼ਬਰ ਫਲੋਟ ਹੋ ਰਹੀ ਆ, ਖੈਰ ਉਹ ਤਾਂ ਪੁਰਾਣੀ ਵੀ ਹੋ ਗਈ ਪਰ ਇਕ ਇਹਦੇ ਵਿਚ ਹੋਰ ਸੋਧ ਹੋਈ ਆ ਕਿ ਸਲਮਾਨ ਖਾਨ ਦੀ ਜ਼ਮਾਨਤ ਤੇ ਅੱਜ ਫੈਸਲਾ ਹੋਣਾ ਆ ਤੇ ਵੈਸੇ 5 ਸਾਲ ਦੀ ਸਜ਼ਾ ਹੋਈ ਆ ਤੇ ਇਹਦੇ ਵਿਚ ਕੀ ਰਾਏ ਆ ਕਿ ਜ਼ਮਾਨਤ ਹੋ ਜਾਂਦੀ ਆ ਜਾਂ ਇਸ ਮਾਮਲੇ ਚ ਜਾਂ ਨਹੀਂ ਹੁੰਦੀ?
ਦੇਖੋ ਜ਼ਮਾਨਤ ਤਾਂ ਹੋ ਜੂਗੀ, ਜ਼ਮਾਨਤ ਦੇ ਨੀ ਰੌਲਾ, ਜ਼ਮਾਨਤ ਹੋ ਜਾਣੀ ਹੈ ਕਿਉਂਕਿ ਕੇਸ ਅਜੇ ਹਾਈਕੋਰਟ ਦੇ ਵਿਚ ਹੀ ਆ ਜਾਂ ਲੋਅਰ ਕੋਰਟ ਚ ਆ ਤੇ ਜ਼ਮਾਨਤ ਦੀ ਕੋਈ ਗੱਲ ਨੀ। ਕਤਲ ਕੇਸਾਂ ਚ ਜ਼ਮਾਨਤ ਜਿਹੜੀਆਂ ਜਾਂ ਇਹ ਜਿਹੀਆਂ ਕੇਸਾਂ ਚ ਹੋ ਜਾਂਦੀ ਹੈ ਉਨ੍ਹਾਂ ਚ ਕੋਈ ਬਾਹਲੀ ਨਹੀਂ ਹੁੰਦੀ। ਪਰ ਪ੍ਰੋਬਲਮ ਤਾਂ ਸਭ ਤੋਂ ਵੱਡੀ ਇਹ ਆ ਰਹੀ ਹੈ ਵੀ ਕੱਲ ਪਰਸੋਂ ਦੀ ਇਕ ਜਿਹੜੀ ਜੰਗ ਛਿੜੀ ਹੋਈ ਆ ਵੀ ਲੋਕਾਂ ਨੂੰ ਸਮਝ ਨਹੀਂ ਆ ਰਿਹਾ ਵੀ ਇਹਨੂੰ ਇਹਦਾ ਸਵਾਗਤ ਕਰਨ ਇਸ ਸਜ਼ਾ ਨੂੰ ਜਾਂ ਇਸਦੀ ਵਿਰੋਧਤਾ ਕਰਨ। ਦੇਖੋ ਸਵਾਗਤ ਕਰਨਾ ਤਾਂ ਇਹ ਬਣਦਾ ਵੀ ਕਾਨੂੰਨ ਤੋਂ ਉੱਚਾ ਕੋਈ ਵੀ ਨਹੀਂ ਤੇ ਜੇ ਕਈ ਵਾਰੀ ਲੋਕ ਨਾਲ ਸਵਾਲ ਇਹ ਕਰੀ ਜਾਂਦੇ ਆ ਵੀ ਭਾਈ ਐਡੇ ਵੱਡੇ ਕੰਮ ਹੋ ਗਏ ਉਹ ਤਾਂ ਹੋਣ ਨਹੀਂ ਦਿੱਤਾ। ਪਰ ਇੱਕ ਗੱਲ ਧਿਆਨ ਚ ਰੱਖਣੀ ਪੈਣੀ ਹੈ ਸਾਨੂੰ ਵੀ ਅਕਸਰ ਇਕ ਡਾਇਲੋਗ ਬੋਲਿਆ ਜਾਂਦਾ ਵੀ ਲੰਘ ਜੇ ਹਾਥੀ ਲੰਘ ਜੇ, ਨਹੀਂ ਲੰਘਣ ਲੰਘੀ ਤਾਂ ਪੂ ਛੱਡ ਜਾਂਦੀ ਆ। ਸੋ ਜਿੰਨਾ ਚਿਕ ਕਾਨੂੰਨ ਦੇ ਅੱਖਾਂ ਚ ਘੱਟਾ ਪਾ ਕੇ ਜਾਂ ਕਾਨੂੰਨ ਦੀ ਪਿੱਠ ਪਿੱਛੇ ਕੁਛ ਵੀ ਹੁੰਦਾ ਰਹੂਗਾ ਤੇ ਜੇ ਕਾਨੂੰਨ ਦੇ ਤੁਸੀਂ ਅੜਿੱਕੇ ਚ ਆ ਗਏ ਤਾਂ ਫਿਰ ਉਹ ਬਾਲਕੀ ਖਾਲ ਉਤਾੜ ਲੈਂਦਾ। ਹੁਣ ਅਕਸਰ ਅਸੀਂ ਆਮ ਇੱਥੇ ਆਸਟ੍ਰੇਲੀਆ ਦੇ ਵਿਚ ਵੀ ਬਿਜ਼ਨਸ ਕਰਦੇ ਆ, ਬਹੁਤ ਕੁਛ ਕਰਦੇ ਆ, ਸਾਡੇ ਤੋਂ ਅਕਾਊਂਟਸ ਲਈ ਅਸੀਂ ਬਿੱਲ ਸਾਂਭਦੇ ਆ, ਹੋਰ ਕਰਦੇ ਆ ਤੇ ਕੋਈ ਐਡੀ ਦਿੱਕਤ ਨਹੀਂ ਆਉਂਦੀ ਕਿਸੇ ਗੱਲ ਤੇ, ਸਾਨੂੰ ਐਂ ਲੱਗਦਾ ਸਾਨੂੰ ਕੌਣ ਪੁੱਛਦਾ ਛੋਟੀਆਂ ਜਿਹੀਆਂ ਕੰਪਨੀਆਂ। ਪਰ ਮੈਂ ਪਿੱਛੇ ਜੇ ਇਕ ਮਿੱਤਰ ਫਸਿਆ ਦੇਖਿਆ ਵੀ ਉਹਦੇ ਡੀਜ਼ਲ ਦੀ ਜਿਹੜੀ ਉਹਨੇ ਪਾਈਆਂ ਸੀ ਖਰਚੇ ਚ ਪਾਈਆਂ ਸੀ ਉਹ ਆਪਦੀਆਂ ਪਰਚੀਆਂ ਨਹੀਂ ਦਿਖਾ ਸਕਿਆ, ਉਹ ਦੇ ਨਹੀਂ ਸਕਿਆ ਤੇ ਉਹਨੂੰ ਨੋਟਿਸ ਜਾਰੀ ਹੋਇਆ ਤੇ ਪਤਾ ਨੀ ਕਿੰਨੀ ਉਹਨੂੰ ਜੁਰਮਾਨਾ ਹੋਵੇ ਇਸ ਚੀਜ਼ ਦੇ ਉੱਤੇ। ਸੋ ਕਹਿਣ ਦਾ ਭਾਵ ਆ ਵੀ ਸਲਮਾਨ ਖਾਨ ਜੇ ਹਾਈ ਪ੍ਰੋਫਾਈਲ ਆ ਤਾਂ ਕੇਸ ਨੇ ਵੀ ਹਾਈ ਪ੍ਰੋਫਾਈਲ ਹੋਣਾ ਹੀ ਸੀ ਤੇ ਜੇ ਉਹ ਅੜਿੱਕੇ ਚ ਆ ਗਿਆ ਤਾਂ ਹੁਣ ਅਦਾਲਤ ਨੇ ਤਾਂ ਆਪਦਾ ਫੈਸਲਾ ਸੁਣਾਇਆ ਵੀ ਲੋਕਾਂ ਨੂੰ ਇਹ ਸੁਨੇਹਾ ਦੇਣ ਲਈ ਵੀ ਸਾਡੇ ਲਈ ਕੋਈ ਸਟਾਰ ਨੀ, ਸਾਡੇ ਲਈ ਕੁਛ ਨੀ, ਸਾਡੇ ਲਈ ਸਭ ਬਰਾਬਰ ਆ। ਜਿਹੜਾ ਕਾਨੂੰਨ ਕਹਿੰਦਾ ਮੁਲਜ਼ਮ ਮੁਲਜ਼ਮ ਆ ਤੇ ਮੁਜਰਮ ਮੁਜਰਮ ਆ ਤੇ ਜਿਹੜਾ ਜਿਹਨੇ ਕੋਈ ਸਾਫ਼ ਸੁਥਰਾ ਬੰਦਾ ਉਹ ਸਾਫ਼ ਸੁਥਰਾ ਕਾਨੂੰਨ ਦੀ ਨਜ਼ਰਾਂ ਚ। ਸੋ ਸਲਮਾਨ ਖਾਨ ਨੂੰ ਇਸ ਦੇ ਬੇਸ ਦੇ ਉੱਤੇ ਜਿਹੜੀ ਉਹਦੀ ਸਜ਼ਾ ਹੋ ਚੁੱਕੀ ਆ ਤੇ ਉਹ ਕੱਲ ਤੋਂ 2 ਰਾਤਾਂ ਹੋ ਗਈਆਂ ਉਹ ਜੇਲ੍ਹ ਚ ਆ ਜੀ ਤੇ ਨਵੇਂ ਨਵੇਂ ਚੁਟਕਲੇ ਸਾਹਮਣੇ ਆ ਰਹੇ ਆ। ਪਰ ਜਿਹੜੀ ਉਸ ਬੰਦੇ ਦੇ ਉੱਤੇ ਨਾ ਕਈ ਇਹੋ ਜਿਹੇ ਸ਼ਖਸ ਹੁੰਦੇ ਆ ਜਿਹੜੇ ਬੰਦੇ ਦੇ ਅੰਦਰ ਹੋਣ ਨਾਲ ਕੱਲਾ ਉਹੀ ਨੀ ਪ੍ਰਭਾਵਿਤ ਹੁੰਦਾ ਜਾਂ ਉਹਦਾ ਪਰਿਵਾਰ ਨੀ ਪ੍ਰਭਾਵਿਤ ਹੁੰਦਾ, ਅਸੀਂ ਲੋਕ ਆ ਜੋ ਮੰਨ ਲਓ ਉਹਨੂੰ ਚਾਹੁਣ ਵਾਲੇ ਲੋਕ ਆ ਜੋ ਫੈਨ ਆ ਉਹ ਵੀ 2-4 ਦਿਨ ਤਰਲੋ ਮੱਛੀ ਹੋਣਗੇ, ਪਰ ਅਸਲੀ ਪ੍ਰਭਾਵ ਪਊਗਾ ਇਹ ਹੁੰਦੇ ਆ ਇੱਕ ਤਰੁੱਪ ਦੇਖ ਕੇ ਕਹਿ ਸਕਦੇ ਆ ਜਾਂ ਇਨ੍ਹਾਂ ਤੇ ਜੂਆ ਲੱਗਿਆ ਹੁੰਦਾ, ਕਰੋੜਾਂ ਅਰਬਾਂ ਰੁਪਈਆਂ ਦਾ ਜੂਆ ਲੱਗਿਆ ਹੁੰਦਾ ਇਨ੍ਹਾਂ ਦੇ ਉੱਤੇ। ਪਤਾ ਨੀ ਕਿੰਨੇ ਕੁ ਵੱਡੇ ਵੱਡੇ ਪ੍ਰੋਜੈਕਟ ਸਲਮਾਨ ਦੇ ਸਹਾਰੇ ਆ ਤੇ ਜਿਹੜੇ ਹੱਥ ਨੇ ਅਰਦਾਸ ਕਰਕੇ ਪੈਂਦੇ ਆ ਵੀ ਸਲਮਾਨ ਦਾ ਸਿਰ ਵੀ ਨਾ ਦੁਖੇ ਤਾਂ ਕਿ ਉਨ੍ਹਾਂ ਦਾ ਉਹ ਪ੍ਰੋਜੈਕਟ ਸਿਰੇ ਚੜ ਜੇ। ਤਾਂ ਹੁਣ ਜੇ ਸਲਮਾਨ ਨੂੰ 5 ਸਾਲਾਂ ਲਈ ਅੰਦਰ ਜਾਣਾ ਪੈ ਗਿਆ, 5 ਸਾਲਾਂ ਚ ਉਹਨੂੰ 2-2.5 ਸਾਲ ਕੱਟਣੇ ਪੈਣੇ ਆ, ਤਾਂ ਉਹਦੇ ਨਾਲ ਜਿਹੜਾ ਪ੍ਰੋਜੈਕਟ ਅੱਜ ਰਿਲੀਜ਼ ਹੋਣਾ ਜਾਂ 6 ਮਹੀਨੇ ਚ ਰਿਲੀਜ਼ ਹੋਣਾ ਉਸ ਪ੍ਰੋਜੈਕਟ ਦੇ ਸਮੀਕਰਨ ਹੀ ਬਦਲ ਜਾਣਗੇ, ਉਸ ਪ੍ਰੋਜੈਕਟ ਦੀ ਉਦੋਂ ਮਾਇਨੇ ਖਤਮ ਹੋ ਜਾਣਗੇ 2-3 ਸਾਲਾਂ ਬਾਅਦ ਆਉਣ ਤੋਂ ਬਾਅਦ।
ਦੇਖੋ
ਸੋ ਇਸ ਨਾਲ ਦੁਨੀਆ ਬਹੁਤ ਜ਼ਿਆਦਾ ਪ੍ਰਭਾਵਿਤ ਹੋਈ ਆ।
ਮਿੰਟੂ ਜੀ ਉਹ ਗੱਲ ਆਪਾਂ ਪਾਸੇ ਰੱਖ ਦੇਈਏ, ਦੇਖੋ ਹੁਣ ਸੰਜੇ ਦੱਤ ਉਹਨਾਂ ਨੂੰ ਵੀ ਜੇਲ੍ਹ ਹੋਈ ਆ ਨਾ, ਠੀਕ ਆ, ਉਹਨੇ ਉਹ ਫੁਕਰੀ ਮਾਰੀ ਸੀ AK-47 ਵਾਲੀ, ਜਦੋਂ ਹਰ ਬੰਦਾ ਹੁੰਦਾ ਨਾ ਆਪਣੀ ਚੜਾਈ
ਜਵਾਨੀ
ਤੇ ਉਹਨੂੰ ਉਹਦਾ ਖਮਿਆਜ਼ਾ ਭੁਗਤਣਾ ਪਿਆ ਹਨਾ। ਸੋ ਇਹ ਵੀ ਇੱਕ ਫੁਕਰੀ ਸੀ ਆਪਣੀ ਜਵਾਨੀ ਚ ਸਲਮਾਨ ਖਾਨ ਨੇ ਬਥੇਰਾ ਕੁਛ ਕੀਤਾ ਹਨਾ, ਤੁਹਾਨੂੰ ਪਤਾ ਹੈ ਗੱਡੀਆਂ ਵੀ ਚੜਾਈਆਂ ਸੁੱਤੇ ਪਿਆ ਦੇ ਹਨਾ, ਕਈ ਕੁਛ ਕੀਤਾ ਤੇ ਆਹ ਵੀ ਜਿਹੜਾ ਸ਼ਿਕਾਰ ਖੇਡਣ ਇਹ ਵੀ ਇੱਕ ਫੁਕਰਾ ਪੰਥੀ ਦੇ, ਠੀਕ ਹੈ ਉਹ ਤੋਂ ਬਾਅਦ ਬੰਦਾ ਚੇਂਜ ਹੋ ਜਾਂਦਾ ਨਾ, ਇੱਕ ਘਟਨਾ ਜਿਹੜੀ ਜਦੋਂ ਕਾਨੂੰਨ ਦਾ ਸਿਕੰਜਾ ਕਸਣਾ ਉਸ ਹੌਲੀ ਹੌਲੀ ਸਹਿਜ ਆ ਜਾਂਦਾ ਉਮਰ ਦੇ ਹਿਸਾਬ ਨਾਲ। ਪਰ ਜਿਹੜਾ ਇੱਕ ਮੈਸੇਜ ਆ ਆਪਾਂ ਮਤਲਬ ਹੁਣ ਇਹਨੂੰ ਕੰਪੇਅਰ ਨਾ ਕਰੀਏ ਗੁਜਰਾਤ ਦੇ ਦੰਗਿਆਂ ਨਾਲ, ਦਿੱਲੀ ਦੇ ਮਤਲਬ ਕਤਲੇਆਮ ਦੇ ਨਾਲ ਹਨਾ, ਕਿ ਐਟ ਲੀਸਟ ਮਤਲਬ ਸਮਬਡੀ ਇਜ਼ ਡੂਇੰਗ ਰਾਈਟ ਹੈ ਨਾ। ਹੁਣ ਦੇਖੋ ਸਰਸੇ ਵਾਲੇ ਦੇ ਮਾਮਲੇ ਦੇ ਵਿਚ ਕਿੱਡਾ ਵੱਡਾ ਫੈਸਲਾ ਹੋਇਆ, ਮਤਲਬ ਐਨ ਖੜੇ ਰਹੇ ਡਟੇ ਰਹੇ ਜੱਜ ਹਨਾ, ਤੇ ਉਹ ਅਸੀਂ ਸਾਰਿਆਂ ਨੇ ਸਵਾਗਤ ਕੀਤਾ ਵੀ ਕੋਰਟ ਜਿਹੜੀ ਪ੍ਰਣਾਲੀ ਐਟ ਲੀਸਟ ਸਮ ਵੇਅਰ ਸਮ ਪਰਸੈਂਟੇਜ ਇਜ਼ ਡੂਇੰਗ ਦ ਰਾਈਟ ਥਿੰਗ ਹਨਾ। ਹੁਣ ਇਹਦੇ ਮਾਮਲੇ ਚ ਵੀ ਜੇ ਹੁਣ ਇਹਨਾਂ ਨੂੰ ਕਲੀਨ ਚਿੱਟ ਦੇ ਦਿੰਦੇ ਫਿਰ ਤਾਂ ਹਰ ਬੰਦਾ ਕਹਿੰਦਾ ਯਾਰ ਏਡੇ ਵੱਡੇ ਨੂੰ ਫਿਰ ਦੂਜੇ ਪਾਸੇ ਨੂੰ ਹੋਣਾ। ਤੇ ਮੈਂ ਤਾਂ ਕਈ ਵਾਰੀ ਹੱਸਦਾ ਹੁੰਦਾ ਘਰੇ ਸਾਡੇ ਲੜਾਈ ਹੁੰਦੀ ਹੁੰਦੀ ਨਾ ਮਤਲਬ ਲੜਾਈ ਨੀ ਹੁੰਦੀ ਲੜਾਈ ਚਲੋ ਵਧਾ ਚੜਾਏਗਾ ਨਾ ਕਿ ਨੋਕ ਝੋਕ ਹੁੰਦੀ ਹੈ ਨਾ। ਮੈਂ ਅਕਸਰ ਕਹਿਣਾ ਹੁੰਦਾ ਮੈਂ ਕਿਹਾ ਦਾਤੀ ਨੂੰ ਦੂਜੇ ਪਾਸੇ ਦਿੰਦੇ ਆ ਕਹਿੰਦੇ ਤੁਸੀਂ ਇੱਕ ਪਾਸੇ ਦੂਜੇ ਪਾਸੇ ਮੈਂ ਕਿਹਾ ਦੂਜੇ ਪਾਸੇ ਜੀ ਤੁਸੀਂ ਹੋ ਦੂਜੇ ਦੰਦੇ ਮੈਂ ਤਾਂ ਹੈਗਾ ਹੀ ਹਾਂ ਇੱਕ ਪਾਸੇ ਦਾ ਦੰਦਾ ਦੂਜੇ ਪਾਸੇ ਦਾ ਦੰਦਾ ਤੁਸੀਂ ਹੋ। ਮਤਲਬ ਉਹ ਕੀ ਹੈ ਦੁਨੀਆਂ ਨੇ ਡਿੱਗਣ ਨਹੀਂ ਦੇਣਾ। ਮਤਲਬ ਮੈਂ ਤਾਂ ਇਹਦਾ ਸਵਾਗਤ ਕਰਦਾ ਕਿ ਦੇਖੋ ਜਦੋਂ ਕਾਨੂੰਨ ਦੇ ਦਾਇਰੇ
ਇੱਕ ਐਗਜ਼ਾਮਪਲ ਆ ਐਗਜ਼ਾਮਪਲ ਸੈੱਟ ਹੋਈ ਆ
ਤੇ ਬਾਕੀ ਜਿਹੜੇ ਦੇਖੋ ਚਾਹੇ ਕੋਈ ਕਿੱਡਾ ਵੀ ਸਟਾਰ ਬਣ ਜਾਏ ਕੋਈ ਵੀ ਹੋ ਜਾਏ ਜਦੋਂ ਕਾਨੂੰਨ ਦੇਸ਼ ਦੀ ਵਿਵਸਥਾ ਧਰਮ ਦੇ ਦਾਇਰੇ ਦੇ ਵਿਚ ਉਹ ਇਕ ਨਿਮਾਣਾ ਹੀ ਰਹਿਣਾ ਹੁਣ ਇਕ ਸਿਟੀਜਨ ਹੀ ਰਹਿਣਾ ਇਕ ਹਿਊਮਨ ਹੀ ਰਹਿਣਾ ਆ ਤੇ ਇਹ ਜਿਹੜੀਆਂ ਚੀਜ਼ਾਂ ਹੁੰਦੀਆਂ ਨੇ ਹਿਊਮਨ ਨੂੰ ਉਹਨੂੰ ਰਿਅਲਾਈਜ਼ ਕਰਾਉਣ ਹੁੰਦੀਆਂ ਕਿ ਕੋਈ ਐਡਾ ਵੱਡਾ ਨਹੀਂ ਹੈਗਾ ਇਹ ਕੰਮ ਸਾਰੇ ਬਰਾਬਰ ਹੀ ਆ ਇੱਥੇ ਹਨਾ। ਠੀਕ ਹੈ ਜੀ
ਪਰ ਇੱਕ ਗੱਲ ਸਿੱਧੂ ਸਾਹਿਬ ਮੈਂ ਇੱਥੇ ਸਿੱਧੂ ਸਾਹਿਬ ਇੱਥੇ ਇੱਕ ਗੱਲ ਮੈਂ ਹੋਰ ਐਡ ਆਨ ਕਰਨੀ ਚਾਹੂੰਗਾ ਤੇ ਸ਼ਾਇਦ ਸਾਰੇ ਸਰੋਤੇ ਵੀ ਆਪਣੇ ਆਪ ਨੂੰ ਨਾ ਇਸ ਕਸੌਟੀ ਤੇ ਅੱਜ ਪਰਖਣਗੇ। ਮੈਂ ਆਪਣੇ ਆਪ ਨੂੰ ਪਰਖ ਰਿਹਾ ਵੀ ਜੇ ਮੰਨ ਲੋ ਸਲਮਾਨ ਖਾਨ ਦੀ ਪੋਜੀਸ਼ਨ ਤੇ ਮੈਂ ਹੁੰਦਾ ਮੈਂ ਐਡਾ ਸੁਪਰ ਸਟਾਰ ਹੁੰਦਾ ਇੰਨਾ ਮੇਰੇ ਕੋਲ ਪੈਸਾ ਹੁੰਦਾ ਮੇਰੇ ਅੱਗੇ ਪਿੱਛੇ ਲਾਈਨਾਂ ਲੱਗੀਆਂ ਹੁੰਦੀਆਂ ਤਾਂ ਜੋ ਸਲਮਾਨ ਖਾਨ ਨੇ ਆਪਦੇ ਜੀਵਨ ਚ ਕੀਤਾ ਇੱਕ ਤਾਂ ਗੱਡੀ ਚੜਾਈ ਆ ਜਾਂ ਇੱਕ ਦੋ ਵਾਰੀ ਥੱਪੜ ਮੁੱਕੀ ਕੀਤੀ ਹੈ ਜਾਂ ਇਹ ਜੇ ਹਿਰਨ ਵਾਲਾ ਸ਼ਿਕਾਰ ਕੀਤਾ ਇਹ ਤਿੰਨ ਚਾਰ ਕੰਮ ਕੀਤੇ ਆ
ਪਰ ਮੇਰੀ ਗੱਲ ਵੀ ਦੱਸ ਦਿਓ ਮੈਂ ਤਾਂ ਬਾਕੀ ਸਾਰੀਆਂ ਗੱਲਾਂ ਦੱਸੀ ਜਾਂਦੇ ਜਿਹੜਾ ਐਸ਼ਵਰਿਆ ਰਾਏ ਨੂੰ ਦੁਖੀ ਕੀਤਾ ਉਹ ਵੀ ਦੱਸੋ ਫਿਰ
ਕੱਲੀ ਐਸ਼ ਨੂੰ ਨੀ ਹੋਰ ਬਹੁਤ ਨੂੰ ਦੁਖੀ ਕੀਤਾ ਤੇ ਕਈ ਨਾਂ ਕੱਲ ਸੁਣਾਈ ਜਾਂਦੇ ਸੀ ਟੀਵੀ ਦੇ ਉੱਤੇ। ਪਰ ਮੈਨੂੰ ਲੱਗਦਾ ਜੇ ਮੈਂ ਉਸ ਪੋਜੀਸ਼ਨ ਤੇ ਹੁੰਦਾ ਤੇ ਮੇਰੀ ਔਕਾਤ ਇਹ ਸੀ ਵੀ ਮੈਂ ਇਦੂ ਜਿਆਦਾ ਖੜਮਸਤੀਆਂ ਕਰਦਾ ਜਿਆਦਾ ਇਦੂ ਵੱਡੇ ਪੰਗੇ ਕਰਦਾ ਤੇ ਜਿਆਦਾ ਕੁਛ ਕਰਦਾ। ਪਰ ਹੁਣ ਕਹਿਣਾ ਕਿੱਡਾ ਸੌਖਾ ਲੱਗ ਰਿਹਾ ਵੀ ਸਲਮਾਨ ਖਾਨ ਨੇ ਗਲਤ ਕੀਤਾ ਜਾਂ ਗਲਤ ਕਰ ਰਿਹਾ। ਗਲਤ ਨੀ ਇਹ ਇੱਕ ਨਸ਼ਾ ਹੁੰਦਾ ਪੈਸੇ ਦਾ ਆਲੇ ਦੁਆਲੇ ਦਾ ਚਾਰ ਸਵੇਰੇ ਦਾ ਤੁਹਾਡੇ ਤੁਹਾਡਾ ਨਾ ਜਿਹੜਾ ਉਦੋਂ ਸੋਚ ਹੀ ਬਦਲ ਜਾਂਦੀ ਹੈ ਜਦੋਂ ਇੰਨੀ ਦੁਨੀਆਂ ਤੁਹਾਨੂੰ ਹੱਥਾਂ ਤੇ ਚੱਕ ਲੈਂਦੀ ਹੈ ਨਾ ਤੇ ਤੁਹਾਨੂੰ ਕਿਸੇ ਚੀਜ਼ ਦੀ ਕੋਈ ਫਿਕਰ ਸੰਸਾ ਹੀ ਨਹੀਂ। ਜੇ ਤਾਂ ਉਹਨਾਂ ਨੂੰ ਫਿਕਰ ਸੰਸਾ ਹੋਵੇ ਵੀ 9:30 ਵਜੇ ਕੰਮ ਤੇ ਜਾਣਾ ਤੇ ਜੇ ਕੰਮ ਤੇ ਜਾਊਂਗਾ ਤਾਂ ਫੇਰ ਜਾ ਕੇ ਬਿੱਲ ਭਰੇ ਜਾਣਗੇ ਫੇਰ ਤਾਂ ਉਹਨੂੰ ਇਹ ਟੈਨਸ਼ਨ ਨਹੀਂ ਹੁੰਦੀਆਂ ਬੰਦੇ ਨੂੰ। ਪਰ ਇਸ ਪੋਜੀਸ਼ਨ ਦੇ ਉੱਤੇ ਆ ਕਿ ਹਜੇ ਵੀ ਮੈਂ ਕਹੂੰਗਾ ਵੀ ਇਹ ਸਟਾਰਾ ਠੀਕ ਹੀ ਆ ਬਾਹਲੇ ਨੀ ਪੰਗੇ ਖੜੇ ਕੀਤੇ 50 ਸਾਲ ਦੀ ਉਮਰ ਚੋਣੇ
ਨੀ। ਉਧਰ ਦੇਖੋ ਨਾ ਆਪਾਂ ਗੱਲ ਕਰ ਰਹੇ ਹਾਂ ਕਿ ਜਿਹੜੀ ਸਟਾਰ ਉਧਰ ਆਪਣੇ ਗੁਰਪ੍ਰੀਤ ਗਿੱਲ ਕੈਨਬਰਾ ਵਾਲੇ ਨਾ ਆਪਣੇ ਉਹਨਾਂ ਨੇ ਫੋਟੋ ਸ਼ੇਅਰ ਕੀਤੀ ਆਪਣੀ ਗੱਡੀ ਦੇ ਬੋਨਟ ਤੇ ਬੈਠ ਕੇ ਆ ਦੇਖੋ ਸਟਾਰ ਫੀਲਿੰਗ ਕਹਿੰਦੇ ਆ ਜਿਹੜੀ ਫੋਟੋ ਹੈ ਨਾ ਇਹ ਕੈਨਬਰਾ ਦੇ ਕਬੱਡੀ ਦੇ ਪ੍ਰਮੋਟਰ ਦੀ ਫੋਟੋ ਹੈ।
ਅੱਛਾ
ਹੁਣ ਕਬੱਡੀ ਦਾ ਰੌਲਾ ਚੱਲ ਰਿਹਾ ਕਬੱਡੀ ਚਰਚੇ ਚ ਆਸਟ੍ਰੇਲੀਆ ਦੀ ਕਿ ਦੁਨੀਆਂ ਭਰ ਚ ਚਰਚੇ ਚ ਤੇ ਇਹ ਹੁਣ ਕਹਿੰਦੇ ਮੈਂ ਦੇਖੋ ਮੈਂ ਵੀ ਬਣ ਗਿਆ ਪ੍ਰਮੋਟਰ ਕੈਨਬਰਾ ਤੋਂ ਤੇ ਫੋਟੋ ਮੈਂ ਸ਼ੇਅਰ ਕਰ ਦਿੱਤੀ ਆ ਤੇ ਸਾਰੇ ਤੁਸੀਂ ਲਾਈਵ ਬਲੌਗ ਤੇ ਦੇਖ ਸਕਦੇ ਹੋ। ਲਾਈਵ ਬਲੌਗ ਦੇਖਣ ਦਾ ਜ਼ਰੀਆ ਇਹ ਜੀ ਹਰਮਨ ਰੇਡੀਓ ਦੀ ਓਰਿਜਿਨਲ ਐਪ ਡਾਊਨਲੋਡ ਕਰੋ ਆਪਣੇ ਆਈਫੋਨ ਐਂਡਰਾਇਡ ਦੇ ਉੱਤੇ ਤੇ ਉੱਥੇ ਖੱਬੇ ਹੱਥ ਮੈਨਿਊ ਆਈਟਮ ਦੇ ਵਿੱਚ ਲਾਈਵ ਬਲੌਗ ਜਾਂ ਸਟੂਡੀਓ ਐਕਟੀਵਿਟੀ ਹੋਏਗਾ ਉਹਦੇ ਵਿੱਚ ਅਸੀਂ ਜਿਹੜੀ ਫੋਟੋ ਸ਼ੇਅਰ ਕਰਦੇ ਮੈਸੇਜ ਸ਼ੇਅਰ ਕਰਦੇ ਤੁਸੀਂ ਲਾਈਵ ਉਹਦੇ ਵਿੱਚ ਦੇਖ ਸਕਦੇ ਹੋ ਫੋਟੋ ਤੇ ਮੈਸੇਜ ਜਿਹੜੀ ਇਨਫੋਰਮੇਸ਼ਨ ਅਸੀਂ ਸ਼ੇਅਰ ਕਰ ਰਹੇ ਹਾਂ। ਇੱਦਾਂ ਹੀ ਅਗਰ ਤੁਸੀਂ ਵੈਬਸਾਈਟ ਕੰਪਿਊਟਰ ਤੇ ਹੋ ਤਾਂ harmanradio.com/liveblog ਤੇ ਤੁਸੀਂ ਜਾ ਕੇ ਰੀਅਲ ਟਾਈਮ ਤੁਸੀਂ ਫੋਟੋਆਂ ਦੇਖ ਸਕਦੇ ਹੋ ਸਾਰੀਆਂ ਮੈਸੇਜ ਦੇਖ ਸਕਦੇ ਹੋ ਤੇ ਨਾਲ ਦੀ ਨਾਲ ਆਪਾਂ ਮੈਸੇਜ ਵੀ ਲੈ ਲਈਏ ਗੁਰੀਥਿੰਦ ਸ਼ੈਪਟ ਨਾਲੇ ਉਹ ਬੱਲੇ ਬੱਲੇ ਕੀ ਹਾਲ ਚਾਲ ਹੈ ਜੀ ਆਓ ਜੀ ਤੇ ਕਹਿੰਦੇ ਬਹੁਤ ਵਧੀਆ ਜੀ ਸਿਡਨੀ ਆਏ ਸੀ ਜੀ। ਅੱਛਾ ਤੁਸੀਂ ਸਿਡਨੀ ਹੋ ਕਿਆ ਬਾਤ ਹੈ। ਕੁਲਵੀਰ ਸਿੰਘ ਹੁਣੀ ਵੀ ਆਏ ਨੇ ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਐਡਮਿੰਟਨ ਤੋਂ ਕਿਆ ਬਾਤ ਹੈ ਜੀ ਸਵਾਗਤ ਹੈ ਤੁਹਾਡਾ। ਜੋਗਿੰਦਰ ਸਿੰਘ ਭਾਜੀ ਤੁਹਾਡੀਆਂ ਫੋਟੋਆਂ ਮਿਲ ਗਈਆਂ ਆਪਾਂ ਜ਼ਰੂਰ ਦੇਖਾਂਗੇ। ਪਰਮਜੀਤ ਸਿੰਘ ਧਾਲੀਵਾਲ ਬ੍ਰਿਸਬਨ ਵਾਲੇ ਜੁੜੇ ਨੇ ਪ੍ਰੋਗਰਾਮ ਦੇ ਵਿਚ ਬਹੁਤ ਵਧੀਆ ਚੱਲ ਰਿਹਾ ਜੀ ਕਹਿੰਦੇ ਵਧੀਆ ਚੱਲ ਰਿਹਾ ਤੇ ਕੰਮ ਦੇ ਨਾਲ ਨਾਲ ਪ੍ਰੋਗਰਾਮ ਸੁਣ ਰਹੇ ਹਾਂ ਤੇ ਇਕ ਛੋਟੀ ਜਿਹੀ ਮੁਲਾਕਾਤ ਹੋਈ ਸੀ ਜੀ ਤੁਹਾਡੇ ਨਾਲ ਬਹੁਤ ਵਧੀਆ ਲੱਗਿਆ। ਬਿਲਕੁਲ ਜੀ ਬੜਾ ਸਮਾਂ ਮਤਲਬ ਲਿਮਿਟਡ ਸੀਗਾ ਇਸ ਕਰਕੇ ਲੰਬੀਆਂ ਗੱਲਾਂ ਬਾਤਾਂ ਨਹੀਂ ਹੋ ਸਕੀਆਂ ਤੇ ਲੱਕੀ ਖੱਟੜਾ ਉਹਨਾਂ ਨੇ ਭੇਜ ਦਿੱਤਾ ਜੀ ਮੈਡਲ ਟੈਲੀ ਤੇ ਆਸਟ੍ਰੇਲੀਆ 14 ਗੋਲਡ ਮੈਡਲ ਲੈ ਕੇ 36 ਟੋਟਲ ਮੈਡਲ ਨੇ ਉਹਨਾਂ ਦੇ। ਇੰਗਲੈਂਡ 9 ਗੋਲਡ ਤੇ 18 ਟੋਟਲ, ਕੈਨੇਡਾ 2 ਗੋਲਡ ਤੇ 11 ਟੋਟਲ, ਇੰਡੀਆ ਦੇ ਜੀ 2 ਗੋਲਡ ਨੇ, 1 ਸਿਲਵਰ ਹੈ ਤੇ 1 ਬ੍ਰੌਂਜ਼ ਹੈ, 4 ਟੋਟਲ ਮੈਡਲ ਨੇ। ਸੋ 5ਵੇਂ ਨੰਬਰ ਤੇ ਇੰਡੀਆ ਮੈਡਲ ਟੈਲੀ ਤੇ ਇਸ ਵੇਲੇ ਆ ਰਿਹਾ। ਚੰਗੀ ਗੱਲ ਹੈ, ਵਧੀਆ ਗੱਲ ਹੈ ਤੇ ਬੱਚੇ ਪਰਫਾਰਮ ਕਰ ਰਹੇ ਨੇ। ਕੁਲਵੀਰ ਸਿੰਘ ਧੰਜੂ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕੰਗ੍ਰੈਚੁਲੇਸ਼ਨ ਖੇਡਾਂ ਦੀ ਕੰਪਲੀਸ਼ਨ ਤੇ ਭੇਜ ਰਹੇ ਨੇ, ਧੰਨਵਾਦ ਜੀ ਤੁਹਾਡਾ। ਹਰਿੰਦਰ ਸਿੰਘ ਨਨੂਆ ਬਲੈਕ ਟਾਊਨ ਤੋਂ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਚੁਟਕਲਾ ਸਾਂਝਾ ਕਰ ਰਹੇ ਨੇ ਇਕ ਤੇ ਕਹਿੰਦੇ ਪ੍ਰੋਗਰਾਮ ਅੱਛਾ ਚੱਲ ਰਿਹਾ। ਕਹਿੰਦੇ ਸਲਮਾਨ ਕੇ ਵਕੀਲ ਨੇ ਦਲੀਲ ਦੀ ਹੈ ਕਿ ਵੋ ਤੋ ਟਾਈਗਰ ਹੈ, ਹਿਰਨ ਤੋਂ ਮਾਰੇਗਾ ਹੀ। ਜੱਜ ਸਾਹਿਬ ਬੋਲੇ ਵੋ ਤੋ ਠੀਕ ਹੈ, ਪਰ ਹਮ ਵੀ ਤੋ ਟਾਈਗਰ ਕੋ ਖੁਲਾ ਨਹੀਂ ਛੋੜ ਸਕਤੇ। ਕਿਆ ਬਾਤ ਹੈ। ਤੇ ਚਾਲ ਹੁਣਾਂ ਨੇ ਸਤਿ ਸ੍ਰੀ ਅਕਾਲ ਬੁਲਾਈ ਹੈ ਤੇ ਉਨ੍ਹਾਂ ਨੇ ਕੁਝ ਖਬਰਾਂ ਸਾਡੇ ਨਾਲ ਸਾਂਝੀਆਂ ਕੀਤੀਆਂ ਜਿਹੜੀਆਂ ਆਉਣ ਵਾਲੇ ਸਮੇਂ ਚ ਆਪਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ। ਤੇ ਈਮੇਲ ਦੇ ਜ਼ਰੀਏ ਸਾਡੇ ਨਾਲ ਬਹੁਤ ਸਾਰੇ ਸੱਜਣ ਜੁੜੇ ਨੇ। ਮਨਜੀਤ ਧਨੋਆ, ਕਿਆ ਬਾਤ ਹੈ ਜੀ, ਮੰਜੀ ਮੱਪ ਵਾਲੇ ਵੈਸਟਰਨ ਆਸਟ੍ਰੇਲੀਆ ਤੋਂ ਐਪਲ ਗਰੋਵਰ, ਇਨ੍ਹਾਂ ਨਾਲ ਜੀ ਬੜੀ ਬਰੀਫ ਮੁਲਾਕਾਤ ਹੋਈ ਪਰਥ ਦੇ ਵਿਚ, ਅੱਧਾ ਕੁ ਘੰਟਾ ਹੀ ਹੋਈ ਵੈਸੇ। ਤੇ 350-400 ਕਿਲੋਮੀਟਰ ਚੱਲ ਕੇ ਆਏ ਸੀ ਕੀਰਤਨ ਦੀਵਾਨ ਦੇ ਵਿਚ, ਕੈਨਿੰਗਵੈਲ ਗੁਰਦੁਆਰਾ ਦੇ ਵਿਚ। ਚੰਗਾ ਲੱਗਿਆ ਜੀ, ਆਪਾਂ ਫੇਸ ਟੂ ਫੇਸ ਪਹਿਲੀ ਵਾਰੀ ਮਿਲੇ ਹਾਂ। ਤੇ ਰੁਪਿੰਦਰ ਔਲਖ ਜੀ ਸਾਡੇ ਨਾਲ ਜੁੜੇ ਨੇ, ਰਵਿੰਦਰਜੀਤ ਸਿੰਘ ਔਲਖ, ਸਤਿ ਸ੍ਰੀ ਅਕਾਲ ਬੁਲਾ ਰਹੇ ਦੋਨਾਂ ਵੀਰਾਂ ਨੂੰ, ਕਹਿੰਦੇ ਵੈਲਕਮ ਬੈਕ ਜੀ, ਧੰਨਵਾਦ, ਸ਼ੁਕਰੀਆ ਰੁਪਿੰਦਰ ਜੀ ਜੀ ਆਇਆਂ ਨੂੰ। ਤੇ ਹਰਪ੍ਰੀਤ ਸਿੰਘ ਡਾਰਵਿਨ ਵਾਲੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਮਿੰਟੂ ਵੀਰ ਤੇ ਸਾਰੀ ਸੰਗਤ ਬਹੁਤ ਬਹੁਤ ਧੰਨਵਾਦ ਗੁਰਦੁਆਰੇ ਲਈ ਫੰਡ ਚ ਹੈਲਪ ਕਰਨ ਦੇ ਲਈ, ਤੇ ਸਾਰਿਆਂ ਨੂੰ ਮਿਲ ਕੇ ਬਹੁਤ ਖੁਸ਼ੀ ਹੋਈ। ਮਿੰਟੂ ਜੀ, ਗੁਰੂ ਘਰ ਬਣ ਰਿਹਾ ਡਾਰਵਿਨ ਦੇ ਵਿਚ, ਹੈਨਾ? ਤੇ
ਜੀ ਜੀ
ਹਾਂਜੀ, ਉਹਦੇ ਵਿਚ ਇਹ ਸਾਰਾ ਜਥਾ ਉਥੋਂ ਆਇਆ ਹੋਇਆ ਸੀਗਾ ਤੇ ਸਿੱਖ ਖੇਡਾਂ ਦੇ ਵਿਚ ਫੰਡ ਰੇਜ਼ਿੰਗ ਵੀ ਹੋਈ ਆ। ਔਰ ਮੈਂ ਮਤਲਬ ਕਹਿ ਲਓ ਬਲਿਹਾਰੇ ਜਾਂਦਾ ਆਪਣੇ ਕੌਮ ਦੇ ਕਿ ਉਨ੍ਹਾਂ ਨੇ ਇਕ ਛੋਟੇ ਜਿਹੇ ਸੁਨੇਹੇ ਤੇ ਤਕਰੀਬਨ 40-50 ਹਜ਼ਾਰ ਡਾਲਰ ਇਕੱਠਾ ਕੀਤਾ, ਹੈਨਾ? ਪਰ ਹਜੇ ਸਟਿਲ ਸ਼ਾਰਟ ਹੈ ਥੋੜਾ ਜਿਹਾ, ਪਰ ਫਿਰ ਵੀ ਇਕ ਬਹੁਤ ਵੱਡਾ ਉਦਮ ਇਨ੍ਹਾਂ ਨੇ ਕੀਤਾ ਸਾਡੀ ਸਿੱਖ ਕੌਮ ਨੇ। ਕੀ ਕਹਿਣਾ ਚਾਹੋਗੇ?
ਦੇਖੋ, ਕਈ ਵਾਰ ਨਾ ਅੱਗੇ ਇਸ ਪਲੇਟਫਾਰਮ ਨੂੰ ਜਾਂ ਸਿੱਖ ਖੇਡਾਂ ਜਾਂ ਹੋਰ ਮੇਲਿਆਂ ਨੂੰ ਨਾ ਜਾਂ ਤਾਂ ਵਰਤਿਆ ਨਹੀਂ ਜਾਂਦਾ ਸੀ ਜਾਂ ਵਰਤਣ ਨਹੀਂ ਦਿੱਤਾ ਜਾਂਦਾ ਸੀ। ਕਈ ਥਾਂ ਤੇ ਦਿੱਕਤ ਆਉਂਦੀ ਸੀ ਵੀ ਨਹੀਂ ਫਲਾਣੇ ਗੁਰਦੁਆਰੇ ਵਾਲੇ ਨਹੀਂ ਰੱਖ ਸਕਦੇ ਜਾਂ ਇਹ ਨਹੀਂ ਕਰ ਸਕਦੇ ਜਾਂ ਇੱਕ ਸੰਸਥਾ ਨਹੀਂ ਕਰ ਸਕਦੀ, ਪਰ ਇਸ ਵਾਰ ਪਹਿਲੀ ਵਾਰ ਹੋਇਆ ਵੀ ਇਦਾਂ ਇੱਕ ਪਲੇਟਫਾਰਮ ਨੂੰ ਖੁੱਲੇ ਤੌਰ ਦੇ ਉੱਤੇ ਵਰਤਣ ਲਈ ਰਾਜੀ ਹੋਏ ਪ੍ਰਬੰਧਕ, ਜਿਨ੍ਹਾਂ ਚ ਕੱਲਾ ਡਾਰਵਿਨ ਗੁਰੂ ਘਰ ਲਈ ਨਹੀਂ, ਨਾਲ ਨਾਲ ਦੋ ਤਿੰਨ ਸੰਸਥਾਵਾਂ ਹੋਰ ਵੀ ਸੀ। ਅਸੀਂ ਆਉਣ ਵਾਲੇ ਦਿਨਾਂ ਦੇ ਵਿਚ ਪੂਰੀ ਰਿਪੋਰਟ ਵੀ ਦੇਵਾਂਗੇ ਵੀ ਕਿੰਨੇ ਪੈਸੇ ਟੋਟਲ ਜਿਹੜੇ ਡੋਨੇਸ਼ਨ ਦਿੱਤੀ ਗਈ। ਹੁਣ ਦੇਖੋ, ਅਸੀਂ ਮੇਲਾ ਦੇਖਣ ਆਏ ਆ, ਮੇਲੇ ਚ ਆਨੰਦ ਮੰਗਲ ਹੋ ਰਹੇ ਆ, ਸਭ ਕੁਝ ਹੋ ਰਿਹਾ, ਪਰ ਨਾਲ ਨਾਲ ਅਸੀਂ ਆਪਣੇ ਡਿਊਟੀਆਂ ਤੇ ਫਰਜ਼ਾਂ ਤੋਂ ਵੀ ਨਹੀਂ ਭੱਜੇ। ਤੇ ਗੁਰਦੁਆਰਾ ਸਾਹਿਬ ਲਈ ਜਿਵੇਂ ਹਰਪ੍ਰੀਤ ਹੋਰਾਂ ਨੇ ਕੱਲ ਦੱਸਿਆ ਸੀ 43,000 ਡਾਲਰ ਦੇ ਨੇੜ ਪੈਸੇ ਇਕੱਠੇ ਹੋਏ। ਐਵੇਂ ਹਰਮਨ ਫਾਊਂਡੇਸ਼ਨ ਸੀ, ਇੱਕ ਕੇਅਰ ਵਨ ਕੇਅਰ ਆਲ ਵਾਲੀ ਫਾਊਂਡੇਸ਼ਨ ਸੀ, ਉਨ੍ਹਾਂ ਲਈ ਵੀ ਮੈਂ ਦੇਖਿਆ ਲੋਕ ਫੰਡ ਦੇ ਰਹੇ ਸਨ। ਸੋ ਇਹ ਇੱਕ ਚੰਗੇ ਸਮਾਜ ਦੀ ਤੇ ਇੱਕ ਚੰਗੀ ਸੋਸਾਇਟੀ ਦੀ ਨਿਸ਼ਾਨੀ ਹੈ ਜੀ, ਵੀ ਉਹ ਇੰਜੋਏ ਵੀ ਕਰ ਰਹੇ ਆ ਤੇ ਨਾਲ ਨਾਲ ਆਪਣੀਆਂ ਡਿਊਟੀਆਂ ਫਰਜ਼ਾਂ ਤੋਂ ਵੀ ਨਹੀਂ ਭੱਜੇ।
ਦੇਖੋ, ਇਹ ਪ੍ਰੋਟੋਕਾਲ ਸੀਗਾ ਵੀ ਜਿਹੜੇ ਨਵਾਂ ਹੁਣ ਡਾਰਵਿਨ ਨਾਰਦਰਨ ਟੈਰੀਟਰੀ ਦੇ ਵਿਚ ਕੋਈ ਗੁਰੂ ਘਰ ਨਹੀਂ, ਹੈ ਨਾ? ਇੱਕ ਮਤਲਬ ਵਨ ਆਫ ਕਹਿ ਲੋ ਕਿ ਕਮੇਟੀ ਨੇ ਅਲਾਓ ਕੀਤਾ ਇਨ੍ਹਾਂ ਨੂੰ ਕਿ ਗੁਰੂ ਘਰ ਦੇ ਲਈ ਫੰਡ ਰੇਜ਼ਿੰਗ ਕੀਤੀ ਜਾਵੇ, ਉਥੇ ਵੀ ਸਿੱਖ ਸੰਸਥਾ ਜਿਹੜੀ ਸਥਾਪਿਤ ਕੀਤੀ ਜਾਵੇ। ਤੇ ਜਿਹੜੀਆਂ ਦੋ ਆਰਗੇਨਾਈਜੇਸ਼ਨ ਸੀ ਉਨ੍ਹਾਂ ਨੇ ਇੱਦਾਂ ਨੀ ਵੀ ਕੱਲਾ ਆ ਕੇ ਉਥੇ ਸਟਾਲ ਲਾਇਆ। ਮੈਂ ਇੱਥੇ ਇੱਕ ਗੱਲ ਕਲੀਅਰ ਕਰਦਾ, ਉਨ੍ਹਾਂ ਨੇ ਕੱਲਾ ਫੰਡ ਰੇਜ਼ਿੰਗ ਲਈ ਸਟਾਲ ਨਹੀਂ ਲਾਇਆ, ਉਨ੍ਹਾਂ ਨੇ ਨਾਲ ਬਹੁਤ ਵੱਡੀਆਂ ਸੇਵਾਵਾਂ ਵੀ ਦਿੱਤੀਆਂ ਨੇ, ਵਲੰਟੀਅਰ ਸੇਵਾਵਾਂ। 150-200 ਵਲੰਟੀਅਰ ਉਨ੍ਹਾਂ ਦਾ ਕੰਮ ਕਰ ਰਿਹਾ ਸੀ, ਸੇਵਾ ਕਰ ਰਿਹਾ ਸੀ, ਪਰ ਉਨ੍ਹਾਂ ਨੂੰ ਉਸ ਸੇਵਾ ਦੇ ਬਦਲੇ ਇੱਕ ਸਟਾਲ ਦਿੱਤਾ ਗਿਆ ਸੀ ਫੰਡ ਰੇਜ਼ਿੰਗ ਵਾਸਤੇ, ਵੀ ਉਹ ਵੀ ਕਰ ਸਕਦੇ ਨੇ। ਹੁਣ ਕਈ ਸੰਸਥਾਵਾਂ ਇਹ ਦੇਖਦੀਆਂ ਵੀ ਅਸੀਂ ਕਰਨਾ ਕਰਾਉਣਾ ਕੱਖ ਨਹੀਂ, ਸਾਡਾ ਕੋਈ ਵਲੰਟੀਅਰ ਨਹੀਂ, ਕੋਈ ਕੁਛ ਨਹੀਂ, ਬਸ ਸਾਨੂੰ ਸਟਾਲ ਦੇ ਦਿਓ, ਅਸੀਂ ਪੈਸੇ ਇਕੱਠੇ ਕਰਕੇ ਚਲੇ ਜਾਣਾ। ਦਿਸ ਇਜ਼ ਅ ਬਿਗ ਨੋ, ਮਤਲਬ ਬਹੁਤ ਵੱਡੀ ਨੋ ਹੈ ਇਸ ਮੈਂਟੈਲਿਟੀ ਲਈ। ਤੁਸੀਂ ਆ ਕੇ ਸੇਵਾ ਕਰੋ, ਸਰਵਿਸ ਕਰੋ ਕਮਿਊਨਿਟੀ ਦੀ, ਐਂਡ ਦੈਨ ਤੁਹਾਡੇ ਲਈ ਮਤਲਬ ਕੰਸਿਡਰ ਕੀਤਾ ਜਾਊਗਾ। ਤੇ ਖਾਸ ਕਰਕੇ ਗੁਰੂ ਘਰਾਂ ਦੇ ਮਾਮਲੇ ਦੇ ਵਿਚ ਮਤਲਬ ਕਮੇਟੀ ਨੇ ਇਹ ਫੈਸਲਾ ਲਿਆ ਸੀ ਕਿ ਜਿਹੜੇ ਨਵੇਂ ਗੁਰੂ ਘਰ ਬਣ ਰਹੇ ਨੇ, ਕਮਿਊਨਿਟੀ ਦੇ ਗੁਰੂ ਘਰ ਬਣ ਰਹੇ ਨੇ, ਨਾਟ ਪ੍ਰਾਈਵੇਟ ਲਿਮਿਟਿਡ, ਉਨ੍ਹਾਂ ਦੀ ਮਦਦ ਕੀਤੀ ਜਾਊਗੀ। ਜਿਹੜੇ ਬਿਲਕੁਲ ਨਵੇਂ ਨੇ, ਜਿੱਥੇ ਇਲਾਕਿਆਂ ਚ ਜਿਨ੍ਹਾਂ ਚ ਲੋੜ ਹੈ, ਸੰਗਤ ਘੱਟ ਹੈ, ਉਹ ਇਸ ਪਲੇਟਫਾਰਮ ਨੂੰ ਯੂਜ ਕਰ ਸਕਦੇ ਆ। ਮੈਨੂੰ ਲੱਗਦਾ ਕਿ ਸਾਰਿਆਂ ਨੇ ਇਸ ਨੂੰ ਸਲਾਹਿਆ ਵੀ ਆ, ਤੇ ਅਸੀਂ ਡਾਰਵਿਨ ਦੀ ਸੰਗਤ ਦੇ ਬਿਲਕੁਲ ਨਾਲ ਹੈ, ਔਰ ਆਉਣ ਵਾਲੇ ਸਾਲਾਂ ਦੇ ਵਿਚ ਬਿਲਕੁਲ ਅਸੀਂ ਗੁਰੂ ਘਰਾਂ ਚ ਜਾਵਾਂਗੇ ਵੀ, ਇੱਥੇ ਕੀਰਤਨ ਵੀ ਹੋਏਗਾ, ਸਾਰਾ ਕੁਛ, ਮਤਲਬ ਸਾਡਾ ਇੱਕ ਥਾਂ ਬਣ ਗਿਆ ਨਾ ਉੱਥੇ ਜਾਣ ਨੂੰ, ਹੈ ਨਾ, ਬਹਿਣ ਨੂੰ, ਰਹਿਣ ਨੂੰ, ਅਧਿਆਤਮਕ ਆਪਣੀ ਪੂਰਤੀ ਵਾਸਤੇ। ਸੋ ਚਲੋ, ਉਸ ਤੋਂ ਬਾਅਦ ਚਲਦੇ ਆ ਜੀ ਜੁਝਾਰ ਸਿੰਘ ਦੇ ਮੈਸੇਜ ਵੱਲ, ਰਿਵਜ਼ਵੀ ਵਾਲੇ, ਕਿਆ ਬਾਤ, ਇਨ੍ਹਾਂ ਨੇ ਬੜੀ ਮਤਲਬ ਸੇਵਾ ਕੀਤੀ ਆ ਰਿਵਜ਼ਵੀ ਦੀ ਸੰਗਤ ਨੇ। ਸਤਿ ਸ੍ਰੀ ਅਕਾਲ ਬੁਲਾ ਰਹੇ, ਸਿੱਖ ਖੇਡਾਂ ਸੁੱਖ ਸ਼ਾਂਤੀ ਨਾਲ ਸਮਾਪਤ ਹੋਣ ਤੇ ਸਾਰੀ ਟੀਮ ਨੂੰ ਵਧਾਈਆਂ ਜੀ। ਤੁਸੀਂ ਨਾਲ ਹੋ ਜੀ, ਤੁਸੀਂ ਮੋਹਰੇ ਸੀ ਜੀ, ਇਹ ਸੇਵਾ ਕਰ ਰਹੇ ਸੀ, ਵਲੰਟੀਅਰ ਸੀ। ਤੇ ਦਲਜੀਤ ਸਿੰਘ ਸਾਡੇ ਨਾਲ ਜੁੜੇ ਨੇ ਤੇ ਉਹ ਸੁਣ ਰਹੇ ਨੇ ਪ੍ਰੋਗਰਾਮ, ਅੱਜ ਕੱਲ ਮੈਲਬਰਨ ਆਇਆ ਜੀ। ਅੱਛਾ ਜੀ, ਕਿਆ ਬਾਤ ਹੈ, ਤੇ ਰਿੰਕੂ ਦਾ ਨਾਮ ਲੈ ਦਿਓ। ਰਿੰਕੂ ਵੀ ਇਹਨਾਂ ਨਾਲ ਪ੍ਰੋਗਰਾਮ ਸੁਣ ਰਿਹਾ, ਕਹਿੰਦੇ ਬਾਹਲਾ ਹੀ ਔਖਾ ਹੈ। ਕੋਈ ਗੱਲ ਨੀ ਜੀ, ਰਿੰਕੂ ਜੀ ਇਹ ਦੋਸਤਾਂ ਮਿੱਤਰਾਂ ਜਿੱਦਾਂ ਚੱਲਦਾ ਹੀ ਰਹਿੰਦਾ। ਤਲਵਿੰਦਰ ਸਿੰਘ ਸਾਡੇ ਨਾਲ ਜੁੜੇ ਨੇ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਸਾਰਿਆਂ ਨੂੰ। ਬਿਲਕੁਲ ਤਲਵਿੰਦਰ ਜੀ, ਸਵਾਗਤ ਹੈ ਪ੍ਰੋਗਰਾਮ ਦੇ ਵਿਚ। ਮੈਸੇਜ ਹੋਰ ਬਹੁਤ ਸਾਰੇ ਆ ਰਹੇ ਨੇ, ਆਪਾਂ ਥੋੜੀ ਦੇਰ ਬਾਅਦ ਪੜਾਂਗੇ, ਜਿਨ੍ਹਾਂ ਵਿਚ ਹਰਦੀਪ ਸਿੰਘ ਸੰਧੂ, ਅਮਰਜੀਤ ਸਿੰਘ, ਨਾਨਕ ਬੇਕਰੀ ਡਾਂਡਨੋਂ ਵਾਲੇ, ਸੰਦੀਪ ਰਾਏ, ਬਲਰਾਜ ਸਿੰਘ, ਜਸਵੀਰ ਰੰਧਾਵਾ ਹੁਣੀ, ਸਾਰਿਆਂ ਦੇ ਮੈਸੇਜ ਪੜਾਂਗੇ। ਪਰ ਮਿੰਟੂ ਜੀ, ਇਕ ਖ਼ਬਰ ਪੰਨਾ ਨੰਬਰ 2 ਤੇ ਲੱਗੀ ਆ, ਜਿਹਦੇ ਵੱਲ ਮੈਂ ਤੁਹਾਡਾ ਧਿਆਨ ਦਵਾਉਣਾ ਚਾਹਾਂਗਾ। ਉਹ ਹੈ ਜੀ ਦਵਿੰਦਰ ਸਿੰਘ ਘਬਾਇਆ ਦੀ ਉਮਰ ਦਾ ਵਿਵਾਦ ਫਿਰ ਭਖਿਆ, ਇਹ ਕੀ ਰੌਲਾ ਆ?
ਦੇਖੋ ਜੀ, ਜਿਹੜੇ ਆਪਾਂ ਸ਼ੁਰੂ ਚ ਡਿਸਕਸ ਕਰਿਆ ਸੀ ਨਾ ਵੀ ਬਾਏ ਜੇ ਕੋਈ ਬੰਦਾ ਕਿਸੇ ਨੂੰ ਛੱਡ ਕੇ ਜਾਂਦਾ, ਕੋਈ ਵੀ ਪਾਰਟੀ ਨੂੰ ਛੱਡ ਕੇ ਜਾਂਦਾ, ਤਾਂ ਉਹਦੀਆਂ ਕਮਜ਼ੋਰੀਆਂ ਫੜ ਕੇ ਰੱਖਦੇ ਆ, ਤੇ ਉਹ ਕਮਜ਼ੋਰੀਆਂ ਨੂੰ ਫਿਰ ਮੌਕੇ ਦੇ ਉੱਤੇ ਉਹਨੂੰ ਡਰਾਇਆ ਜਾਂਦਾ ਵੀ ਜਾਂ ਤੂੰ ਇੱਥੇ ਰਹਿ ਜਾਂ ਫਿਰ ਤੇਰੇ ਨਾਲ ਇਹ ਕਰਾਂਗੇ। ਤਾਂ ਇਹ ਜਿਹੜੇ ਮੰਤਰੀ ਸਨ ਘਬਾਇਆ, ਪੰਜਾਬ ਗੌਰਮੈਂਟ ਦੇ MP ਵੀ ਰਹੇ ਆਪਣੇ ਇਨ੍ਹਾਂ ਦੇ ਫਾਦਰ ਸਾਹਿਬ ਦਵਿੰਦਰ ਦੇ, ਤਾਂ ਉਨ੍ਹਾਂ ਨੇ ਜਿਹੜਾ ਪੰਜਾਬ ਉਨ੍ਹਾਂ ਨੂੰ ਆਪਣੀ ਸੰਸਦ ਚ ਵੀ ਭੇਜਿਆ ਤੇ ਲੋਕਲ ਸਿਆਸਤ ਦੇ ਵਿਚ ਵੀ ਅਕਾਲੀ ਦਲ ਦੇ ਕਾਫ਼ੀ ਅਹਿਮ ਸੀਗੇ, ਕਿਉਂਕਿ ਉਹ ਕੰਬੋਜ ਭਾਈ ਵਿਚਾਰੇ ਨੂੰ ਨਾਲ ਸੰਬੰਧ ਰੱਖਦੇ ਸੀ, ਤੇ ਇਹ ਏਰੀਆ ਜਿਹੜਾ ਫਾਜ਼ਿਲਕਾ ਦਾ, ਇੱਥੇ ਕੰਬੋਜ ਭਾਈਚਾਰਾ ਬਹੁਤ ਜ਼ਿਆਦਾ ਆ। ਤਾਂ ਇੱਥੇ ਜਦੋਂ ਉਨ੍ਹਾਂ ਨੂੰ ਘਵਈਆ ਨੇ ਕਿਸੇ ਨਾ ਕਿਸੇ ਗੱਲ ਤੇ ਸੁਖਵੀਰ ਜਾਂ ਅਕਾਲੀ ਦਲ ਤੋਂ ਲੱਤ ਚੱਕੀ, ਤਾਂ ਪਹਿਲਾਂ ਤਾਂ ਉਨ੍ਹਾਂ ਦੀ ਵੀਡੀਓ ਰਿਲੀਜ਼ ਹੋਈ, CD ਰਿਲੀਜ਼ ਹੋਈ, ਤੁਸੀਂ ਦੇਖਿਆ ਹੀ ਆ। ਤੇ ਉਹ CD ਰਿਲੀਜ਼ ਤੋਂ ਬਾਅਦ ਜਦੋਂ ਇਹੋ ਜਿਹਾ ਹਾਲਾਤ ਬਣ ਗਏ ਵੀ ਉਹ ਇਲੈਕਸ਼ਨਾਂ ਚ ਖੜੇ ਹੋਣ ਜੋਗੇ ਨਹੀਂ ਰਹੇ, ਤਾਂ ਉਨ੍ਹਾਂ ਨੇ ਆਪਣੇ ਨੌਜਵਾਨ ਪੁੱਤਰ ਨੂੰ ਖੜਾ ਕਰਤਾ। ਤੇ ਨੌਜਵਾਨ ਪੁੱਤਰ ਦੇ ਮਾਮਲੇ ਦੇ ਵਿਚ ਉਦੋਂ ਉਨ੍ਹਾਂ ਦੇ ਮੁਕਾਬਲਾ ਸੁਰਜੀਤ ਕੁਮਾਰ ਜੈਨੀ, ਜਿਹੜੇ ਕਿ ਖੁਦ ਹੈਲਥ ਮਿਨਿਸਟਰ ਸਨ, ਹੰਡੇ ਹੋਏ ਸੀ, 3-4 ਵਾਰੀ ਜਿੱਤੇ ਸੀ ਉਨ੍ਹਾਂ ਨਾਲ ਮੁਕਾਬਲਾ ਸੀ, ਤਾਂ ਉਸ ਮੁਕਾਬਲੇ ਚ 250 ਵੋਟਾਂ ਨਾਲ ਉਹ ਨੌਜਵਾਨ ਜਿੱਤ ਗਿਆ ਜੀ। ਤੇ ਉਹ ਜਿੱਤਣ ਤੋਂ ਬਾਅਦ ਫਿਰ ਹਾਰ ਆ ਜਿਹੜੀ ਉਹ ਏਡੀ ਸੌਖੀ ਨਹੀਂ ਮੰਨੀ ਜਾਂਦੀ ਜਦੋਂ ਇਹੋ ਜਿਹੀ ਹਾਰ ਹੋਵੇ, ਤਾਂ ਉਨ੍ਹਾਂ ਨੇ ਇਹਦਾ ਅਗਲਾ ਵਿਵਾਦ ਇਹ ਕੱਢਿਆ ਵੀ ਭਾਈ ਇਹ ਮੁੰਡੇ ਦੀ ਜਿਹੜੀ ਉਮਰ ਆ ਉਹ ਵੋਟਾਂ ਚ ਖੜਾ ਹੋਣ ਦੇ ਕਾਬਲ ਹੀ ਨਹੀਂ, ਛੋਟਾ ਹਜੇ, ਜਿਹੜੀ ਕਿ ਇੰਡੀਅਨ ਪੈਨਲ ਦੇ ਮੁਤਾਬਕ ਜੋ ਦੇਖਿਆ। ਤਾਂ ਇਸ ਦੇ ਉੱਤੇ ਬਹੁਤ ਸਾਰੀ ਪੜਤਾਲ ਹੋਈ, ਪੜਤਾਲ ਹੋਣ ਤੋਂ ਬਾਅਦ ਇਹ ਪਤਾ ਲੱਗਿਆ ਵੀ ਜ਼ਿਆਦਾਤਰ ਜਿਹੜਾ ਰਿਕਾਰਡ ਆ, ਤੁਸੀਂ ਹੈਰਾਨ ਹੋਵੋਗੇ, ਦੇਖੋ ਵੀ ਆਪਣੇ ਸਾਡੇ ਵਰਗੇ ਦਾ ਰਿਕਾਰਡ ਜਿਹੜਾ 60-65 ਮਾਡਲ ਆ, ਉਨ੍ਹਾਂ ਦਾ ਰਿਕਾਰਡ ਤਾਂ ਮੰਨ ਲਓ ਕਿਤੇ ਗਵਾਚ ਗਿਆ ਹੋਊ, ਅੱਗ ਲੱਗ ਗਈ ਹੋਊ, ਪਰ 90 ਤੋਂ ਬਾਅਦ ਦੇ ਬੋਰਨ ਦਾ ਰਿਕਾਰਡ ਨਹੀਂ ਮਿਲਿਆ। ਬਹੁਤਾ ਰਿਕਾਰਡ ਮੱਚ ਗਿਆ, ਦਿਖਾਇਆ ਗਿਆ ਵੀ ਮੱਚ ਗਿਆ ਜੀ ਅੱਗ ਨਾਲ, ਫਲਾਨੇ ਟਾਈਮ ਅੱਗ ਲੱਗ ਗਈ ਸੀ ਉਦੋਂ ਸੜ ਗਿਆ। ਤੇ ਕੋਈ ਵੀ ਇਹੋ ਜਿਹਾ ਥਾਂ ਨਹੀਂ ਆਇਆ ਜਿਹਦੇ ਚੋਂ ਸਾਬਤ ਕਰ ਸਕਣ ਵੀ ਉਨ੍ਹਾਂ ਦੀ ਜਿਹੜੀ ਜਨਮ ਤਰੀਕ ਕੀ ਆ। ਜਨਮ ਤਰੀਕ 93 ਦਰਜ ਆ ਕਹਿੰਦੇ ਉਹ ਆਦੇ ਯੂਨੀਵਰਸਿਟੀ ਦੇ ਦਾਖਲੇ ਚ, ਤੇ ਪਰ ਹੁਣ ਉਸ ਢੰਗ ਨਾਲ ਇਹਨਾਂ ਦਾ ਜਿਹੜਾ ਕੇਸ ਉਹ ਚੱਲਦਾ ਚੱਲਦਾ ਅਦਾਲਤ ਚ ਚਲਾ ਗਿਆ, ਤੇ ਹੁਣ ਅਦਾਲਤ ਦਾ ਜਿਹੜਾ ਛੇਤੀ ਹੀ ਜਿਹੜਾ ਫੈਸਲਾ, ਮੈਨੂੰ ਲੱਗਦਾ ਵੀ ਦਿਨਾਂ ਦੇ ਵਿਚ ਹੀ 2 ਮਈ ਮਿਲਣ ਤਰੀਕ ਦਿੱਤੀ ਇਨ੍ਹਾਂ ਨੇ, ਤੇ 2 ਮਈ ਤੱਕ ਜੇ ਇਹ ਆ ਜਾਂਦਾ ਤਾਂ ਇਹ ਜਿਹੜਾ ਸੀਟ ਨੂੰ ਮਿਲਣ ਦਾ ਇੱਦਾਂ ਤਾਂ ਨਹੀਂ ਹੋਣਾ ਵੀ ਜੈਨੀ ਨੂੰ ਜਿੱਤਿਆ ਡਿਕਲੇਅਰ ਕਰ ਦੇਣ, ਪਰ ਮੈਨੂੰ ਲੱਗਦਾ ਇਹ ਹੋ ਸਕਦਾ ਵੀ ਇਹ ਸੀਟ ਦੇ ਉੱਤੇ ਦੁਬਾਰੇ ਵੋਟਾਂ ਪੈਣ।
ਹਾਂ, ਇੱਥੇ ਸਟੇਅ ਚੱਲਦੀ ਚੱਲਦੀ ਮੈਨੂੰ ਲੱਗਦਾ ਕਿ ਸਰਕਾਰ ਦਾ ਜਿਹੜਾ ਲਾਈਫ ਟਾਈਮ ਪੂਰਾ ਹੋ ਵੀ ਜਾਏਗਾ, ਉਹ ਵੀ ਗਾਹ ਫਰਦਰ ਸਟੇਅ ਲੈ ਜਾਊਗੀ, 3-1 ਤਾਂ ਟਾਈਮ ਕੱਢ ਹੀ ਦਿੰਦੀ ਜਿੱਧਰੋਂ ਮਰਜ਼ੀ ਕਰ ਲਓ। ਤੇ ਡਾਕਟਰ ਸੁਖਦੇਵ ਸਿੰਘ ਭਾਮ ਸਾਡੇ ਨਾਲ ਜੁੜੇ ਨੇ, ਵਿਨੀਪੈਗ ਵਾਲੇ ਪਰ ਮੈਲਬਰਨ ਆਏ ਹੋਏ ਨੇ। ਸਤਿ ਸ੍ਰੀ ਅਕਾਲ ਡਾਕਟਰ ਸਾਹਿਬ, ਕੀ ਹਾਲ ਚਾਲ ਹੈ? ਤੇ ਸਤਵੀਰ ਸਿੰਘ ਬਰਾੜ ਵੀ ਫਤਿਹ ਬੁਲਾ ਰਹੇ ਨੇ, ਕਹਿੰਦੇ ਵੀਰ ਜੀ ਬਹੁਤ ਵਧੀਆ ਫੈਸਲਾ ਲਿਆ ਡੋਪ ਟੈਸਟ ਦਾ, ਧੰਨਵਾਦ ਜੀ। ਤੇ ਬਹੁਤ ਸਾਰੇ ਸੱਜਣ ਹੋਰ ਵੀ ਨੇ, ਉਹ ਵੀ ਆਪਾਂ ਗੱਲ ਕਰਨੀ ਹੈ, ਉਨ੍ਹਾਂ ਦੇ ਸੁਨੇਹ ਵੀ ਆਪਾਂ ਲੈਣੇ ਆ। ਮਿੰਟੂ ਜੀ, ਤੁਹਾਡੇ ਕੋਲ ਸਮਾਂ ਥੋੜਾ ਆ, ਪਰ ਆਪਾਂ ਜਾਂਦੇ ਜਾਂਦੇ ਨਾ ਇੱਕ ਗੱਲ ਕਰਨੀ ਹੈ ਕਿ ਨਾਨਕ ਸ਼ਾਹ ਫਕੀਰ ਜਿਹੜੀ ਆ ਫਿਲਮ ਦੁਬਾਰਾ ਫੇਰ ਆ ਰਹੀ ਆ, ਉਹਦਾ ਬੜਾ ਮਸਲਾ ਭਖਿਆ ਹੋਇਆ, ਤੇ ਹੁਣ ਕਹਿੰਦੇ ਕਿ ਉਹਦੇ ਸਬੰਧੀ ਸ਼੍ਰੋਮਣੀ ਕਮੇਟੀ ਨੇ ਮੀਟਿੰਗ ਰੱਖੀ ਹੈ, ਤੇ ਮੀਟਿੰਗ ਦੇ ਵਿਚ ਫਿਲਮ ਦੇ ਡਾਇਰੈਕਟਰਾਂ ਨੂੰ, ਸਿੱਕਾ ਸਾਹਿਬ ਨੂੰ, ਉਨ੍ਹਾਂ ਨੇ ਸਬ ਕਮੇਟੀ ਅੱਗੇ ਆਪਣਾ ਪੱਖ ਰੱਖਣ ਦੀ ਗੱਲ ਕਹੀ ਹੈ, ਤੇ ਉਹ ਕਹਿੰਦੇ ਕਿ ਨਹੀਂ ਟਾਈਮ ਹੁਣ ਬੜਾ ਥੋੜਾ ਧਿਆਨ ਹੀ ਹੋਣਾ। ਮੈਂ ਅਕਸਰ ਆਰਗਿਊ ਕਰਦਾ ਹੁੰਦਾ ਕਿ ਕੋਈ ਵੀ ਫਿਲਮ ਰਿਲੀਜ਼ ਹੋਣੀ ਆ, ਸ਼੍ਰੋਮਣੀ ਕਮੇਟੀ ਦੀ ਪਰਮਿਸ਼ਨ ਕਿਉਂ ਲੈਣੀ ਪੈਣੀ ਆ, ਮੈਨੂੰ ਇਹ ਦੱਸੋ, ਸਮਝ ਨਹੀਂ ਆਉਂਦੀ। ਜਦੋਂ ਸੈਂਸਰ ਬੋਰਡ ਬਣਿਆ ਹੋਇਆ ਉਨ੍ਹਾਂ ਨੇ ਕਰਨਾ, ਸ਼੍ਰੋਮਣੀ ਕਮੇਟੀ ਇਕ ਧਾਰਮਿਕ ਸੰਸਥਾ ਆ ਜਿਨ੍ਹਾਂ ਦਾ ਮਕਸਦ ਗੁਰਦੁਆਰਾ ਪ੍ਰਬੰਧ ਨੂੰ ਚਲਾਉਣਾ ਆ, ਹਨਾ। ਹੁਣ ਜਾਂ ਕੋਈ ਗੱਲ, ਕੋਈ ਮੁਸਲਿਮ ਫਿਲਮ ਬਣੀ, ਜੇ ਮੁਸਲਿਮ ਕਿਸੇ ਮਸਜਿਦ ਤੋਂ ਲੈਣੀ ਪੈ ਜਾਵੇ ਜਾਂ ਮਤਲਬ ਪਰਮਿਸ਼ਨ ਹੋ, ਦੇ ਹੈਵ ਨੋ ਰੂਲਿੰਗ, ਉਨ੍ਹਾਂ ਕੋਈ ਅਧਿਕਾਰ ਹੀ ਹੈ ਨਹੀਂ ਫਿਲਮ ਨੂੰ ਬੰਦ ਕਰਾਉਣ ਜਾਂ ਨਾ ਕਰਾਉਣ ਦਾ। ਵਟ ਇਜ਼ ਦਿਸ? ਮਤਲਬ ਫਿਰ ਇਹ ਵਿਵਾਦਾਂ ਚ ਕਿਉਂ?
ਦੇਖੋ ਸਿੱਧੂ ਸਾਹਿਬ,
ਹਾਂਜੀ,
ਇੱਥੇ ਥੋੜੇ ਜੇ ਸਮੀਕਰਨ ਬਦਲ ਜਾਂਦੇ ਜਦੋਂ ਧਰਮ ਆ ਜਾਂਦਾ ਨਾ ਵਿਚ ਕਿਤੇ ਵੀ, ਤੇ ਜਦੋਂ ਹਿਸਟਰੀ ਆ ਜਾਂਦੀ ਹੈ ਵਿਚ, ਉਦੋਂ ਜੇ ਧਰਮ ਤੇ ਹਿਸਟਰੀ ਨਾਲ ਸੰਬੰਧਿਤ ਉਸ ਧਰਮ ਦੇ ਜਾਂ ਉਹਦੇ ਜ਼ਿੰਮੇਵਾਰ ਲੋਕ ਉਹਦੀ ਰਾਖੀ ਨਹੀਂ ਕਰਦੇ ਤਾਂ ਅਸੀਂ ਅਕਸਰ ਕਹਿੰਦੇ ਹਾਂ ਉਹਨੂੰ ਬਦਲ ਦਿੱਤਾ ਜਾਂਦਾ, ਤੋੜ ਮਰੋੜ ਦਿੱਤਾ ਜਾਂਦਾ ਤੇ 10-20 ਸਾਲਾਂ ਦੇ ਵਿੱਚ ਹੀ ਲੋਕਾਂ ਨੂੰ ਇਹੋ ਜਿਹੀਆਂ ਗੱਲਾਂ ਪਰੋਸ ਕੇ ਦੇ ਦਿੱਤੀਆਂ ਜਾਂਦੀਆਂ ਜਿਨ੍ਹਾਂ ਦੇ ਸਮੀਕਰਨ ਹੀ ਹੋਰ ਹੋ ਜਾਂਦੇ ਆ ਤੇ ਆਉਣ ਵਾਲੀ ਜਨਰੇਸ਼ਨ ਉਸੇ ਨੂੰ ਚੀਜ਼ਾਂ ਨੂੰ ਸਮਝਣ ਲੱਗ ਜਾਂਦੀ ਆ। ਫਿਲਮਾਂ ਦੇ ਮਾਮਲੇ ਚ ਅਸੀਂ ਅਕਸਰ ਇਹ ਗੱਲ ਕਹਿੰਦੇ ਰਹੇ ਹਾਂ ਸ਼੍ਰੋਮਣੀ ਕਮੇਟੀ ਨੂੰ ਵੀ ਜ਼ਿਆਦਾ ਦਖਲਅੰਦਾਜ਼ੀ ਨਹੀਂ ਦੇਣੀ ਚਾਹੀਦੀ, ਹੋਰ ਵੱਡੇ ਮਸਲੇ ਆ ਉਹ ਕਰਨੇ ਚਾਹੀਦੇ ਆ। ਪਰ ਮੈਂ ਇੱਕ ਚੀਜ਼ ਜਿਹੜੀ ਪਲੱਸ ਪੁਆਇੰਟ ਸਿੱਖਇਜ਼ਮ ਦੀ ਦੇਖਦਾ ਉਹ ਇਹ ਆ ਜੀ ਵੀ ਸਿੱਖਇਜ਼ਮ ਦੇ ਵਿੱਚ ਜ਼ਿਆਦਾ ਅਵੇਅਰਨੈਸ ਹੈਗੀ ਆ, ਉਹ ਅਵੇਅਰਨੈਸ ਨੇ ਇਹ ਜਿਹਾ ਮਾਹੌਲ ਬਣਿਆ ਤਾ ਵੀ ਜਿਹੜੇ ਸਿੱਖ ਮਜ਼ਾਕ ਦਾ ਪਾਤਰ ਹੁੰਦੇ ਸੀ ਫਿਲਮਾਂ ਚ ਉਹ ਬਣਦੇ 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 ਹੁਣ ਉਹ ਵਧੀਆ ਦਸਤਾਰਧਾਰੀ ਸਿੰਘ ਆਉਣ ਲੱਗ ਗਏ। ਤੇ ਜਿਹੜੀ ਹਿਸਟਰੀ ਆ ਜਾਂ ਹਿਸਟਰੀ ਦੇ ਵਿੱਚ ਕਿਸੇ ਬੰਦੇ ਨੂੰ ਰੱਬ ਬਣਾਉਣ ਦੀ ਥਾਂ ਤੇ ਕਿਸੇ ਰੋਲ ਕਰਨ ਦੀ ਥਾਂ ਤੇ ਜਿਹੜੀਆਂ ਚੀਜ਼ਾਂ ਦੀਆਂ ਬੰਦਿਸ਼ਾਂ ਲੱਗੀਆਂ ਹੋਈਆਂ ਉਹ ਬੰਦਿਸ਼ਾਂ ਨੂੰ ਜੇ ਉਹ ਕਾਇਮ ਰੱਖਿਆ ਤਾਂ ਉਹਦੇ ਨਾਲ ਮੈਨੂੰ ਨਹੀਂ ਲੱਗਦਾ ਕੋਈ ਬੁਰਾਈ ਆਈ ਆ, ਉਹਦੇ ਨਾਲ ਕਿਤੇ ਨਾ ਕਿਤੇ ਅਸੀਂ ਆਪਣੀ ਚੀਜ਼ ਨੂੰ ਬਚਾਉਣ ਚ ਕਾਮਯਾਬ ਹੋਏ ਆ। ਪਰ ਹੁਣ ਗੱਲ ਇਹ ਆ ਜਾਂਦੀ ਹੈ ਜੀ ਵੀ ਜਦੋਂ ਤੁਸੀਂ ਕੋਈ ਧਾਰਮਿਕ ਵਿਸ਼ਾ ਤੇ ਉੱਤੇ ਫਿਲਮ ਬਣਾਉਣੇ ਆ ਜਾਂ ਕਿਸੇ ਧਰਮ ਦੇ ਮਾਮਲੇ ਦੇ ਵਿੱਚ ਜਿਹਦੀ ਡਾਇਰੈਕਟਲੀ ਸਿੱਧੀ ਲੋਕਾਂ ਦੇ ਹਾਰਟ ਨੂੰ ਦਿਲਾਂ ਨੂੰ ਚੋਟ ਕਰਦੀ ਆ ਉਹ ਬਣਾਉਣ ਦੀ ਕੋਸ਼ਿਸ਼ ਕਰਦੇ ਆ ਤਾਂ ਤੁਹਾਨੂੰ ਉਸ ਧਰਮ ਦੀ ਸਰਵਉੱਚ ਸੰਸਥਾ ਦੇ ਨਾਲ ਇਸ ਤੇ ਵਿਚਾਰ ਕਰਨ ਦੇ ਵਿੱਚ ਕੋਈ ਹਰਜ ਨਹੀਂ ਹੈਗਾ ਤੇ ਉਦੋਂ ਜਾਂ ਬਣਨ ਤੋਂ ਬਾਅਦ ਜਿਹੜੇ ਵਿਵਾਦ ਹੋਣੇ ਰੋਕਣਾ ਜਾਂ ਉਹਨਾਂ ਨੂੰ ਲੈਟਰ ਜਾਰੀ ਹੋਣੇ ਉਹ ਤਾਂ ਹੁੰਦੀ ਹੈ ਇੱਕ ਲਾਈਮ ਲਾਈਟ ਚ ਆਉਣ ਦੀਆਂ ਗੱਲਾਂ ਤੇ ਉਸ ਨੂੰ ਇਹ ਫਿਲਮ ਵਾਲੇ ਵੀ ਚਾਹ ਰਹੇ ਆ ਕੁਛ ਹੋਵੇ ਤਾਂ ਉਹ ਫਿਲਮ ਚੱਲੇ ਤਾਂ ਇਹ ਕਿਤੇ ਨਾ ਕਿਤੇ ਨਾ ਮੈਨੂੰ ਲੱਗਦਾ ਕੋਈ ਗਲਤ ਗੱਲ ਨਹੀਂ ਹੈਗੀ ਧਰਮ ਜੇ ਸ਼੍ਰੋਮਣੀ ਕਮੇਟੀ ਇਹਦੇ ਵਿੱਚ ਦਖਲ ਅੰਦਾਜ਼ੀ ਦੇ ਰਹੀ ਆ ਤਾਂ ਉਹਦਾ ਸਿਰਫ ਤੇ ਸਿਰਫ ਇੱਕੋ ਹੀ ਮਕਸਦ ਆ ਵੀ ਹਿਸਟਰੀ ਨੂੰ ਜਾਂ ਕਹੀਏ ਵੀ ਸਾਡੇ ਜਿਹੜੇ ਮਹਾਨ ਜੋ ਪੀਰ ਫਕੀਰ ਗੁਰੂ ਹੋਏ ਆ ਉਹਨਾਂ ਦੀਆਂ ਕੋਈ ਚੀਜ਼ ਨੂੰ ਕੋਈ ਬੰਦਾ ਕਮਰਸ਼ੀਅਲ ਤੌਰ ਦੇ ਉੱਤੇ ਪੈਸੇ ਕਮਾਉਣ ਲਈ ਉਹਨੂੰ ਤੋੜ ਮਰੋੜ ਕੇ ਨਾ ਪੇਸ਼ ਕਰਦੇ। ਸੋ ਇਸ ਕਰਕੇ ਜਿਹੜੀ ਇਹ ਦਖਲ ਅੰਦਾਜ਼ੀ ਹੋ ਰਹੀ ਆ ਤੇ ਇਹਦੇ ਚ ਮੈਂ ਆਮ ਲੋਕਾਂ ਦਾ ਦੇਖਿਆ ਵੀ ਆਮ ਲੋਕਾਂ ਨੇ ਸਾਡੇ ਨੇ ਬਹੁਤ ਸਾਰਿਆਂ ਨੇ ਫੇਸਬੁੱਕ ਦੇ ਉੱਤੇ ਬਹੁਤ ਵੱਡੇ ਵੱਡੇ ਮਸਲੇ ਇਸ ਫਿਲਮ ਬਾਰੇ ਬੋਲ ਰਹੇ ਆ, ਲਿਖ ਰਹੇ ਆ, ਉਠਾ ਰਹੇ ਆ। ਉਹਦੇ ਚ ਵੀ ਨਾ ਮੈਨੂੰ ਬਾਕੀ ਚੀਜ਼ਾਂ ਤਾਂ ਲੱਗਦੀਆਂ ਜਾਇਜ਼ ਵੀ ਕਰਨਾ ਚਾਹੀਦਾ ਪਰ ਥੋੜੀ ਜਿਹੀ ਇੱਕ ਸਾਨੂੰ ਨਾ ਐਂਗਲ ਬਦਲਣਾ ਪਊ। ਜੇ ਜੇ ਅਸੀਂ ਲੈਵਲ ਤੇ ਆ ਜੇ ਜੀ ਸਾਡੇ ਕੋਲ ਪਾਵਰ ਆ ਸਾਨੂੰ ਉਹੀ ਪਾਵਰ ਯੂਜ਼ ਕਰਨੀ ਚਾਹੀਦੀ ਆ। ਹੁਣ ਜੇ ਅਸੀਂ ਕਹੀਏ ਵੀ ਅਸੀਂ ਨਾਨਕ ਸ਼ਾਹ ਫਕੀਰ ਫਿਲਮ ਹੁੰਦੀ ਆ ਤੇ ਮੈਂ ਕਹਾਂ ਵੀ ਚਲੋ ਵੀ ਮੁੰਡੇ ਸਵੇਰੇ ਸਿਨੇਮੇ ਭੰਨਣ ਜਾਣਾ ਆਪਾਂ ਅੱਗਾਂ ਲਾਉਣੀਆਂ ਆਪਾਂ ਇਹ ਕਰਨਾ ਆਪਾਂ ਉਹ ਕਰਨਾ ਏਦਾਂ ਦਾ ਇੱਕ ਤਾਂ ਹੈਗੀ ਕੰਪੇਨ ਚੱਲਣੀ ਤੇ ਚੱਲ ਰਹੀ ਆ। ਦੂਜੀ ਕੰਪੇਨ ਇਹ ਆ ਵੀ ਅਸੀਂ ਸਾਡੀ ਧਰਮ ਉੱਚ ਦੀ ਸੰਸਥਾ ਸਰਵਉੱਚ ਸੰਸਥਾ ਸ਼੍ਰੋਮਣੀ ਕਮੇਟੀ ਆ ਉਹਨੂੰ ਪੁੱਛੀਏ ਵੀ ਤੁਹਾਡੀ ਗੱਲਬਾਤ ਨਾਨਕ ਸ਼ਾਹ ਫਕੀਰ ਨਾਲ ਚੱਲ ਰਹੀ ਆ ਤੁਸੀਂ ਕੀ ਉਹਦਾ ਨਤੀਜੇ ਕੱਢੇ ਕੀ ਉਹਦੇ ਚ ਕੀ ਗਲਤ ਆ। ਇਹ ਵੀ ਤਾਂ ਹੋ ਸਕਦਾ ਨਾ ਵੀ ਹਲੇ ਤੱਕ ਫਿਲਮ ਤਾਂ ਦੇਖੀ ਨੀ ਮੈਂ ਬੋਲੀ ਜਾਂਦਾ ਮੈਨੂੰ ਪਤਾ ਹੀ ਨੀ ਵੀ ਉਹਦੇ ਚ ਨਾਨਕ ਸ਼ਾਹ ਫਕੀਰ ਚ ਕੀ ਹੋਊਗਾ ਜਾਂ ਕਿੱਥੇ ਗਾ ਕੇ ਗਲਤ ਦਿਖਾਇਆ ਹੋਊਗਾ ਜਾਂ ਕੋਈ ਦਿਖਾਇਆ ਵੀ ਹੋਊ ਕਿ ਨਹੀਂ ਦਿਖਾਇਆ ਹੋਊਗਾ ਇਹ ਤਾਂ ਚੀਜ਼ਾਂ ਹਜੇ ਆਪਾਂ ਨੂੰ ਪਤਾ ਨੀ ਨਾ। ਸੋ ਇਸ ਲਈ ਬੱਚੇ ਬੱਚੇ ਨੂੰ ਤਾਂ ਦਿਖਾਈ ਨਹੀਂ ਜਾ ਸਕਦੀ ਬੱਚੇ ਬੱਚੇ ਤੋਂ ਇਜਾਜ਼ਤ ਨਹੀਂ ਲੈ ਜਾ ਸਕਦੀ। ਸੋ ਸ਼੍ਰੋਮਣੀ ਕਮੇਟੀ ਇਸ ਟਾਈਮ ਆਪਣਾ ਸਰਵਉੱਚ ਅਦਾਰਾ ਮੰਨ ਲਓ ਤਾਂ ਉਹ ਸ਼੍ਰੋਮਣੀ ਕਮੇਟੀ ਦੇ 5-7 ਮੈਂਬਰੀ ਟੀਮ ਬਣਾ ਕੇ ਉਹਨੂੰ ਫਿਲਮ ਦਿਖਾਈ ਜਾਵੇ ਉਹ ਫਿਲਮ ਦੇ ਵਿੱਚ ਕੋਈ ਪੁਆਇੰਟਸ ਹੋਣ ਜਾਂ ਕੁਛ ਵੀ ਗਲਤ ਫਲਤ ਹੋਵੇ ਜਿਹੜੀ ਹਿਸਟਰੀ ਨੂੰ ਤਰੋੜੇ ਜਾਂ ਕੋਈ ਸਾਡੇ ਧਰਮ ਨੂੰ ਜਿਵੇਂ ਹੁਣ ਤੁਸੀਂ ਦੇਖਿਆ ਹੀ ਅਸੀਂ ਰੋਜ਼ ਦੇਣੇ ਵੀ ਸਾਡਾ ਕਿਤਾਬਾਂ ਦੇ ਵਿੱਚ ਗੁਰੂ ਗੋਬਿੰਦ ਸਿੰਘ ਤੱਕ ਨੂੰ ਜਿਹੜਾ ਗਲਤ ਸ਼ਬਦ ਵਰਤੇ ਹੋਏ ਆ ਤੇ ਜਿਹੜੀਆਂ ਕਿ ਸਕੂਲਾਂ ਚ ਪੜ੍ਹਾਈਆਂ ਜਾਂਦੀਆਂ ਤਾਂ ਫਿਰ ਉਹਨਾਂ ਚੀਜ਼ਾਂ ਦੇ ਉੱਤੇ ਜੇ ਕਿਤੇ ਨਾ ਕਿਤੇ ਚੈੱਕ ਲਿਸਟ ਲੱਗੂਗੀ ਤਾਂ ਹੀ ਅਸੀਂ ਬਚਾ ਪਾਵਾਂਗੇ ਇਸ ਨੂੰ ਧਰਮ ਨੂੰ ਤੇ ਸਾਰੀਆਂ ਚੀਜ਼ਾਂ ਨੂੰ। ਤਾਂ ਇਸ ਕਰਕੇ ਸ਼੍ਰੋਮਣੀ ਕਮੇਟੀ ਅਸੀਂ ਪ੍ਰੈਸ਼ਰ ਪਾਈਏ ਸ਼੍ਰੋਮਣੀ ਕਮੇਟੀ ਤੇ ਸ਼੍ਰੋਮਣੀ ਕਮੇਟੀ ਪ੍ਰੈਸ਼ਰ ਪਾਵੇ ਡਾਇਰੈਕਟਰ ਤੇ, ਇਹ ਇੱਕ ਪ੍ਰੋਪਰ ਚੈਨਲ ਆ।
ਮਿੰਟੂ ਜੀ ਤਰਾਸਦੀ ਇਹ ਆ ਕਿ ਹੁਣ ਸੁਣਨ ਦੇ ਵਿੱਚ ਆਇਆ ਉਹ ਗੱਲ ਹੈ ਇੱਕ ਕਹਿੰਦੇ ਮਤਲਬ ਮੈਂ ਸੁਣੀ ਆ ਗੱਲ ਵੀ ਜਿਹੜੀ ਇਹ ਫਿਲਮ ਬਣੀ ਆ ਨਾ ਇਹਦੇ ਵਿੱਚ ਸ਼੍ਰੋਮਣੀ ਕਮੇਟੀ ਦਾ ਸਿੱਧਾ ਤਾਂ ਨਹੀਂ ਮੈਂ ਕਹਿ ਸਕਦਾ ਪਰ ਉਹਨਾਂ ਦੇ ਬਹੁਤ ਕਲੋਜ਼ ਜਿਹੜੇ ਸਰਕਲਸ ਦੇ ਵਿੱਚ ਆ ਉਹਨਾਂ ਦੇ ਬੰਦਿਆਂ ਦਾ ਕਾਫੀ ਪੈਸਾ ਲੱਗਾ ਹੋਇਆ ਕਹਿੰਦੇ ਤਾਂ ਇਹ ਮੁੜ ਮੁੜ ਕੇ ਆ ਰਹੀ ਹੈ। ਮਤਲਬ ਇਹ ਅੰਦਰਲੀ ਗੱਲ ਹੈ ਮਤਲਬ ਵੀ ਉਹ ਕੀ ਕਰਦੇ ਨੇ ਜਿਹੜੇ ਇੱਦਾਂ ਦੀਆਂ ਫਿਲਮਾਂ ਬਣਾਉਣੀਆਂ ਹੁੰਦੀਆਂ ਆ ਉਹ ਉਹਨਾਂ ਦੇ ਉਹਨਾਂ ਨੂੰ ਪਾਰਟਨਰ ਬਣਾ ਲੈਂਦੇ ਨੇ ਜਿਹੜੇ ਫੈਸਲਿਆਂ ਨੂੰ ਇਨਫਲੂਐਂਸ ਕਰਦੇ ਇਨਫਲੂਐਂਸ਼ਲ ਬੰਦੇ ਆ ਜ਼ਰੂਰੀ ਨਹੀਂ ਵੀ ਆਪਾਂ ਅਹੁਦੇਦਾਰਾਂ ਜਥੇਦਾਰਾਂ ਦੀ ਨਹੀਂ ਗੱਲ ਕਰ ਰਹੇ ਪਰ ਜਿਹੜੇ ਪਿੱਛੇ ਫੈਸਲੇ ਕਰਵਾਉਣ ਵਾਲੇ ਬੰਦੇ ਆ ਉਹਨਾਂ ਦਾ ਵਿੱਚ ਪੈਸਾ ਲੱਗਾ ਹੋਇਆ ਇਸ ਫਿਲਮ ਦੇ ਤੇ ਉਹ ਇਸ ਕਰਕੇ ਉਹਨਾਂ ਦਾ ਪੈਸਾ ਡੁੱਬ ਰਿਹਾ ਆ ਇਹ ਫਿਲਮ ਰਿਲੀਜ਼ ਨਹੀਂ ਹੋ ਰਹੀ ਤੇ ਪਰ ਦੂਜੇ ਪਾਸੇ ਕਮਿਊਨਿਟੀ ਦਾ ਪ੍ਰੈਸ਼ਰ ਬਹੁਤ ਹੈ ਸ਼੍ਰੋਮਣੀ ਕਮੇਟੀ ਦੇ ਕਿ ਇਸ ਨੂੰ ਸੋਲਵ ਕੀਤਾ ਜਾਵੇ। ਵੈਸੇ ਮੈਂ ਪਰਸਨਲੀ ਦੇਖਾਂ ਮੈਂ ਇਸ ਦੇ ਹੱਕ ਚ ਨਹੀਂ ਹੈਗਾ ਮਤਲਬ ਵੀ ਨਾਨਕ ਪਾਤਸ਼ਾਹ ਦੇ ਉਹ ਇੱਕ ਨਾ ਦੇਖੋ ਜੇ ਆਪਾਂ ਗੁਰੂ ਸਾਹਿਬ ਦਾ ਸਿਧਾਂਤ ਦੇਖੀਏ ਗੁਰੂ ਗ੍ਰੰਥ ਸਾਹਿਬ ਦਾ ਅੱਜ ਦੇ ਮੌਜੂਦਾ ਗੁਰੂ ਦਾ ਗੁਰੂ ਗ੍ਰੰਥ ਸਾਹਿਬ ਨੇ ਨਾ ਇਹ ਤਾਂ ਤੁਸੀਂ ਸਾਰੇ ਮੰਨਦੇ ਆ ਨਾ, ਤੁਸੀਂ ਵੀ ਮੰਨਦੇ ਹੋ ਨਾ, ਵੀ ਜੇ ਅੱਜ ਦਾ ਗੁਰੂ ਜਿਹੜਾ ਸਾਡਾ ਸ਼ਬਦ ਗੁਰੂ ਹੈ ਉਹ ਗੁਰੂ, ਜੇ ਉਹਦਾ ਦ੍ਰਿਸ਼ਟਮਾਨ ਰੂਪ ਆਪਾਂ ਸ਼ਬਦ ਗੁਰੂ ਦਾ ਦੇਖਣਾ ਹੋਵੇ ਤਾਂ ਗੁਰੂ ਗ੍ਰੰਥ ਸਾਹਿਬ ਹੈ, ਠੀਕ ਹੈ ਨਾ। ਜੇ ਹੁਣ ਗੁਰੂ ਗ੍ਰੰਥ ਸਾਹਿਬ ਨੂੰ ਆਪਾਂ ਜਾ ਕੇ ਪੁੱਛੀਏ ਆਪਣੇ ਮੌਜੂਦਾ ਗੁਰੂ ਨੂੰ ਵੀ ਪਹਿਲੇ ਪਾਤਸ਼ਾਹ ਦੇ ਬਾਰੇ ਸਾਨੂੰ ਦੱਸੋ, ਠੀਕ ਹੈ, ਜਾਂ ਦੂਜੇ ਬਾਰੇ ਦੱਸੋ, ਤੀਜੇ ਬਾਰੇ ਦੱਸੋ, ਚਲੋ ਮੰਨ ਲਓ ਆਪਾਂ ਚੌਥੇ ਬਾਰੇ ਪੁੱਛਣਾ ਵੀ ਸਾਨੂੰ ਚੌਥੇ ਗੁਰੂ ਸਾਹਿਬ ਬਾਰੇ ਦੱਸੋ ਜੀ, ਗੁਰੂ ਜੀ ਗਿਆਰਵੇਂ ਆਪਣੇ ਜਿਹੜੇ ਮੌਜੂਦਾ ਗੁਰੂ ਹੈ ਜੋਤ ਜੋ ਸਰੂਪ, ਤਾਂ ਉਹ ਤੁਹਾਨੂੰ ਕਹਿਣਗੇ ਮਹੱਲਾ ਚੌਥਾ, ਬਸ ਇੰਨਾ ਹੀ ਕਹਿੰਦੇ ਤੁਹਾਨੂੰ ਜਾਣਨ ਦੀ ਲੋੜ ਹੈ ਉਹਨਾਂ ਦਾ ਜਨਮ ਕਿੱਥੇ ਹੋਇਆ, ਉਹਨੇ ਕੀ ਕੀਤਾ, ਉਹ ਕਿੱਥੇ ਗਏ, ਕੀ ਕਹਿੰਦੇ, ਉਹ ਨਾ ਤੁਸੀਂ ਬਹੁਤਾ ਬੋਦਰ ਨਾ ਕਰੋ ਇਤਿਹਾਸ ਬਾਰੇ, ਤੁਸੀਂ ਜੋ ਉਹਨਾਂ ਨੇ ਕਿਹਾ ਆ ਉਹਦੇ ਉਹਦੇ ਉਹਨੂੰ ਵਿਚਾਰੋ, ਇਹਨੇ ਤੁਹਾਡੇ ਨਾਲ ਸਹਾਈ ਹੋਣਾ ਆ, ਉਹਨਾਂ ਦਾ ਇਤਿਹਾਸ ਕੀ ਆ, ਉਹ ਇਤਿਹਾਸ ਇਤਿਹਾਸ ਹੀ ਆ, ਉਹ ਬਦਲਿਆ ਜਾ ਸਕਦਾ, ਸਭ ਕੁਛ ਹੋ ਸਕਦਾ। ਇਸ ਕਰਕੇ ਮੈਂ ਆਪਣੇ ਜਿੰਨੇ ਵੀ ਸਹਿਰਦ ਸੱਜਣ ਸੁਣ ਰਹੇ ਨੇ ਜਿਹੜੇ ਫਿਲਮਾਂ ਬਣਾਉਣ ਦੀ ਸੋਚ ਵੀ ਰਹੇ ਨੇ ਕਰਦੇ, ਕਿ ਰਾਦਰ ਦੈਨ ਇਤਿਹਾਸ ਬੇਸ ਗੁਰੂਆਂ ਦੀ ਫਿਲਮਾਂ ਬਣਾਉਣ ਦੇ, ਇਹਦੇ ਨਾਲ ਕੋਈ ਬਹੁਤੀ ਪ੍ਰਮੋਸ਼ਨ ਨਹੀਂ ਹੋਣੀ, ਆ ਕੀ ਹੋ ਰਿਹਾ, ਕੁਛ ਵੀ ਨਹੀਂ ਹੋ ਰਿਹਾ, ਫਿਲਮ ਦੇ ਵਿੱਚ ਕੰਟਰੋਵਰਸੀ ਹੋ ਰਹੀ ਆ, ਠੀਕ ਆ। ਰਾਦਰ ਦੈਨ ਇਹ ਜਿੱਦਾਂ ਹੁਣ ਮੈਂ ਅਮਨ ਖਟਕੜ ਹੋਣਾ ਨਾਲ ਗੱਲ ਕਰ ਰਿਹਾ ਸੀ ਰਾਤੀ, ਹੈ ਨਾ, ਸਾਡਾ ਕਾਫੀ ਚਿੰਤਨ ਹੋਇਆ, ਵਿਚਾਰਾਂ ਦੀ ਸਾਂਝ ਹੋਈ ਕਿ ਜਿਹੜੀ ਅਰਦਾਸ ਫਿਲਮ ਦੇ ਵਿੱਚ ਉਹ ਜਿਹੜੀ ਘੁੱਗੀ ਆਪਣੀਆਂ ਚੰਗਿਆਈਆਂ ਦੱਸ ਰਿਹਾ ਸੀ, ਗੁਰਬਾਣੀ ਦੇ ਹਿਸਾਬ ਨਾਲ ਐਗਜ਼ਾਮਪਲਸ ਦੇ ਰਿਹਾ ਸੀ, ਠੀਕ ਹੈ ਨਾ, ਉਹ ਜ਼ਿਆਦਾ ਪ੍ਰਭਾਵ ਪਾ ਗਈ ਲੋਕਾਂ ਦੇ ਉੱਤੇ ਨਾਨਕ ਸ਼ਾਹ ਫਕੀਰ ਦੇ ਨਾਲੋਂ, ਜਾਂ ਈਵਨ ਕਿ ਮੈਂ ਸਾਹਿਬਜ਼ਾਦੇ ਫਿਲਮ ਦਾ ਵੀ ਬਹੁਤਾ ਹੱਕ ਚ ਨਹੀਂ ਸੀਗਾ ਕਿ ਉਹ ਵੀ ਚੱਲ ਕਾਰਟੂਨ ਨਹੀਂ ਦਿਖਾਉਣਾ, ਮਤਲਬ ਫਿਰ ਵੀ ਗੁਰੂ ਸਾਹਿਬ ਦਾ ਚਿਤਰਨ ਨਹੀਂ ਕਰਨਾ ਚਾਹੀਦਾ। ਇੱਕ ਬੰਦੇ ਦੀ ਇਮੈਜਿਨਰੀ ਸ਼ਕਤੀ ਹੁੰਦੀ ਹੈ ਵੀ ਉਹ ਆਪਣੇ ਆਪ ਗੁਰੂ ਦੀ ਸ਼ਕਤੀ ਨੂੰ ਗੁਰਬਾਣੀ ਪੜ੍ਹ ਕੇ ਆਪਣੇ ਚਿਤਰਨ ਕਰਦਾ, ਬਹੁਤ ਵੱਡਾ ਆ, ਠੀਕ ਹੈ, ਤੇ ਉਹ ਨਹੀਂ, ਮਤਲਬ ਉਹ ਇੱਕ ਉਹ ਗਲਤ ਗੱਲ ਹੈ। ਹੁਣ ਉਹਨਾਂ ਨਾਲ ਮੇਰਾ ਚਿੰਤਨ ਇਹ ਹੋ ਰਿਹਾ ਸੀ ਵੀ ਤੁਸੀਂ ਅਰਦਾਸ ਫਿਲਮ ਦੇ ਵਿੱਚ ਜਿਹੜੇ ਉਹ ਗੁਰਬਾਣੀ ਦੀਆਂ ਸਮਾਜ ਦੇ ਨਾਲ ਜੋੜ ਕੇ ਗੱਲਾਂ ਨੂੰ ਦੱਸਿਆ ਵੀ ਆਹ ਚੀਜ਼ ਏਦਾਂ ਕਰ ਲਓ, ਇਹਨੂੰ ਏਦਾਂ ਸੋਲਵ ਕਰ ਲਓ, ਉਹਨੇ ਬਹੁਤ ਵੱਡਾ ਅਸਰ ਛੱਡਿਆ ਅਰਦਾਸ ਫਿਲਮ ਨੇ, ਠੀਕ ਹੈ ਨਾ।
ਇੱਦਾਂ
ਸਿੰਪਲ ਲੈਂਗੁਏਜ ਦੇ ਵਿੱਚ ਔਰ ਫਿਲੋਸਫੀ ਦੇ ਆਧਾਰ ਤੇ, ਨਾ ਕਿ ਇਤਿਹਾਸ ਦੇ ਆਧਾਰ ਤੇ, ਹੈ ਨਾ। ਸੋ ਮੈਂ ਇਹੀ ਕਹਿਣਾ ਚਾਹਾਂਗਾ, ਮੇਰੀ ਆਪਣੀ ਰਾਏ ਆ ਕਿ ਮੈਂ ਇੱਦਾਂ ਦੀ ਜਿਹੜੀ ਇਤਿਹਾਸਕ ਫਿਲਮ ਜਿਹਦੇ ਵਿੱਚ ਗੁਰੂ ਸਾਹਿਬ ਨੂੰ, ਈਵਨ ਕਿ ਈਸਾ ਮਸੀਹ ਨੂੰ, ਜੀਸਸ ਨੂੰ ਵੀ ਗੋਰਿਆਂ ਨੇ ਦਿਖਾ ਲਿਆ, ਉਹ ਵੀ ਮੈਂ ਗਲਤ ਗੱਲ ਕਰਦਾ, ਮੁਹੰਮਦ ਸਾਹਿਬ ਨਹੀਂ, ਉਹ ਇੱਕ ਮਤਲਬ ਰੂਹਾਨੀ ਰੂਹਾਂ ਨੇ, ਉਹ ਰੂਹਾਨੀ ਆਪਣੇ ਬੰਦੇ ਦੀ ਆਪਣੀ ਜਿਹੜੀ ਇਮੈਜਿਨਰੀ ਸ਼ਕਤੀ ਉਹਦੇ ਹਿਸਾਬ ਨਾਲ ਇਮੇਜ ਬਣਨੀ ਚਾਹੀਦੀ ਦਿਮਾਗ ਦੇ ਵਿੱਚ ਉਹਨਾਂ ਦੇ।
ਜੀ 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 ਬਿਲਕੁਲ ਬਿਲਕੁਲ ਸਹੀ ਦੱਸੋ ਫਰਮਾਇਆ ਤੁਸੀਂ, ਤੇ ਇਹੀ ਕਾਰਨ ਅਸੀਂ ਜਿਹੜੀ ਜੇ ਅੱਜ ਪ੍ਰੈਸ਼ਰ ਪੈ ਰਿਹਾ ਜਾਂ ਹੋ ਰਿਹਾ ਇਹ ਚੀਜ਼ਾਂ, ਤਾਂ ਸਾਨੂੰ ਇਹ ਬਣਾਈ ਰੱਖਣਾ ਪੈਣਾ ਜੇ ਅਸੀਂ ਸਿੱਖ ਧਰਮ ਇਸ ਟਾਈਮ ਸਰਵਉੱਚ ਮਾਨਤਾ ਪ੍ਰਾਪਤ ਕਰੀ ਬੈਠਾ, ਕਿਉਂ ਕਰੀ ਬੈਠਾ, ਵੀ ਅਸੀਂ ਸਟ੍ਰਿਕਟ ਆ ਥੋੜੇ ਜੇ, ਅਸੀਂ ਉਹ ਚੀਜ਼ ਨੂੰ ਮਰਿਆਦਾ ਨੂੰ, ਅਸੀਂ ਜਿਵੇਂ ਲੋਕ ਅਸੀਂ ਅਕਸਰ ਇੱਕੋ ਉਦਾਹਰਨ ਦਿੰਦੇ ਆ ਵੀ ਗੁਰੂ ਸਾਹਿਬ ਨੂੰ ਅਸੀਂ ਜਦੋਂ ਲੈ ਕੇ ਜਾਂਦੇ ਹਾਂ ਸਾਡੇ ਕਿਤੇ ਵੀ ਉਨ੍ਹਾਂ ਨੂੰ ਸਵਾਰੀ ਨੂੰ ਲੈ ਕੇ ਜਾਂਦੇ ਹਾਂ ਤੇ ਸਾਡਾ ਦੇਖ ਲਓ ਕੀ ਵਤੀਰਾ ਹੁੰਦਾ, ਤੇ ਹੋਰ ਧਰਮਾਂ ਆਪਦੇ ਗ੍ਰੰਥਾਂ ਨੂੰ ਲਿਜਾਂਦੇ ਆ ਤਾਂ ਕੀ ਵਤੀਰਾ ਹੁੰਦਾ। ਇਹ ਇਸੇ ਕਾਰਨ ਹੀ ਆ ਵੀ ਅਸੀਂ ਆਪਣਾ ਜਿਹੜੀ ਸਟ੍ਰਿਕਟਨੈਸ ਇਸ ਚੀਜ਼ ਦੇ ਵਿੱਚ ਤਿਆਗੀ ਨੀ, ਤੇ ਅਸੀਂ ਇਹਨੂੰ ਤਿਆਗਣਾ ਵੀ ਨਹੀਂ ਹੈ, ਬਸ ਇਹ ਸਾਡਾ ਸਰਵ ਮੈਨੂੰ ਲੱਗਦਾ ਵੀ ਸਾਰੀਆਂ ਚੀਜ਼ਾਂ ਵਿੱਚ ਆਉਂਗਾ ਤੇ ਸਾਨੂੰ ਇਹ ਚੀਜ਼ ਤੇ ਕੋਸ਼ਿਸ਼ ਕਰਨੀ ਚਾਹੂਗੀ। ਤੇ ਦੂਜੇ ਜਿਹੜੇ ਕਮਰਸ਼ੀਅਲ ਲੋਕ ਆ ਨਾ, ਫਿਲਮੀ ਲੋਕ ਜਾਂ ਕਮਰਸ਼ੀਅਲ ਲੋਕ ਆ, ਉਹਨਾਂ ਨੂੰ ਵੀ ਬੇਨਤੀ ਆ ਵੀ ਪੈਸੇ ਕਮਾਉਣ ਨੂੰ ਹੋਰ ਬਹੁਤ ਕੁਛ ਪਿਆ, ਉਥੋਂ ਕਮਾ ਲਓ, ਤੁਸੀਂ ਧਰਮ ਦੇ ਨਾਂ ਦੇ ਉੱਤੇ ਪੈਸਾ ਕਮਾਉਣਾ ਛੱਡੋ,
ਆਓ ਕਿਤੇ ਹੋਰ ਦੁਕਾਨ ਦਕੂਨ ਖੋਲ ਲੈਣਾ ਜਾਂ ਕੋਈ ਕਿਤੇ ਮਿਨਿਸਟਰੇ ਬਣ ਜਾਣ, ਜਾ ਕੇ ਬਥੇਰਾ ਪੈਸਾ ਬਣ ਜਾਣਾ, ਹੈ ਨਾ।
ਤੇ ਨਹੀਂ ਸੌਖਾ ਤਰੀਕਾ, ਮੇਰੇ ਵਾਂਗੂ ਲੋਕਾਂ ਦੇ ਕੈਮਰੇ ਲਾਉਣ ਲੱਗੇ ਨੇ, ਕਿੰਨੇ ਪੈਸੇ ਬਣਦੇ, ਪੈਸਿਆਂ ਦਾ ਕੀ, ਥੋੜਾ ਵਾਧੂ ਬਣਦੇ,
ਵਾਧੂ ਅੱਗੇ ਪਿੱਛੇ। ਚਲੋ ਮਿੰਟੋ ਜੀ, ਹੁਣ ਤੁਸੀਂ
ਪੈਸੇ ਫਿਲਮਾਂ ਬਣਾ ਕੇ ਪੰਗੇ ਲਈ ਜਾਂਦੇ,
ਤੁਸੀਂ ਪੈਸੇ ਬਣਾਓ ਤੇ ਮੈਂ ਇੱਕ ਘੰਟਾ ਹੋਰ ਹਰਿਮੰਦਰ ਦਾ, ਹੁਣ ਹਰਿਮੰਦਰ ਵੀ ਰੈਡੀ ਬੈਠਾ ਆ, ਤੇ ਕੱਲ ਦੇ ਪ੍ਰੋਗਰਾਮ ਚ ਗਿਆਨੀ ਸੰਤੋਖ ਸਿੰਘ ਆ ਰਹੇ ਨੇ ਜੀ, ਤੇ ਉਹ ਵੀ ਕਹਿੰਦੇ ਬਈ ਹਾਂਜੀ, ਮੈਨੂੰ ਵੀ ਕਹਿੰਦੇ ਸਖ਼ਤ ਲੋੜ ਹੈ, ਮੇਰੇ ਅੰਦਰ ਵੀ ਗੁੱਬ ਕਪਾਟ ਕਾਫੀ ਹੋਇਆ ਤੁਹਾਡੇ ਮੰਗਰ। ਮੈਂ ਕਿਹਾ ਕੋਈ ਗੱਲ ਨੀ ਜੀ, ਅਸੀਂ ਇੱਕੋ ਬਿਮਾਰੀ ਦੇ ਮਤਲਬ ਮਰੀਜ਼ ਆ, ਤੇ ਉਹਨਾਂ ਨੇ ਵੀ ਕੱਲ ਨੂੰ ਆਉਣਾ ਹੈ। ਤੇ ਮਿੰਟੋ ਜੀ, ਮਿਲਦੇ ਆ ਫਿਰ ਸੋਮਵਾਰ ਵਾਲੇ ਦਿਨ ਤੁਹਾਡੇ ਨਾਲ ਪ੍ਰੋਗਰਾਮ ਚ।
ਓਕੇ ਜੀ, ਓਕੇ, ਮਿਲਦੇ ਆ ਜੀ, ਸਤਿ ਸ੍ਰੀ ਅਕਾਲ ਸਾਰੇ ਸਰੋਤਿਆਂ ਨੂੰ, ਤੇ ਮਿਲਦੇ ਆ ਜੀ ਸੋਮਵਾਰ ਨੂੰ
ਜੀ। ਸੋ ਦੋਸਤੋ, ਮਿੰਟੂ ਬਰਾੜ ਜੀ ਪ੍ਰੋਗਰਾਮ ਚ ਸਾਨੂੰ ਬਹੁਤ ਸਾਰੇ ਸੱਜਣ ਮਿੱਤਰ ਆਏ ਨੇ। ਲਓ ਜੀ, ਫਿਰ ਯਾਰੀਆਂ ਦੇ ਇੱਕ ਗੀਤ ਤੁਹਾਨੂੰ ਸੁਣਾਉਣੇ ਆ, ਇਸ ਗੀਤ ਤੋਂ ਬਾਅਦ ਇੱਕ ਛੋਟੀ ਜਿਹੀ ਬ੍ਰੇਕ ਤੇ ਫਿਰ ਹਰਿਮੰਦਰ ਕੰਗ।
ਮਿੱਤਰਾਂ ਦੀ ਯਾਰੀ ਦੇ ਅਸੂਲ ਪੱਕੇ ਆ, ਅਸੀਂ ਯਾਰੀਆਂ ਨਿਭਾਉਣ ਦੇ ਲਈ ਦਮ ਰੱਖੇ ਆ। ਮਿੱਤਰਾਂ ਦੀ ਯਾਰੀ ਦੇ ਅਸੂਲ ਪੱਕੇ ਆ, ਅਸੀਂ ਯਾਰੀਆਂ ਨਿਭਾਉਣ ਦੇ ਲਈ ਦਮ ਰੱਖੇ। ਰੱਖਿਆ ਯਾਰਾਂ ਦੇ ਲਈ ਬਣੇ ਅਸੀਂ ਥੰਮ ਖੜਿਆ ਚਟਾਨਾਂ ਨੂੰ ਵੀ ਸਾਡੇ ਅੱਗੇ ਟਹਿਣਾ ਪੈ ਜਾਵੇ ਲੱਗਣੇ ਨਾ ਤੂੰ ਯਾਰਾਂ ਦੀ ਓਏ ਪਿੱਛ ਮੈਂ ਆਪ ਭਾਵੇਂ ਨੀਵਾਂ ਹੋ ਕੇ ਰਹਿਣਾ ਪੈ ਜਾਵੇ ਉਹਨਾਂ ਨੇ ਵੀ ਕਦੇ ਨਾ ਮੈਦਾਨ ਛੱਡਣਾ ਚਾਹੇ ਵਾਰ ਇੱਕ ਉੱਤੇ
ਆਟੋ ਐਕਸਪਰਟ ਹੁਣ ਨਵੀਂ ਲੋਕੇਸ਼ਨ ਉੱਤੇ ਆਪਣੀ ਨਵੀਂ ਜਾਂ ਪੁਰਾਣੀ ਗੱਡੀ ਦੀ ਰੈਗੂਲਰ ਸਰਵਿਸ ਲੌਗ ਬੁੱਕ ਸਰਵਿਸ ਕਿਸੇ ਵੀ ਕਿਸਮ ਦੀ ਕਾਰ ਰਿਪੇਅਰ ਜਾਂ ਕਾਰ ਮੇਨਟੇਨੈਂਸ ਕਰਵਾਉਣ ਲਈ ਸੰਪਰਕ ਕਰੋ ਨਵਦੀਪ ਨਾਲ ਮੋਬਾਈਲ ਨੰਬਰ 04122923080 ਉੱਤੇ ਇਸ ਤੋਂ ਇਲਾਵਾ ਨਵੀਆਂ ਕਾਰਾਂ ਦੇ ਕੰਪਿਊਟਰ ਨੂੰ ਕੱਢਣ ਲਈ ਸਾਡੇ ਕੋਲ ਟੂਲ ਮੌਜੂਦ ਹਨ ਏਅਰ ਕੰਡੀਸ਼ਨਰ ਵੇਟਿੰਗ ਰੂਮ ਅਤੇ ਮੁਫ਼ਤ ਚਾਹ ਪਾਣੀ ਦਾ ਵੀ ਪ੍ਰਬੰਧ ਹੈ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਸੋਮਵਾਰ ਤੋਂ ਸ਼ਨੀਵਾਰ ਸਵੇਰੇ 9:30 ਤੋਂ ਸ਼ਾਮ 7:30 ਤੱਕ ਸਾਡਾ ਨਵਾਂ ਪਤਾ ਹੈ 7 ਲੂਸੀ ਸਟ੍ਰੀਟ ਮਰੂਕਾ ਬ੍ਰਿਸਬੇਨ ਲੇਟ ਆਵਰ ਸਰਵਿਸ ਨਾਲ ਆਪਣੇ ਦਿਨ ਦਾ ਸਮਾਂ ਬਚਾਉਣ ਲਈ ਸਾਡੇ ਨਾਲ ਅੱਜ ਹੀ ਸੰਪਰਕ ਕਰੋ ਵਧੀਆ ਸਰਵਿਸ ਤੇ ਵਾਜਬ ਰੇਟ ਲਈ ਹਮੇਸ਼ਾ ਯਾਦ ਰੱਖੋ AMW ਆਟੋ ਐਕਸਪਰਟ ਮੋਬਾਈਲ ਨੰਬਰ 04122923080
ਤੁਹਾਡਾ ਘਰ ਨਹੀਂ ਬਣ ਸਕਦਾ ਕਦੇ ਕੀੜੇ ਮਕੌੜਿਆਂ ਦਾ ਅੱਡਾ ਜੇ ਉੱਥੇ ਪੈਸਟ ਕੰਟਰੋਲ ਕਰਨ ਆਉਣਗੇ ਬੱਗ ਬਸਟਰ ਵਾਲੇ ਨਾ ਪੱਡਾ ਜੀ ਹਾਂ ਨਾ ਪੱਡਾ ਨੂੰ ਸੰਪਰਕ ਕਰਨ ਲਈ ਫੋਨ ਨੰਬਰ ਨੋਟ ਕਰ ਲੋ 04686986436 ਇਸ ਤੋਂ ਇਲਾਵਾ ਤੁਸੀਂ ਉਹਨਾਂ ਦੀ ਵੈਬਸਾਈਟ ਵੀ ਚੈੱਕ ਕਰ ਸਕਦੇ ਹੋ www.bugbuster.com.au ਜੀ ਹਾਂ ਬੱਗ ਬਸਟਰ ਵਾਲੇ ਨਾ ਪੱਡਾ ਤੁਹਾਡੀ ਮਦਦ ਕਰ ਸਕਦੇ
10 ਤੋਂ 15 ਸਾਲ ਦੇ ਤਜੁਰਬੇ ਨਾਲ ਆਸਟ੍ਰੇਲੀਆ ਦੇ ਮੈਲਬਰਨ ਵਿਚ ਜੇ ਤੁਸੀਂ IELTS ਜਾਂ PTE ਨਾਲ ਸੰਬੰਧਿਤ ਕੋਰਸਿਸ ਕਰਨਾ ਚਾਹੁੰਦੇ ਹੋ ਤਾਂ ਲਕਸ਼ PTE ਮੈਲਬਰਨ ਦੇ ਰਹੇ ਨੇ ਆਊਟਸਟੈਂਡਿੰਗ ਕੋਚਿੰਗ ਫਾਰ PTE ਐਂਡ IELTS ਐਟ ਵੈਰੀ ਅਫੋਰਡੇਬਲ ਪ੍ਰਾਈਸਿਸ ਲਕਸ਼ PTE ਕੋਚਿੰਗ ਇੰਸਟੀਚਿਊਟ ਪੂਰੇ ਆਸਟ੍ਰੇਲੀਆ ਵਿਚ ਆਪਣੀ ਸੇਵਾਵਾਂ ਦੇ ਰਹੇ ਨੇ face to face IELTS ਤੇ PTE preparation classes ਤੋਂ ਇਲਾਵਾ ਤੁਸੀਂ online PTE classes ਵੀ ਲਗਾ ਸਕਦੇ ਹੋ ਵਧੇਰੀ ਜਾਣਕਾਰੀ ਲਈ ਕਾਲ ਕਰੋ ਸਮਿਤਾ ਸ਼ਰਮਾ 04045275180 या विजिट करो www.lakshyaenglish.com.au. We provide the best strategies and tricks to assist you in achieving your desired score. Lakshya ISPTE Coaching Institute, 28 Chatter Road, Reservoir, Victoria. CD Batteries now trading as DMB Motor Repairs.
ਇੱਥੇ ਹਰ ਤਰ੍ਹਾਂ ਦੀਆਂ ਗੱਡੀਆਂ ਦੀ ਮੁਰੰਮਤ ਕੀਤੀ ਜਾਂਦੀ ਹੈ ਜਿਵੇਂ ਕਿ ਆਟੋ ਇਲੈਕਟ੍ਰੀਕਲ, ਮਕੈਨਿਕਲ, ਏਅਰ ਕੰਡੀਸ਼ਨਿੰਗ, ਐਲਪੀਜੀ ਰਿਪੇਅਰ ਤੇ ਇੰਸਟਾਲੇਸ਼ਨ।
ਇਸ ਤੋਂ ਇਲਾਵਾ ਪਿੰਕ ਸਲਿਪ, ਬਲੂ ਸਲਿਪ, ਵੀਲ ਬੈਲੈਂਸਿੰਗ, ਵੀਲ ਅਲਾਈਨਮੈਂਟ ਤੇ ਨਵੇਂ ਟਾਇਰ ਖਰੀਦਣ ਲਈ ਦਰਸ਼ਨ ਦਿਓ।
CD Batteries ਫਿਲਿਪਸ ਸਾਊਂਡ ਸਿਸਟਮ ਦੇ ਆਥੋਰਾਈਜ਼ਡ ਡੀਲਰ ਵੀ ਹਨ। ਇੱਥੇ ਨਵੀਆਂ ਗੱਡੀਆਂ ਦੀ ਅੰਡਰ ਵਾਰੰਟੀ ਲਾਗ ਬੁੱਕ ਸਰਵਿਸ ਵੀ ਕੀਤੀ ਜਾਂਦੀ ਹੈ।
ਸਿਟੀ ਬੈਟਰੀਜ਼ ਹਫਤੇ ਦੇ 6 ਦਿਨ ਉਪਲਬਧ ਨੇ।
ਅਪਾਇੰਟਮੈਂਟ ਤੇ ਵਧੇਰੇ ਜਾਣਕਾਰੀ ਲਈ ਸੰਪਰਕ ਕਰੋ ਦਵਿੰਦਰ ਸਿੰਘ ਨੂੰ, ਮੋਬਾਈਲ ਨੰਬਰ 0434641327,
0434641327।
ਪਤਾ ਵੀ ਨੋਟ ਕਰ ਲਓ, 4/14 ਤੇ 5/14, ਸਟੀਲ ਸਟਰੀਟ, ਬਲੈਕ ਟਾਊਨ, ਸਿਡਨੀ।
ਸਿਟੀ ਬੈਟਰੀਜ਼।
ਨਾਨਕ ਬੇਕਰੀ ਡੈਂਡੀ ਨੋਂਗ ਮੈਲਬਨ ਵਾਲੇ ਹਰਮਨ ਰੇਡੀਓ ਨੂੰ ਸਪਾਂਸਰ ਕਰਦੇ ਹਨ। ਸ਼ੁੱਧ ਵੈਜੀਟੇਰੀਅਨ ਕੇਕ, ਪੇਸਟਰੀ, ਕੁਲਚੇ, ਛੋਲੇ, ਪਕੌੜੇ, ਰਸ ਮਲਾਈ ਅਤੇ ਹੋਰ ਵੀ ਬਹੁਤ ਕੁਝ ਉਪਲਬਧ ਹੈ। ਪਾਰਟੀ ਵਾਸਤੇ ਆਰਡਰ ਵੀ ਲਏ ਜਾਂਦੇ ਹਨ। ਕਲੇਟਨ, ਕ੍ਰੈਨਬੋਰਨ, ਬੈਰਿਕ ਜਾਂ ਸਪਰਿੰਗ ਰੇਲ ਵਾਲੇ ਜ਼ਰੂਰ ਦਰਸ਼ਨ ਦੇਣ। ਪਤਾ ਹੈ 76 ਹੈਮਿੰਗ ਸਟਰੀਟ, ਡੈਂਡੀ ਨੋਂਗ। ਫੋਨ 0425-888-856।
ਬ੍ਰਿਸਬੇਨ ਤੋਂ ਜਸਪਾਲ ਸੰਧੂ ਹਰਮਨ ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ, ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਲਾਅ ਦੀ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿਚ ਲੰਮਾ ਚੌੜਾ ਤਜਰਬਾ ਵੀ ਹੈ। ਹਰ ਪ੍ਰਕਾਰ ਦੀ ਵੀਜ਼ਾ ਪ੍ਰੋਬਲਮ, ਸਟੂਡੈਂਟ ਵੀਜ਼ਾ, TR, PR, MRT, ਇੰਪਲਾਇਰ ਵੀਜ਼ਾ, ਇੰਡੀਆ ਤੋਂ ਸਪਾਊਸ ਵੀਜ਼ਾ, ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ। ਫੋਨ ਨੰਬਰ 04117263 48। ਵਧੇਰੇ ਜਾਣਕਾਰੀ ਲਈ ਲੌਗਇਨ ਕਰੋ www.jaspalsandhu.com। ਮਾਈਗ੍ਰੇਸ਼ਨ ਏਜੰਟ ਰਜਿਸਟ੍ਰੇਸ਼ਨ ਨੰਬਰ 0851410।
ਗੈਲੇਕਸੀ ਮਾਈਗ੍ਰੇਸ਼ਨ ਹਰ ਤਰ੍ਹਾਂ ਦੇ ਸਟੂਡੈਂਟ ਵੀਜ਼ਾ, TR, PR, ਇੰਪਲਾਇਰ ਨੋਮੀਨੇਸ਼ਨ, 457 RSMS ਅਤੇ ਤਾਜ਼ੀਆਂ ਤਬਦੀਲੀਆਂ ਲਈ ਪ੍ਰੋਫੈਸ਼ਨਲ ਸੇਵਾਵਾਂ ਦਿੰਦੇ ਨੇ। ਗਗਨਦੀਪ ਸ਼ਰਮਾ ਮਾਈਗ੍ਰੇਸ਼ਨ ਕੰਸਲਟੈਂਟ, ਮਾਰਾ ਏਜੰਟ ਨੰਬਰ 1575771। ਜਿਨ੍ਹਾਂ ਨੂੰ ਭਾਰਤੀਆਂ ਵੱਲੋਂ ਦਰਪੇਸ਼ ਆਉਂਦੀਆਂ ਸਮੱਸਿਆਵਾਂ ਦੀ ਖਾਸ ਜਾਣਕਾਰੀ ਹੈ। ਇਨ੍ਹਾਂ ਦਾ ਮੁੱਖ ਦਫ਼ਤਰ ਕੈਨਬਰਾ ਦੇ ਵਿਚ ਤੇ ਦੂਜਾ ਦਫ਼ਤਰ ਲੁਧਿਆਣਾ ਇੰਡੀਆ ਦੇ ਵਿਚ ਮੌਜੂਦ ਹੈ ਜੀ। ਵਾਜਿਬ ਕੀਮਤ ਦੇ ਉੱਪਰ ਕਲੀਅਰ ਤੇ ਆਨੈਸਟ ਸਲਾਹ ਦਿੰਦੇ ਨੇ ਜੀ। ਜ਼ਿਆਦਾ ਜਾਣਕਾਰੀ ਲਈ ਤੁਸੀਂ ਕਾਲ ਕਰ ਸਕਦੇ ਹੋ 0404185755, ਯਾਨੀ ਕਿ 04054-1855। ਤੁਸੀਂ ਈਮੇਲ ਵੀ ਕਰ ਸਕਦੇ ਹੋ galaxymigration@gmail.com ਤੇ ਜਾਂ ਫਿਰ gmigration.com.au ਦੇ ਉੱਪਰ।
ਰੋਟੀ ਹਜ਼ਮ ਨਹੀਂ ਹੁੰਦੀ, ਵਰਤੋ ਗੋਲਡਨ ਗ੍ਰੇਨ ਫਲੋਰ ਮਿਲ ਦਾ ਗਰੇਵਾਲ ਚੱਕੀ ਆਟਾ, ਤਾਜ਼ਾ, ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ। ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਸ਼ਨ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428-895-564।
ਬੜਾ ਫਾਇਦਾ ਹੋਇਆ ਬਾਈ, ਪਹਿਲਾਂ ਮੈਨੂੰ ਸਾਹ ਬੜਾ ਚੜ੍ਹਦਾ ਸੀ, ਬਹੁਤਾ ਤੁਰਿਆ ਫਿਰਿਆ ਵੀ ਨਹੀਂ ਸੀ ਜਾਂਦਾ, ਰਾਤ ਨੂੰ ਨੀਂਦ ਨਹੀਂ ਸੀ ਆਉਂਦੀ, ਘਰਾੜੇ ਵਾਜੇ ਰਹਿੰਦੇ ਸੀ, ਕਈ ਵਾਰੀ ਤਾਂ ਦਿਨ ਚ ਹੀ ਸੌ ਜਾਂਦਾ ਸਾਂ। ਪਰ ਹੁਣ ਇਸ ਆਪਰੇਸ਼ਨ ਤੋਂ ਬਾਅਦ ਸਾਰਾ ਕੁਝ ਠੀਕ ਹੋ ਗਿਆ ਬਾਈ, 60 ਕਿਲੋ ਭਾਰ ਵੀ ਘਟ ਗਿਆ ਮੇਰਾ। ਕਮਾਲ ਦੀ ਗੱਲ ਇਹ ਹੈ ਕਿ ਮੇਰੀ ਸ਼ੂਗਰ ਵੀ ਨਾਲੋਂ ਨਾਲ ਠੀਕ ਹੋ ਗਈ।
ਕਮਾਲ ਹੈ, ਇੰਨਾ ਭਾਰ ਘਟ ਗਿਆ, ਕੋਈ ਕਮਜ਼ੋਰੀ ਤਾਂ ਮਹਿਸੂਸ ਨਹੀਂ ਹੁੰਦੀ?
ਨਾ ਬਾਈ ਨਾ, ਮੈਂ ਖੁਰਾਕ ਵੀ ਵਧੀਆ ਖਾਣਾ ਆ ਤੇ ਕਮਜ਼ੋਰੀ ਤਾਂ ਦੂਰ ਦੀ ਗੱਲ ਹੈ, ਹੁਣ ਤਾਂ ਮੈਂ ਕੁੱਲ ਮਿਲਾ ਕੇ ਖੁਸ਼ ਹੀ ਖੁਸ਼ ਆ।
ਕੁਲਾਰ ਹਸਪਤਾਲ ਮੋਟਾਪੇ ਲਈ, ਮਿੰਨੀ ਗੈਸਟ੍ਰਿਕ ਬਾਈਪਾਸ ਦਾ ਇੰਡੀਆ ਦਾ ਸਭ ਤੋਂ ਪਹਿਲਾ ਹਸਪਤਾਲ ਹੈ। ਆਪਣਾ ਵਜ਼ਨ ਘਟਾਉਣ ਲਈ ਤੁਸੀਂ ਵੀ ਪਤਾ ਨੋਟ ਕਰ ਲਓ, ਕੁਲਾਰ ਹਸਪਤਾਲ, GT ਰੋਡ, ਬੀਜਾ, ਨੇੜੇ ਖੰਨਾ, ਪੰਜਾਬ, ਇੰਡੀਆ। ਸੰਪਰਕ ਨੰਬਰ 9878090001, 9880809001। ਵੈਬਸਾਈਟ ਵਿਜ਼ਿਟ ਕਰੋ kularhospital.com।
ਤੁਸੀਂ ਘਰ ਬਣਾਉਣ ਵਾਸਤੇ ਸੋਚ ਰਹੇ ਹੋ ਤਾਂ ਪਹਿਲਾਂ ਮਿਲੋ ਬਿਲਡਰਸ ਨੈਗੋਸ਼ੀਏਟਰਸ ਨੂੰ, ਹੈਲਪਿੰਗ ਯੂ ਗੈਟ ਏ ਸ਼ਾਰਪ ਡੀਲ। ਸਮਾਂ ਹੀ ਪੈਸਾ ਹੈ, ਸਹੀ ਬਿਲਡਰ ਲੱਭਣ ਦੇ ਲਈ ਆਪਣਾ ਕੀਮਤੀ ਸਮਾਂ ਬਚਾਓ। ਹਰਵਿੰਦਰ ਗਰਚਾ ਜੀ ਤੁਹਾਨੂੰ ਬਿਲਕੁਲ ਸਹੀ ਸਲਾਹ ਦੇਣਗੇ, ਸਹੀ ਬਿਲਡਰ ਲੱਭਣ ਅਤੇ ਕਾਗਜ਼ ਪੱਤਰ ਕਰਨ ਦੇ ਲਈ ਵੀ ਮਦਦ ਕਰਨਗੇ। ਉਹ ਆਪ ਵੀ ਲਾਇਸੈਂਸਡ ਬਿਲਡਰ ਨੇ, ਰੀਅਲ ਅਸਟੇਟ ਦੀਆਂ ਸੁਵਿਧਾਵਾਂ ਵੀ ਦਿੰਦੇ ਨੇ। ਮੈਲਬੌਰਨ ਦੇ ਵਿੱਚ ਘਰ ਬਣਾਉਣ ਦੇ ਲਈ ਹੁਣੇ ਸੰਪਰਕ ਕਰੋ ਹਰਵਿੰਦਰ ਗਰਚਾ ਨੂੰ 0477500600 ਤੇ। ਜਾਂ ਵੈਬਸਾਈਟ ਨੋਟ ਕਰੋ negotiators.com.au
ਤੁਸੀਂ ਸੁਰਾਂ ਦੀ ਬਾਰਿਸ਼ ਹੁੰਦੀ ਦੇਖੀ ਹੈ ਕਦੀ ਜਾਂ ਫਿਰ ਹਵਾ ਵਿਚ ਤਾਲ ਨੂੰ ਮਹਿਸੂਸ ਕੀਤਾ ਹੋਵੇ ਕਦੀ ਖਿੜਦੇ ਫੁੱਲ ਦਾ ਕੋਈ ਅਣਛੋਇਆ ਗੀਤ ਸੁਣਿਆ ਜਾਂ ਤਿਤਲੀਆਂ ਨੂੰ ਸੁਰਾਂ ਦੀ ਝਾਂਜਰ ਬਨ ਨੱਚਦੇ ਵੇਖਿਆ ਹੋਵੇ ਵਗਦੇ ਬਦਲਾਂ ਨੂੰ ਲਹਿਰਾਉਂਦੇ ਜਾਂ ਸਤਰੰਗੀ ਪੀਂਘ ਨੂੰ ਕਿੱਕਲੀ ਪਾਉਂਦੇ ਵੇਖਿਆ ਹੋਵੇ ਨਹੀਂ ਵੇਖਿਆ ਜੇ ਨਹੀਂ ਵੇਖਿਆ ਤੇ ਜੀ ਹਰਮਨ ਰੇਡੀਓ ਲੈ ਕੇ ਆ ਰਿਹਾ ਹੈ ਸੁਰਾਂ ਦਾ ਕਾਰਵਾਂ ਸੰਗੀਤ ਵਿਚ ਭਿੱਜੇ ਕੁਝ ਪਲ ਜਿੱਥੇ ਸਲਾਮ ਕਰਾਂਗੇ ਆਪਣੇ ਫਨਕਾਰਾਂ ਨੂੰ ਉੱਥੇ ਹੀ ਸੁਣਾਂਗੇ ਉਨ੍ਹਾਂ ਦੇ ਕੁਝ ਅਭੁੱਲ ਨਗਮੇ ਸੁਰਾਂ ਦੇ ਇਸ ਕਾਰਵਾਂ ਤੇ ਮੈਂ ਸੁਖਪ੍ਰੀਤ ਬਣਾਂਗੀ ਤੁਹਾਡੀ ਹਮ ਸਫ਼ਰ ਤੇ ਹੱਥ ਫੜ ਤੁਰਾਂਗੇ ਸੁਰਾਂ ਦੇ ਇਕ ਨਾ ਖਤਮ ਹੋਣ ਵਾਲੇ ਸਫ਼ਰ ਤੇ ਜਲਦ ਹੀ ਹਰਮਨ ਰੇਡੀਓ ਤੇ
ਦਿਲ ਨਾਲ ਦਿਲ ਮਿਲੇ ਤਾਹੀਓ ਗੱਲ ਬਣਦੀ ਆ ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ ਗੱਲ ਹੋਈ ਹੁੰਦੀ ਜਿਹਦੇ ਵਿਚ ਕੋਈ ਗੱਲ ਹੋਵੇ ਗੱਲਾਂ ਵਿਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ ਮੈਂ ਹਾਂ ਦੋਸਤੋ ਅਮਨਦੀਪ ਸਿੱਧੂ ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ ਕੀ ਨੇ ਦੁਨੀਆਂ ਭਰ ਦੀਆਂ ਖਬਰਾਂ ਕੀ ਹੈ ਮੌਸਮ ਦਾ ਹਾਲ ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ ਕਿਸ ਹੀਰੋ ਨੂੰ ਹੋ ਗਿਆ ਪਿਆਰ ਕਿਸ ਨੇ ਮਾਰਿਆ ਕਿਤੇ ਧਰਨਾ ਕੀਦੀ ਬਣ ਗਈ ਸਰਕਾਰ ਵਿਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ
ਜੀ ਵੀਕਐਂਡ ਸ਼ੁਰੂ ਹੋ ਚੁੱਕਾ ਆਸਟ੍ਰੇਲੀਆ ਦੇ ਵਿਚ ਔਰ ਦਿਲ ਵਾਲੀ ਗੱਲ ਪ੍ਰੋਗਰਾਮ ਵੀ ਚੱਲ ਰਿਹਾ ਅੱਧ ਤੱਕ ਪਹੁੰਚ ਗਿਆ ਤੇ ਮਿੰਟੂ ਬਰਾੜ ਜੀ ਸਾਡੇ ਨਾਲ ਗੱਲ ਕਰ ਚੁੱਕੇ ਨੇ ਤੇ ਹੁਣ ਮੈਂ ਲੈਣਾ ਚਾਹਾਂਗਾ ਆਪਣੇ ਨਾਲ ਹਰਮੰਦਰ ਕੰਗ ਨੂੰ ਮੈਲਬਨ ਤੋਂ ਹਰਮੰਦਰ ਪ੍ਰੋਗਰਾਮ ਦੇ ਵਿਚ ਸਵਾਗਤ ਹੈ ਜੀ ਆਇਆਂ ਨੂੰ
ਬਹੁਤ ਬਹੁਤ ਸ਼ੁਕਰੀਆ ਸਿੱਧੂ ਸਾਹਿਬ ਔਰ ਹਰਮਨ ਰੇਡੀਓ ਦੀ ਜਿਹੜੀ ਟੀਮ ਹੈ ਉਨ੍ਹਾਂ ਦਾ ਧੰਨਵਾਦ ਮੈਨੂੰ ਆਨ ਏਅਰ ਲੈਣ ਲਈ ਔਰ ਸਾਰੇ ਸਰੋਤੇ ਜਿਹੜੇ ਸੁਣ ਰਹੇ ਨੇ ਜੀ ਉਨ੍ਹਾਂ ਨੂੰ ਸਤਿ ਸ੍ਰੀ ਅਕਾਲ ਤੇ ਬਹੁਤ ਬਹੁਤ ਪਿਆਰ ਧੰਨਵਾਦ
ਜੀ ਸ਼ੁਕਰੀਆ ਤੁਹਾਡਾ ਤੇ ਪਹਿਲਾਂ ਤਾਂ ਮੈਲਬਨ ਦਾ ਹਾਲ ਚਾਲ ਦੱਸੋ ਮੌਸਮ ਪਾਣੀ ਠੀਕ ਹੈ ਸਾਰਾ ਕੁੱਕ ਵਸ ਰਿਹਾ
ਹਾਂਜੀ ਬਿਲਕੁਲ ਜੀ ਮੌਸਮ ਠੰਡਾ ਹੋ ਗਿਆ
ਅੱਛਾ ਜੀ
ਮੈਂ ਕੱਲ ਹੀ ਗੱਲ ਕਰ ਰਿਹਾ ਸੀ ਕਿ ਜਿੱਦਾਂ ਆਪਣੇ ਨੀ ਜਦੋਂ ਉੱਥੇ ਇੰਡੀਆ ਹੁੰਦੇ ਸੀ ਪਿੰਡਾਂ ਦੇ ਵਿਚ ਆਪਾਂ ਜਦੋਂ ਦੀਵਾਲੀ ਵਾਲੇ ਦਿਨ ਜੇ ਨੀ ਹੁੰਦੇ ਸੀਗੇ
ਅੱਸੂ ਕੱਤੇ
ਹਾਂ ਅੱਸੂ ਕੱਤੇ ਦੇ ਦਿਨ ਜੀ ਜਦੋਂ ਬੰਦਾ ਛਸ਼ੋ ਪਾਂਜੀ ਚ ਪੈ ਜਾਂਦਾ ਵੀ ਅੱਜ ਮੰਜਾ ਅੰਦਰ ਸੁਭਾ ਚ ਡਾਲ ਬਾਹਰ ਪਈਏ ਬਾਹਰ ਠੰਡ ਲੱਗੂ ਤੇ ਅੰਦਰ ਗਰਮੀ ਲੱਗੂ ਪਰ ਥੋੜੀ ਜੀ ਕਾਫੀ ਠੰਡ ਆ ਜੀ ਅੱਜ ਸਵੇਰੇ ਕਾਫੀ ਟੈਂਪਰੇਚਰ ਜਿਹੜਾ ਥੱਲੇ ਸੀਗਾ ਮੈਲਬਨ ਦਾ ਔਰ ਮੈਲਬਨ ਦਾ ਮੌਸਮ ਤੁਹਾਨੂੰ ਪਤਾ ਹੀ ਆ ਸਾਰੇ ਆਸਟ੍ਰੇਲੀਆ ਦੇ ਵਿਚ ਠੰਡਾ ਹੀ ਮੰਨਿਆ ਜਾਣਾ
ਜੀ ਚਲੋ ਹੁਣ ਆਪਾਂ ਥੋੜੇ ਸੁਨੇਹੇ ਲੈਣੇ ਉਸ ਤੋਂ ਬਾਅਦ ਆਪਾਂ ਗੱਲਬਾਤ ਆਪਣੀ ਸ਼ੁਰੂ ਕਰਾਂਗੇ ਅੱਗੇ ਤੋਰਾਂਗੇ ਹਰਦੀਪ ਸੰਧੂ ਸਾਡੇ ਨਾਲ ਜੁੜੇ ਨੇ ਤੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਕਹਿੰਦੇ ਸਤਿ ਸ੍ਰੀ ਅਕਾਲ ਭਾਜੀ ਟਾਕਿੰਗ ਅਬਾਊਟ ਗਿੱਲ ਸਾਹਿਬ ਕੈਨਬਰਾ ਤੋਂ ਹਾਊ ਫਾਰ ਇਜ਼ ਯੂ ਲੁੱਕ ਕੈਨਬਰਾ ਹੋਸਟਿੰਗ ਸਿੱਖ ਗੇਮਸ ਕੈਨਬਰਾ ਵਿਚ ਕਹਿੰਦੇ ਸਿੱਖ ਖੇਡਾਂ ਕਦੋਂ ਹੋਸਟ ਹੋ ਸਕਦੀਆਂ ਸਾਡਾ ਵੈਸੇ ਚਰਚਾ ਚੱਲਦਾ ਰਹਿੰਦਾ ਆ ਹਰਿਮੰਦਰ ਕੇ ਹੋਰ ਸ਼ਹਿਰ ਵੀ ਮੂਹਰੇ ਆਣ ਹਨਾ ਤੇ ਮੈਨੂੰ ਲੱਗਦਾ ਕਿ ਮੇਰੀ ਗੱਲ ਹੋਈ ਸੀ ਹਰਜਿੰਦਰ ਸਿੰਘ ਢੀਂਡਸਾ ਭਾਜੀ ਹੁਣਾਂ ਨਾਲ ਬੜੇ ਸਵੇਰ ਸੱਜਣ ਨੇ ਗੇਮਾਂ ਨਾਲ ਜੁੜੇ ਹੋਏ ਨੇ ਕਿ ਉੱਥੇ ਨਾ ਇੱਕ ਪੂਰੀ ਟੀਮ ਚਾਹੀਦੀ ਆ ਜਿਹੜੀ ਇਹ ਤਜਰਬੇ ਵਾਲੇ ਅਸੀਂ ਉਹਨਾਂ ਨੂੰ ਐਕਸਪੀਰੀਅੰਸ ਦੇ ਰਹੇ ਹਾਂ ਨਾਲ ਹੈ ਸਾਡੇ ਤੇ ਮੈਨੂੰ ਲੱਗਦਾ ਕਿ 8-10 ਸਾਲ ਤਾਂ ਲੱਗਣਗੇ ਫੈਸਿਲਿਟੀਜ਼ ਹੈਗੀਆਂ ਸਾਰੀਆਂ ਉੱਥੇ ਪਰ ਇੱਕ ਵਾਰੀ ਉਹਨਾਂ ਨੂੰ ਤਜਰਬਾ ਦੇ ਕੇ ਤਾਂ ਮੈਨੂੰ ਲੱਗਦਾ ਕਿ ਜੇ ਉਹ ਉੱਥੇ ਕਮਿਊਨਿਟੀ ਬਿਲਡ ਕਰਨਾ ਚਾਹੁੰਦੀ ਹੈ ਤਾਂ ਵਾਈ ਨਾਟ ਹਨਾ ਹੋ ਸਕਦਾ ਤੇ ਸਾਡੇ ਨਾਲ ਅਮਰਜੀਤ ਸਿੰਘ ਜੁੜੇ ਨੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਅਮਰਜੀਤ ਸਿੰਘ ਭਾਰਤ ਤੋਂ ਤੇ ਕਹਿੰਦੇ ਬੜਾ ਚੰਗਾ ਲੱਗਿਆ ਪ੍ਰੋਗਰਾਮ ਸੁਣ ਕੇ ਹਮੇਸ਼ਾ ਦੀ ਤਰ੍ਹਾਂ ਅਮਨ ਭਾਜੀ ਤੁਹਾਡੇ ਨਾਲ ਮੁਲਾਕਾਤ ਬੜੀ ਯਾਦਗਾਰੀ ਸੀ ਆਨੰਦ ਦੀ ਕੋਈ ਸੀਮਾ ਨਹੀਂ ਰਹੀ ਬਹੁਤ ਕੁਝ ਸਿੱਖਣ ਨੂੰ ਮਿਲਿਆ ਹਾਂਜੀ ਅਮਰਜੀਤ ਜੀ ਬੜਾ ਟਾਈਮ ਆਪਾਂ ਵਧੀਆ ਚਲੋ ਸਪੈਂਡ ਕੀਤਾ ਧੰਨਵਾਦ ਤੁਹਾਡਾ ਮਹਿਮਾਨ ਨਵਾਜ਼ੀ ਲਈ ਨਾਨਕ ਬੇਕਰੀ ਵਾਲਿਆਂ ਨੇ ਦੇਖੋ 2 ਕੇਕ ਭੇਜਤੇ ਆਪਾਂ ਨੂੰ ਤੇ ਇਹ ਆਪਾਂ ਹੁਣ ਖਾਣੇ ਆ ਪ੍ਰੋਗਰਾਮ ਦੇ ਵਿਚ ਖਾਣੇ ਆਪਾਂ ਤੇ ਜਾ ਕੇ ਆਯੋ ਹਰਿਮੰਦਰ ਹਾਂਜੀ ਨਹੀਂ ਇਹ ਦੋਵੇ ਮੈਂ ਹੀ ਰੱਖ ਲੈਣੇ ਆ ਤੁਸੀਂ ਤਾਂ ਤੁਹਾਡੇ ਤਾਂ ਲੱਗ ਗਈ ਉੱਥੇ ਡੰਡ ਨੋਂਗ ਬਹੁਤ ਵਧੀਆ ਕੇਕ ਵੈਜੀਟੇਰੀਅਨ ਸਾਰੇ ਫਰਾਂ ਦੇ ਕੁਲਚੇ ਬੜੇ ਮਸ਼ਹੂਰ ਨੇ ਜੀ ਇਨ੍ਹਾਂ ਦੇ ਜਾ ਕੇ ਆਯੋ ਤੇ ਬਲਰਾਜ ਸਿੰਘ ਸਾਡੇ ਨਾਲ ਜੁੜੇ ਨੇ ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਕਹਿੰਦੇ ਪ੍ਰੋਗਰਾਮ ਸੁਣ ਰਹੇ ਆ ਜੀ ਸਵਾਗਤ ਹੈ ਜਸਵੀਰ ਰੰਧਾਵਾ ਹੁਣੀ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਸਾਰਿਆਂ ਨੂੰ ਪਰਥ ਤੋਂ ਜਸਵੀਰ ਜੀ ਪ੍ਰੋਗਰਾਮ ਸਵਾਗਤ ਸੰਦੀਪ ਰਾਏ ਜੀ ਕਹਿੰਦੇ ਸੋਰੀ ਮਿੰਟੂ ਜੀ ਹੀ ਇਜ਼ ਨਾਟ ਓਨਲੀ ਸਟਾਰ ਦੇਰ ਸੋ ਮੈਨੀ ਅਦਰਸ ਬਟ ਰੇਅਰਲੀ ਗੈਟ ਕੌਟ ਡੂਇੰਗ ਬੈਡ ਥਿੰਗਸ ਤੇ ਕਹਿੰਦੇ ਕਿ ਸਿਰਫ ਕਾਲੇ ਹਿਰਨ ਜਿਹੜੇ ਆ 5000 ਹੀ ਰਹਿ ਗਏ ਇੰਡੀਆ ਚ ਗੂਗਲ ਬਾਬੇ ਦੇ ਮੁਤਾਬਿਕ। ਇਹ ਸਲਮਾਨ ਖਾਨ ਦੀ ਖਬਰ ਜਿਹੜੀ ਲਾਈ ਸੀ ਉਸ ਦੇ ਸੰਬੰਧ ਦੇ ਵਿਚ ਸੀ।
ਹਾਂਜੀ ਹਾਂਜੀ ਹਾਂ,
ਬਲਤੇਜ ਧਮਾਨ ਸਾਡੇ ਨਾਲ ਜੁੜੇ ਨੇ, ਬਲਤੇਜ ਸਿੰਘ ਬਾਜਾ ਖਾਨਾ ਤੇ ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਕਹਿੰਦੇ ਨੇ ਕਿ ਬਹੁਤ ਵਧੀਆ ਜੀ, ਸਫਲ ਸਿੱਖ ਖੇਡਾਂ ਰਹੀਆਂ ਤੇ ਵਧਾਈਆਂ ਜੀ। ਤੇ ਮੇਰੇ ਨਾਲ ਵੀ ਕਹਿੰਦੇ ਇੱਕ ਮਿੱਤਰ ਨੇ ਬਹਿਸ ਕਰਨ ਦੀ ਕੋਸ਼ਿਸ਼ ਕੀਤੀ ਸੀ ਕਿ ਫੈਸਲਾ, ਜੋ ਕਿ ਫੈਸਲੇ ਨਾਲ ਪੂਰੀ ਤਰ੍ਹਾਂ ਸਹਿਮਤ ਨਹੀਂ ਸੀ, ਪਰ ਮੇਰੇ ਅਨੁਸਾਰ ਕੁਝ ਖਿਡਾਰੀਆਂ ਦਾ ਕੱਟੜ ਫੈਨ ਸੀ, ਬਟ ਆਈ ਐਮ ਪ੍ਰਾਊਡ ਆਫ ਯੂ। ਚਲੋ ਕੋਈ ਗੱਲ ਨਹੀਂ ਜੀ, ਦੇਖੋ ਜਿਹੜੇ ਨਾ ਕਈ ਉਸ ਵੇਲੇ ਫੈਸਲੇ ਨਹੀਂ ਪਤਾ ਲੱਗਦੇ, ਜਿਹੜੀ ਸਿਚੁਏਸ਼ਨ ਸਾਡੇ ਮੂਹਰੇ ਸੀਗੀ। ਅਗਲੇ ਹਫਤੇ ਆਪਾਂ ਸਾਰੀ ਡਿਸਕਸ ਕਰਾਂਗੇ ਕਿਉਂਕਿ ਹਜੇ ਸਾਡੀ ਕਮੇਟੀ ਦੀਆਂ ਮੀਟਿੰਗਾਂ ਹੋਣੀਆਂ, ਮੈਂ ਪਬਲਿਕਲੀ ਕਈ ਗੱਲਾਂ ਕਹਿ ਨਹੀਂ ਸਕਦਾ ਹਨਾ ਸਹਿਮਤੀ ਤੋਂ ਬਿਨਾਂ, ਪਰ ਤੁਹਾਨੂੰ ਆਉਣ ਵਾਲੇ ਹਫਤੇ ਚ ਦੱਸਾਂਗੇ ਵੀ ਕੱਲੀ ਸਿਚੁਏਸ਼ਨ ਫਾਈਨਲ ਕਰਾਉਣ ਦੀ ਨਹੀਂ ਸੀ, ਹੋਰ ਦੋ ਤਿੰਨ ਸਿਚੁਏਸ਼ਨਾਂ ਜਿਹੜੀਆਂ ਬੜੀਆਂ ਕ੍ਰਿਟੀਕਲ ਖੜੀਆਂ ਹੋ ਗਈਆਂ ਸੀ ਉਸ ਘੜੀ ਦੇ ਵਿਚ, ਜਿਨ੍ਹਾਂ ਨੂੰ ਕੰਟਰੋਲ ਕਰਨਾ ਮਤਲਬ ਸਾਡਾ ਫਰਜ਼ ਬਣ ਗਿਆ ਸੀ ਉਸ ਵੇਲੇ। ਨਿਊ ਸਾਊਥ ਵੇਲਸ ਪੁਲਿਸ ਵੀ ਸਾਡੇ ਨਾਲ ਪੂਰੀ ਕੰਮ ਕਰ ਰਹੀ ਸੀ ਹਨਾ। ਸੋ ਜਿਹੜੀ ਸੇਫਟੀ, ਪਲੇਅਰ ਸੇਫਟੀ ਤਾਂ ਵੱਖਰੀ ਗੱਲ ਆ, ਜਿਹੜੀ ਕਰਾਊਡ ਦੀ ਸੇਫਟੀ ਦਾ ਮਸਲਾ ਬਹੁਤ ਵੱਡਾ ਬਣ ਗਿਆ ਸੀਗਾ। ਸੋ ਕਈ ਫੈਸਲੇ ਜਿਹੜੇ ਨੇ ਉਹ ਸਿਰਫ ਲੈਣ ਵੇਲੇ ਲੈਣ ਵਾਲਿਆਂ ਨੂੰ ਹੀ ਪਤਾ ਹੁੰਦਾ ਕਿਹੜੇ ਹਾਲਾਤਾਂ ਦੇ ਵਿਚ ਲਏ ਹੁੰਦੇ ਨੇ। ਖੈਰ ਕੁਲਵੀਰ ਸਿੰਘ ਧੱਜੂ ਵੀ ਸਾਡੇ ਨਾਲ ਜੁੜੇ ਨੇ, ਉਹ ਕਹਿੰਦੇ ਗੁਬਾਇਆ ਹੁਣੀ ਕੰਬੋਜ ਬਰਾਦਰੀ ਤੇ ਨਹੀਂ ਸ਼ਾਇਦ ਰਾਏ ਸਿੱਖ ਨੇ। ਹਾਂਜੀ, ਪਰ ਉਨ੍ਹਾਂ ਦੀ ਵੋਟ ਬੈਂਕ ਜਿਹੜੀ ਆ ਸਾਰੀ ਕੰਬੋਜ ਬਰਾਦਰੀ ਚੋ ਹੀ ਹੈ। ਤੇ ਜਗਵੀਰ ਸਿੰਘ ਸਿੱਖੋਂ ਮੈਲਬਰਨ ਵਾਲੇ ਸਾਡੇ ਨਾਲ ਜੁੜ ਗਏ ਨੇ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਹਾਂਜੀ, ਸੋਹਣਾ ਪ੍ਰੋਗਰਾਮ ਚੱਲ ਰਿਹਾ, ਸ਼ੁਕਰੀਆ ਜੀ। ਸਨੀ ਸਿੰਘ ਵੀ ਜੁੜੇ ਨੇ ਪ੍ਰੋਗਰਾਮ ਚ, ਉਨ੍ਹਾਂ ਦਾ ਮੈਸੇਜ ਲੈਣੇ ਆ। ਤੇ ਕੁਲਦੀਪ ਕੌਰ ਜੀ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਨੇ ਕਿ ਸਾਰੇ ਹਰਮਨ ਪਰਿਵਾਰ ਨੂੰ ਸਤਿ ਸ੍ਰੀ ਅਕਾਲ, ਸਾਰੇ ਖੁਸ਼ ਰਹਿਣ ਤੇ ਕੁਦਰਤ ਦੇ ਨਜ਼ਾਰਿਆਂ ਨੂੰ ਮਾਣਦੇ ਰਹਿਣ। ਇਹ ਫਿਲਮ ਬਾਰੇ ਬਹੁਤ ਕੁਝ ਅਜਿਹਾ ਸੁਣਿਆ, ਲਿਖਿਆ, ਪੜਿਆ ਜੋ ਸੱਚੀ ਵਿਚ ਕੋਈ ਪ੍ਰਭਾਵਸ਼ਾਲੀ ਨਹੀਂ। ਬਾਕੀ ਜੀ, ਪ੍ਰੋਗਰਾਮ ਬਹੁਤ ਸੋਹਣਾ ਚੱਲ ਰਿਹਾ, ਸਿੱਖ ਖੇਡਾਂ ਦੇ ਲਈ ਵਧਾਈਆਂ ਜੀ, ਜਿਉਂਦੇ ਵਸ ਰਹੋ। ਸ਼ੁਕਰੀਆ ਜੀ। ਲੱਕੀ ਖੱਟਾ ਉਨ੍ਹਾਂ ਨੇ ਫੋਟੋ ਭੇਜੀ ਆ, ਥੈਂਕ ਯੂ। ਰਾਜਨਦੀਪ ਕੈਨਬਰਾ ਵਾਲੇ ਸਾਡੇ ਨਾਲ ਜੁੜੇ ਨੇ, ਉਨ੍ਹਾਂ ਨੇ ਵੀ ਸਤਿ ਸ੍ਰੀ ਅਕਾਲ ਬੁਲਾਈ ਆ। ਰਾਜਨਦੀਪ ਜੀ, ਕੀ ਹਾਲ ਚਾਲ ਆ? ਠੀਕ ਠਾਕ ਹੋ? ਉਮੀਦ ਰੱਖਦੇ ਚੜ੍ਹਦੀ ਕਲਾ ਦੇ ਵਿਚ ਹੋਵੋਗੇ। ਸਨੀ ਸਿੰਘ ਹੁਣਾਂ ਨੇ ਮੈਸੇਜ ਭੇਜਿਆ, ਫੋਟੋ ਭੇਜੀ ਹੈ ਸ਼ਾਇਦ। ਅੱਛਾ, ਉਹ ਕਾਲਾ ਹਿਰਨ ਵਾਲਾ, ਕਾਲਾ ਹਿਰਨ ਨੱਚਦਾ, ਕਹਿੰਦਾ ਮੰਮੀ ਹਮ ਕੇਸ ਜੀਤ ਗਏ। ਤੇ ਮਨਦੀਪ ਹੁਣੀ ਜੁੜੇ ਨੇ ਸਾਡੇ ਨਾਲ, ਤੇ ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਕਹਿੰਦੇ ਸਲਮਾਨ ਖਾਨ ਦੀ ਸਜ਼ਾ ਤੋਂ ਇਕ ਗੱਲ ਪੱਕੀ ਹੋ ਗਈ, ਇੰਡੀਅਨ ਸਟੇਟ ਚਾਹੇ ਤਾਂ ਕੋਈ ਵੀ ਬੰਦਾ ਨਹੀਂ ਬਚ ਸਕਦਾ, ਪਰ 84 ਤੇ 2002 ਲਈ ਇੰਡੀਅਨ ਸਟੇਟ ਨਹੀਂ ਚਾਹੁੰਦੀ ਕਿ ਮੁਜਰਮਾਂ ਨੂੰ ਸਜ਼ਾ ਹੋਵੇ। ਦੇਖੋ ਇਹ ਥੋੜਾ ਅਲੱਗ ਮਾਮਲਾ, ਪਰ ਆਪਾਂ ਕਰਾਂਗੇ ਇਹਦੇ ਬਾਰੇ ਗੱਲ। ਗੁਰਸੇਵਕ ਸਿੰਘ ਹੁਣੀ ਸਾਡੀ ਸੰਸਥਾ ਵੱਲੋਂ ਵੀ ਪ੍ਰਧਾਨ ਸਾਹਿਬ ਦਾ ਧੰਨਵਾਦ। ਹਾਂਜੀ, ਇਨ੍ਹਾਂ ਦੀ ਸੰਸਥਾ ਤੇ ਵੀ ਗੱਲ ਕਰਨੀ ਹੈ। ਜਸਵੰਤ ਸਿੰਘ ਉਨ੍ਹਾਂ ਨੇ ਬੜੀ ਸੇਵਾ ਕੀਤੀ ਜੀ, ਬੜਾ ਇਨ੍ਹਾਂ ਨੇ ਮਤਲਬ ਮਿਹਨਤ ਕੀਤੀ ਆ। ਤੇ ਕਿਆ ਬਾਤ ਹੈ, ਸੱਥ ਦੀ ਵੀ ਗੱਲ ਕਰਨੀ ਹੈ ਜੀ 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 ਜੀ, ਕਿਆ ਬਾਤ ਹੈ। ਅੱਛਾ, ਹੁਣ ਇਹ ਸੰਸਥਾ ਦੀ ਗੱਲ ਕਰਨੀ ਹੈ। ਸੰਸਥਾ ਦੀ ਗੱਲ ਇਹ ਹੈ ਕਿ ਜਿਹੜੀ ਪੰਜਾਬ ਰੀਡਿੰਗ ਗਰੁੱਪ ਬ੍ਰਿਸਬਨ ਵਾਲਿਆਂ ਨੇ ਉਦਮ ਕੀਤਾ, ਐਲਬਰੀ ਵਾਲਿਆਂ ਨਾਲ ਰਲ ਕੇ ਕਿਤਾਬਾਂ ਦਾ, ਉਹਦੇ ਬਾਰੇ ਕੀ ਖਿਆਲ ਹੈ ਹਰਮਿੰਦਰ ਤੁਹਾਡਾ?
ਦੇਖੋ ਜੀ, ਕਿਤਾਬਾਂ ਚ ਆਪਾਂ ਕਹਿ ਰਹੇ ਹਾਂ ਕਿ ਸਾਡੀ ਜ਼ਿੰਦਗੀ ਦਾ ਅਹਿਮ ਹਿੱਸਾ ਨੇ, ਹਨਾ
ਜੀ।
ਔਰ ਜਿੰਨੇ ਕਿੰਨੇ ਮਹਾਨ, ਕਹਿੰਦੇ ਆਪਾਂ ਪੰਜਾਬੀ ਦੀ ਗੱਲ ਨੀ ਕਰਦੇ ਸਿੱਧੂ ਸਾਹਿਬ, ਆਪਾਂ ਨਾ ਪੰਜਾਬੀ, ਜਦੋਂ ਪੰਜਾਬੀ ਦਾ ਪ੍ਰੋਗਰਾਮ ਕਰਦੇ ਹਾਂ ਤਾਂ ਆਪਾਂ ਪੰਜਾਬੀ ਨੂੰ ਲੈ ਲੈਂਦੇ ਹਾਂ
ਜੀ ਜੀ।
ਤੇ ਮੈਂ ਕਹਿੰਦਾ ਸਾਰੀਆਂ ਲੈਂਗੁਏਜ ਦੀ ਗੱਲ ਕਰਨੀ ਚਾਹੀਦੀ ਹੈ, ਚਾਹੇ ਇੰਗਲਿਸ਼ ਦੇ ਵਿਚ ਆ, ਚਾਹੇ ਉਰਦੂ ਦੇ ਵਿਚ ਆ, ਹਿੰਦੀ, ਜਿੱਥੇ ਵੀ ਜਿਹੜੀ ਕੋਈ ਭਾਸ਼ਾ ਜਾਣਦਾ ਪੜ੍ਹ ਸਕਦਾ। ਪਰ ਇੱਕ ਗੱਲ ਹੋਰ ਵੀ ਮੈਨੂੰ ਲੱਗਦੀ ਹੁੰਦੀ ਆ, ਆਪਾਂ ਜਿਹੜੀ ਤੁਸੀਂ ਗੱਲ ਕਹੀ ਉਹਦੇ ਵਿਸ਼ੇ ਤੇ ਆਪਾਂ ਗੱਲ ਕਰਦੇ ਹਾਂ, ਕਿ ਮੈਂ ਕਹਿੰਦਾ ਪੰਜਾਬੀ ਲਿਟਰੇਚਰ ਦੇ ਵਿਚ ਇੰਨਾ ਕੁਛ ਪਿਆ, ਤੇ ਮਤਲਬ ਕਈ ਵਾਰੀ ਆਪਾਂ ਸੋਚਦੇ ਕਿ ਬਾਹਰ ਜਾਣ ਦੀ ਲੋੜ ਨੀ, ਬੜਾ ਕੁਛ ਪਿਆ। ਔਰ ਜੇ ਆਪਾਂ ਸ਼ਾਰਟ ਦੇ ਵਿਚ ਗੱਲ ਕਰੀਏ ਤਾਂ ਬੜਾ ਸੋਹਣਾ ਲੱਗਿਆ ਜਦੋਂ ਸਟਾਲ ਲੱਗਿਆ ਹੋਇਆ ਸੀਗਾ ਜੀ ਉੱਥੇ, ਔਰ ਜਿਹੜਾ ਰੀਡਿੰਗ ਗਰੁੱਪ ਆ ਇਹ ਬਣਿਆ ਹੋਇਆ ਜੀ, ਤੁਸੀਂ ਜਿਹਦੀ ਗੱਲ ਕੀਤੀ ਆ, ਮੈਂ ਸਮਝਦਾ ਬੜਾ ਵੱਡਾ ਉਦਮ ਆ, ਕਿਉਂਕਿ ਇਸ ਮੁਲਕ ਦੇ ਵਿਚ ਆਪਣੇ ਕੰਮਾਂ ਕਾਰਾਂ ਤੋਂ ਸਮਾਂ ਕੱਢ ਕੇ ਲੋਕਾਂ ਨੂੰ ਕਿਤਾਬਾਂ ਨਾਲ ਜੋੜਨ ਦੀ ਪ੍ਰੇਰਣਾ ਦੇਣਾ, ਇਹ ਵੀ ਬਹੁਤ ਵੱਡੀ ਗੱਲ ਆ ਜੀ। ਮੈਂ ਖੁਦ ਉੱਥੋਂ ਜਿਹੜਾ ਆਪਣਾ ਸਟਾਰ ਲੱਗਿਆ ਸੀ ਸਿੱਕੇ ਮਤੇ, ਕੁਲਜੀਤ ਖੋਸੇ ਹੋਰਾਂ ਨੇ ਲਾਇਆ ਸੀਗਾ
ਜੀ, ਉਹਨਾਂ ਦੇ ਨਾਲ ਕਾਫੀ, ਉਹਨਾਂ ਦੇ ਨਾਲ ਗੁਰਸੇਵਕ ਸਿੰਘ ਹੁਣੀ ਬੜੀ ਸੇਵਾ ਕਰ ਰਹੇ ਸੀਗੇ, ਹਰਪ੍ਰੀਤ ਕੌਰ ਸੰਧੂ, ਰਾਜਵਿੰਦਰ ਸਿੰਘ ਹੁਣੀ ਉਨ੍ਹਾਂ ਦੇ ਬੇਟੇ ਕਰਮਨਜੀਤ, ਇਹ ਐਲਬਰੀ ਤੋਂ ਕਿਤਾਬਾਂ ਇਨ੍ਹਾਂ ਨੇ
ਤਕਰੀਬਨ
1000 ਕਿਤਾਬਾਂ ਡੋਨੇਟ ਕੀਤੀਆਂ ਸੀ
ਮੈਡਮ
ਜੀ।
ਹਾਂਜੀ ਹਾਂਜੀ, ਮੈਡਮ ਹਰਪ੍ਰੀਤ ਸੰਧੂ ਸਾਨੂੰ ਮਿਲੇ ਜੀ, ਉਨ੍ਹਾਂ ਨੇ ਬਾਲ ਸਾਹਿਤ ਲਿਖਿਆ, ਉਨ੍ਹਾਂ ਦੀਆਂ ਕਿਤਾਬਾਂ ਅਸੀਂ ਬੱਚਿਆਂ ਵਾਸਤੇ ਲੈ ਕੇ ਆਏ ਹਾਂ, ਔਰ ਬਹੁਤ ਉਨ੍ਹਾਂ ਨੇ ਫ੍ਰੀ ਆਫ ਕਾਸਟ ਜਿਹੜਾ ਲਿਟਰੇਚਰ ਹੈ ਉਹ ਬੱਚਿਆਂ ਨੂੰ ਵੰਡਿਆ ਸੀਗਾ ਜੀ ਉੱਥੇ, ਬੜਾ ਚੰਗਾ ਲੱਗਿਆ। ਔਰ ਬੱਚੇ ਪੜ੍ਹ ਰਹੇ ਸੀ ਕੱਲ ਮੈਂ ਉਹਨਾਂ ਨੂੰ ਉਹਨਾਂ ਦਾ ਧੰਨਵਾਦ ਵੀ ਕੀਤਾ ਵਿਸ਼ੇਸ਼ ਤੌਰ ਤੇ ਕਿ ਤੁਸੀਂ ਏਡਾ ਵੱਡਾ ਉਦਮ ਕੀਤਾ ਔਰ ਸਿੱਧੂ ਸਾਹਿਬ ਇਹ ਤਾਂ ਮਤਲਬ ਵੀ ਕਹਿੰਦਾ ਨੰਬਰ ਲੈ ਗਏ ਇੱਕ ਵਾਰੀ ਇਸ ਵਾਰੀ ਸਿੱਖ ਗੇਮਾਂ ਦੇ ਵਿੱਚ ਜਿਹੜਾ ਸਟਾਲ ਲਾਇਆ ਤੇ ਔਰ ਕਾਫੀ ਦੇਰ ਉੱਥੇ ਮੈਂ ਦੱਸ ਰਿਹਾ ਸੀ ਕਿ ਸਮਾਂ ਬਿਤਾਉਣ ਦਾ ਜਿਹੜਾ ਹੈ ਮੌਕਾ ਮਿਲਿਆ ਤੇ ਮੈਂ ਨੀ ਸਮਝਦਾ ਕਿ ਕੋਈ ਵੀ ਬੰਦਾ ਉਹ ਸਟਾਲ ਤੇ ਹੋਣਾ ਜਿਹੜਾ ਜਿਹਨੇ ਗੇੜਾ ਨਾ ਮਾਰਿਆ ਹੈ ਉਸ ਸਟਾਲ ਤੇ ਬੇਸ਼ੱਕ ਉਹਨੇ ਕਿਤਾਬ ਨਹੀਂ ਲਈ
ਮੈਂ ਨਾ ਗਲਤੀ ਇੱਕ ਦੱਸਣਾ ਚਾਹਨਾ ਸਟਾਲ ਬਾਰੇ ਗਲਤੀ
ਜੀ
ਗਲਤੀ ਸਟਾਲ ਵਾਲਿਆਂ ਦੀ ਨੀ ਮੇਰੀ ਲੋਕਾਂ ਦੀ ਮੈਂ ਹਾਂ ਹਾਂ ਮੈਂ ਨਾ ਕਿਤਾਬ ਆਵਾਂ ਜਾਵਾਂ ਆਲੇ ਦੁਆਲੇ ਉੱਥੇ ਖੜ ਜਾਵਾਂ ਜਾ ਕੇ ਕਿਤਾਬਾਂ ਦੇ ਹਨਾ ਤੇ ਰਾਹ ਚ ਪੈਂਦੀ ਸੀ ਬਾਟ ਬਹੁਤ ਸੀਗੀ ਆਫਿਸ ਤੋਂ ਗਰਾਊਂਡਾਂ ਚੋ ਕਬੱਡੀ ਚੋ ਤੇ ਰਾਹ ਦੇ ਵਿਚ ਨਾ ਖੜ ਜਾਵਾਂ ਕਿਤਾਬਾਂ ਦੇ ਗੇੜੇ ਮਾਰੀ ਜਾਵਾਂ ਉਹ ਯਾਰ ਆਹ ਕਿਤਾਬ ਮੈਂ ਲੈ ਕੇ ਜਾਣੀ ਆ ਉਹ ਮੇਰੇ ਲਈ ਆਹ ਰੱਖ ਲਿਓ ਮੇਰੇ ਲਈ ਮੈਂ ਨਾ ਆਖਰੀ ਦਿਨ ਚੱਕੂਗਾ ਮੈਂ ਤੁਹਾਨੂੰ ਹੁਣ ਦੱਸਾਂ ਸਾਰੇ ਸਰੋਤੇ ਸੁਣ ਲਓ ਬਈ ਇਹ ਆਖਰੀ ਦਿਨ ਵਾਲਾ ਚੱਕਰ ਨਾ ਕਰਿਓ ਕਦੇ ਵੀ ਆਖਰੀ ਦਿਨ ਪਤਾ ਨੀ ਕੀ ਹੋਣਾ ਉਹ ਜਿੱਦਾਂ ਕਹਿੰਦੇ ਨਾ
ਜਿਹੜੀ ਚੀਜ਼ ਚਾਹੀਦੀ ਆ ਲੈ ਲਓ
ਉਸੇ ਵੇਲੇ ਰੱਖ ਕੇ ਆਪਣੀ ਕਾਰ ਚ ਰੱਖਿਓ ਇਹ ਆਖਰੀ ਦਿਨ ਪਤਾ ਨੀ ਕਿਹੜਾ ਆਖਰੀ ਦਿਨ ਹੋਣਾ ਉਹ ਮੇਰੇ ਨਾਲ ਤਾਂ ਉਹ ਹੋਈ ਕਹਿੰਦੇ ਬਈ ਉਹ ਜਿਹੜਾ ਭੂਆ ਦੇ ਘਰ ਗਿਆ ਭਤੀਜਾ ਸੋਰੀ ਹਨਾ ਉਹਦੇ ਭੂਆ ਪੋਪੜ ਦੇ ਪਿੰਡ ਗਿਆ ਤੇ ਉਹ ਭੂਆ ਉਹਦੇ ਜਾਣੀ ਕਿ ਸਾਰੇ ਹੋਈ ਗੱਲਬਾਤ ਹੋਈ ਤਾਂ ਸਤਿ ਸ੍ਰੀ ਅਕਾਲ ਬੁਲਾਉਂਦਾ ਗਿਆ ਪਿੰਡ ਚੋ ਹਨਾ ਤੇ ਭੂਆ ਉਹਨਾਂ ਬੋਲਿਆ ਹੀ ਨਾ ਤੇ ਉਹ ਕਹਿੰਦਾ ਭੂਆ ਗੱਲ ਕੀ ਹੋਈ ਕਹਿੰਦੇ ਭੂਆ ਕਹਿੰਦੀ ਥੇ ਹੋਣੇ ਤੇ ਮੈਨੂੰ ਸਤਿ ਸ੍ਰੀ ਅਕਾਲ ਨੀ ਬੁਲਾਈ ਹਨਾ ਉਹ ਕਹਿੰਦਾ ਭੂਆ ਕਹਿੰਦੀ ਤੁਹਾਡੇ ਕੁੱਤੇ ਹੀ ਮੈਨੂੰ ਇੰਨੇ ਪੈ ਗਏ ਸੀਗੇ ਜਦ ਮੈਨੂੰ ਦੇਖਿਆ ਉਹ ਨੀ ਆ ਗਏ ਉਹ ਮੇਰੀ ਤਾਂ ਭੂਆ ਦੀ ਸਤਿ ਸ੍ਰੀ ਅਕਾਲ ਕੁੱਤਿਆਂ ਦੀ ਭੌਂਕਣ ਚ ਰੁਲ ਗਏ ਬੁਲਾਈ ਤਾਂ ਸੀ ਕਹਿੰਦਾ ਕੁੱਤਿਆਂ ਨੇ ਨੀ ਸੁਣਨ ਦਿੱਤੀ ਉਹ ਇਸ ਕਰਕੇ ਨਾ ਜਿਹੜਾ ਰੌਲੇ ਰੱਪੇ ਚ ਪਤਾ ਨੀ ਹੁੰਦਾ ਕਿਤਾਬਾਂ ਵਾਲੇ ਜਿਹੜੇ ਸੱਜਣ ਨੇ ਜਾਂ ਕੋਈ ਹੈਗੇ ਆ ਉਹ ਆਪਣੀਆਂ ਕਿਤਾਬਾਂ ਹੁਣ ਮੇਰੀਆਂ ਰਹਿ ਗਈਆਂ ਮੰਮੀ ਕਰੀ ਜਾਣ ਉਹ ਮੈਂ ਚੱਕ ਲਵਾਂ ਮੈਂ ਕਹਿੰਦੀ ਨੀ ਮੈਂ ਆਪ ਚੱਕ ਕੇ ਲੈ ਕੇ ਆਊਂਗਾ ਹੁਣ ਉਹ ਵੀ ਬੇਚਾਰੇ ਮੇਰੇ ਦੁਆਲੇ ਹੋਏ ਨੀ ਲੱਗਦਾ ਹੁਣ ਮੈਂ 2 ਮਹੀਨੇ ਵਿਹਲੀ ਬੈਠੀ ਰਹੂੰਗੀ ਮੈਂ ਕਿਹਾ ਚੱਲ ਕੋਈ ਗੱਲ ਨੀ ਹੁਣ ਗ੍ਰਿਫਤ ਲਾਉਣਾ ਹੈ ਸਟਾਲ ਇਹਨਾਂ ਨੇ ਦੁਆਰਾ ਤੇ ਐਲਵਰੀ ਵਾਲਿਆਂ ਨੇ ਤਾਂ ਪੰਜਾਬ ਰੀਡਿੰਗ ਗਰੁੱਪ ਨੇ ਤੇ ਉੱਥੇ ਆਪਾਂ ਫੇਰ ਲੈ ਲਵਾਂਗੇ ਕਿਤਾਬਾਂ ਪਰ ਆਹ 2 ਮਹੀਨੇ ਦਾ ਫਿਰ ਹੁਣ ਬਾਂਝੇ ਰਹਿ ਗਏ ਨਾ ਆਪਾਂ ਇਹ ਵੀ ਗੱਲ ਹੈ ਪਰ ਦੂਜਾ ਇਹ ਹੈ ਵੀ ਹਰਮਿੰਦਰ ਮੈਂ ਤੁਹਾਨੂੰ ਵੀ ਦੇਖਿਆ ਆਪਣੀ ਪੜਾਸ ਕੱਢਦੇ ਨੂੰ 7 ਦੇ ਵਿੱਚ ਉਹ ਕੀ ਚੱਕਰ ਸੀ
ਜੀ ਜੀ ਔਰ ਮੈਂ ਸਿੱਧੂ ਸਾਹਿਬ ਤੁਹਾਨੂੰ ਵਧਾਈ ਦੇਣਾ ਚਾਹੂੰਗਾ ਜੀ ਇਸ ਜਿਹੜੇ ਵੀ ਆਰਗੇਨਾਈਜ਼ਰ ਸੀ ਕੱਲੇ ਤੁਹਾਨੂੰ ਨੀ ਵੀ ਅਸੀਂ ਨਾ ਜਦੋਂ ਪਹੁੰਚੇ ਉੱਥੇ ਤੇ ਦੇਖਿਆ ਸਟਾਲ ਕਿਉਂਕਿ ਪਹਿਲਾਂ ਵੀ ਸਿੱਖ ਗੇਮਾਂ ਜਿੱਥੇ ਜਿੱਥੇ ਵੀ ਹੋਈਆਂ ਲਗਭਗ ਸਾਰੇ ਜਗ੍ਹਾ ਗਏ ਆ ਤੇ ਇਹੋ ਜਿਹਾ ਪ੍ਰਬੰਧ ਨੀ ਦੇਖਣ ਨੂੰ ਮਿਲਿਆ ਔਰ ਅਸੀਂ ਚਲੋ ਤੁਰਦੇ 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 ਕਬੱਡੀ ਕੁੱਡੀ ਦੇਖਦੇ ਹੋਰ ਸਟਾਲ ਦੇਖਦੇ ਜਦੋਂ ਗਾਹ ਪਹੁੰਚੇ ਤੇ ਉੱਥੇ ਲਿਖਿਆ ਸੀ ਪੰਜਾਬੀ 7 ਉਹ ਪਹਿਲਾਂ ਤਾਂ ਡੋਰ ਭੌਰ ਜੇ ਹੋ ਗਏ ਕਿਉਂਕਿ ਤੁਹਾਨੂੰ ਪਤਾ ਵੀ 7 ਸ਼ਬਦ ਹਨਾ ਦੇਖੋ ਠੇਠ ਸ਼ਬਦ ਹੈ ਔਰ ਜਦੋਂ ਦੇਖਿਆ ਉਹਨਾਂ ਨੇ ਮਤਲਬ ਕਿਤਾਬਾਂ ਤਾਂ ਸੀਗੀਆਂ ਉਹਨਾਂ ਕੋਲੇ ਔਰ ਜਿਹੜੇ ਉਹਨਾਂ ਨੇ ਮੰਜੇ ਡਾਹੇ ਹੋਏ ਸੀ ਨਾ ਜੀ ਅੱਗੇ ਉਹ ਤਲਵੰਤ ਸਿੰਘ ਭੱਠਲ ਭਾਜੀ ਸੀਗੇ ਦੂਜੇ ਹੋਰ ਭਾਜੀ ਸੀਗੇ ਉਹ ਖੁਦ ਢੋਲ ਵਜਾ ਰਹੇ ਸੀਗੇ ਹਾਂਜੀ ਹਾਂ ਸਰਬਜੀਤ ਭਾਜੀ ਸੀਗੇ ਜੀ ਮੰਜੇ ਡਾਹੇ ਸੀ ਲੋਕ ਮੰਜਾਂ ਤੇ ਬੈਠੇ ਸੀ ਜੀ ਏਦਾਂ ਲੱਗਦਾ ਜਿਵੇਂ ਪੰਜਾਬ ਚ ਪਹੁੰਚ ਗਏ ਹੋਈਏ ਜੀ ਤੇ ਔਰ ਉਹਨਾਂ ਨੇ ਸਟਾਲ ਲਾਇਆ ਹੋਇਆ ਸੀ ਜਿਹੜਾ ਉਹਤੇ ਪੁਰਾਣੇ ਜਿਹੜੇ ਆਪਣੇ ਰਵਾਇਤੀ ਸਾਜ ਸੀ ਜਿਵੇਂ ਤੂੰਬੀ ਢੱਡ ਸਰੰਗੀ ਢੋਲਕੀ ਜੋ ਵੀ ਤੇ ਨਾਲ ਹੀ ਉਹਨਾਂ ਨੇ ਇੱਕ ਹੋਰ ਜਟਕੇ ਸੰਦ ਲਿਖਿਆ ਹੋਇਆ ਸੀ ਜਿਹੜੇ ਸਾਡੇ ਜ਼ਿਮੀਦਾਰ ਭਰਾ ਪੰਜਾਬ ਚ ਸੰਦ ਵਰਤਦੇ ਜਿਵੇਂ ਖੁਰਪਾ ਕਹੀ ਕਸੀਆ ਹੈ ਜੀ ਏਦਾਂ ਦੇ ਤੇ ਨਾਲ ਉਹਨਾਂ ਨੇ ਰੈਬਰੋਟ ਕੀਤਾ ਹੋਇਆ ਸੀ ਫੋਟੋਆਂ ਲਾ ਕੇ ਔਰ ਸਭ ਤੋਂ ਵਧੀਆ ਜਿਹੜੀ ਉਹਨਾਂ ਦੀ ਗੱਲ ਇਹ ਸੀਗੀ ਜੀ ਉਹਨਾਂ ਨੇ ਲਿਖਿਆ ਹੋਇਆ ਸੀ ਵੀ ਆਪਣੇ ਗਾਉਣ ਦਾ ਝੱਸ ਪੂਰਾ ਕਰੋ ਜੋ ਤੁਹਾਡੇ ਦਿਲ ਦੇ ਵਿੱਚ ਹੈ ਗਾਓ ਮਾਇਕ ਉਹਨਾਂ ਨੇ ਦਿੱਤੀ ਹੋਈ ਸੀ ਤੇ ਮੈਂ ਸਮਝਦਾ ਵੀ ਸਭ ਤੋਂ ਵੱਧ ਰਸ਼ ਜਿਹੜਾ ਸੀਗਾ ਉੱਥੇ ਸੀਗਾ ਜੀ ਅਸੀਂ ਵੀ ਭੜਾਸ ਕੱਢ ਕੇ ਆਏ
ਮਤਲਬ ਮੈਂ ਇਹੋ ਜਿਹੀਆਂ ਬੰਦਿਆਂ ਦੀਆਂ ਫੋਟੋਆਂ ਦੇਖੀਆਂ ਜਿਹੜਾ ਤੁਸੀਂ ਸੋਚ ਵੀ ਨੀ ਸਕਦੇ ਇਹ ਵੀ ਗਾਉਣ ਦੇ ਸ਼ੌਕੀਨ ਹੋਊਗੇ ਉਹ ਸੱਚੀ ਉਹ ਇੰਨੇ ਮਤਲਬ ਇੱਕ ਦੋ ਨਾ ਗੱਲ ਕਰ ਕੀਤੀ ਬਾਅਦ ਚੋਂ ਕਹਿੰਦੇ ਬਾਈ ਜੀ ਅਸੀਂ ਤਾਂ ਬਹੁਤ ਦੇਰ ਦਾ ਹੀ ਗਾਉਣਾ ਚਾਹੁੰਦੇ ਸੀ ਕਹਿੰਦੇ ਭੜਾਸ ਕੱਢ ਕੇ ਆਏ ਅੱਜ ਪੂਰੀ ਅਸੀਂ ਸੱਤ ਚ
ਉਹਨਾਂ ਨੇ ਲਿਖ ਕੇ ਲਾਇਆ ਹੋਇਆ ਸੀ ਵੀ ਆਪਣੇ ਗਾਉਣ ਦਾ ਝੱਸ ਪੂਰਾ ਕਰੋ ਆਪਣੀ ਭੜਾਸ ਕੱਢੋ ਔਰ ਤੁਸੀਂ ਯਕੀਨ ਕਰੋ ਸਿੱਧੂ ਸਾਹਿਬ ਜਿਹੜਾ ਤੀਜਾ ਦਿਨ ਸੀਗਾ ਜੀ ਉਹਦੇ ਵਿਚ ਮਤਲਬ 3-4 ਬੰਦੇ ਮਤਲਬ ਘੱਟੋ ਘੱਟ ਵੀ 7 ਬੰਦਿਆਂ ਦੀ ਲਾਈਨ ਲੱਗੀ ਹੋਈ ਸੀ ਜਿਹੜੇ ਭੜਾਸ ਕੱਢਣਾ ਚਾਹੁੰਦੇ ਸੀ ਔਰ ਉਹਨਾਂ ਨੂੰ ਮਾਇਕ ਨੀ ਮਿਲ ਰਹੀ ਸੀ ਲਾਈਨ ਔਰ ਉਹ ਲਾਈਨ ਦੇ ਵਿਚ 5-6 ਨੰਬਰ ਤੇ ਮੈਂ ਵੀ ਖੜਾ ਹੋਇਆ ਸੀਗਾ
ਤੁਸੀਂ ਵੀ ਕੱਢੀ ਆਪਣੀ ਪੂਰੀ ਭੜਾਸ
ਮਤਲਬ ਅਸੀਂ ਬੋਲੀਆਂ ਪਾਈਆਂ ਜੀ ਪੂਰੀਆਂ ਉੱਥੇ, ਮਤਲਬ ਇੱਕ ਭਾਜੀ ਸੀਗੇ, ਮੈਂ ਨਾਂ ਸੋਰੀ ਭੁੱਲ ਗਿਆ, ਉਹਨਾਂ ਨੇ ਢੋਲ ਵਜਾਇਆ ਜੀ ਤੇ ਆਪਾਂ ਮਾਈਕ ਫੜ ਕੇ ਬੋਲੀਆਂ ਪਾਈਆਂ ਬੱਚਿਆਂ ਨੂੰ, ਜਿਹੜੇ ਆਪਣੇ ਜਿਹੜੇ ਸਾਡੇ ਬੱਚੇ ਨੇ ਉਹਨਾਂ ਨੂੰ ਬੋਲੀਆਂ ਸਿਖਾਈਆਂ ਹੋਈਆਂ, ਉਹਨਾਂ ਨੇ ਬੋਲੀਆਂ ਪਾਈਆਂ ਜੀ ਗਾਇਆ ਤੇ ਉੱਥੇ ਬੀਬੀਆਂ ਸਾਡੀਆਂ ਭੈਣਾਂ ਜਿਹੜੀਆਂ ਗਈਆਂ ਹੋਈਆਂ ਸੀਗੀਆਂ, ਉਹਨਾਂ ਨੇ ਜੀ ਆਪਣੇ ਪੂਰਾ ਗਿੱਧਾ ਪਾਇਆ, ਮਤਲਬ ਮਜਿਕਰੀ ਪੰਜਾਬ ਦਾ ਜਿਹੜਾ ਸਭਿਆਚਾਰ ਆ ਸਾਡਾ, ਸਿੱਠਣੀਆਂ ਦੋਹੇ ਏਦਾਂ ਦਾ ਸਾਨੂੰ ਮਿਲਿਆ ਤੇ ਉੱਥੇ ਮਤਲਬ ਕਾਫੀ ਰਸ਼ ਹੈਗਾ ਸੀਗਾ। ਪਰ ਅੱਗੇ ਤੋਂ ਇੱਕ ਗੱਲ ਦਾ ਮੈਂ ਤੁਹਾਨੂੰ ਬੇਨਤੀ ਕਰਨਾ ਚਾਹੂੰਗਾ ਕਿ ਇਸ ਤਰ੍ਹਾਂ ਦਾ ਸਟਾਲ ਨੂੰ ਵਿਸ਼ਾਲ ਕਰੀਏ ਹੋਰ ਥੋੜਾ ਜਿਹਾ।
ਉਹ ਤੁਸੀਂ ਕਰਨਾ ਅਗਲੇ ਸਾਲ ਤੁਹਾਡੇ ਹੀ ਆ ਮੈਲਬਨ, ਤੁਸੀਂ ਚਾਰ ਪੰਜ ਮੰਜੇ ਹੋਰ ਡਾਹ ਦਿਓ, ਸਟਾਲ ਉੱਡਾ ਹੀ ਰੱਖਿਓ ਪਰ ਮੰਜੇ ਹੋਰ ਡਾਹ ਦਿਓ। ਉਹ ਮੈਂ ਤੁਹਾਨੂੰ ਮੰਜਿਆਂ ਦੀ ਗੱਲ ਦੱਸਦਾ ਨਾ, ਪਹਿਲੇ ਦਿਨ ਹੀ ਮੈਸੇਜ ਆ ਗਿਆ ਹਨਾ ਐਮਰਜੈਂਸੀ ਆਫਿਸ ਦੇ ਵਿਚ ਵੀ ਹਾਕੀ ਦੀ ਗਰਾਊਂਡ ਦੇ ਵਿਚ ਨਾ ਹਾਰਟ ਅਟੈਕ ਹੋ ਗਿਆ ਇਕ ਸੱਜਣ ਨੂੰ, ਪਲੇਅਰ ਨੂੰ। ਹਾਂਜੀ, ਅਸੀਂ ਭੱਜੇ ਉਥੋਂ ਹਨਾ, ਮੈਂ ਤੇ ਜਸਵੰਤ ਕੈਨਬਰਾ ਵਾਲੇ, ਮੈਂ ਉਹਨਾਂ ਦਾ ਵੀ ਧੰਨਵਾਦ ਕਰਨਾ ਚਾਹੁੰਦਾ, ਚਾਰ ਦਿਨ ਸਾਡੇ ਨਾਲ ਹੀ ਰਹੇ ਹਨਾ, ਬਹੁਤ ਸੇਵਾ ਕੀਤੀ ਇਹਨਾਂ ਨੇ ਸਾਰੇ ਗੇਮਾਂ ਦੇ ਵਿਚ ਹਨਾ। ਅਸੀਂ ਦੋਨੋ ਜਣੇ ਭੱਜੇ ਤੇ ਰਾਹ ਦੇ ਵਿਚ ਸੱਥ ਲੱਗੀ ਉਹ ਗਾਂ ਹਨਾ, ਉਹ ਮੈਂ ਕਿਹਾ ਮੈਂ ਮੁੜ ਕੇ ਆਉਣਾ ਹਨਾ, ਤੇ ਚਲੋ ਅਸੀਂ ਗਾਂ ਚਲੇ ਗਏ ਤੇ ਉਥੇ ਸਾਡੇ ਬੜੇ ਸਤਿਕਾਰਯੋਗ ਰਘਵੀਰ ਬੱਲ ਹੋਣਾ ਉਹਨਾਂ ਨੇ, ਮਤਲਬ ਉਹਨਾਂ ਨੂੰ ਸੀ ਪੀ ਆਰ ਦਿੱਤਾ ਜਾ ਰਿਹਾ ਸੀ ਹਨਾ, ਐਮਬੂਲੈਂਸ ਸੀ ਤੇ ਬੜਾ ਮਤਲਬ ਪਰੇਸ਼ਾਨੀ ਹੋਈ, ਗਰਮੀ ਬਹੁਤ ਸੀਗੀ ਤੇ ਚਲੋ ਸਾਹ ਚ ਸਾਹ ਸਾਡੇ ਆਇਆ ਪੀ ਅਣਸਖਾਵੀ ਘਟਨਾ ਨਹੀਂ ਵਾਪਰੀ, ਸਾਂਭ ਲਿਆ ਗਿਆ ਟਾਈਮ ਸਿਰ ਹਨਾ। ਤੇ ਨਾ ਅਸੀਂ ਥੱਕ ਹਾਰ ਕੇ ਨਗਰ ਨੱਠੇ ਭੱਜੇ ਗਏ, ਗਰਮੀ ਸੀ, ਅਸੀਂ ਵਾਪਸ ਆਏ ਤਾਂ ਸੱਥ ਦੇ ਮੂਹਰੇ ਦੇਖਿਆ ਤੇ ਉੱਥੇ ਪ੍ਰਿੰਸੀਪਲ ਸੁਖਵੰਤ ਸਿੰਘ ਹੋਣੀ, ਯਾਨ ਅਖਬਾਰ ਹੋਣੀ, ਸਾਰਾ ਕੀਰਤਨੀ ਜਥਾ ਮੰਜੇ ਤੇ ਚੌਂਕੜੀਆਂ ਮਾਰ ਕੇ ਬੈਠਾ ਨਾਲ ਸਰਬਜੀਤ ਸਿੰਘ ਹੋਣੀ ਹਨਾ। ਤੇ ਉਹ ਮੈਂ ਨਾ ਜਿਦਾਂ ਸਿੱਧਾ ਹੀ ਮੰਜੇ ਤੇ ਜਾ ਕੇ ਡਿੱਗਿਆ, ਜਿਦਾਂ ਮੈਨੂੰ ਏਦਾਂ ਲੱਗਿਆ ਮੰਜਾ ਬਣਾਇਆ ਹੀ ਮੇਰੇ ਲਈ ਉਸ ਵੇਲੇ ਉੱਥੇ ਹਨਾ, ਮੈਂ ਥੱਕਿਆ ਪਿਆ ਸੀ ਤੇ ਉਹ ਭਾਜੀ ਕਹਿੰਦਾ ਕੀ ਹੋਇਆ, ਮੈਂ ਕਿਹਾ ਇੱਥੇ ਉਹ ਮੇਰੇ ਲਈ ਪਾਣੀ ਲੈ ਕੇ ਆਏ ਹਨਾ। ਜਿਦਾਂ ਜਿਹੜਾ ਟਰੂ ਸੱਥ ਦਾ ਮਤਲਬ ਹੈ, ਉੱਥੇ ਗੱਲਾਂ ਹੋਈਆਂ ਹੋਵੇ, ਹੋਰ ਬੰਦੇ ਆ ਗਏ ਹਨਾ, ਸੱਥ ਦੀਆਂ ਗੱਲਾਂ ਸ਼ੁਰੂ ਹੋ ਗਈਆਂ, ਦੇਖੋ ਜੀ ਕਿਉਂਕਿ ਰਘਵੀਰ ਵੱਲ ਭਾਜੀ ਨੂੰ ਸਾਰੇ ਜਾਣਦੇ ਆ, ਠੀਕ ਆ, ਪੀ ਏ ਯੂ ਦੇ ਲੁਮਨੀ ਦੇ ਮੈਂਬਰ ਨੇ, ਸੋ ਉੱਥੇ ਗੱਲਾਂ ਸੱਥ ਚ ਹੋਣ ਲੱਗ ਪਈਆਂ, ਉਹ ਗਾਂਹ ਚੱਲ ਪਈ ਹਨਾ, ਤੇ ਉੱਥੇ ਬੈਠੇ ਹਨਾ ਗੱਲਾਂ ਬਾਤਾਂ, ਉਧਰ ਜਾਨੂ ਦੂਜੇ ਪਾਸੇ ਬੀਬੀਆਂ ਆ ਕੇ ਮੰਜੇ ਤੇ ਬਹਿ ਗਈਆਂ ਹਨਾ, ਇੱਕ ਦੂਜੇ ਦੇ ਮੂਹਰੇ, ਤੇ ਉਹ ਆਪਣੇ ਜਾਣਦੇ ਆ ਸਰਬਜੀਤ ਕੌਰ ਹੋਣੀ ਹਨਾ, ਤੇ ਰਿਸ਼ਤੇਦਾਰੀ ਵੀ ਆ, ਤੇ ਉਹ ਏਦਾਂ ਬਹਿ ਗਈ ਇੱਕ ਦੂਜੇ ਦੇ ਮੰਜੇ ਨਾ ਐਨ ਟਾਈਟ ਟਾਈਟ ਹੋ ਗਏ। ਮੈਂ ਕਿਹਾ ਹੁਣ ਤਾਂ ਇੱਕ ਕੰਮ, ਬਾਲ ਖੋਲ ਲਾ, ਹੁਣ ਜੂਆਂ ਚੁਗਣ ਲੱਗ ਪਓ ਇੱਕ ਦੂਜੇ ਦੇ। ਉੱਥੇ ਬਹੁਤ ਹਾਸਾ ਪਿਆ, ਮੈਂ ਕਿਹਾ ਹੁਣ ਪੂਰਾ ਸੱਭਿਆਚਾਰ ਦਿਖਾ ਲਓ, ਇਹ ਵੀ ਆਪਣੇ ਸੱਭਿਆਚਾਰ ਦਾ ਅੰਗ ਹੈ ਇੱਕ।
ਨਹੀਂ ਬਿਲਕੁਲ ਜੀ ਬਿਲਕੁਲ, ਪਰ ਮਤਲਬ ਉਸ ਸਾਲ ਤੇ ਜਾ ਕੇ ਨਾ ਜੀ ਚੰਗਾ ਲੱਗਿਆ ਬੜਾ, ਔਰ ਮੈਨੂੰ ਕੱਲੇ ਨੂੰ ਜਿੰਨੇ ਵੀ ਪੰਜਾਬੀ ਨਾਲ ਮੋਹ ਮੁਹੱਬਤ ਵਾਸਤਾ ਰੱਖਦੇ ਸਾਰਿਆਂ ਨੂੰ ਚੰਗਾ ਲੱਗਿਆ ਜਿਸ ਸਾਲ
ਤੇ। ਉਹ ਨਾ ਮਤਲਬ ਦੂਜੇ ਦਿਨ ਮੈਂ ਲੰਘਿਆ ਤੇ ਉੱਥੇ ਨਾ ਚਾਰ ਨੌਜਵਾਨ ਬੈਠੇ, ਉੱਥੇ ਟੇਬਲ ਵੀ ਸੀਗਾ, ਟੇਬਲ ਦੇ ਉੱਤੇ ਨਾ ਜਿਹੜਾ ਮੋਰਨੀਆਂ ਵਾਲਾ ਨੀ ਹੁੰਦਾ ਕਢਾਈ ਵਾਲਾ ਗਲਾਫ ਵਿਛਾਇਆ ਹੋਇਆ, ਚਾਰ ਨੌਜਵਾਨ ਬੈਠੇ ਕੁਰਸੀਆਂ ਲੈ ਕੇ, ਉਹ ਸੀਪ ਖੇਡਣ ਉੱਥੇ ਹਨਾ, ਤੇ ਮੈਂ ਕਿਹਾ ਕਿਆ ਬਾਤ ਹੈ ਹਨਾ। ਹਾਂ ਉਹ ਮੈਂ ਉਹਨਾਂ ਦੇ ਕੋਲ ਮੈਂ ਸਤਿ ਸ੍ਰੀ ਅਕਾਲ ਬੁਲਾਈ, ਉਹ ਜਵਾਬ ਹੀ ਨਾ ਦੇਣ, ਉਹ ਫੇਰ ਮੈਨੂੰ ਚੇਤਾ ਆਇਆ ਇਹ ਗੇਮ ਬੜੀ ਇੰਟੈਂਸ ਹੁੰਦੀ ਆ, ਉਹਨੂੰ ਉਹ ਇੰਨੇ ਫਸੇ ਹੋਏ ਸੀਪ ਦੇ ਵਿਚ, ਉਹਨਾਂ ਨੂੰ ਪਤਾ ਹੀ ਨੀ ਵੀ ਉਹਨਾਂ ਦੇ ਉਹਨਾਂ ਸਤਿ ਸ੍ਰੀ ਅਕਾਲ ਬੁਲਾ ਰਿਹਾ ਕੋਈ।
ਸੀਪ ਦੀ ਤਾਂ ਏਦਾਂ ਗੱਲ ਹੈ, ਸੀਪ ਬੜੀ ਇੰਟਰਸਟਿੰਗ ਗੇਮ ਹੈ ਜਿਹਨੂੰ ਆਉਂਦੀ ਆ, ਇੱਕ ਵਾਰੀ ਲੱਗ ਜੇ ਬੰਦਾ ਕਹਿੰਦੇ ਵੀ ਉਹ ਫਿਰ ਛੱਡਣੀ ਔਖੇ ਹੋ ਜਾਂਦੀ ਆ, ਉਹ ਗੱਲ ਹੀ ਸੁਣਾਉਂਦੇ ਹੁੰਦੇ ਆਪਣੇ ਪਿੰਡਾਂ ਚ।
ਸੁਣਾਓ ਫਿਰ,
ਸ਼ਾਇਦ ਸਾਰੇ ਸਰੋਤਿਆਂ ਨੇ ਸੁਣਿਆ ਹੋਵੇ, ਸੁਣਾ ਦਿੰਦੇ ਆ। ਇਹ ਗੱਲ ਇਹ ਸੀ ਜੀ, ਕੋਈ ਮਤਲਬ ਬੰਦਾ ਸੀਪ ਖੇਡਣ ਲੱਗ ਗਿਆ ਤੇ ਉਹਨੇ ਮਤਲਬ ਘਰੋਂ ਬੱਚਾ ਕੋਈ ਭੱਜਾ ਆਇਆ, ਕਹਿੰਦਾ ਵੀ ਬਾਬਾ ਬੇਬੇ ਦੀ ਸਿਹਤ ਨਾਸਾਜ ਹੋ ਗਈ ਥੋੜੀ ਜੀ, ਭੱਜ ਕੇ ਆਓ ਛੇਤੀ। ਉਹ ਕਹਿੰਦਾ ਬਸ ਬਾਜੀ ਖਤਮ ਹੋਣ ਵਾਲੀ ਆਇਆ ਪੰਜਾਂ ਮਿੰਟਾਂ ਚ, ਤੇ ਉਹ ਇੰਟਰਸਟਿੰਗ ਗੇਮ ਸੀ। ਉਹਨੂੰ ਚਾਹੇ ਕਹਿੰਦੇ ਬਾਬਾ ਬੇਬੇ ਡਿੱਗ ਪਈ ਹੁਣ ਤੇ ਹੁਣ ਤਾਂ ਪਹੁੰਚ ਛੇਤੀ, ਦੁਬਾਰੇ ਬੱਚਾ ਗਿਆ ਭੱਜ ਕੇ। ਤੇ ਉਹ ਕਹਿੰਦੇ ਬਸ ਖਤਮ ਹੋਣ ਵਾਲੀ ਆ ਬਾਜੀ, ਇੱਕ ਬਾਜੀ ਲਾ ਲੈਂਦੇ ਆ ਗਿਆ, ਕਹਿੰਦਾ ਤੁਸੀਂ ਦੇਖੋ ਪਾਣੀ ਧਾਣੀ ਪਿਓ। ਤੇ ਉਹ ਮੁੰਡਾ ਦੁਬਾਰੇ ਫਿਰ ਉਹਨਾਂ ਦੇ ਜਿਹੜੇ ਘਰੇ ਕੋਈ ਹੋਰ ਮਤਲਬ ਸਿਆਣਾ ਬੰਦਾ ਸੀ ਉਹ ਗਿਆ ਜੀ, ਉਹ ਕਹਿੰਦਾ ਭਾਈ ਜਿਹੜੀ ਬੇਬੇ ਆ ਤੁਹਾਡੀ, ਬੁੜੀ ਆ ਤੁਹਾਡੀ, ਉਹ ਮਤਲਬ ਬਸ ਮਰਨ ਵਾਲੀ ਆ, ਆਜੋ ਜਲਦੀ ਆਓ ਵੀ ਤੁਹਾਡੀ ਲੋੜ ਹੈ। ਉਹ ਕਹਿੰਦਾ ਬਸ ਖਤਮ ਹੋਣ ਵਾਲੀ ਆ ਬਾਜੀ, ਆਇਆ ਜੀ। ਚੌਥੀ ਵਾਰ ਜਦੋਂ ਬੰਦਾ ਸੁਨੇਹਾ ਲੈ, ਕਹਿੰਦੀ ਬੇਬੇ ਮਰ ਗਈ ਹੁਣ ਤਾਂ ਆਜੋ। ਉਹ ਕਹਿੰਦਾ ਹੁਣ ਮਾਰੀ ਗਈ, ਮੈਂ ਇੱਥੇ ਕਰਾਉਣਾ, ਮੈਨੂੰ ਦੋ ਬਾਜੀਆਂ ਲਾ ਰਹੇ। ਕਹਿੰਦਾ ਹੁਣ
ਹਰਿਮੰਦਰ ਮੈਨੂੰ ਗਾਣਾ ਯਾਦ ਆ ਗਿਆ ਸੱਥ ਦਾ, ਆਪਾਂ ਸੱਥ ਆਸਟ੍ਰੇਲੀਆ ਚ ਕਾਇਮ ਕਰ ਲਈ, ਨਾਜਰਾ ਲਾ ਸੀਪ ਦੀ ਬਾਜੀ ਸੱਥਾਂ ਖਾਲੀ ਹੋ ਚੱਲੀ।
ਆਪਾਂ
ਗੀਤ ਨਾ ਸੁਣ ਲਈਏ, ਪਹਿਲਾਂ ਮੈਸੇਜ ਬਹੁਤ ਆਏ ਹੋਏ ਨੇ, ਉਹ ਵੀ ਆਪਾਂ ਲੈਣੇ ਆ, ਪਹਿਲਾਂ ਏਦਾਂ ਕਰਦੇ ਆ ਨਾਜਰ ਦਾ। ਤੈਨੂੰ ਪਤਾ ਨਾਜਰ ਮੈਲਬਨ ਰਹਿੰਦਾ, ਤੈਨੂੰ ਇਹ ਪਤਾ ਸੱਚੀ? ਲੈ
ਤੁਸੀਂ ਇਹਦੇ ਬਾਰੇ ਵੀ
ਤੁਹਾਨੂੰ ਲੈ ਸੱਚੀ ਜਿਹੜਾ ਕਹਿੰਦਾ ਨਾਜਰਾ ਲਾ ਸੀ ਮੇਰੇ ਕੋਲ ਫੋਟੋ ਪਈ ਮੈਂ ਫੋਟੋ ਖਿਚਾਈ ਨਾਜਰ ਦੇ ਨਾਲ ਉਹ ਨਾਜਰ ਸਿੰਘ ਹੋਣੀ ਇੱਥੇ ਮੈਲਵਨ ਹੈ ਉਹ ਰਾਜ ਕਾਕੜੇ ਦੇ ਪਰਮ ਮਿੱਤਰ ਨੇ ਉਹ ਰੀਅਲ ਸਟੇਟ ਦਾ ਕੰਮ ਕਰਦੇ ਨੇ ਤੁਹਾਨੂੰ ਮੈਂ ਨੰਬਰ ਭੇਜੂਗਾ ਉਹਨਾਂ ਦਾ ਮਿਲ ਕੇ ਆਇਓ
ਹਾਂ
ਉਹ ਸਾਰਾ ਪੰਜਾਬ ਦਾ ਸਭਿਆਚਾਰ ਦਾ ਮੈਲਵਨ ਬੈਠਾ ਆ ਕੇ ਬੜੇ ਮਾਣ ਦੀ ਗੱਲ ਹੈ
ਬਿਲਕੁਲ
ਲਓ ਜੀ ਗੀਤ ਸੁਣਦੇ ਅਮਰਿੰਦਰ ਜੀ ਦਾ ਖਾਲੀ ਨੀ ਹੋਣ ਦੇਣੀ ਹਰਿਮੰਦਰ ਕੰਗ ਨਾਜਰ ਵੀ ਹੁਣ ਤੁਹਾਡੇ ਕੋਲ ਹੀ ਆ ਮੈਲਬਨ ਤੇ ਸੱਤ ਵੀ ਤੁਹਾਡੇ ਹੱਥ ਚ ਹੀ ਆ ਹਨਾ ਤੇ ਰਾਜ ਕਾਕੜਾ ਸਾਹਿਬ ਨੇ ਤਾਂ ਆ ਹੀ ਜਾਣਾ ਉਹਦਾ ਟਿਕਟ ਲਾ ਕੇ ਆ ਹੀ ਜਾਂਦੇ ਆ ਤੋ ਸੱਤ ਐਨ ਪੂਰੀ ਦੇਖ ਲੋ ਤੁਸੀਂ ਸਿਡਨੀ ਨਾਲ ਹੁਣ ਵੱਡੀ ਕਰਨੀ ਆਪਾਂ ਮੰਜੇ 10 ਹੋਰ ਡਾਲਣੇ ਆ ਸੱਤ ਆਪੇ ਵੱਡੀ ਹੋ ਜਾਣੀ ਆ
ਬਿਲਕੁਲ ਜੀ ਬਿਲਕੁਲ ਬਿਲਕੁਲ ਜੀ ਬਿਲਕੁਲ
ਤੇ ਲਓ ਜੀ ਹਰਕੀਰਤ ਸੁੰਦਰ ਹੁਣੀ ਵੀ ਜੁੜੇ ਨੇ ਸੋਹਣਾ ਪ੍ਰੋਗਰਾਮ ਚੱਲ ਰਿਹਾ ਇੱਧਰ ਵੀ ਆਪਾਂ ਆਉਣਾ ਸੀ ਦੇਖੋ ਕੱਲੀ ਪੜਾਸ ਤੁਸੀਂ ਨੀ ਕੱਢੀ ਤੇ ਉਧਰ ਮਤਲਬ ਪੂਰਾ ਇੱਕ ਸਟੇਜ ਲੱਗਿਆ ਹੋਇਆ ਸੀ ਉਧਰ ਗਾਉਣ ਪਾਣੀ ਚੱਲ ਰਿਹਾ ਸੀ ਆਈਟਮਸ ਚੱਲ ਰਹੀਆਂ ਸੀ ਸਾਰਾ ਕੁਛ ਚੱਲਦਾ ਤੁਸੀਂ ਦੇਖਿਆ ਹੀ ਹੋਣਾ ਉੱਥੇ ਮਤਲਬ 3 ਦਿਨ ਚੱਲਦਾ ਰਿਹਾ ਉੱਥੇ ਢਾਡੀ ਵੀ ਲੱਗੇ ਰਹੇ
ਹਾਂਜੀ ਸਿੰਘ ਸਾਹਿਬ ਇਸ ਵਿਸ਼ੇ ਤੇ ਇਹ ਵੀ ਗੱਲ ਕਰਨੀ ਬਣਦੀ ਹੈ ਜੀ ਸੁੰਦਰ ਹੋਰਾਂ ਨੇ ਧਾਰੀਆ ਭਾਜੀ ਨੇ ਤੇ ਹੋਰ ਜਿਹੜੇ ਇਹਨਾਂ ਦੇ ਸਹਿਯੋਗੀ ਮਿੱਤਰ ਸੀ ਇਹਨਾਂ ਨੇ ਮਿਲ ਕੇ ਸਟੇਜ ਲਈ ਉੱਥੇ ਵੀ ਅਸੀਂ ਭੜਾਸ ਕੱਢਿਆ ਜੀ ਆਪਾਂ ਦੋ ਹੀ ਭੰਗੜਾ ਪਾਇਆ ਜੀ ਉੱਥੇ
ਤੁਸੀਂ ਕਿਤੇ ਕਬੱਡੀ ਦੀ ਗਰਾਊਂਡ ਤਾਂ ਨੀ ਕੱਢਿਆ ਭੜਾਸ ਉਹੀ ਰਹਿ ਗਿਆ ਹੁਣ ਤਾਂ
ਕਬੱਡੀ ਵਾਲੇ ਗਰਾਊਂਡ ਚ ਭੀੜ ਵਾਲੀ ਸੀ ਮੈਂ ਕਿਹਾ ਇੱਕ ਨਾ ਆਪਣਾ ਸਰੀਰ ਇਹੋ ਜਿਹਾ ਜੀ ਉੱਥੇ ਨੀ ਭੜਾਸ ਕੱਢੀ ਬਾਕੀ ਹੋਰ ਕੋਈ
ਤਾਂ ਛੱਡਿਆ ਨੀ ਮੇਰੇ ਕੋਲ
ਹੋਰ ਕੋਈ ਸਟਾਫ ਨੀ ਛੱਡਿਆ ਜੀ
ਅੱਛਾ ਇਹ ਸਟੇਜ ਦੇ ਬਾਰੇ ਦੱਸੋ ਸਟੇਜ ਬਾਰੇ ਦੱਸੋ ਸਟੇਜ ਦੇ ਉੱਤੇ ਕੀ ਚੱਲ ਰਿਹਾ
ਹਾਂ ਹਾਂਜੀ ਕਾਫੀ ਮਹੀਨਾ ਕੁ ਪਹਿਲਾਂ ਦੀ ਗੱਲ ਆ ਮੈਂ ਜਦੋਂ ਪਤਾ ਕੀਤਾ ਕਿ ਮਤਲਬ ਉੱਥੇ ਜਿਹੜੇ ਕਲਚਰਲ ਐਕਟੀਵਿਟੀ ਹੋ ਰਹੀ ਆ ਨਾ ਜੀ ਮੈਨੂੰ ਪਤਾ ਲੱਗਾ ਕਿ ਰਣਜੀਤ ਖੇੜਾ ਭਾਜੀ ਦੇ ਮਤਲਬ ਉਹਨੇ ਕੋਆਰਡੀਨੇਟਰ ਇਹਨਾਂ ਦੇ ਤੇ ਮੈਂ ਉਹਨਾਂ ਨੂੰ ਫੋਨ ਕੀਤਾ ਮੈਂ ਕਿਹਾ ਐਂ ਕਰਕੇ ਵੀ ਕੁਛ ਬੱਚੇ ਨੇ ਸਾਡੇ ਇੱਥੋਂ ਮੈਲਬਨ ਤੋਂ ਆਉਣਗੇ ਤੇ ਉਹ ਪਰਫਾਰਮ ਕਰਨਾ ਚਾਹੁੰਦੇ ਨੇ ਜਾਂ ਕਲਚਰਲ ਐਕਟੀਵਿਟੀ ਕੋਈ ਭੰਗੜਾ ਕੋਈ ਸੋਲੋ ਡਾਂਸ ਹਨਾ ਉਹਨਾਂ ਨੇ ਮੈਨੂੰ ਦੱਸਿਆ ਕਹਿੰਦੇ ਜਿਹੜੇ ਜਿਹੜਾ ਮੇਨ ਗਰਾਊਂਡ ਆ ਜਿੱਥੇ ਮਤਲਬ ਓਪਨਿੰਗ ਸੈਰਾਮਨੀ ਹੋਣੀ ਆ ਉੱਥੇ ਤਾਂ ਨੀ ਹੋਣਾ ਪਰ ਅਸੀਂ ਨਾਲ ਇੱਕ ਸਟੇਜ ਲਾਵਾਂਗੇ
ਅੱਛਾ ਜੀ
ਮੈਨੂੰ ਲੱਗਿਆ ਵੀ ਇਹਨਾਂ ਨੇ ਮੈਨੂੰ ਵੈਸੇ ਹੀ ਟਰਕਾਜ ਦਿੱਤਾ ਵੀ ਮਤਲਬ ਵੀ ਨਹੀਂ ਯਾਰ ਵੀ ਕੋਈ ਨੀ ਉੱਥੇ ਮੈਂ ਯਾਰ ਉੱਥੇ ਸਾਰੇ ਕਬੱਡੀ ਦੇਖਦੇ ਹੋਣਗੇ ਤੇ ਸਟੇਜ ਕਿਹਨੇ ਉੱਥੇ ਨਾਲ ਲੱਗੀ ਕਿਹਨੇ ਦੇਖਣੀ ਇਹ ਕਰਨੀ ਆ ਮਤਲਬ ਮਨ ਦੇ ਵਿੱਚ ਇੱਕ ਤਸਵੀਰ ਜੀ ਬਣ ਗਈ ਵੀ ਏਦਾਂ ਦਾ ਹੋਊਗਾ ਪਰ ਬਾਅਦ ਚ ਉੱਥੇ ਜਾ ਕੇ ਜਦੋਂ ਦੇਖਿਆ ਜੀ ਮੈਂ ਸਮਝ ਵੀ ਜਿੰਨਾ ਇਕੱਠ ਕਬੱਡੀ ਵੱਲ ਸੀ ਉਨਾ ਹੀ ਇਕੱਠ ਉਧਰ ਸਟੇਜ ਦੇ ਸਾਹਮਣੇ ਸੀਗਾ ਜੀ ਔਰ ਲੋਕ ਬਿਨਾਂ ਕਿਸੇ ਗੱਲ ਦੀ ਪਰਵਾਹ ਕੀਤੇ ਖਾਸ ਕਰਕੇ ਧੁੱਪ ਦੀ ਪਰਵਾਹ ਕੀਤੇ ਬਿਨਾਂ ਜੀ ਉੱਥੇ ਮਤਲਬ ਆਪਣਾ ਜਿਹੜਾ ਦੇਖ ਰਹੇ ਸੀ ਹਾਂਜੀ ਔਰ ਸਭ ਤੋਂ ਵਧੀਆ ਗੱਲ ਜਿਹੜੀ ਮੈਨੂੰ ਇਹ ਲੱਗੀ ਜੀ ਧਾਰੀਆ ਸਾਹਿਬ ਹੋ ਗਏ ਸੰਦਰ ਬਾਈ ਹੋ ਗਿਆ ਤੇ ਹੋਰ ਇਹਨਾਂ ਦੇ ਜਿਹੜੇ ਸਹਿਯੋਗੀ ਸੱਜਣ ਸੀ ਉਹ ਮਤਲਬ ਅਨਾਊਂਸ ਕਰ ਰਹੇ ਸੀ ਭਾਈ ਜਿਹਨੂੰ ਗਾਉਣਾ ਆਉਂਦਾ ਕੋਈ ਭੜਾਸ ਕਰਨੀ ਆ ਆਜੋ ਜੇ ਕਿਸੇ ਨੇ ਗਿੱਧਾ ਪਾਉਣਾ ਆਜੋ ਜੇ ਕਿਸੇ ਨੇ ਭੰਗੜਾ ਪਾਉਣਾ ਆਜੋ ਮੈਂ ਸਮਝਦਾ ਵੀ ਉੱਥੇ ਵੀ ਬਹੁਤ ਲੋਕਾਂ ਲਈ ਮਤਲਬ ਇੱਕ ਥੈਰੇਪੀ ਦੇ ਦਿੱਤੀ ਇਹਨਾਂ ਨੇ ਲੋਕਾਂ ਨੂੰ ਤੇ ਮਤਲਬ ਜਿਹੜੀ ਆਪਣੀ ਭੜਾਸ ਥੈਰੇਪੀ ਹੈ ਜੀ
ਨਹੀਂ ਨਹੀਂ ਦੂਜੀ ਥੈਰੇਪੀ ਸੋਰੀ ਥੈਰੇਪੀ ਦੇਖੋ ਗੱਲ ਇਹ ਹੈ ਵੀ ਇੱਕ ਸ਼ੁਰੂਆਤ ਇਹਨਾਂ ਨੇ ਕਰਤੀ ਹੈ ਨਾ ਤੇ ਆਉਣ ਵਾਲੇ ਸਮੇਂ ਚ ਹੁਣ ਤਾਂ ਥੋੜਾ ਜਿਹਾ ਦੇਖ ਲਿਆ ਵੀ ਤੁਸੀਂ ਵੀ ਦੇਖ ਲਿਆ ਹੁਣ ਇੱਦਾਂ ਵੀ ਤੁਸੀਂ ਬੱਚਿਆਂ ਦੀ ਆਈਟਮ ਤਿਆਰ ਕਰਵਾ ਸਕਦੇ ਹੋ ਲੈ ਵੀ ਆਪਾਂ ਉੱਥੇ ਹਨਾ ਸਟੇਜ ਲੱਗੀ ਹੋਣੀ ਆ ਆਪਾਂ ਨੂੰ ਖੁੱਲਾ ਟਾਈਮ ਮਿਲ ਜਾਣਾ ਅਸਲ ਚ ਕੀ ਹੁੰਦਾ ਕਿ ਐਡੇ ਵੱਡੇ ਫੰਕਸ਼ਨ ਚ ਪ੍ਰਾਈਮ ਟਾਈਮ ਦੇ ਵਿੱਚ ਸਮਾਂ ਹਰ ਕੋਈ ਭਾਲਦਾ ਪਰ ਮਿਲਦਾ ਨੀ ਹੁੰਦਾ ਹਨਾ ਪਰ ਇਹ ਜਿਹੜਾ ਅਲੱਗ ਕੀਤਾ ਵੀ ਇੱਥੇ ਵੀ ਉਨਾ ਹੀ ਇਕੱਠ ਸੀ ਮੈਂ ਦੇਖਿਆ ਵੀ ਸਮੇਂ ਸਮੇਂ ਸਿਰ ਬਹੁਤ ਭੀੜ ਇੱਥੇ ਵੀ ਲੱਗ ਅਸਲ ਅਖਾੜਾ ਜਿਹਨੂੰ ਕਹਿੰਦੇ ਨਾ ਵੀ ਆਪਣੀ ਆਈਟਮ ਦੇ ਸਿਰ ਦੇ ਉੱਤੇ ਜ਼ੋਰ ਦੇ ਉੱਤੇ ਲੋਕਾਂ ਨੂੰ ਇਕੱਠੇ ਕਰਨਾ ਉਹ ਅਖਾੜਾ ਸੀ ਇਹ
ਬਿਲਕੁਲ ਜੀ ਬਿਲਕੁਲ ਹਾਂ ਇਹ ਕਹਿ ਸਕਦੇ ਆ ਆਪਾਂ ਬਿਲਕੁਲ
ਤੇ ਮੈਨੂੰ ਲੱਗਦਾ ਕਿ ਇੱਕ ਬਹੁਤ ਵਧੀਆ ਰੁਝਾਨ ਪੈਦਾ ਕਰੂਗਾ ਆਉਣ ਵਾਲੇ ਸਮੇਂ ਚ
ਬਿਲਕੁਲ ਜੀ ਬਿਲਕੁਲ ਮਤਲਬ ਉੱਥੇ ਉਹ ਸਟੇਜ ਤੇ ਜਿਹੜੀ ਲੱਗੀ ਸੀ ਸਾਈਡ ਤੇ ਉਹ ਤੇ ਛੋਟੇ ਬੱਚਿਆਂ ਤੋਂ ਲੈ ਕੇ ਮਤਲਬ ਬਜੁਰਗਾਂ ਤੱਕ ਨੇ ਮਤਲਬ ਆਪਣਾ ਜੋ ਵੀ ਉਹਨਾਂ ਚ ਕਲਾ ਸੀ ਕਿਸੇ ਨੇ ਬੋਲੀਆਂ ਪਾਈਆਂ ਕਿਸੇ ਨੇ ਭੰਗੜਾ ਪਾਇਆ ਕਿਸੇ ਨੇ ਸੋਲੋ ਡਾਂਸ ਕੀਤਾ ਗਿੱਧਾ ਪਾਇਆ ਭੈਣਾਂ ਨੇ ਬੀਬੀਆਂ ਨੇ ਭੰਗੜਾ ਪਾਇਆ ਮੈਂ ਬਜੁਰਗ ਖੜੇ ਉੱਥੇ ਮਤਲਬ ਪੁਰਾਣੀਆਂ ਬੋਲੀਆਂ ਪਾਉਂਦੇ ਸੁਣੇ ਨੇ ਜੀ ਉਸ ਸਟੇਜ ਤੇ ਤੇ ਉਹ ਬੜਾ ਮਤਲਬ ਵਧੀਆ ਸੀ ਕਿਉਂਕਿ ਕਈ ਜਿਹੜੇ ਪਰਿਵਾਰਾਂ ਸਮੇਤ ਉੱਥੇ ਆਏ ਸੀ ਉਹਨਾਂ ਦੇ ਕਈ ਵਾਰੀ ਬੱਚੇ ਤੰਗ ਕਰਨ ਲੱਗ ਜਾਂਦੇ ਔਰ ਸਭ ਇੱਕ ਉਹ ਨਾਲ ਉਹਨਾਂ ਦੇ ਉਹ ਲੱਗਿਆ ਹੋਇਆ ਸੀ ਨਾ ਜੀ ਇਸ ਵਾਰੀ ਜੰਪਿੰਗ ਕੈਸਲ ਵਗੈਰਾ ਲਾਇਆ ਜਿਹੜਾ ਪ੍ਰਬੰਧ ਕੀਤਾ ਬੱਚਿਆਂ ਦੇ
ਬਿਲਕੁਲ ਬਿਲਕੁਲ
ਉਹ ਮਾਵਾਂ ਜਿਹੜੇ ਬੱਚੇ ਹਨਾ ਖਾਸ ਕਰਕੇ ਜਿਹੜੇ ਪੇਰੈਂਟਸ ਆਏ ਸੀ ਛੋਟੇ ਬੱਚਿਆਂ ਵਾਲੇ ਖਾਸ ਕਰਕੇ ਉਹ ਬੱਚੇ ਉੱਥੇ ਖੇਡ ਰਹੇ ਸੀ ਤੇ ਉਹ ਜਿਹੜੇ ਮਾਪੇ ਸੀ ਉਹਨਾਂ ਦੇ ਉਹ ਸਾਈਡ ਤੇ ਸਟੇਜ ਤੋਂ ਜਿਹੜਾ ਹੈ ਆਨੰਦ ਮਾਣ ਰਹੇ ਸੀ
ਨਾਲ ਉਹਨਾਂ ਦੀ ਪ੍ਰੋਗਰਾਮ ਚੱਲ ਰਿਹਾ ਸੀ ਹੁਣ ਹੁੰਦਾ ਕੀ ਆ ਵੀ ਕਈ ਵਾਰੀ ਜਿੱਦਾਂ ਨਿਆਣਿਆਂ ਨੂੰ ਜੰਪਿੰਗ ਕਾਲ ਸੈਂਟਰ ਦੇ ਜਿਹੜੇ ਪੇਰੈਂਟਸ ਆ ਉਹਨਾਂ ਨੂੰ ਕੁਛ ਧੁੱਪੇ ਖੜੇ ਰਹਿੰਦੇ ਉਹਨਾਂ ਨੂੰ ਕੁਛ ਕਰਨ ਨੂੰ ਨੀ ਹੁੰਦਾ ਹਨਾ ਇਹ ਵੀ ਇੱਕ ਮੱਦੇਨਜ਼ਰ ਰੱਖਿਆ ਗਿਆ ਸੀ ਤੇ ਉਹ ਬੇਚਾਰੇ ਉੱਥੇ ਫੋਨ ਵੀ ਨੀ ਚੱਲਦਾ ਹੁੰਦਾ ਵਟਸਐਪ ਵੀ ਨੀ ਚੱਲਦੀ ਹੁੰਦੀ ਨੈਟਵਰਕ ਐਨ ਉੱਥੇ 30-40 ਹਜ਼ਾਰ ਬੰਦਾ ਇਕੱਠਾ ਹੋਇਆ ਟਾਵਰ ਦੇ ਟਾਵਰਾਂ ਦੇ ਡੰਡੇ ਉਦੇ ਡਿੱਗ ਪੈਂਦੇ ਆ ਉਸ ਵੇਲੇ ਹਨਾ ਤੇ ਉਹ ਇੱਕ ਜਾਣ ਕੇ ਰੀਅਲ ਟਾਈਮ ਗਰਾਊਂਡ ਲੈਵਲ ਦੀ ਜਿਹੜੀ ਐਂਟਰਟੇਨਮੈਂਟ ਉਹ ਚੱਲ ਰਹੀ ਸੀ ਬਹੁਤ ਬਹੁਤ ਧੰਨਵਾਦੀ ਆ ਜੀ ਇਹਨਾਂ ਦੇ ਬੜਾ ਆਨੰਦ ਅਸੀਂ ਵੀ ਮਾਣਿਆ ਖੈਰ ਆਨੰਦ ਤਾਂ ਅਸੀਂ ਇਹ ਮਾਣਿਆ ਵੀ ਸਾਨੂੰ ਅਸੀਂ ਲੋਕਾਂ ਨੂੰ ਆਨੰਦ ਮਾਣਦੇ ਹੋਏ ਦੇਖ ਕੇ ਆਨੰਦ ਮਾਣਿਆ ਪ੍ਰਬੰਧਕਾਂ ਦਾ ਤੁਹਾਨੂੰ ਪਤਾ ਕਿ ਕਾਹਦੀ ਜ਼ਿੰਦਗੀ ਹੁੰਦੀ ਆ ਰਾਜਵਿੰਦਰ ਪ੍ਰਬੰਧਕਾਂ ਦੀ ਕਾਹਦੀ ਜ਼ਿੰਦਗੀ ਦਿਨ ਕੱਟਣੇ ਉਮੀਦਾਂ ਦੇ ਸਹਾਰੇ ਅੰਤਰਾਜ ਦਾ ਗੀਤ ਤੇ ਮੈਂ ਹੁਣ ਉਹ ਅੱਖਰ ਕਹਿਣਾ ਨੀ ਚਾਹੁੰਦਾ ਕਿਉਂਕਿ ਉਹ ਅਸੀਂ ਉਹ ਸਟੇਜ ਲੰਘ ਚੁੱਕੇ ਹਾਂ ਜਿਹੜਾ ਉਹ ਕਹਿੰਦੇ
ਨੀ ਉਹ ਆਸ਼ਕ ਕਿਹਾ ਸੀ ਮਤਲਬ ਮੈਂ ਸਿੱਧੂ ਸਾਹਿਬ ਤੁਹਾਨੂੰ ਪੌਜ ਲਾਉਣਾ ਪੈਣਾ ਇਹਦੀ ਵੀ ਆਪਾਂ ਅਰਥ ਵਿਸ਼ਾਲ ਨੇ ਆਸ਼ਕ ਦੇ
ਨਹੀਂ ਉਹ ਤੁਸੀਂ ਕਹਿ ਸਕਦੇ ਅਸੀਂ ਵੀ ਨਾ ਕਹਿ ਸਕਦੇ ਸਾਡਾ ਤਾਂ ਰੂਪ ਸਰੂਪ ਹੁਣ ਉਦਾਂ
ਆਸ਼ਕ ਮੈਂ ਉਹੀ ਕਹਿਣਾ ਕਿ ਸਾਡੇ ਕਈ ਨਾ ਕਈ ਸ਼ਬਦ ਨੇ ਸਾਡੇ ਸੱਭਿਆਚਾਰ ਦੇ ਵਿੱਚ ਕਹਿ ਰਹੇ ਸਾਡੀ ਪੰਜਾਬੀ ਬੋਲੀ ਦੇ ਵਿੱਚ ਜਿਹੜੇ ਨੂੰ ਅਸੀਂ ਇੱਕ ਥਾਂ ਸਟੱਕ ਕਰ ਲਿਆ ਵੀ ਯਾਰ ਇਹ ਆਸ਼ਕ ਦਾ ਮਤਲਬ ਉਹੀ ਭੂੰਡ ਆਸ਼ਕੀ ਵਾਲਿਆਂ ਨੂੰ ਜੋੜ ਦਿੰਦੇ ਆ ਆਖੀ ਮੈਂ ਸਮਝਦਾ ਜਿਹੜੇ ਪ੍ਰਬੰਧਕ ਸੀ ਮੈਂ ਦੇਖਿਆ ਉੱਥੇ ਜਿਹੜੇ ਜਿਨ੍ਹਾਂ ਦੀ ਲੰਗਰ ਦੇ ਵਿੱਚ ਡਿਊਟੀ ਸੀ ਉਹ ਸਾਰਾ ਦਿਨ ਜੇ ਆਪ ਬਿਨਾਂ ਖਾਧੇ ਮਤਲਬ ਲੰਗਰ ਦੇ ਵਿੱਚ ਮਤਲਬ ਲੋਕਾਂ ਇਹ ਦੇਖ ਰਹੇ ਸੀ ਕਿ ਕੋਈ ਬੰਦਾ ਇੱਥੋਂ ਮਤਲਬ ਖਾਣ ਕਿੰਨੇ ਨਾ ਰਹਿ ਜੇ ਤੁਹਾਡੇ ਵਰਗੇ ਜਿਹੜੇ ਸੀਗੇ ਪ੍ਰਬੰਧਕ ਮਤਲਬ ਕਬੱਡੀ ਵਾਲੇ ਜਾਂ ਹੋਰ ਸਾਰੇ ਓਵਰਆਲ ਦੇਖ ਰਹੇ ਸੀ ਯਾਰ ਵੀ ਆਹ ਆਈਟਮ ਠੀਕ ਹੋ ਰਹੀ ਹੈ ਮੈਂ ਸਮਝਦਾ ਇਹ ਵੀ ਆਸ਼ਕੀ ਹੈ ਜੀ ਤੁਹਾਡੇ ਕੰਮ ਨਾਲ ਤੁਹਾਡਾ ਜਨੂੰਨ ਹੈ ਇਹ ਤੁਸੀਂ ਡਿਊਟੀ ਲੈਤੀ ਹੈ ਹਨਾ ਤੁਹਾਡੇ ਆਪਣੇ ਜਿਹੜਾ ਉਹ ਵੀ ਆਸ਼ਕੀ ਹੈ ਪਰ ਸਾਡੇ ਜਿਹੜਾ ਆਸ਼ਕ ਹੈ ਉਹਦੇ ਜਿਹੜੇ ਸ਼ਬਦ ਨੇ ਕਹਿ ਲਓ ਜਾਂ ਉਹਦੇ ਅਰਥ ਨੇ ਅਸੀਂ ਹੋਰ ਪਾਸੇ ਲੈ ਗਏ
ਗਲਤ ਕਰ ਲਏ ਜੀ ਜੀ ਖੈਰ ਰਾਜਵਿੰਦਰ ਸਾਡੇ ਨਾਲ ਜੁੜੇ ਨੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਕਹਿੰਦੇ ਬਹੁਤ ਹੀ ਜਿਆਦਾ ਮਾਣ ਦਿੱਤਾ ਨਹੀਂ ਜਿਆਦਾ ਨੀ ਜੀ ਕਹਿੰਦੇ ਵੈਸੇ ਕੁਲਜੀਤ ਤੇ ਗੁਰਸੇਵਕ ਦੀ ਸੇਵਾ ਸੀ ਧੰਨਵਾਦ ਜੀ ਸਾਨੂੰ ਇੰਨਾ ਮਾਣ ਦੇਣ ਲਈ ਜਿਵੇਂ ਵੀ ਹੁਕਮ ਹੋਇਆ ਹਿੱਸਾ ਪਾਉਣ ਲਈ ਤਿਆਰ ਹੈ ਅੱਗੇ ਤੋਂ ਰਾਜਵਿੰਦਰ ਤੇ ਹਰਪ੍ਰੀਤ ਕੌਰ ਐਲਬਰੀ ਤੋਂ ਦੇਖੋ ਜੀ ਸੇਵਾ ਇਨ੍ਹਾਂ ਨੇ ਬਹੁਤ ਕੀਤੀ ਆ ਇਹਦੇ ਵਿਚ ਕੋਈ ਦੋ ਰਾਵਾਂ ਨਹੀਂ ਹੈਗੀਆਂ ਮਨੀਸ਼ ਲੇਮਪੁਰਾ ਜੀ ਕੀ ਹਾਲ ਚਾਲ ਹੈ ਜੀ ਠੀਕ ਠਾਕ ਹੋ ਇਹ ਹਾਲ ਚਾਲ ਟੱਬਰ ਦਾ ਪੁੱਛ ਦਿੰਦੇ ਟੱਬਰ ਠੀਕ ਹੈ ਜੀ ਸਾਰੇ ਠੀਕ ਹੈ ਤੇ ਬਾਕੀ ਹਾਂਜੀ ਇਹ ਪੁੱਛ ਰਹੇ ਨੇ ਕਿਆ ਕੁੱਕੜਾਂ ਵਾਲਾ ਕੰਗ ਅੱਜ ਕਿੱਧਰ ਕੁੱਕੜ ਵਾਲਾ ਠੀਕ ਹੈ ਜੀ ਪਿੰਦਰ ਕਿਸ਼ਨਪੁਰੀਆ ਜੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਤੇ ਕਹਿੰਦੇ ਨੇ ਕਿ ਅੱਜ ਛੁੱਟੀ ਆ ਤੇ ਮਿੱਟੀ ਨਾਲ ਮਿੱਟੀ ਹੋਏ ਪਏ ਆ ਕਿਆ ਬਾਤ ਹੈ ਪੱਟ ਪਟਈਆ ਕਰ ਰਹੇ ਆ ਤੇ ਇਨ੍ਹਾਂ ਦੀ ਮੈਂ ਫੋਟੋ ਲਾਉਣਾ ਆ ਤੇ ਕੱਲ ਨੂੰ ਗਿਆਨੀ ਸੰਤੋਖ ਸਿੰਘ ਆਣਗੇ ਉਹ ਵੀ ਮਿੱਟੀ ਪੁੱਟਣਗੇ ਪਤਾ ਨੀ ਕਿਹਦੀ ਪੁੱਟਣਗੇ ਪਰ ਪੁੱਟਣਗੇ ਜ਼ਰੂਰ ਤੇ ਉਹ ਕਹਿੰਦੇ ਹਾਂ ਉਹ ਤਾਂ ਕਈ ਮੁੰਡੇ ਤੇ ਰੱਖਦੇ ਆ ਜੇ ਹੋਰ ਕਿਸੇ ਦੀ ਮਿੱਟੀ ਨਾ ਪੁੱਟ ਹੋਵੇ ਤਾਂ ਉਹ ਸੱਚੀ ਮਿੱਟੀ ਪੁੱਟਣ ਲੱਗ ਜਾਂਦੇ ਨੇ ਗਾਰਡਨ ਦੀ ਤੇ ਸਤਵੀਰ ਸਿੰਘ ਧਨੋਆ ਜੀ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਨਾਨਕ ਬੇਕਰੀ ਵਾਲੇ ਕਹਿੰਦੇ ਵੈਲਕਮ ਜੀ ਜਪਜੀਤ ਸਿੰਘ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਵਿਜੇ ਵਿਰਦੀ ਜੀ ਕੀ ਹਾਲ ਚਾਲ ਹੈ ਬਹੁਤ ਸੋਹਣੀ ਫੋਟੋ ਭੇਜੀ ਇਨ੍ਹਾਂ ਨੇ ਤੇ ਕਹਿੰਦੇ ਬਹੁਤ ਸੋਹਣਾ ਲੱਗਾ ਇਹ ਦੇਖੋ ਜੀ ਤਕਰੀਬਨ ਸਾਰੇ ਦੀਵਾਨਾਂ ਚ ਆਏ ਨੇ ਉਨ੍ਹਾਂ ਨੇ ਦੀਵਾਨ ਸੁਣੇ ਨੇ ਗੇਮਾਂ ਚ ਵੀ ਆਏ ਨੇ ਸੋ ਬਹੁਤ ਬਹੁਤ ਧੰਨਵਾਦ ਸੁਖਰਾਜ ਹੁਣੀ ਸਾਡੇ ਨਾਲ ਜੁੜੇ ਨੇ ਮੈਲਬਨ ਤੋਂ ਉਨ੍ਹਾਂ ਨੇ ਸਤਿ ਸ੍ਰੀ ਅਕਾਲ ਬੁਲਾਈ ਆ ਤੇ ਵਧੀਆ ਜੀ ਕਹਿੰਦੇ ਬਾਕੀ ਡਰੱਗ ਫਰੀ ਕਬੱਡੀ ਦਾ ਸਮਰਥਨ ਕਰਦੇ ਆ ਬਾਈ ਜੀ ਬਹੁਤ ਬਹੁਤ ਧੰਨਵਾਦ ਸੋ ਫੋਟੋਆਂ ਮੈਂ ਸਾਰੀਆਂ ਸਾਂਝੀਆਂ ਕਰਾਂਗਾ ਤੇ ਹਰਿਮੰਦਰ ਦੇਖੋ ਐਡਾ ਵੱਡਾ ਇਕੱਠ ਹੁੰਦਾ ਸਾਰੇ ਹਨਾ ਆਪਾਂ ਇਕੱਠੇ ਹੁੰਦੇ ਆ ਸਮਾਜ ਨੂੰ ਆਪਾਂ ਇੱਕ ਸੋੜੋ ਇਕੱਠੇ ਹੋ ਕੇ ਇੱਕ ਵੱਖਰੀ ਸੇਧ ਆਪੇ ਹੀ ਦੇ ਦੇਣੀ ਹੁੰਦੀ ਹੈ ਨਾ ਤੇ ਮੈਨੂੰ ਬੜਾ ਮਾਣ ਮਹਿਸੂਸ ਹੋ ਰਿਹਾ ਕਿ ਜਿੰਨੇ ਵੀ ਸਾਡੇ ਦਰਸ਼ਕ ਤੁਹਾਨੂੰ ਪਤਾ ਜਿਹੜੀ ਅਫੀਸ਼ੀਅਲ ਫਿਗਰ ਆਈ ਹੈ ਮੈਂ ਉਹਦੇ ਬਾਰੇ ਥੋੜੀ ਗੱਲ ਕਰਨਾ ਚਾਹੁੰਦਾ ਹਾਂ ਜਿਹੜੀ ਸਿਡਨੀ ਤੋਂ ਮਤਲਬ ਸਿਕਿਉਰਿਟੀ ਦੀ ਆਪਣੀ ਫਿਗਰ ਆਈ ਹੈ ਸਿਕਿਉਰਿਟੀ ਵਾਲਿਆਂ ਨੇ ਕਿ ਐਟ ਵਨ ਟਾਈਮ ਮੈਕਸੀਮਮ ਬੰਦਾ ਸੈਟਰਡੇ ਨੂੰ 45,000 ਸੀਗਾ ਵੀਨਿਊ ਦੇ ਉੱਤੇ ਮੈਕਸੀਮਮ ਤੇ ਕਈ ਆ ਜਾਂਦੇ ਚਲੇ ਜਾਂਦੇ ਸੀ ਸੋ ਤਕਰੀਬਨ 95,000 ਤੋਂ ਲੈ ਕੇ 1,00,000 ਬੰਦਾ ਗੇਮਾਂ ਦੇ ਵਿਚ ਆਇਆ 3 ਦਿਨਾਂ ਚ ਤੇ ਭਾਟਲਾ ਗਰੁੱਪ ਵੱਲੋਂ ਇਨਫਰਮੇਸ਼ਨ ਜਿਹੜੀ ਇਹ ਆਈ ਸੀ ਪਰਮਿੰਦਰ ਸਿੰਘ ਪੰਮਾ ਨਵੇਂ ਸ਼ਹਿਰ ਵਾਲੇ ਜਿਹੜੇ ਲੰਗਰ ਦੇ ਇੰਚਾਰਜ ਸੀ ਮੇਰੇ ਮਿੱਤਰ ਨੇ ਉਨ੍ਹਾਂ ਨੇ ਰਿਪੋਰਟ ਦਿੱਤੀ ਸੀ ਵੀ 1,30,000 ਪਲੇਟ ਲੱਗੀ ਆ ਜੀ ਲੰਗਰ ਦੀ ਸੋ ਐਡਲੇਟ ਦੇ ਹਾਂਜੀ ਐਡਲੇਟ ਦਾ ਫਿਗਰ ਤੁਹਾਨੂੰ ਦੱਸਦਾ ਐਡਲੇਟ ਦੇ ਵਿਚ 45,000 ਪਲੇਟ ਲੱਗੀ ਸੀ ਜੀ ਤੇ ਫੇਰ ਉਥੇ 4 ਫੂਡ ਸਟਾਲ ਸੀ ਬਹੁਤ ਲੋਕਾਂ ਨੇ ਫੂਡ ਉਥੋਂ ਵੀ ਲਿਆ ਇਦਾਂ ਹੀ ਸਿਡਨੀ ਦੇ ਵਿਚ ਵੀ ਫੂਡ ਸਟਾਲ ਸੀ ਉਨ੍ਹਾਂ ਪਲੇਟਾਂ ਨੂੰ ਨੀ ਗਿਣਿਆ ਗਿਆ ਸੋ 1,30,000 ਪਲੇਟ ਸਰਵ ਕੀਤੀ ਆ ਭਾਟਲਾ ਗਰੁੱਪ ਨੇ ਲੰਗਰ ਦੀ ਸੇਵਾ ਵਜੋਂ ਤੇ ਹਾਂਜੀ 1,60,000 ਡਾਲਰ ਕਹਿੰਦੇ ਉਨ੍ਹਾਂ ਦਾ ਤਕਰੀਬਨ ਲੱਗਾ ਆ ਲੰਗਰ ਦੇ ਉਤੇ ਜਿਹੜਾ ਕਿ ਮਤਲਬ ਕਾਬਲੇ ਤਾਰੀਫ ਹੈ ਪਰਮਾਤਮਾ ਚੜ੍ਹਦੀ ਕਲਾ ਦੇ ਵਿਚ ਉਨ੍ਹਾਂ ਨੂੰ ਰੱਖੇ ਤੇ ਜਿਹੜਾ ਵਰਤਾਉਣ ਦਾ ਸਾਰਾ ਮਹਿੰਦਰ ਸਿੰਘ ਬਿੱਟਾ ਹੋਣਾ ਦੇ ਲੰਗਰ ਦੇ ਉਹ ਲੰਗਰ ਦੇ ਇੰਚਾਰਜ ਸੀ ਮਹਿੰਦਰ ਸਿੰਘ ਬਿੱਟਾ ਹੋਣੀ ਤੇ ਉਨ੍ਹਾਂ ਨੇ ਦਿਨ
ਮੈਂ ਦੇਖ ਰਿਹਾ ਸੀ ਜੀ ਉਹਨਾਂ ਦੀ ਵੀ ਗੱਲ ਕਰਨਾ ਸੀ ਹਾਂਜੀ ਹਾਂ ਉਹਨਾਂ ਦੇਖ ਰਿਹਾ ਸੀ ਉਹਨਾਂ ਨੂੰ ਦਿਨ ਰਾਤ ਲੱਗੇ ਹੋਏ ਸੀ ਉੱਥੇ
ਬਿਲਕੁਲ ਔਰ ਜਿਹੜਾ ਫਰੂਟ ਹੈ ਦੇਖੋ ਕਿੰਨਾ ਆਇਆ ਉਧਰੋਂ ਸ਼ਿੰਗਾਰਾ ਸਿੰਘ ਹੋਣੀ ਤੇ ਮਾਨ ਫਾਰਮ ਆਪਣੇ ਦੀਪ ਉਨ੍ਹਾਂ ਨੇ ਪੈਲਟ ਭੇਜੇ ਸੀ ਪਪੀਤੇ ਭੇਜੇ ਸੀ ਗ੍ਰਿਫਤ ਤੋਂ ਸੰਗਤਰੇ ਆਏ ਹੋ ਸੀ ਮਤਲਬ ਘੱਟੋ ਘੱਟ 50,000 ਡਾਲਰ ਦਾ ਫਰੂਟ ਸੀਗਾ ਉੱਥੇ ਜਿਹੜਾ ਮਤਲਬ ਲੋਕਾਂ ਨੂੰ ਘਰਾਂ ਨੂੰ ਵੀ ਦਿੱਤਾ ਕਾਰਟਨਾਂ ਦੇ ਕਾਰਟਨ ਭਰ ਕੇ ਵੀ ਲੈ ਜਾਓ ਸੋ 1,00,000 ਬੋਤਲ ਜੀ ਪਾਣੀ ਦੀ ਲੱਗੀ ਆ ਜਿਹੜੀ ਸਿੱਖ ਖੇਡਾਂ ਦੇ ਵਿਚ
ਤਾਂ
ਇਕ ਫਿਗਰ ਹੋਰ ਮੈਂ ਤੁਹਾਡੇ ਨਾਲ ਸਾਂਝਾ ਕਰਨਾ ਚਾਹਾਂਗਾ ਕਿ ਐਡਲੇਡ ਦੇ ਵਿਚ ਜਿਹੜੀ ਰਿਪੋਰਟ ਆਈ ਸੀਗੀ ਜਿਹੜੀ ਇਕ ਇੰਡੀਪੈਂਡੈਂਟ ਕੰਪਨੀ ਨੇ ਦਿੱਤੀ ਸੀ ਉਸ ਨੇ ਇਹ ਦੱਸਿਆ ਸੀ ਟੂਰਿਜ਼ਮ ਡਿਪਾਰਟਮੈਂਟ ਦੇ ਵੱਲੋਂ ਇਹ ਖੁਲਾਸੇ ਹੋਏ ਸੀ ਕਿ ਐਡਲੇਡ ਦੀ ਇਕਾਨਮੀ ਨੂੰ ਪਿਛਲੇ ਸਾਲ ਸਿੱਖ ਖੇਡਾਂ ਦੇ ਵਿਚ 6.1 million ਡਾਲਰ ਦਾ ਫਾਇਦਾ ਹੋਇਆ ਠੀਕ ਹੈ ਸਿੱਖ ਖੇਡਾਂ ਨੇ ਚੌ ਦਿਨਾਂ ਚ 6.1 million ਡਾਲਰ ਦਾ ਬਿਜ਼ਨਸ ਕਰਵਾਇਆ ਐਡਲੇਡ ਦੇ ਵਿਚ ਜਿਹਦੇ ਫਿਗਰ ਇਹ ਸੀਗੇ ਵੀ ਜੇ 6 million ਵੀ ਰੱਖ ਲਓ ਤਾਂ 6 million ਦੀ ਜਿਹੜੀ GST ਮੁੜ ਕੇ ਆਉਣੀ ਆ ਸੈਂਟਰ ਤੋਂ ਸਾਊਥ ਆਸਟ੍ਰੇਲੀਆ ਦੀ ਸਰਕਾਰ ਨੂੰ 10% ਰੱਖ ਲਓ ਕਿੰਨਾ ਹੁੰਦਾ 6 lakh ਹੋ ਗਿਆ ਠੀਕ ਹੈ 6 lakh ਡਾਲਰ GST ਦਾ ਹੀ ਫਾਇਦਾ ਹੋਣਾ ਸਟੇਟ ਨੂੰ ਸਿਰਫ ਸਿੱਖ ਖੇਡਾਂ ਕਰਕੇ ਉਹਦੇ ਵਿਚੋਂ ਜੇ ਉਨ੍ਹਾਂ ਨੇ ਲੱਖ ਡਾਲਰ ਦੇ ਦਿੱਤਾ ਫਿਰ ਵੀ 500,000 ਡਾਲਰ ਦਾ ਸਟੇਟ ਨੂੰ ਫਾਇਦਾ ਆ ਹੁਣ ਆਉਣੇ ਆ ਸਿਡਨੀ ਤੇ ਜਿਹੜੇ ਸਿਡਨੀ ਦੇ ਅੰਕੜੇ ਕੀ ਕਹਿ ਰਹੇ ਨੇ ਸਿਡਨੀ ਦੀ ਕਿੰਨਾ ਫਾਇਦਾ ਹੋਇਆ ਬੈਂਕਸਟਾਊਨ ਨੂੰ ਜਾਂ ਸਿਡਨੀ ਨੂੰ 22 million ਡਾਲਰ ਦਾ 22 million ਡਾਲਰ ਦਾ ਬਿਜ਼ਨਸ ਜਨਰੇਟ ਕੀਤਾ ਸਿੱਖ ਖੇਡਾਂ ਨੇ
ਬਹੁਤ ਵੱਡਾ ਅੰਕੜਾ ਹੈ
ਬਹੁਤ ਵੱਡਾ ਅੰਕੜਾ ਔਰ ਨਿਊ ਸਾਊਥ ਵੇਲਸ ਦੀ ਸਟੇਟ ਨੂੰ 2.2 million ਡਾਲਰ ਸੈਂਟਰ ਸਰਕਾਰ ਤੋਂ GST ਮੁੜ ਕੇ ਆਣੀ ਆ ਫਾਇਦੇ ਚ ਠੀਕ ਆ ਹੁਣ ਉਹਦੇ ਚੋ ਜੇ ਹੁਣ 1 lakh dollar 2 lakh dollar ਦੇ ਵੀ ਦੇਣ ਤਾਂ ਸਟਿਲ ਦੇ ਆਰ ਮੇਕਿੰਗ 2 million ਡਾਲਰ ਸੋ ਇਹ ਜਿਹੜੇ ਅੰਕੜੇ ਨੇ ਨਾ ਇਹ ਹਰਿਮੰਦਰ ਬਹੁਤ ਵੱਡੇ ਅੰਕੜੇ ਨੇ ਇਹ ਆਪਣੀ ਕਮਿਊਨਿਟੀ ਦੀ ਸ਼ਾਨ ਦੇ ਵਿਚ ਵਾਧਾ ਕਰ ਰਹੇ ਨੇ ਦੇਖੋ ਕਿੰਨੇ ਯੋਗਦਾਨ ਪਾ ਰਹੇ ਨੇ ਸਾਰਿਆਂ ਦਾ ਆਪਣਾ ਆਪਣਾ ਯੋਗਦਾਨ ਹੈ ਤੇ ਬਾਕੀ ਮੈਂ ਇਕ ਗੱਲ ਇਹ ਵੀ ਸਪਸ਼ਟ ਕਰ ਦੇਣਾ ਚਾਹੁੰਦਾ ਐਨ ਕਲੀਅਰ ਕੱਟ ਸਾਰਿਆਂ ਨੂੰ ਜੇ ਨਾ ਕੋਈ ਮੇਰੇ ਵਰਗਾ ਸਮਝੇ ਵੀ ਇਹ ਸਿੱਖ ਖੇਡਾਂ ਮੇਰੇ ਕਰਕੇ ਚੱਲਦੀਆਂ ਨੇ ਜਾਂ ਮਿੰਟੂ ਬਰਾੜ ਕਰਕੇ ਚੱਲਦੀਆਂ ਨੇ ਜਾਂ ਕਮੇਟੀ ਕਰਕੇ ਚੱਲਦੀਆਂ ਨੇ ਨਹੀਂ ਇਹ ਕਿਸੇ ਵੀ ਨਾਮ ਦੇ ਨਾਲ ਜਿਹੜੀਆਂ ਨੂੰ 32 ਸਾਲ ਹੋ ਗਏ ਨੇ ਹੋ ਜਾਣੇ ਨੇ ਸੋ ਇਹ ਕਿਸੇ ਵੀ ਇੰਡੀਵਿਜੁਅਲ ਨਾਲ ਨਹੀਂ ਚੱਲਦੀਆਂ ਇਹ ਖੇਡਾਂ ਚੱਲਦੀਆਂ ਨੇ ਜਾਂ ਕੋਈ ਸਪੋਰਟ ਕਵੇ ਜਾਂ ਕਬੱਡੀ ਵਾਲੇ ਕਹਿਣ ਵੀ ਸਾਡੇ ਕਰਕੇ ਚੱਲਦੀਆਂ ਨੇ ਜਾਂ ਫੁੱਟਬਾਲ ਵਾਲੇ ਕਹਿਣ ਸਾਡੇ ਨਾ ਏਦਾਂ ਨਹੀਂ ਹੈਗੀਆਂ ਕਬੱਡੀਆਂ ਹੋਰ ਬਥੇਰੀਆਂ ਹੁੰਦੀਆਂ ਉੱਦਾਂ ਵੀ ਤਾਂ ਅਸੀਂ ਸਾਰਾ ਫਿਰੀ ਜਾਈਦਾ ਇੰਨਾ ਇਕੱਠ ਥੋੜਾ ਹੁੰਦਾ ਸੋ ਇਹ ਜਿਹੜੀਆਂ ਖੇਡਾਂ ਚੱਲਦੀਆਂ ਸਿਰਫ ਇੱਕ ਵਜ੍ਹਾ ਆ ਖੇਡਾਂ ਚੱਲਣ ਦੀਆਂ ਇਹ ਤਾਂ ਸ਼ਹੀਦੀ ਟੂਰਨਾਮੈਂਟ ਮੈਂ ਅਕਸਰ ਕਹਿੰਦਾ ਹੁੰਦਾ ਉਹ ਵਜ੍ਹਾ ਹੈਗੀ ਆ ਇਹ ਖੇਡਾਂ ਚੱਲਦੀਆਂ ਨੇ ਗੁਰੂ ਦੇ ਨਾਮ ਤੇ ਬਸ ਫੁੱਲ ਸਟਾਪ ਫੁੱਲ ਸਟਾਪ ਇਹ ਗੁਰੂ ਦੇ ਨਾਮ ਤੇ ਖੇਡਾਂ ਚੱਲਦੀਆਂ ਨੇ
ਹਾਂਜੀ ਸਿਡਨੀ ਦੇ ਵਿਚ ਸਿੱਧੂ ਸਾਹਿਬ ਇਕੱਠ ਹੋਣ ਦਾ ਇੱਕ ਹੋਰ ਵੀ ਹੈ ਕਿ ਸਿਡਨੀ 3-4 ਸ਼ਹਿਰਾਂ ਦਾ ਇੱਕ ਸੈਂਟਰ ਜੇ ਚ ਪੈ ਜਾਂਦਾ ਸ਼ਹਿਰ ਔਰ ਲੋਕ ਤਾਂ ਵੇਟ ਕਰਦੇ ਹੁੰਦੇ ਨੇ ਕਿ ਕਦੋਂ ਇਸ ਦੀਆਂ ਛੁੱਟੀਆਂ ਆਉਣ ਤੇ ਕਦੋਂ ਅਸੀਂ ਮਿੱਤਰ ਪਿਆਰਾਂ ਨੂੰ ਸਾਡੇ ਵਰਗੇ ਸੋਚਦੇ ਜਿਹੜੇ ਸਾਡੇ ਮਿੱਤਰ ਪਿਆਰੇ ਬ੍ਰਿਸਬੇਨ ਰਹਿੰਦੇ ਆ ਚਲੋ ਅੱਧਕ ਉਹ ਆ ਜਾਣਗੇ ਅੱਧਕ ਅਸੀਂ ਆਣਗੇ ਸਿਡਨੀ ਚ ਮਿਲ ਲਾਂਗੇ ਸੋ ਇਹ ਸੋਚ ਨਾਲ ਵੀ ਲੋਕ ਜਾਂਦੇ ਨੇ ਚਾਹੇ ਕੋਈ ਵੀ ਟੂਰਨਾਮੈਂਟ ਹੈ ਜਿਸ ਤਰ੍ਹਾਂ ਸ਼ਹੀਦੀ ਟੂਰਨਾਮੈਂਟ ਹੋਣਾ ਗ੍ਰਿਫਤ ਦੇ ਵਿਚ ਜਾਂ ਸਿਡਨੀ ਦੇ ਵਿਚ ਗੇਮਾਂ ਹੋਈਆਂ ਅਗਲੇ ਸਾਲ ਮੈਲਬਨ ਦੇ ਵਿਚ ਹੋਣੀਆਂ ਮੈਂ ਸਮਝਦਾ ਇਕੱਲੀਆਂ ਖੇਡਾਂ ਨੀ ਜੀ
ਦੇਖੋ ਸਿਡਨੀ ਮੈਲਬਨ ਦੇ ਵਿਚ ਹੋਰ ਬੜੇ ਟੂਰਨਾਮੈਂਟ ਹੁੰਦੇ ਰਹਿੰਦੇ ਨੇ ਠੀਕ ਹੈ ਟੀਮਾਂ ਉੱਥੇ ਖੇਡ ਰਹੀਆਂ ਹੁੰਦੀਆਂ ਪਰ ਇੰਨਾ ਕਦੇ ਇਕੱਠ ਨਹੀਂ ਹੁੰਦਾ ਠੀਕ ਹੈ ਉਹਦਾ ਅਖੀਰ ਨੂੰ ਮੈਂ ਹਮੇਸ਼ਾ ਇਹੀ ਐਮਫਸਾਈਜ਼ ਕਰਦਾ ਹੁੰਦਾ ਕਿ ਇਹ ਖੇਡਾਂ ਜਿਹੜੀਆਂ ਹੋ ਰਹੀਆਂ ਨੇ ਇਹ ਖੇਡਾਂ ਸਕਸੈਸਫੁਲ ਹੋ ਰਹੀਆਂ ਨੇ ਦੋਵੇਂ ਟੂਰਨਾਮੈਂਟ ਇਹ ਸਿਰਫ ਗੁਰੂ ਦੇ ਨਾਮ ਤੇ ਹੋ ਰਹੀਆਂ ਨੇ ਬਸ ਕਹਾਣੀ ਇੱਥੇ ਖਤਮ ਹੋ ਜਾਂਦੀ ਹੈ ਸੋ ਚਲੋ ਆਪਾਂ ਮੈਸੇਜ ਲੈਂਦੇ ਹਾਂ ਸੁਖਦੀਪ ਰਿਆੜ ਕੋਬਰਮ ਵਾਲੇ ਤੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਕਹਿੰਦੇ ਹਲਾ ਪਿੰਡ ਵਾਲੀ ਫੀਲਿੰਗ ਲੈ ਰਹੇ ਹਾਂ ਅਸੀਂ ਹਲਾਂ ਕਹਿ ਕੇ ਤੇ ਗੁਰਸੇਵਕ ਸਿੰਘ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਤੇ ਉਹ ਕਹਿੰਦੇ ਵਨ ਆਫ ਦਾ ਲਿਸਨਰ ਅੰਕਲ ਜੀ ਫਰੋਮ ਸਿਡਨੀ ਗੇਮ ਮੀ ਦਿਸ ਗਿਫਟ ਹੀ ਟੁੱਕ ਸੈਲਫੀ ਵਿਦ ਮੀ ਆਈ ਵਾਜ ਫੀਲਿੰਗ ਆਊਟ ਆਫ ਵਰਲਡ ਪਲੀਜ਼ ਸ਼ੇਅਰ ਬਿਲਕੁਲ ਕਰਦੇ ਆ ਫੋਟੋ ਗੁਰਸੇਵਕ ਉਹਨਾਂ ਨੂੰ ਗਿਫਟ ਦਿੱਤਾ ਤੇ ਦੇਖੋ ਮਾਣ ਸਤਿਕਾਰ ਸਾਡਾ ਵੀ ਬਹੁਤ ਕੀਤਾ ਤੇ ਅਸੀਂ ਵੀ ਸਾਰੇ ਸੱਜਣਾਂ ਦਾ ਧੰਨਵਾਦ ਕਰਦੇ ਹਾਂ ਅਸੀਂ ਬਹੁਤਾ ਡਿਜ਼ਰਵ ਨਹੀਂ ਕਰਦੇ ਪਰ ਫਿਰ ਵੀ ਗੁਰਪ੍ਰੀਤ ਗਿੱਲ ਹੁਣੀ ਬਹੁਤ ਸਾਰੀਆਂ ਤਸਵੀਰਾਂ ਸਾਡੇ ਨਾਲ ਸ਼ੇਅਰ ਕਰ ਰਹੇ ਹਾਂ ਉਹ ਆਪਾਂ ਤਸਵੀਰਾਂ ਜਿਹੜੀਆਂ ਨੇ ਐਜ਼ ਏ ਐਲਬਮ ਕਰ ਰਹੇ ਕੰਗ ਸਾਹਿਬ ਤੁਹਾਡੇ ਨਾਲ ਤੇ ਮਨਿੰਦਰਪਾਲ ਨਾਲ ਵੀ ਫੋਟੋ ਆ ਉਹ ਵੀ ਆਪਾਂ ਸ਼ੇਅਰ ਕਰ ਦੇਣੀ ਆ ਹਾਂਜੀ ਤੇ ਸੰਦੀਪ ਰਾਏ ਉਹਨਾਂ ਦਾ ਵੀ ਮੈਸੇਜ ਆਇਆ ਕਹਿੰਦੇ ਮੇਰੇ ਵਾਈਫ ਵੀ ਕਹਿੰਦੇ ਆ ਵੀ ਫੂਡ ਵਾਜ਼ ਫੈਬੂਲਸ ਬਿਲਕੁਲ ਬੜਾ ਪੌਸ਼ਟਿਕ ਖਾਣਾ ਸੀ ਬੜਾ ਵਧੀਆ ਹਨਾ ਉਹਨਾਂ ਨੇ ਸਾਰਾ ਪ੍ਰਬੰਧ ਕੀਤਾ ਤੇ ਦੇਖੋ ਆਪਾਂ ਸਾਰੇ ਰਲ ਮਿਲ ਕੇ ਕੋਈ ਵੀ ਜਿਹੜੀ ਆਪਣੀ ਕਮਿਊਨਿਟੀ ਨੂੰ ਅੱਗੇ ਲੈ ਕੇ ਜਾਣਾ ਕੈਨੇਡਾ ਤੋਂ ਦੇਖੋ ਪ੍ਰਾਈਮ ਏਸ਼ੀਆ ਵਾਲੇ ਆਏ ਹੋਏ ਸੀ ਤੇ ਪੰਜਾਬ TV ਵਾਲੇ ਵੀ ਸੀਗੇ ਉੱਥੇ ਹਨਾ ਸੋ ਇਹ ਮੈਂ ਤੁਹਾਨੂੰ ਦੱਸਦਾ ਵੀ ਮੇਰੇ ਖਿਆਲ 5-6 ਥਾਂ ਤੇ ਲਾਈਵ ਗਿਆ ਹੈ ਦੁਨੀਆ ਦੇ ਵਿਚ ਤੇ ਇਸ ਵੇਲੇ ਲਾਈਵ ਚੱਲ ਰਿਹਾ ਸੀ ਤੇ ਦੁਨੀਆ ਦੇਖ ਰਹੀ ਸੀ ਤੇ ਇਹਦੀ ਜਿਹੜੀ ਮਤਲਬ ਆਸਟ੍ਰੇਲੀਆ ਦੀ ਸ਼ਾਨੋ ਸ਼ੌਕਤ ਹੈ ਉਸਦੇ ਵਿਚ 4 ਚੰਦ ਲੱਗੇ ਨੇ ਤੇ ਸੱਜਣੋ ਮਿੱਤਰੋ ਜਿਹੜੇ ਵੀ ਤੁਸੀਂ ਸੁਣ ਰਹੇ ਹੋ ਇਹ ਤੁਹਾਡਾ ਫਰਜ਼ ਬਣਦਾ ਸਾਰਿਆਂ ਦਾ ਜਿਨ੍ਹਾਂ ਚ ਅਸੀਂ ਵੀ ਆ ਜਾਂਦੇ ਹਾਂ ਕਿ ਆਪਣੇ ਦੇਸ਼ ਨੂੰ ਆਸਟ੍ਰੇਲੀਆ ਦੇਸ਼ ਨੂੰ ਆਪਾਂ ਹੋਰ ਵਧੀਆ ਤਰੀਕੇ ਨਾਲ ਪੇਸ਼ ਕਰਨਾ, ਦੁਨੀਆਂ ਦੇ ਵਿਚ ਵਧੀਆ ਕੰਮ ਕਰਨੇ ਆ, ਦੁਨੀਆਂ ਸਲਾਵੇ। ਤੇ ਹੁਣ ਤੁਹਾਨੂੰ ਜਾਂਦੇ ਜਾਂਦੇ ਇਕ ਨਿਊਜ਼ ਵੀ ਦੇਣੀ ਆ ਜਿਹਦਾ ਸਾਰੇ ਇੰਤਜ਼ਾਰ ਕਰ ਰਹੇ ਆ ਕਿ ਉਹ ਡਰੱਗ ਟੈਸਟਾਂ ਦਾ ਕੀ ਬਣਿਆ, ਸ਼ਾਇਦ ਤੁਹਾਡੇ ਮਨ ਚ ਵੀ ਹੋਊਗਾ ਹਰਮਿੰਦਰ। ਸਾਰੀ ਦੁਨੀਆਂ ਵੇਟ ਕਰ ਰਹੀ ਆ, ਮੇਰੀ ਪ੍ਰਿੰਸੀਪਲ ਸਰਵਨ ਸਿੰਘ ਹੋਣਾ ਨਾਲ ਗੱਲ ਹੋਈ, ਅਕਾਲ ਚੈਨਲ ਤੋਂ, ਇੰਗਲੈਂਡ ਤੋਂ ਗੱਲ ਹੋ ਰਹੀ ਆ, ਟਾਈਮਸ ਆਫ ਇੰਡੀਆ ਵਾਲਿਆਂ ਦੇ ਵੀ ਫੋਨ ਆ ਰਹੇ, ਹਰ ਮੀਡੀਆ ਜਿਹੜਾ ਆ ਉਹ ਨਿਗਾਹ ਲਾਈ ਬੈਠਾ ਕਿ ਰਿਪੋਰਟ ਕਦੋਂ ਆਏਗੀ। ਤੇ ਮੈਂ ਤੁਹਾਨੂੰ ਦੱਸਦਾ ਕਿ ਸਾਡੀ ਜਿਹੜੀ ਕਮੇਟੀ ਆ ਉਹ ਸਾਰੀ ਕੰਪਾਈਲ ਕਰ ਰਹੀ ਆ, ਸਾਰਾ ਡਾਟਾ ਲੈਬੋਰਟਰੀਆਂ ਚੋਂ ਆ ਚੁੱਕਾ ਆ। ਸੋ ਉਹ ਇਕ ਮੀਟਿੰਗ ਹੋਏਗੀ ਸੋਮਵਾਰ ਸ਼ਾਮ ਨੂੰ, ਸਾਡੀ ਕਾਨਫਰੰਸ ਮੀਟਿੰਗ ਹੁੰਦੀ ਆ ਜਿਸ ਦੇ ਵਿਚ ਸਾਡੇ ਐਗਜੈਕਟਿਵ ਤੇ ਕਬੱਡੀ ਦੇ ਕੋਆਰਡੀਨੇਟਰ ਸ਼ਾਮਲ ਹੋਣਗੇ। ਉਸ ਦੇ ਵਿਚ ਜਿਹੜਾ ਡਾਟੇ ਨੂੰ ਪੇਸ਼ ਕੀਤਾ ਜਾਏਗਾ, ਉਸ ਦੀ ਪੜਚੋਲ ਕੀਤੀ ਜਾਏਗੀ ਤੇ ਉਸ ਤੋਂ ਬਾਅਦ ਉਸ ਦਾ ਮੀਡੀਆ ਰਿਲੀਜ਼ ਕੀਤਾ ਜਾਏਗਾ। ਮੀਡੀਆ ਰਿਲੀਜ਼ ਤਕਰੀਬਨ ਮੰਗਲਵਾਰ ਜਾਂ ਬੁੱਧਵਾਰ ਨੂੰ ਪਬਲਿਕ ਦੇ ਵਿਚ ਲਿਆਂਦਾ ਜਾਏਗਾ, ਵੈਬਸਾਈਟ ਤੇ ਵੀ ਹੋਏਗਾ, ਮੀਡੀਆ ਨੂੰ ਈਮੇਲ ਵੀ ਕਰ ਦਿੱਤੀਆਂ ਜਾਣਗੀਆਂ। ਸੋ ਉਹ ਬੜੀ ਇਕ ਅਹਿਮ ਮੀਡੀਆ ਰਿਲੀਜ਼ ਹੋਣੀ ਆ ਜਿਸ ਦੇ ਵਿਚ ਜੋ ਘਟਨਾਕ੍ਰਮ ਵਾਪਰਿਆ ਉਥੇ ਕਬੱਡੀ ਦੇ ਸਬੰਧਤ ਦੇ ਵਿਚ ਉਹ ਸਾਰਾ ਕੁਛ ਉਹਦੇ ਖੁਲਾਸੇ ਹੋਣਗੇ। ਮੈਨੂੰ ਲੱਗਦਾ ਕਿ ਜਿਹੜੀ ਮੀਡੀਆ ਰਿਲੀਜ਼ ਆ ਦੋ ਜਾਂ ਤਿੰਨ ਹਿੱਸਿਆਂ ਚ ਆਏਗੀ ਕਿਉਂਕਿ ਕਾਫ਼ੀ ਕਾਫ਼ੀ ਘਟਨਾਕ੍ਰਮ ਵਾਪਰੇ ਨੇ, ਕਈ ਦੋ ਤਿੰਨ ਪਹਿਲੂਆਂ ਤੇ। ਸੋ ਉਨ੍ਹਾਂ ਦੇ ਸ਼ਾਇਦ ਵੱਖਰੀ ਵੱਖਰੀ ਆਵੇ ਸੀਰੀਜ਼ ਦੇ ਵਿਚ, ਪਰ ਬੁੱਧਵਾਰ ਤੱਕ, ਅਗਲੇ ਬੁੱਧਵਾਰ ਤੱਕ ਤਕਰੀਬਨ ਸਾਰਾ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਤੱਥਾਂ ਦੇ ਆਧਾਰ ਤੇ ਡਾਟਾ ਦੇ ਆਧਾਰ ਤੇ ਜਿਹੜਾ ਸਾਡੇ ਸਾਹਮਣੇ ਆਇਆ ਉਹ ਪੇਸ਼ ਕਰ ਦਿੱਤਾ ਜਾਊਗਾ। ਸੋ ਸੋ ਜਿਹੜਾ ਮੈਂ ਕਹਿੰਦਾ ਸਹਿਜ ਨਾਲ ਇੰਤਜ਼ਾਰ ਕਰੋ ਤੇ ਜ਼ਰੂਰ ਇਨਫੋਰਮੇਸ਼ਨ ਜਿਹੜੀ ਹੈ ਲਾਹੇਵੰਦ ਹੋਊਗੀ। ਤੇ ਸੁਖਦੀਪ ਰਿਆੜ ਕੋਬਰਮ ਵਾਲੇ
ਇੱਕ ਹੋਰ
ਜੀ ਜੀ
ਹਾਂਜੀ ਹਾਂਜੀ ਮੈਸੇਜ ਪੜ੍ਹਨ ਤੋਂ ਪਹਿਲਾਂ ਇੱਕ ਹੋਰ ਜਿਹੜਾ ਮੁੱਦਾ ਉੱਥੇ ਲੋਕਾਂ ਨਾਲ ਗੱਲਬਾਤ ਹੋ ਰਹੀ ਸੀ ਉਸ ਜਿਸ ਨੂੰ ਲਾਸਟ ਦਿਨ ਜਿਹੜਾ ਹੈਗਾ ਸਿਡਨੀ ਸੀ ਗੇਮ ਵਾਲਾ, ਉਹਨਾਂ ਦਾ ਇੱਕੋ ਹੀ ਇੱਕ ਮਤਲਬ ਗੱਲ ਜਿਹੜੀ ਆ ਰੱਟ ਰਹੇ ਸੀ ਲੋਕ ਯਾਰ, ਇਹ ਜਿਹੜੀਆਂ ਗੇਮਾਂ ਨੇ ਆਸਟ੍ਰੇਲੀਆ ਦੀਆਂ ਮਤਲਬ ਪੈਟ ਗੇਮਾਂ ਨੇ ਕਹਿ ਲੋ, ਤੇ ਇਹਦੇ ਵਿਚ ਮਤਲਬ 100% ਜਿਹੜੇ ਆਸਟ੍ਰੇਲੀਆ ਦੇ ਬੱਚੇ ਨੇ ਆਪਣੇ ਅੱਗੇ ਜਾਂ ਸਾਡੇ ਜੋ ਵੀ ਭੈਣ ਭਰਾ ਇਹ ਚ ਭਾਗ ਲੈਂਦੇ ਨੇ ਖੇਡਾਂ ਦੇ ਵਿਚ, ਸਿਰਫ ਉਹੀ ਹੋਣੇ ਚਾਹੀਦੇ ਨੇ ਬਾਹਰੋਂ, ਚਾਹੇ ਕੋਈ ਕਬੱਡੀ ਹੈ ਚਾਹੇ ਸੌਕਰ ਹੈ ਹਾਕੀ ਹੈ, ਇਹਦੇ ਵਿਚ ਕੋਈ ਵੀ ਜਿਹੜਾ ਹੈ ਪਲੇਅਰ ਉਹ ਬਾਹਰੋਂ ਨੀ ਮੰਗਾਉਣਾ ਚਾਹੀਦਾ। ਤੁਸੀਂ ਕੀ ਸੋਚਦੇ ਇਹਦੇ ਬਾਰੇ, ਮਤਲਬ ਇਹ ਫੈਸਲਾ ਆਉਣ ਵਾਲੇ ਜਿਹੜੀਆਂ ਖੇਡਾਂ ਜਾਂ ਆਉਣ ਵਾਲਾ ਸਮਾਂ ਉਹਦੇ ਵਿਚ ਲਾਇਆ ਜਾ ਸਕਦਾ?
ਮੈਂ ਤਾਂ ਪਹਿਲਾਂ ਵੀ ਇਸ ਹੱਕ ਚ ਹੀ ਸੀਗਾ, ਪਰ ਕਈ ਵਾਰੀ ਜਿਹੜੇ ਕਲੱਬ ਨੇ ਉਹ ਕਹਿੰਦੇ ਨੇ ਨਹੀਂ ਜੀ ਇੰਨਾ ਸਟੈਂਡਰਡ ਉੱਚਾ ਹੋ ਜਾਂਦਾ, ਖਾਸ ਕਰਕੇ ਹਾਕੀ ਤੇ ਕਬੱਡੀ ਵਾਲਿਆਂ ਨੇ ਇਹ ਕਲਵਾਇਆ ਸੀ ਆਪਣੇ ਵਾਸਤੇ। ਤੇ ਸਾਡਾ ਇਹ ਹੁੰਦਾ ਆ ਵੀ ਜਦੋਂ ਐਜ਼ ਏ ਕੰਸਟੀਟਿਊਸ਼ਨ ਦੇ ਆਧਾਰ ਤੇ ਜਦੋਂ ਕਹਿ ਲਓ ਕਿ 100% ਕਲੱਬ ਕਹਿ ਦੇਣ ਵੀ ਅਸੀਂ ਆਹ ਕਾਨੂੰਨ ਚ ਸੋਧ ਚਾਹੁੰਦੇ ਹਾਂ, ਤੇ ਇਹਦਾ ਮਤਲਬ ਅਸੀਂ ਸਾਡੇ ਕੋਲ ਇੰਨੀ ਪਾਵਰ ਤਾਂ ਹੁੰਦੀ ਹੈ ਪਰ ਅਸੀਂ ਕਰਦੇ ਨੀ, ਵੀ ਜਦੋਂ ਸਾਰੇ ਚਾਹੁੰਦੇ ਹੀ ਆ ਵੀ ਹੂ ਆਰ ਵੀ ਟੂ ਇੰਟਰਫੀਅਰ ਦੈਨ, ਹਨਾ ਠੀਕ ਹੈ। ਤੇ ਜੇ ਹੁਣ ਮਤਲਬ ਸਾਰਾ ਪਿੰਡ ਕਹਿ ਦੇਵੇ ਅਸੀਂ ਠੇਕਾ ਕਲਵਾਉਣਾ ਆਪਣੇ ਪਿੰਡ, ਤੇ ਬਾਹਰਲਾ ਬੰਦਾ ਕਹਿੰਦਾ ਮੈਂ ਨੀ ਖੁੱਲਣ ਦਿੰਦਾ, ਹੁਣ ਜਦੋਂ ਪਿੰਡੇ ਹੀ ਜਾਂਦਾ ਤਾਂ ਕੀ ਕਰ ਸਕਦੇ ਹਨਾ। ਤੇ ਇਸ ਤਰ੍ਹਾਂ ਦੀ ਨਾ ਵੀ ਇੱਦਾਂ ਹੈ ਵੀ ਮੈਂ ਪਰਸਨਲੀ ਤਾਂ ਨਹੀਂ ਸੀ ਚਾਹੁੰਦਾ, ਹੋਰ ਵੀ ਬਹੁਤ ਸਾਰੇ ਸੱਜਣ ਨਹੀਂ ਸੀ ਜਾਂਦੇ, ਪਰ ਕਲੱਬ ਕਹਿੰਦੇ ਚਲੋ ਇਹ ਟਰਾਈ ਕਰਕੇ ਦੇਖ ਲਓ, ਉਹ ਵੀ ਉਹਨਾਂ ਦੀ ਵੀ ਇੱਕ ਸੋਚ ਬਣ ਗਈ ਸੀ ਵੀ ਸ਼ਾਇਦ ਇਹਦੇ ਨਾਲ ਕਬੱਡੀ ਹੋਰ ਜਾਂ ਹਾਕੀ ਦੇ ਵਿਚ ਹੋਰ ਸਾਡੇ ਜਿਹੜੇ ਬੱਚੇ ਖੇਡਣਗੇ ਉਹਨਾਂ ਨਾਲ ਸਿੱਖਣਗੇ ਉਹਨਾਂ ਤੋਂ, ਪਰ ਮੈਨੂੰ ਲੱਗਦਾ ਸੀ ਇਹ ਫੇਲ ਹੋ ਜਾਣਾ ਕੰਮ ਨਾ। ਤੇ ਉਦੋਂ ਮੈਂ ਲਿਖਤੀ ਰੂਪ ਚ ਦਿੱਤਾ ਵੀ ਸੀਗਾ ਵੀ ਠੀਕ ਹੈ, ਇੱਕ ਦੋ ਕਲੱਬਾਂ ਨੇ ਹੋਰ ਵੀ ਇਤਰਾਜ਼ ਜ਼ਾਹਰ ਕੀਤਾ ਸੀ ਹਨਾ। ਹੁਣ ਉਹ ਕੰਮ ਤੁਸੀਂ ਦੇਖ ਹੀ ਲਿਆ ਵੀ ਮੇਰੇ ਹਿਸਾਬ ਨਾਲ ਤਾਂ ਫੇਲ ਹੈ, ਟੋਟਲ ਫੇਲੀਅਰ ਹੈ। ਤੇ ਹੁਣ ਤਾਂ ਕਹਿ ਲਓ ਕਿ 99.9% ਆਸਟ੍ਰੇਲੀਆ ਜਿਹੜਾ ਆ ਉਹ ਇਸ ਮਾੜੇ ਘਟਨਾਕ੍ਰਮ ਤੋਂ ਬਾਅਦ ਮਤਲਬ ਉਹ ਹੁਣ ਪ੍ਰੂਵ ਕਰਤਾ ਇੰਟਰਨੈਸ਼ਨਲ ਪਲੇਅਰਾਂ ਨੇ ਕਿ ਉਹ ਕੋਪਰੇਟ ਨਹੀਂ ਕਰਨਾ ਚਾਹੁੰਦੇ ਆਸਟ੍ਰੇਲੀਆ ਵਾਲਿਆਂ ਨਾਲ, ਦੇ ਜਸਟ ਵਾਂਟ ਟੂ ਕਮ ਹੀਅਰ ਪਲੇ ਟੇਕ ਮਨੀ ਐਂਡ ਗੋ ਬੈਕ, ਨਾ ਕੋਈ ਰੂਲ ਫਾਲੋ ਕਰਨਾ ਚਾਹੁੰਦੇ ਆ, ਨਾ ਉਹ ਕਹਿੰਦੇ ਆ ਸਾਨੂੰ ਕੋਈ ਕਵੋ ਬਸ ਹਨਾ, ਅਸੀਂ ਆਈਏ ਰੜਕੇ ਨਾਲ ਹੁੰਜਾ ਮਾਰੀਏ ਡਾਲਰ ਲੈ ਜਾਈਏ ਵਾਪਸ, ਦੈਟਸ ਵਾਟ ਦੇ ਵਾਂਟ, ਉਹ ਆਪਣੇ ਕਲੱਬਾਂ ਦੀ ਵੀ ਨਹੀਂ ਮੰਨਦੇ।
ਹਾਂਜੀ, ਇੱਕ ਹੋਰ ਮੁੱਦਾ ਤੁਹਾਡੇ ਧਿਆਨ ਦੇ ਵਿਚ ਸ਼ਾਇਦ ਤੁਹਾਡੇ ਧਿਆਨ ਦੇ ਵਿਚ ਹੋਏਗਾ, ਔਰ ਬਹੁਤੇ ਲੋਕਾਂ ਦਾ ਜਿਹੜਾ ਵਿਚਾਰ ਸੀ ਉਹ ਇਹ ਸੀ ਕਿ ਯਾਰ ਖੇਡਾਂ ਦੇ ਵਿਚ ਕਬੱਡੀ ਨੂੰ ਬਹੁਤ ਤਵੱਜੋ ਦਿੱਤੀ ਜਾਂਦੀ ਹੈ, ਤੁਸੀਂ ਯਕੀਨ ਕਰੋ ਕਿ ਮਤਲਬ ਬਹੁਤੇ ਲੋਕ ਸੀ ਜਿਹੜੇ ਕਬੱਡੀ ਵੱਲੋਂ ਹਟ ਕੇ ਉਧਰ ਹਾਕੀ ਸੌਕਰ ਕੁੜੀਆਂ ਮੁੰਡੇ ਜੋ ਵੀ ਖੇਡ ਰਹੇ ਸੀ, ਬੱਚੇ ਖੇਡ ਰਹੇ ਸੀ, ਐਥਲੈਟਿਕਸ ਨੈਟਬਾਲ ਜਿਹੜੇ ਅੰਦਰ ਇਨਡੋਰ ਹੋ ਰਹੇ ਸੀ ਉਧਰ ਮਤਲਬ ਰੁਝਾਨ ਜ਼ਿਆਦਾ ਸੀ ਉਧਰ ਦੇਖ ਰਹੇ ਸੀ, ਪਰ ਫਿਰ ਵੀ ਸਾਡੇ ਮਨ ਦੇ ਵਿਚ ਬਸਿਆ ਵੀ ਇਹ ਗੱਲ ਕਿ ਯਾਰ ਅਸੀਂ ਨਹੀਂ ਕਬੱਡੀ ਹੀ ਹੈ ਸਾਡੀ ਤਾਂ ਖੇਡ, ਅਸੀਂ ਕਬੱਡੀ ਦੇਖਣੀ ਹੈ, ਮਤਲਬ ਜਿੰਨਾ ਅਸੀਂ ਚਾਹੁੰਦੇ ਸੀ ਕਿ ਜਿੰਨਾ ਇਕੱਠ ਕਬੱਡੀ ਵੱਲ ਆ ਓਨਾ ਹੀ ਇਕੱਠ ਬੇਸ਼ਕ ਉਧਰ ਵੀ ਹੋਵੇ, ਸੋਕਰ ਖੇਡ ਰਹੇ ਨੇ, ਹਾਕੀ, ਹੋਰ ਵੀ ਗੇਮਸ ਅਲੱਗ ਹੋ ਰਹੀਆਂ।
ਮੈਂ ਤੁਹਾਨੂੰ ਦੱਸਦਾ, ਕਈ ਵਾਰੀ ਨਾ ਪੰਪ ਭੁਲੇਖਾ ਖਾ ਲਈ ਤੇ ਉਹ ਜਿੰਨੀਆਂ ਖੇਡਾਂ ਚੱਲ ਰਹੀਆਂ ਸੀ, 2975 ਪਲੇਅਰ ਸੀਗੇ ਟੋਟਲ ਖੇਡ ਰਹੇ ਹਨਾ ਖੇਡਾਂ ਚ, ਤੇ ਕਬੱਡੀ ਆਪਾਂ ਕਹਿੰਦੇ ਹਾਂ ਕਿ 10% 3% ਰਹੀ ਆ ਹਨਾ ਸਾਰੀ। ਤੇ ਹੁਣ ਦੇਖੋ ਵੀ ਜਿਹੜੀਆਂ ਉਸ ਵੇਲੇ ਪੁਲਿਸ ਦੀ ਰਿਪੋਰਟ ਆ ਰਹੀ ਸੀ 1:45 ਉਹਨਾਂ ਦੇ ਹਿਸਾਬ ਨਾਲ 22,000 to 25,000 ਦਰਸ਼ਕ ਜਿਹੜਾ ਕਬੱਡੀ ਦੀਆਂ ਗਰਾਊਂਡਾਂ ਦੇ ਆਲੇ ਦੁਆਲੇ ਸੀਗਾ, ਠੀਕ ਹੈ, ਸੋ ਜਿਨ੍ਹਾਂ ਵਿਚ ਸਟਾਲ ਵੀ ਆ ਜਾਂਦੇ ਆ, ਉਹ ਸਭਿਆਚਾਰਕ ਕੇਂਦਰ ਵੀ ਆ ਜਾਂਦਾ। ਹੁਣ ਜਿਹੜੀ ਪੂਰੀ ਰਿਪੋਰਟ ਸੀਗੀ ਉਹਦੇ ਮੁਤਾਬਕ ਜਿਹੜਾ 45,000 ਬੰਦਾ ਸੀ ਉਸ ਵੇਲੇ ਵੇਨਿਊ ਤੇ ਸਾਰੇ ਤੇ, ਠੀਕ ਹੈ, ਸੋ ਹੁਣ 45,000 ਚੋਂ 25 ਕੱਢ ਲਓ ਤਾਂ 20,000 ਬੰਦਾ ਬਾਕੀ ਸਪੋਰਟਸ ਦੇ ਆਲੇ ਦੁਆਲੇ ਸੀ।
ਅੱਛਾ,
ਸਮਝ ਨਾ, ਮਤਲਬ ਹੁਣ 20,000 ਬੰਦਾ ਅੱਧੋ ਅੱਧ ਸੀਗਾ, ਯਾਨੀ ਕਿ ਆਲਮੋਸਟ ਅੱਧੇ ਜਿਹੜੇ ਦਰਸ਼ਕ ਜਾਂ ਪਲੇਅਰ ਸੀ ਉਹ ਕਬੱਡੀ ਚ ਨਹੀਂ ਸੀਗੇ, ਠੀਕ ਹੈ। ਸੋ ਇਹ ਵੀ ਇੱਕ ਗੌਰ ਕਰਨ ਵਾਲੀ ਗੱਲ ਹੈ ਆਪਾਂ ਨੂੰ, ਵੀ ਮਤਲਬ ਅਸੀਂ ਕਈ ਵਾਰੀ ਓਵਰ ਹਾਈਪ ਕਰ ਦਈਦਾ ਜਿਹੜਾ ਫੋਕਸ ਹੈ। ਹਾਂ, ਮੈਂ ਤੁਹਾਡੀ ਗੱਲ ਮੰਨਦਾ ਹਾਂ ਕਿ ਬਹੁਤ ਪੈਸਾ ਜਿਹੜਾ ਕਬੱਡੀ ਦੀਆਂ ਗਰਾਊਂਡਾਂ ਤੇ ਖਰਚਿਆ ਜਾਂਦਾ ਹਨਾ, ਆਲੇ ਦੁਆਲੇ ਸਾਰਾ ਕੁਛ ਹਨਾ। ਸੋ
ਇਹਨੂੰ ਆਪਾਂ ਹੋਰ ਥੋੜਾ, ਸੋਰੀ ਮੈਂ ਤੁਹਾਡੀ ਗੱਲ ਕੱਟ ਰਿਹਾ ਜੀ, ਇਹਨੂੰ ਹੋਰ ਸਿੰਪਲ ਕਰ ਲਈਏ ਥੋੜਾ ਜਿਹਾ ਆਪਾਂ ਗੱਲ ਨੂੰ ਹੋਰ ਸਮਝਣ ਵਾਸਤੇ। ਜਿਵੇਂ ਕਬੱਡੀ ਦੇ ਵਿੱਚ ਕੋਈ ਪਲੇਅਰ ਰੇਡ ਪਾਉਂਦਾ ਸੀ ਤਾਂ ਉਸ ਨੂੰ ਫਲਾਨੇ ਵੱਲੋਂ ਜੀ $50, ਫਲਾਨੇ ਵੱਲੋਂ ਜੀ $100 ਰੇਡ ਤੇ, ਜੇ ਜੱਫਾ ਲੱਗ ਗਿਆ ਜੀ $100 ਜੀ, ਮਤਲਬ ਇੱਕ ਖਿਡਾਰੀ ਤੇ। ਪਰ ਇਹ ਸਿਰਫ ਡਾਲਰਾਂ ਦੀ ਜਿਹੜੀ ਬਰਸਾਤ ਸੀ ਸਿਰਫ ਕਬੱਡੀ ਤੋਂ ਬਿਨਾਂ ਹੋਰ ਕਿਸੇ ਪਾਸੇ ਨੀ ਮੈਂ ਦੇਖਿਆ। ਉੱਥੇ ਮੈਂ ਨਾ, ਤੁਸੀਂ ਯਕੀਨ ਕਰੋ, ਉੱਥੇ ਆਪਣੇ ਆਸਟ੍ਰੇਲੀਆ ਜਿਹੜੀਆਂ ਸੀ ਬੋਰਨ ਬਰੋਟ ਅਪ ਕੁੜੀਆਂ ਦੀ ਸੋਕਰ ਚੱਲ ਰਹੀ ਸੀ, ਉਹਨਾਂ ਦਾ ਕੋਚ ਸਾਹਿਬ ਨੂੰ ਮੈਂ ਦੇਖ ਰਿਹਾ ਸੀ, ਮੈਂ ਉਹ ਬੰਦੇ ਦੇ ਮੱਥੇ ਦੇ ਪਸੀਨੇ ਚੋ ਰਿਹਾ ਸੀ, ਉਹਨੂੰ ਮਤਲਬ ਇੱਕ ਨੂੰ ਬਾਹਰ ਕੱਢ ਲੈਂਦਾ ਸੀ, ਦੂਜੇ ਨੂੰ ਰਿਪਲੇਸ ਕਰਦੇ ਸੀ ਕੁੜੀ ਨੂੰ, ਉਹਨਾਂ ਚ ਸਪਿਰਿਟ ਦੇਖਣ ਵਾਲੀ ਸੀਗੀ ਜੀ। ਮਤਲਬ ਮੈਂ ਖੁਦ ਦੇਖਿਆ, ਮੈਂ ਖੜ ਕੇ ਮਤਲਬ ਦੇਖ ਰਿਹਾ ਸੀ ਕਿ ਯਾਰ ਇੰਨੀ ਸਪਿਰਿਟ ਇਹਨਾਂ ਕੁੜੀਆਂ ਚ, ਛੋਟੀਆਂ ਛੋਟੀਆਂ ਬੱਚੀਆਂ ਜੀ ਉਹ ਸੋਕਰ ਖੇਡ ਰਹੀ, ਇੰਨੀ ਸਪਿਰਿਟ ਉਹਨਾਂ ਦੇ ਵਿੱਚ, ਔਰ ਜਿਹੜੀਆਂ ਉਹਨਾਂ ਦੀਆਂ ਹੋਰ ਸਮਰਥਨ ਕਰਦੀਆਂ ਸੀ ਕੁੜੀਆਂ ਜਾਂ ਉਹਨਾਂ ਦੀ ਟੀਮ ਮੈਂਬਰ, ਉਹ ਮਤਲਬ ਇੰਨਾ ਰੌਲਾ ਪਾ ਰਹੀਆਂ ਸੀ, ਮੈਂ ਸਮਝਦਾ ਵੀ ਡਾਲਰ ਉਧਰ ਵੀ ਲੱਗਣੇ ਚਾਹੀਦੇ ਨੇ।
ਡਾਲਰ ਕਿਤੇ ਵੀ ਨੀ ਲੱਗਣੇ ਚਾਹੀਦੇ ਆਪਣੇ ਹਰਮੰਦਰ, ਡਾਲਰ ਕਿਤੇ ਵੀ ਨੀ ਲੱਗਣੇ ਚਾਹੀਦੇ, ਐਮੇਚਰ ਗੇਮਸ ਨੇ ਹਨਾ।
ਮੈਂ ਕਹਿੰਦਾ ਜਾਂ ਤਾਂ, ਹਾਂਜੀ, ਮੇਰਾ ਸਿੱਧੂ ਸਾਹਿਬ ਸਵਾਲ ਕਹਿਣ ਦਾ ਮਤਲਬ ਇਹ ਵੀ ਜਾਂ ਤਾਂ ਕਿਤੇ ਨਾ ਲੱਗਣ ਜਾਂ ਸਾਰੀਆਂ ਗੇਮਾਂ ਦੇ ਵਿੱਚ ਲੱਗਣ, ਮਤਲਬ ਬੱਚੇ ਜਿਹੜੇ ਸਾਡੇ ਬੱਚੇ ਉਹ ਮੋਟੀਵੇਟ ਹੋਣਗੇ। ਗੱਲ ਡਾਲਰਾਂ ਦੀ ਨੀ ਹੁੰਦੀ, ਗੱਲ ਮੋਟੀਵੇਸ਼ਨ ਦੀ ਹੁੰਦੀ ਹੈ ਜੀ। ਮੇਰਾ ਕਹਿਣ ਦਾ ਮਤਲਬ ਇਹ, ਹੋ ਸਕਦਾ ਤੁਸੀਂ ਮੇਰੀ ਗੱਲ ਨੂੰ ਸਮਝ ਗਏ ਹੋਵੋਗੇ। ਹਾਂਜੀ,
ਮੈਂ ਤੁਹਾਡੀ ਗੱਲ ਸਮਝਦਾ, ਪਰ ਤੁਸੀਂ ਸੋਕਰ ਦਾ ਫਾਈਨਲ ਨੀ ਦੇਖਿਆ, ਕਿਉਂਕਿ ਸਾਡੀ ਤਾਂ ਮੀਟਿੰਗ ਚੱਲ ਰਹੀ ਸੀ, ਐਮਰਜੈਂਸੀ ਮੀਟਿੰਗ ਸੋਕਰ ਦੇ ਫਾਈਨਲ ਦੇ ਬਰਾਬਰ ਨਾਲ ਆਫਿਸ ਸੀਗਾ, ਤੇ ਘੱਟੋ ਘੱਟ ਉੱਥੇ 6,000-7,000 ਦਰਸ਼ਕ ਸੀਗਾ, ਤੇ ਉੱਥੇ ਇਉਂ ਰੌਲਾ ਪੈ ਰਿਹਾ ਸੀ ਤੇ ਕਮੈਂਟਰ। ਸੋਕਰ ਦਾ ਫਾਈਨਲ ਐਤਕੀ ਬੜਾ ਮਤਲਬ ਦਿਲ ਖਿੱਚਵਾਂ ਸੀ, ਬੜਾ ਟੈਂਸ ਸੀਗਾ, ਤੇ ਨਹੀਂ ਇੱਥੇ ਸੁਧਾਰ ਹੋਣਗੇ ਆਉਣ ਵਾਲੇ ਸਮੇਂ ਚ, ਚਿੰਤਨ ਸ਼ੁਰੂ ਹੋ ਚੁੱਕਾ ਆ, ਤੇ ਢੁਕਵੀਆਂ ਜਿਹੜੀ ਸਬ ਕਮੇਟੀਆਂ ਆਪਣਾ ਕੰਮ ਕਰਨਗੀਆਂ, ਤੇ ਕੋਈ ਵਧੀਆ ਸਾਰਥਕ ਹੱਲ ਜਿਹੜਾ ਲੈ ਕੇ ਆਉਣਗੀਆਂ ਮੈਨੂੰ ਲੱਗਦਾ ਕਿ। ਦੇਖੋ ਬਾਕੀ ਇਹ ਆ ਵੀ ਮੈਂ ਤੁਹਾਨੂੰ ਪਹਿਲਾਂ ਦੱਸਦਾ ਕਿ ਗੇਮਾਂ ਮੇਰੇ ਕਰਕੇ ਨਹੀਂ ਚੱਲਦੀਆਂ, ਜਾਂ ਆਮ ਨੋਟ ਓਨਲੀ ਵਨ, ਬਹੁਤ ਵੱਡੀਆਂ ਵੱਡੀਆਂ ਟੀਮਾਂ ਨੇ।
ਹਾਂਜੀ, ਸਮਝਦਾ ਮੈਂ, ਮੇਰਾ ਇਹ ਸਵਾਲ ਜਾਂ ਮੇਰੇ ਜਿਹੜਾ ਸੁਝਾਅ ਸਾਰੀ ਕਮੇਟੀ ਨੂੰ ਹੈ ਜੀ, ਸਾਰੀ ਜਿਹੜੀ ਸੰਗਤ ਉੱਥੇ ਪਹੁੰਚੀ ਸੀ ਉਹਨਾਂ ਤੱਕ ਵੀ ਇਹ ਗੱਲ ਮਤਲਬ ਸਮਝਣਾ, ਮੈਂ ਸਮਝਣਾ ਪਹੁੰਚਣੀ ਚਾਹੀਦੀ ਹੈ ਕਿ ਜਿਵੇਂ ਇੱਕ ਟੀਮ ਆਈ ਸੀ ਪਰਥ ਤੋਂ ਜੀ, ਉਹ ਕੁੜੀਆਂ ਨੇ ਜਿਹੜਾ ਹੈ ਜਿੱਤਿਆ ਮੈਚ, ਫਾਈਨਲ ਜਿੱਤ ਕੇ ਲੈ ਕੇ ਗਈਆਂ, ਉਹਨਾਂ ਨੂੰ $1,000 ਦਾ ਇਨਾਮ ਮਿਲਿਆ।
ਸਕਾਲਰਸ਼ਿਪ ਸੀਗੀਆਂ ਜਿਹੜੀਆਂ ਕਾਬਲੀਅਤ ਦੇ ਆਧਾਰ ਤੇ ਦਿੱਤੀਆਂ ਗਈਆਂ, ਦੋ ਲੜਕੀਆਂ ਹੋਰ ਨੂੰ ਦਿੱਤੀਆਂ ਗਈਆਂ ਜਿਹੜੀਆਂ ਸਟੇਟ ਲੈਵਲ ਦਾ ਸੋਕਰ ਖੇਡ ਰਹੀਆਂ। ਇੱਕ ਲੜਕੀ, ਮੈਂ ਉਹਦਾ ਨਾਮ ਮੈਨੂੰ ਮੂੰਹ ਜਵਾਨੀ ਨਹੀਂ ਯਾਦ, ਪਰ ਮੈਂ ਦੱਸ ਦਾਂਗੇ ਉਹ ਲੜਕੀ ਆਉਣ ਵਾਲੇ ਟਾਈਮ ਦੇ ਵਿਚ ਪ੍ਰੋਫੈਸ਼ਨਲ, ਮਤਲਬ 1-2 ਸਾਲਾਂ ਚ ਉਹਨੂੰ ਪ੍ਰੋਫੈਸ਼ਨਲ ਜਿਹੜੇ ਕਲੱਬ ਨੇ ਉਹ ਹਾਇਰ ਕਰ, ਉਹ ਲੈ ਰਹੇ ਨੇ ਉਹਨਾਂ ਨੂੰ ਹਨਾ, ਕੰਟਰੈਕਟ ਕਰ ਰਹੇ ਨੇ। ਸੋ ਇਸ ਲੈਵਲ ਤੱਕ ਆਪਣੇ ਬੱਚੇ ਜਿਹੜੇ ਨੇ ਗਾਂਹ ਵੱਧ ਰਹੇ ਨੇ। ਹਰਿੰਦਰ ਸੰਧੂ ਉੱਥੇ ਸੀ, ਰੁਪਿੰਦਰ ਕੌਰ ਰੈਸਲਿੰਗ ਖੇਡ ਰਹੀ ਹੈ ਕਾਮਨਵੈਲਥ ਗੇਮਾਂ ਚ, ਉਹ ਉੱਥੇ ਸੀ, ਉਹਨਾਂ ਦਾ ਵੀ ਮਾਣ ਸਤਿਕਾਰ ਕੀਤਾ, $1,000 ਸਕਾਲਰਸ਼ਿਪ ਉਹਨਾਂ ਨੂੰ ਦਿੱਤੀ, 3 ਪਲੇਅਰ ਹੋਰ ਦਿੱਤੇ, ਨੈਟਬਾਲ ਦੀ ਕੁੜੀ ਹੈ ਨਾ ਉਹ ਜਿਹੜੀ ਦਿੱਤੀ ਆ ਉਹਨੂੰ ਦਿੱਤੇ ਹਨਾ। ਸੋ ਇਹੋ ਜਿਹੇ ਅਸੀਂ ਰੁਝਾਨ ਜਿਹੜੇ ਲੈ ਕੇ ਆ ਰਹੇ ਹਾਂ ਹੋਰ ਸਪੋਰਟਸ ਦੇ ਵਿਚ ਬੱਚਿਆਂ ਨੂੰ ਦੇ ਰਹੇ ਹਾਂ। ਸੋ ਤੁਹਾਡੀ ਗੱਲ ਬਿਲਕੁਲ ਦਰੁਸਤ ਹੈ, ਮੈਂ ਬਿਲਕੁਲ ਸਹਿਮਤ ਹਾਂ ਕਿ ਇਹ ਆਸਟ੍ਰੇਲੀਅਨ ਬੱਚੇ ਸਾਡੇ ਇੱਥੇ ਜਿਹੜੇ ਹੈਗੇ ਨੇ, ਚਾਹੇ ਉਹ ਸਟੂਡੈਂਟ ਆਏ ਨੇ, ਮੈਂ ਇਹ ਨੀ ਕਹਿੰਦਾ ਵੀ ਉਹ ਇੱਥੋਂ ਦੇ ਜੰਮਪਲ ਨੇ, ਜਿਹੜੇ ਬੰਦੇ ਨੇ ਇਹ ਗੱਲ ਵੀ ਮੈਂ ਕਲੀਅਰ ਕਰਨਾ, ਕੋਈ ਵੀ ਜਿਹੜੇ ਬੰਦਾ ਪੜ੍ਹਨ ਆ ਗਿਆ ਇੱਥੇ, ਕੰਮ ਕਰਨ ਆ ਗਿਆ, 4-5 ਸਾਲ ਤੇ ਆ ਗਿਆ, ਜਿਹਨੇ ਸੋਚ ਲਿਆ ਵੀ ਮੈਂ ਆਸਟ੍ਰੇਲੀਆ ਨੂੰ ਆਪਣਾ ਘਰ ਬਣਾਉਣਾ ਆ, ਠੀਕ ਹੈ, ਇਹ ਖੇਡਾਂ ਉਹਨਾਂ ਲਈ ਹੋਣੀਆਂ ਚਾਹੀਦੀਆਂ, ਉਹਨਾਂ ਲਈ ਹੋਣਗੀਆਂ ਮੈਨੂੰ ਲੱਗਦਾ ਆਉਣ ਵਾਲੇ ਸਮੇਂ ਚ। ਜਦੋਂ ਅਸੀਂ ਇੱਥੇ ਦੇ ਬੱਚਿਆਂ ਦੀ ਗੱਲ ਕਰਦੇ ਹਾਂ ਨਾ, ਤਾਂ ਉਹ ਬੱਚੇ ਵੀ ਇੱਥੇ ਵਿੱਚੇ ਆ ਜਾਂਦੇ ਨੇ ਜਿਹੜੇ ਸਟੂਡੈਂਟ ਵੀਜ਼ੇ ਤੇ ਪਹੁੰਚੇ ਨੇ ਇੱਥੇ, ਹਨਾ, ਉਹ ਵੀ ਸਾਡੇ ਬੱਚੇ ਹੀ ਹੈ। ਸੋ ਹਰਮਿੰਦਰ, ਮੈਨੂੰ ਲੱਗਦਾ ਸਮਾਂ ਕਾਫੀ ਹੋ ਗਿਆ ਤੇ ਆਪਾਂ ਮਤਲਬ ਇਜਾਜ਼ਤ ਲਈ ਤੇ ਗੱਲਾਂ ਤਾਂ ਬਹੁਤ ਹੈ, ਡੇਢ ਮਹੀਨੇ ਦੀਆਂ ਗੱਲਾਂ ਲੋਡਡ ਹੈ ਤੇ ਕੱਲ ਨੂੰ ਗਿਆਨੀ ਸੰਤੋਖ
ਸਿੰਘ
ਬਿਲਕੁਲ ਬਿਲਕੁਲ ਆਪਾਂ ਕਰਦੇ ਰਹਾਂਗੇ ਗੱਲਾਂ ਤੇ ਆਪਣੇ ਸਰੋਤਿਆਂ ਨੂੰ ਦੱਸਦਾ ਜਾਂਦਾ ਰਹਿੰਦਾ ਕਿ ਗਿਆਨੀ ਸੰਤੋਖ ਸਿੰਘ ਜੀ ਕੱਲ ਨੂੰ ਆ ਰਹੇ ਨੇ। ਸੋ ਤਾਇਆ ਪੂਰੀ ਲੰਬ ਕੱਢੇਗਾ, ਸੋ ਖਿਆਲ ਰੱਖਿਓ ਤਾਏ ਦਾ, ਮਿੱਟੀ ਪੱਟ ਸਕਦਾ ਉਹ ਸਾਡੀ ਵੀ। ਤੇ ਹਰਮਿੰਦਰ ਬਹੁਤ ਬਹੁਤ ਧੰਨਵਾਦ ਤੁਹਾਡਾ ਟਾਈਮ ਕੱਢਣ ਲਈ, ਸ਼ੁਕਰੀਆ, ਹੈ ਨਾ
ਜੀ ਜੀ,
ਥੈਂਕ ਯੂ,
ਸ਼ੁਕਰੀਆ ਜੀ। ਸਿੱਧਾ ਤੁਹਾਡਾ ਵੀ ਔਰ ਸਰੋਤੇ ਜਿਨ੍ਹਾਂ ਨੇ ਸਾਡੀਆਂ ਗੱਲਾਂ ਬਾਤਾਂ ਸੁਣੀਆਂ, ਮੈਂ ਕਹਿੰਦਾ ਹੁਣ ਵੀ ਜਿਨ੍ਹਾਂ ਨੇ ਸਾਨੂੰ ਬਰਦਾਸ਼ਤ ਕੀਤਾ ਜੀ, ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ।
ਠੀਕ ਹੈ ਜੀ, ਲੋ ਜੀ, ਥੈਂਕ ਯੂ। ਸੋ ਸਾਡੇ ਨਾਲ ਸੱਜਣ, ਹਾਂਜੀ ਜਗਤਾਰ ਭਾਜੀ, ਤੁਸੀਂ ਥੋੜਾ ਲੇਟ ਹੋ ਗਏ ਪਰ ਕੋਈ ਗੱਲ ਨੀ, ਪਰਮਾਤਮਾ ਨੇ ਸਾਨੂੰ ਸਾਰਿਆਂ ਨੂੰ ਹੀਰੇ ਬਣਾਇਆ, ਜਿੰਨਾ ਘਸੋਗੇ ਉਨਾ ਹੀ ਵੱਧ ਚਮਕੋਗੇ। ਸ਼ੁਭ ਸਵੇਰ ਦੋਸਤੋ ਢੁੱਡ ਕੇ। ਸਾਡੇ ਨਾਲ ਜਗਤਾਰ ਭਾਜੀ ਹਾਂਗਕਾਂਗ ਤੋਂ ਜੁੜਦੇ ਨੇ, ਅੱਜ ਕਹਿੰਦੇ ਰਿਪੋਰਟ ਲੇਟ ਹੋ ਗਿਆ ਜੀ ਸੁਣਨ ਦੇ ਲਈ, ਸਿੱਖ ਖੇਡਾਂ ਇਸ ਵਾਰੀ ਵਧੀਆ ਸੁਨੇਹਾ ਦੇ ਗਏ ਕਬੱਡੀ ਦੇ ਫੈਸਲੇ ਦੇ, ਬਹੁਤ ਬਹੁਤ ਧੰਨਵਾਦ ਜਗਤਾਰ ਭਾਜੀ। ਕੱਲ ਜ਼ਰੂਰ ਸੁਣਿਓ ਪ੍ਰੋਗਰਾਮ, ਵੈਸੇ ਇਹ ਪ੍ਰੋਗਰਾਮ ਪੋਡਕਾਸਟ ਦੇ ਵਿਚ ਛੇਤੀ ਹੀ ਚੜਾ ਦਿੱਤਾ ਜਾਏਗਾ। ਹਾਂਜੀ ਗੌਰਵ ਸ਼ਰਮਾ ਜੀ, ਕੀ ਹਾਲ ਚਾਲ ਹੈ? ਸਤਿ ਸ੍ਰੀ ਅਕਾਲ। ਚਾਲ ਹੁਣੀ ਵੀ ਜੁੜੇ ਨੇ ਤੇ ਅੱਜ ਮੈਚ ਜਿਹੜਾ ਦੱਸ ਦਈਏ ਕਿ ਇੰਡੀਆ ਤੇ ਪਾਕਿਸਤਾਨ ਦਾ ਹਾਕੀ ਮੈਚ 2:30 ਵਜੇ ਆ ਜੀ ਤੇ ਚੱਲਣਾ ਆਸਟ੍ਰੇਲੀਆ ਦੇ ਸਮੇਂ ਦੇ ਮੁਤਾਬਿਕ। ਸੁਖਦੀਪ ਰਿਆੜ ਜੀ, ਤੁਹਾਡੀ ਹਾਲਾਂ ਵਾਲੀ ਫੀਲਿੰਗ ਜਿਹੜੀ ਲੈ ਰਹੇ ਹੋ, ਮੈਂ ਫੋਟੋ ਪਾਉਣ ਲੱਗਾ ਥੋੜੀ ਦੇਰ ਤੱਕ। ਗੁਰਸੇਵਕ ਤੁਹਾਡੇ ਵੀ, ਗੁਰਪ੍ਰੀਤ ਉਹਨਾਂ ਦੀਆਂ ਪਾਤੀਆਂ ਫੋਟੋਆਂ, ਸਾਰੇ ਸੱਜਣਾ ਮਿੱਤਰਾਂ ਦਾ ਧੰਨਵਾਦ, ਪਿੰਦਰ ਕਿਸ਼ਨਪੁਰੀਆ ਜੀ ਦਾ ਵੀ ਧੰਨਵਾਦ ਤੇ ਸਾਰਿਆਂ ਦਾ ਜਿਨ੍ਹਾਂ ਨੇ ਪ੍ਰੋਗਰਾਮ ਦੇ ਵਿਚ ਸ਼ਮੂਲੀਅਤ ਕੀਤੀ ਆ। ਸੋ ਇਹ ਪ੍ਰੋਗਰਾਮ ਬਸ 15 ਮਿੰਟਾਂ ਤੱਕ ਆ ਰਿਹਾ ਪੋਡਕਾਸਟ ਤੇ, ਜ਼ਰੂਰ ਸੁਣਨਾ। ਆਪ ਸਭ ਨੂੰ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ। ਲਓ ਮੈਂ ਤੁਹਾਨੂੰ ਇੱਕ ਗੀਤ ਨਿਸ਼ਾਨ ਭੁੱਲਰ ਦੀ ਆਵਾਜ਼ ਦੇ ਵਿਚ ਸੁਣਾਉਣਾ ਤੇ ਆਪ ਸਭ ਤੋਂ ਵਿਦਾ ਲੈਣਾ ਜੀ। ਸ਼ੁਕਰੀਆ।